ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। चेते रखिए की सुनिए सुनाइए, आओ रल मिले इस मिट्टी ते एक पंजाब वसाइए। इस जज्बे से जज्बात ना मैं सुखप्रीत तुहानू सब नू सदा दिनी आ हरमन रेडियो दे वेड़े लहरा लाउण लई प्रोग्राम लहरा विच, जिथे सांझे करांगे अपने जज्बात, गीत संगीत, तुहाडी ते मेरी पसंदता, कुछ मुद्दे ते ताज़ा तरीन खबरां, ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड उठदे ने। हर बुधवार सवेरे 8 to 10 हरमन रेडियो ते सुखप्रीत नाल लहरां। आप सब दी सुख मंग दी, मैं सुखप्रीत हाजिर हां जी प्रोग्राम लहरां दे नाल। 7 June 2017 बुधवार दी सवेर हरमन रेडियो दा वेड़ा ते आप सब दा साथ। सरबजीत सिंह जी पटियाला स्टूडियो तो ते मैं एडिलेड स्टूडियो तो हाजिर हां जी अज दी सवेरे लहरां लाउण लई तुहाडे सब दे नाल। सो सब तो पहला ता जी मार दिया नजर टाइम ते, देखिए कि वक वक शहरां दा जेड़ा समा है वो इस वेले की समा दिखा रहा है। सो जी एडिलेड दे विच इस वेले 7:33 हो चुके ने, ते सिडनी, ब्रिस्बेन, मेलबर्न दीआं घड़ीआं इस वेले 8:03 दिखा रही ने, पर्थ हांगकांग दे विच 6:03 ਦਾ ਸਮਾਂ ਹੋ ਰਿਹਾ ਹੈ ਤੇ ਆਪਣੇ ਪੰਜਾਬ ਦੇ ਵਿਚ ਇਸ ਵੇਲੇ ਹਜੇ ਵੱਡਾ ਤੜਕਾ ਚੱਲ ਰਿਹਾ ਹੋਣਾ ਜੀ, ਤੇ ਯੂਰਪ ਦੇ ਦੇਸ਼ ਜਿੱਥੇ ਅੱਧੀ ਰਾਤ ਦਾ ਦਮ ਭਰ ਰਹੇ ਹੋਣੇ ਆ, ਉੱਥੇ ਹੀ ਪੱਛਮੀ ਦੇਸ਼ਾਂ ਦੇ ਵਿਚ ਅਜੇ ਤੱਕ 6 May ਦਾ ਜਿਹੜਾ ਦੁਪਹਿਰ ਹੈ ਉਹ ਥੱਕਿਆ ਹਾਰਿਆ ਬਸ ਦਿਨ ਖਤਮ ਹੋਣ ਤੇ ਹੋਣਾ ਹੈ ਜੀ। ਸੋ ਦੁਪਹਿਰ ਢਲ ਰਹੀ ਹੋਣੀ ਹੈ ਜਾਂ ਸ਼ਾਮ ਦਾ ਜਿਹੜਾ ਵੇਲਾ ਉੱਥੇ ਚੱਲ ਰਿਹਾ ਹੈ। ਸੋ ਇੱਕ ਹੀ ਧਰਤੀ ਹੈ ਜੀ, ਇੱਕ ਹੀ ਸੂਰਜ, ਪਰ ਸਮਾਂ ਤੇ ਮੌਸਮ ਵੱਖ ਵੱਖ। ਸੋ ਕੋਈ ਗਰਮੀ ਦੀ ਲੂਹ ਨੂੰ ਹੰਢਾ ਰਿਹਾ ਹੈ ਤੇ ਕੋਈ ਸਰਦੀ ਤੇ ਕੋਰੇ ਚ ਠੁਰ ਠੁਰ ਕਰ ਰਿਹਾ ਹੈ, ਕੋਈ ਬਰਫਬਾਰੀ ਦਾ ਜਿਹੜਾ ਲੁਤਫ ਉਠਾ ਰਿਹਾ ਹੋਣਾ ਹੈ ਤੇ ਕੋਈ ਮੀਂਹ ਦੀ ਬੁਛਾਰ ਦਾ ਮਜ਼ਾ ਲੈ ਰਿਹਾ ਹੋਣਾ ਹੈ। ਕੁਦਰਤ ਹੈ ਜੀ, ਸੋ ਇਸ ਕੁਦਰਤ ਦੇ ਵਿਚ ਵਸਿਆ ਹੈ ਉਹ ਪਰਮਾਤਮਾ। ਸੋ ਅੱਜ ਇਸ ਜਿਹੜਾ ਅੱਜ ਦਾ ਦਿਨ ਹੈ ਉਹ ਇਸ ਕੁਦਰਤ ਨੇ ਇਸ ਪਰਮਾਤਮਾ ਨੇ ਕਿਹੋ ਜਿਹਾ ਚੁਣਿਆ ਹੈ ਤੁਹਾਡੇ ਲਈ ਉਹਦਾ ਸਿਰ ਨਿਵਾ ਕੇ ਸਵਾਗਤ ਕਰੀਏ ਤੇ ਅਸੀਂ ਇਸ ਦਿਨ ਨੂੰ ਕਿਹੋ ਜਿਹਾ ਬਣਾਉਣਾ ਹੈ ਜੀ ਇਹ ਹੁਣ ਅਸੀਂ ਚੁਣਨਾ ਹੈ ਸੋ ਆਓ ਰਲ ਮਿਲ ਕੇ ਖੁਸ਼ੀਆਂ ਵੰਡੀਏ ਇੱਕ ਦੂਜੇ ਦੇ ਚਿਹਰੇ ਦੇ ਮੁਸਕਾਨ ਦੀ ਵਜ੍ਹਾ ਬਣ ਸਕੀਏ ਤੇ ਲਓ ਜੀ ਫਿਰ ਭੇਜੋ ਆਪਣੇ ਸੁੱਖ ਸੁਨੇਹੇ ਤੁਸੀਂ ਕਿਉਂਕਿ ਮੇਰੇ ਚਿਹਰੇ ਦੀ ਖੁਸ਼ੀ ਦੀ ਵਜ੍ਹਾ ਤਾਂ ਜੀ ਤੁਹਾਡੇ ਮੈਸੇਜਸ ਹੀ ਬਣਦੇ ਹੁੰਦੇ ਆ ਬੁੱਧਵਾਰ ਦੀ ਸਵੇਰ ਨੂੰ ਤੇ ਪਤਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਨੀ ਆ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਦਾ ਪਤਾ ਹੈ ਜੀ ਤੇ ਐਟ ਹਰਮਨ ਰੇਡੀਓ ਰਾਹੀਂ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਸਾਨੂੰ ਆਪਣੇ ਵੋਇਸ ਮੈਸੇਜਸ ਮੈਸੇਜਸ ਫੋਟੋ ਮੈਸੇਜਸ ਜਿਹੜੇ ਪਹੁੰਚਦੇ ਕਰ ਸਕਦੇ ਹੋ ਵੈਸੇ ਤੇ ਜਿਹੜੀ ਸਾਡੀ ਨਵੀਂ ਐਪਲੀਕੇਸ਼ਨ ਹੈ ਉਹ ਵੀ ਬੜੀ ਕਮਾਲ ਦੀ ਹੈ ਜੀ ਤੁਸੀਂ ਉਹਦੇ ਵਿਚ ਹੀ ਸਾਰਾ ਕੁਝ ਹੈ ਉਹਦੇ ਜ਼ਰੀਏ ਜੇ ਤੁਹਾਡੇ ਫੋਨਸ ਦੇ ਵਿਚ ਤੁਸੀਂ ਸਾਡੀ ਨਵੀਂ ਐਪਲੀਕੇਸ਼ਨ ਜਿਹੜੀ ਹੈ ਅਪਡੇਟ ਕੀਤੀ ਹੋਈ ਹੈ ਤੇ ਉਹਦੇ ਰਾਹੀਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਟੈਲੀਗ੍ਰਾਮ ਦੇ ਮੈਸੇਜ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ ਜੀ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਤੇ ਉਮੀਦ ਕਰਦੀ ਹਾਂ ਕਿ ਜਿਹੜੀਆਂ ਇਹ ਹੁਣ 2 ਘੰਟੇ ਦਾ ਸਾਡਾ ਸਾਥ ਬਣਿਆ ਰਹਿਣਾ ਇਹਦੇ ਵਿਚ ਖੂਬ ਗੱਲਾਂ ਬਾਤਾਂ ਮਾਰਾਂਗੇ ਬਰਾੜ ਸਾਹਿਬ ਨੇ ਵੀ ਆਉਣਾ ਹੈ ਤੇ ਖਬਰਾਂ ਦੇ ਉੱਤੇ ਵੀ ਚਿੰਤਨ ਵਿਚਾਰ ਕਰਨਾ ਤੇ ਉਸ ਤੋਂ ਬਾਅਦ ਫੇਰ ਜਿਹੜੀ ਰਿਸ਼ਤਿਆਂ ਦੀ ਕੜੀ ਤੋੜੀ ਹੋਈ ਹੈ ਉਹਦੇ ਵਿਚ ਇੱਕ ਰਿਸ਼ਤਾ ਅੱਜ ਅਸੀਂ ਹੋਰ ਗੁੰਦਣਾ ਹੈ ਜੀ ਉਹ ਰਿਸ਼ਤਾ ਹੈ ਨੂੰ ਸੱਸ ਦਾ ਬਿਲਕੁਲ ਜੀ ਅੱਜ ਨੂੰ ਸੱਸ ਦੇ ਰਿਸ਼ਤੇ ਤੇ ਕੁਝ ਖੱਟੀਆਂ ਕੁਝ ਮਿੱਠੀਆਂ ਜਿਹੜੀਆਂ ਗੱਲਾਂ ਅਸੀਂ ਰਲ ਬੈਠ ਕੇ ਕਰਨੀਆਂ ਨੇ ਸੋ ਤੁਹਾਡੇ ਸਾਰਿਆਂ ਦੀ ਸਾਥ ਦੀ ਮੈਨੂੰ ਬੜੀ ਜ਼ਰੂਰਤ ਹੁੰਦੀ ਹੈ ਹੱਥ ਤੁਸੀਂ ਫੜੇ ਰੱਖਣਾ ਹੈ ਤੇ ਪ੍ਰੋਗਰਾਮ ਦੇ ਵਿਚ ਲਹਿਰਾਂ ਅਸੀਂ ਲਾਈ ਜਾਣੀਆਂ ਹੈ ਗੀਤ ਸੰਗੀਤ ਵੀ ਹੋਣਾ ਹੈ ਕੁਝ ਗੀਤ ਮੈਂ ਚੁਣੇ ਨੇ ਤੁਹਾਡੇ ਲਈ ਤੇ ਕੁਝ ਗੀਤਾਂ ਦੀ ਫਰਮਾਇਸ਼ ਜਿਹੜੀ ਹੈ ਉਹ ਤੁਸੀਂ ਮੈਨੂੰ ਭੇਜੋ ਤੇ ਫੇਰ ਪ੍ਰੋਗਰਾਮ ਦੇ ਵਿਚ ਲਾਈਏ ਜੀ ਰੌਣਕਾਂ ਅਸੀਂ ਤੇ ਪ੍ਰੋਗਰਾਮ ਦੇ ਵਿਚ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਸਾਂਝ ਬਣਾਈ ਹੈ ਫੋਟੋ ਮੈਸੇਜ ਦੇ ਜ਼ਰੀਏ ਔਰ ਪਹਾੜਾਂ ਦੇ ਪਿੱਛੇ ਹਲਕੇ ਹਲਕੇ ਜਿਹੇ ਬੱਦਲ ਦਿਸ ਰਹੇ ਨੇ ਜਿਹੜਾ ਫੋਟੋ ਮੈਸੇਜ ਇਹਨਾਂ ਨੇ ਭੇਜਿਆ ਤੇ ਨਾਲ ਹੀ ਲਿਖਿਆ ਕਿ ਇਨਸਾਨ ਨੂੰ ਤਾਕਤ ਉਸ ਦੀਆਂ ਜਿੱਤਾਂ ਨਹੀਂ ਦਿੰਦੀਆਂ ਇਨਸਾਨ ਨੂੰ ਤਾਕਤ ਉਸਦਾ ਦ੍ਰਿੜ ਇਰਾਦਾ ਤੇ ਨਾ ਹਾਰ ਮੰਨਣ ਦੀ ਜ਼ਿੱਦ ਹੀ ਦਿੰਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਵਿਚਾਰ ਔਰ ਬਹੁਤ ਵਧੀਆ ਅੰਦਾਜ਼ ਸ਼ੁਭ ਸਵੇਰ ਇਹਨਾਂ ਨੇ ਭੇਜੀ ਹੈ ਸੋ ਸਾਡੇ ਵੱਲੋਂ ਵੀ ਸ਼ੁਭ ਸਵੇਰ ਜਗਤਾਰ ਜੀ ਪਰਮਾਤਮਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਚੜਾਵੇ ਸਭ ਦੇ ਲਈ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਹੈ ਜਦੋਂ ਟੁੱਟਣ ਲੱਗੇ ਹੌਸਲਾ ਤਾਂ ਯਾਦ ਰੱਖਿਓ ਬਿਨਾਂ ਮਿਹਨਤ ਦੇ ਹਾਸਲ ਤਖਤ ਤਾਜ ਨਹੀਂ ਹੁੰਦੇ ਲੱਭ ਲੈਂਦੇ ਹਨੇਰਿਆਂ ਚੋਂ ਮੰਜ਼ਿਲ ਆਪਣੀ ਜੁਗਨੂ ਰੋਸ਼ਨੀ ਦੇ ਕਦੇ ਮੁਹਤਾਜ ਨਹੀਂ ਹੁੰਦੇ ਵਾਹ ਜੀ ਵਾਹ ਬਹੁਤ ਹੀ ਹੌਸਲੇ ਤੁਸੀਂ ਬੁਲੰਦ ਕਰ ਦਿੱਤੇ ਆ ਜੀ ਮੇਰੇ ਜਗਤਾਰ ਜੀ ਤੇ ਦਲਜੀਤ ਜੀ ਇੰਨੇ ਪਿਆਰੇ ਪਿਆਰੇ ਮੈਸੇਜਸ ਭੇਜ ਕੇ ਸੋ ਇਹਨਾਂ ਬੁਲੰਦ ਇਰਾਦਿਆਂ ਦੇ ਨਾਲ ਕਰਦੇ ਆ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਤੇ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਸੱਸੀ ਪੁੰਨੂ ਫਿਲਮ ਦੇ ਵਿੱਚੋਂ ਫਿਲਮ ਤਾਂ ਮੈਂ ਨਹੀਂ ਦੇਖੀ ਜੀ ਪਰ ਇਹ ਗੀਤ ਜਿਹੜਾ ਮੈਨੂੰ ਬਹੁਤ ਪਸੰਦ ਹੈ ਜਿਸ ਨੂੰ ਗਾਇਆ ਹੈ ਮੁਹੰਮਦ ਰਫੀ ਤੇ ਆਸ਼ਾ ਭੋਂਸਲੇ ਨੇ ਤੇ ਸਤੀਸ਼ ਕੌਲ ਤੇ ਭਾਵਨਾ ਵਟਨੇ ਦੇ ਉੱਤੇ ਅਦਾਕਾਰੀ ਕੀਤੀ ਹੋਈ ਹੈ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਗੱਲਾਂ ਦੀ ਆਪਣੀ ਕੜੀ ਜਿਹੜੀ ਤੋਰਦੀਆਂ ਸੀ ਅੱਗੇ ਜੀ ਸੱਸੀ ਪੁੰਨੂ ਫਿਲਮ ਵਿਚੋਂ ਗੀਤ ਸੁਣ ਰਹੇ ਸੀ, ਆਵਾਜ਼ਾਂ ਸੀ ਜੀ ਮੁਹੰਮਦ ਰਫੀ ਤੇ ਆਸ਼ਾ ਭੋਂਸਲੇ ਦੀਆਂ। ਸੋ ਉਮੀਦ ਕਰਦੀ ਆ ਜੀ ਪਸੰਦ ਕੀਤਾ ਹੋਣਾ ਤੁਸੀਂ ਸਾਰਿਆਂ ਨੇ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਜੀ, ਤੇ ਪ੍ਰੋਗਰਾਮ ਦੇ ਵਿਚ ਮੈਂ ਸਵਾਗਤ ਕਰਦੀ ਆ ਬਰਾੜ ਸਾਹਿਬ ਦਾ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਰਾੜ ਸਾਹਿਬ।
ਜਿੰਦਗੀ ਵਧੀਆ ਚੱਲ ਰਹੀ ਹੈ ਜੀ, ਬਸ ਭੱਜ ਦੌੜ ਇਧਰੋਂ ਉਧਰ ਇਧਰੋਂ ਉਧਰ ਚੱਲ ਰਿਹਾ ਜੀ। ਤੇ ਪਰ ਉਮੀਦ ਆ ਕਿ ਇਸੇ ਉਮੀਦ ਦੇ ਵਿਚ ਬੰਦਾ ਭੱਜਿਆ ਫਿਰਦਾ ਵੀ ਇੱਕ ਦਿਨ ਸਕੂਨ ਮਿਲੂਗਾ ਤੇ ਸਕੂਨ ਨਾਲ ਬੈਠਾਂਗੇ ਤੇ ਪਰ ਉਹ ਵੇਲਾ ਉਦੋਂ ਆ ਜਾਂਦਾ ਜੀ ਸਕੂਨ ਪਰਮਾਨੈਂਟ ਸਕੂਨ ਮਿਲਣ ਦੇ ਵੇਲਾ ਆ ਜਾਂਦਾ ਉਦੋਂ ਨੂੰ ਤੇ ਫਿਰ ਬੰਦਾ ਆਪੇ ਪਤਾ ਨੀ ਬੈਠ ਜਾਂਦਾ ਪੈ ਜਾਂਦਾ ਕਿੱਧਰ ਚਲਾ ਜਾਂਦਾ ਰੱਬ ਜਾਣੇ ਪਰ ਉਹ ਸਕੂਨ ਦੀ ਭਾਲ ਦੇ ਵਿੱਚ ਭੱਜ ਨੱਸ ਫਿਲਹਾਲ ਬਹੁਤ ਜਾਰੀ ਆ ਤੇ ਜੇ ਬੰਦਾ ਟਿਕ ਕੇ ਬੈਠਣ ਲੱਗਦਾ ਤਾਂ ਨਾਲ ਦੇ ਕਹਿ ਜਾਂਦੇ ਆਹੀ ਚਾਰ ਸਾਲ ਆ ਭੱਜ ਲਾ ਫੇਰ ਤਾਂ ਹੱਡ ਗੋਡੇ ਖੜ ਜਾਣਗੇ ਸੋ ਪਤਾ ਨੀ ਇਹ ਕਿਹੜਾ ਦੁਨੀਆਦਾਰੀ ਬਣਾਈ ਆ ਰੱਬ ਨੇ ਕਿਹੜਾ ਕਿਹੜਾ ਲੋਕਾਂ ਨੇ ਇਹ ਜਿਹਾ ਸਰਕਲ ਬਣਾਇਆ ਵੀ ਬੰਦੇ ਨੂੰ ਸਾਰਾ ਕੁਛ ਪਤਾ ਵੀ ਅੰਤ ਕੀ ਹੋਣਾ ਤੇ ਪਤਾ ਨੀ ਕਿਉਂ ਅੱਖਾਂ ਜਿਹੀਆਂ ਮੀਚ ਕੇ ਫੇਰ ਲੱਗਿਆ ਰਹਿੰਦਾ ਤਾਣਾ ਬਾਣਾ ਹੀ ਇਹੋ ਜਿਹਾ ਬੁਣਿਆ ਜਾਂਦਾ ਬੰਦੇ ਦੇ ਆਲੇ ਦੁਆਲੇ ਵੀ ਬੰਦਾ ਚਾਹੁੰਦਾ ਹੋਇਆ ਵੀ ਰੁਕ ਨੀ ਸਕਦਾ ਤੇ ਜੇ ਰੁਕ ਜੇ ਤਾਂ ਉਹ ਫੇਰ ਵੀ ਆਪਣੀ ਜ਼ਿੰਦਗੀ ਨੂੰ ਤੋਰ ਨੀ ਸਕਦਾ ਸੋ ਇਸ ਕਰਕੇ ਜਿਹੜਾ ਸਿਸਟਮ ਹੀ ਇਹੋ ਜਿਹਾ ਬਣਾਤਾ ਵੀ ਇੱਕ ਜਾਲ ਦੇ ਵਿੱਚ ਜਦੋਂ ਬੰਦਾ ਛਾਲ ਮਾਰ ਜਾਂਦਾ ਇੱਕ ਉਲਝ ਜਾਂਦਾ ਉਦੋਂ ਬਾਅਦ ਫੇਰ ਉਹ ਸਬਸਿਡੀ ਵਾਲੀ ਖੇਡ ਆ ਜੀ ਕਿਤੇ ਤਾਂ ਕਿਤੇ ਠਾਂ ਤੇ ਉਵੇਂ ਚੱਲੀ ਜਾਂਦੀ ਹੈ ਜੀ ਆਪਣੀ ਵੀ ਜ਼ਿੰਦਗੀ
ਬਿਲਕੁਲ ਠੀਕ ਹੈ ਬਰਾੜ ਸਾਹਿਬ ਤਾਣਾ ਬਾਣਾ ਇਹੋ ਜਿਹਾ ਬੁਣਿਆ ਜਾਂਦਾ ਉਹੀ ਜਦੋਂ ਬੱਚਾ ਹੁੰਦਾ ਤੇ ਬਸ ਪੇਰੈਂਟਸ ਨੂੰ ਹੁੰਦਾ ਵੀ ਹੁਣੇ ਬੈਠਣ ਕਦੋਂ ਲੱਗੂਗਾ ਫਿਰ ਬੋਲਣ ਕਦੋਂ ਲੱਗੂਗਾ ਤੁਰਨ ਕਦੋਂ ਲੱਗੂਗਾ ਹੈ ਨਾ ਤੇ ਜਿਵੇਂ ਤੁਸੀਂ ਕਿਹਾ ਵੀ ਹੁਣ ਲੋਕ ਕਹਿੰਦੇ ਵੀ ਨਹੀਂ ਚਾਰ ਪੰਜ ਸਾਲ ਹੈ ਲਗਾ ਲਓ ਜ਼ੋਰ ਹਨਾ ਪਰ ਜੇ ਦੇਖੀਏ ਤਾਂ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਪੇਰੈਂਟਸ ਇਹ ਚੀਜ਼ਾਂ ਕਹਿੰਦੇ ਹੁੰਦੇ ਸੀ ਘਰਦਿਆਂ ਨੇ ਕਹਿਣਾ ਵੀ ਪੜ੍ਹ ਲਓ ਜ਼ਿਆਦਾ ਜੇ ਕੁਛ ਕਰਨ ਲੱਗਣਾ ਹੋਰ ਕੰਮ ਤੇ ਨਾ ਆਹ ਹੀ ਚਾਰ ਪੰਜ ਸਾਲ ਹੈ ਬਸ ਇਹ ਕੱਢ ਲਓ ਫੇਰ ਅੱਗੇ ਜ਼ਿੰਦਗੀ ਸੌਖੀ ਸੌਖੀ ਹੈ ਬਸ ਉਹ ਸੌਖੀ ਜ਼ਿੰਦਗੀ ਜਿਹੜੀ ਆ ਉਹਦੀ ਹੱਥ ਚ ਆਉਂਦੀ ਦੌੜੇ ਫਿਰਦੇ ਆ ਉਹਦੇ ਪਿੱਛੇ ਬਿਲਕੁਲ ਠੀਕ ਆ ਤੁਸੀਂ ਬਿਲਕੁਲ ਬਿਲਕੁਲ
ਨਜ਼ਰੀਆ ਜਦੋਂ ਹਾਂਜੀ ਹਾਂਜੀ ਹਾਂਜੀ
ਜੀ ਤੇ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸੁਖਵਿੰਦਰ ਸੋਹਣ ਹੋਣਾ ਨੇ ਸਾਂਝ ਪਾ ਲਈ ਹੈ ਧਨੀ ਸਾਹਿਬ ਗੌਰਵ ਸ਼ਰਮਾ ਨਿੱਕਾ ਢਿੱਲੋ ਜਸਵਿੰਦਰ ਸਿੰਘ ਸਾਰਿਆਂ ਨੇ ਪ੍ਰੋਗਰਾਮ ਦੇ ਵਿਚ ਸਾਂਝ ਪਾ ਲਈ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਇਹਨਾਂ ਦੇ ਮੈਸੇਜ ਵੀ ਪ੍ਰੋਗਰਾਮ ਦੇ ਵਿਚ ਮੈਂ ਅੱਗੇ ਲਵਾਂਗੀ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਖਬਰਾਂ ਤੋਂ ਬਰਾੜ ਸਾਹਿਬ ਉਹੀ ਖਬਰਾਂ ਦੇ ਵਿਚ ਕੋਈ ਚੰਗੀ ਖਬਰ ਤੇ ਕਦੇ ਕਿਤੇ ਮਿਲਦੀ ਹੈ ਸੋ ਜਿਹੜੀਆਂ ਖਬਰਾਂ ਉਹ ਥੋੜੀਆਂ ਮੰਦਭਾਗੀ ਦਿਸਦੀਆਂ ਅੱਜ ਕੱਲ ਦੀਆਂ ਅਖਬਾਰਾਂ ਦੇ ਵਿਚ ਸੋ ਗੱਲ ਕਰਦੇ ਹਾਂ ਜੀ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਜਿਨ੍ਹਾਂ ਨੇ ਅੰਦੋਲਨ ਛੇੜਿਆ ਹੋਇਆ ਸੀ ਆਪਣੇ ਕਰਜ਼ੇ ਦੀ ਮਾਫ਼ੀ ਨੂੰ ਲੈ ਕੇ ਤੇ ਉਹਨਾਂ ਦੇ ਉੱਤੇ ਫਾਇਰਿੰਗ ਜਿਹੜੀ ਹੈ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਵਿਚ 6 ਦੀ ਮੌਤ ਹੋ ਗਈ ਹੈ ਸੋ ਇਸ ਦੁਖਾਂਤ ਬਾਰੇ ਕੀ ਕਹੋਗੇ
ਬਿਲਕੁਲ ਜੀ ਮੈਂ ਦੇਖ ਰਿਹਾ ਸੀ ਕੱਲ ਵੀ ਟੀਵੀ ਦੇ ਉੱਤੇ ਕਾਫੀ ਜਿਹੜੀ ਹਾਹਾਕਾਰ ਮੱਚੀ ਹੋਈ ਸੀਗੀ ਜਿਹੜੀ ਮੱਧ ਪ੍ਰਦੇਸ਼ ਦੇ ਵਿਚ ਤਾਂ ਉਸ ਹਾਹਾਕਾਰ ਦੇ ਵਿਚ ਦੇਖਿਆ ਵੀ ਮੱਧ ਪ੍ਰਦੇਸ਼ ਦਾ ਜਿਹੜਾ ਜੀਵਨ ਆ ਉਹ ਅਸਤ ਵਿਅਸਤ ਹੋਇਆ ਸੀ ਤੇ ਉਹ ਕਿਸਾਨਾਂ ਦੇ ਜਿਹੜੇ ਕਰਜ਼ੇ ਮਾਫ਼ੀ ਦੀਆਂ ਗੱਲਾਂ ਉੱਥੇ ਵੀ ਹੋਈਆਂ ਸੀ ਪੰਜਾਬ ਮੰਗ ਤੇ ਉਹ ਜਦੋਂ ਮੰਗ ਨੂੰ ਲੈ ਕੇ ਤੁਰੇ ਤਾਂ ਉਹ ਹੌਲੀ ਹੌਲੀ ਵਿਚ ਦੀ ਤਮਾਸ਼ਗੀਨ ਮਿਲ ਜਾਂਦੇ ਆ ਤੇ ਹਿੰਸਕ ਹੋ ਜਾਂਦੀਆਂ ਗੱਲਾਂ ਤੇ ਕੱਲ ਉੱਥੋਂ ਦੇ ਗ੍ਰਹਿ ਮੰਤਰੀ ਬਿਆਨ ਦੇ ਰਹੇ ਸੀ ਵੀ ਨਹੀਂ ਜੀ ਇਹ ਸਾਡਾ ਕੋਈ ਕਸੂਰ ਨਹੀਂ ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ ਤੇ ਇਹ ਗੋਲੀ ਕਿਸੇ ਸ਼ਰਾਰਤੀ ਅਨਸਰਾਂ ਨੇ ਵਿਚੋਂ ਹੀ ਚਲਾ ਕੇ ਇਸ ਨੂੰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਨਹੀਂ ਹੁੰਦਾ ਹੁੰਦਾ ਜੀ ਦੇਖੋ ਗੱਲ ਅੱਜ ਦੇ ਯੁੱਗ ਚ ਲੁਕੀ ਨਹੀਂ ਰਹਿ ਸਕਦੀ ਜਿੱਥੇ ਚਾਰ ਸਵੇਰੇ ਕੈਮਰਿਆਂ ਦੀਆਂ ਅੱਖਾਂ ਘੁੰਮਦੀਆਂ ਤੇ ਬਹੁਤ ਸਾਰੇ ਲੋਕਾਂ ਨੇ ਫਿਰ ਉਹ ਜਿਹੀਆਂ ਵੀਡੀਓ ਪਾਈਆਂ ਜਿੱਥੇ ਪੁਲਿਸ ਸ਼ਰੇਆਮ ਗੋਲੀ ਚਲਾਉਂਦੀ ਦਿਖਾਈ ਦਿੱਤੀ ਆ ਪਰ ਇਹ ਵਕਤ ਦੇ ਨਾਲ ਦੇਖੋ ਸੱਚ ਸਾਹਮਣੇ ਆ ਜਾਂਦਾ ਇਹ ਨਹੀਂ ਆਇਆ ਵੀ ਅੱਗੇ ਵੱਡੇ ਤੋਂ ਵੱਡੇ ਪਰਦੇ ਲੀਡਰ ਇੱਕ ਬਿਆਨ ਦੇ ਕੇ ਪਾ ਲੈਂਦੇ ਸਨ ਕਿਸੇ ਵੀ ਗੱਲ ਤੇ ਪਰ ਹੁਣ ਮੈਨੂੰ ਨਹੀਂ ਲੱਗਦਾ ਉਹ ਪਰਦਾ ਪੈਣ ਲੱਗਿਆ ਤੇ ਇਹ ਤਾਂ ਇੱਕ ਸੱਚਾਈ ਆ ਤੇ ਪਰ ਗੱਲ ਤਾਂ ਇਹ ਆ ਵੀ ਮਹਾਰਾਸ਼ਟਰ ਚ ਸਭ ਤੋਂ ਵੱਧ ਕਿਸਾਨਾਂ ਦੇ ਜਿਹੜੇ ਕਰਜ਼ਾ ਮਾਫ਼ ਦੇ ਵਾਅਦੇ ਹੋਏ ਆ ਉੱਥੇ ਨਹੀਂ ਹੋਏ ਅਜੇ ਇੱਥੇ ਮੱਧ ਪ੍ਰਦੇਸ਼ ਚ ਨਹੀਂ ਹੋਏ ਤੇ ਅਗਲਾ ਨੰਬਰ ਪੰਜਾਬ ਦਾ ਪੰਜਾਬ ਚ ਤਾਂ ਥੋੜੀ ਜਿਹੀ ਗੱਲ ਇਹ ਆ ਜਾਂਦੀ ਹੈ ਵੀ ਪੰਜਾਬ ਦੇ ਵਿੱਚ ਕਿਸਾਨਾਂ ਕੋਲ ਹਜੇ ਕੋਈ ਲੀਡਰ ਹੈ ਨਹੀਂ ਕਿਸਾਨਾਂ ਕੋਲ ਹਜੇ ਕੋਈ ਨੇਤਾ ਹੈ ਨਹੀਂ ਇੱਕ ਨੇਤਾ ਉੱਠਿਆ ਸੀ ਕਿਸਾਨਾਂ ਦਾ ਜਿਹੜਾ ਤੇ ਉਹ ਨੇਤੇ ਨੂੰ ਬਾਦਲ ਵਾਲਿਆਂ ਨੇ ਦੇ ਕੇ ਚੇਅਰਮੈਨੀ ਤੇ ਉਹਨੂੰ ਠੁੱਸ ਕਰਤਾ ਸੀ ਤੇ ਉਹ ਮੁੜ ਕੇ ਲੱਖੋਵਾਲ ਸਾਹਿਬ ਕਿਤੇ ਸੁਣੇ ਹੀ ਨਹੀਂ ਕਿਸੇ ਅੰਦੋਲਨ ਕਰਦੇ ਜਿਨ੍ਹਾਂ ਚ ਉਹਨਾਂ ਨੂੰ ਲਾਲ ਬੱਤੀ ਵਾਲੀ ਗੱਡੀ ਨਹੀਂ ਮਿਲੀ ਸੀ ਉਹਨਾਂ ਚਿਰ ਉਹ ਕਿਸਾਨਾਂ ਦੇ ਮੋਢੇ ਤੇ ਧਰ ਕੇ ਆਪਦੇ ਅੰਦੋਲਨ ਚਲਾਉਂਦੇ ਰਹੇ ਤੇ ਜਿੱਦਣ ਬਾਦਲ ਸਾਹਿਬ ਨੇ ਉਹਨਾਂ ਨੂੰ ਦੇਤੀ ਸੀ ਉਦੋਂ ਬਾਅਦ ਉਹ ਵੀ ਟਿੱਕ ਕੇ ਬਹਿ ਗਏ ਸੀ ਪਰ ਹੁਣ ਗੱਲ ਇਹ ਆ ਜਾਂਦੀ ਹੈ ਜੀ ਵੀ ਅੰਦੋਲਨਕਾਰੀ ਆ ਜਿਹੜੇ ਅੰਦੋਲਨ ਕਰਨ ਵੇਲੇ ਜਦੋਂ ਹਿੰਸਾ ਆ ਜਾਂਦੀ ਹੈ ਵਿੱਚ ਤੇ ਜਾਨਾਂ ਗਵਾ ਜਾਂਦੀਆਂ ਤਾਂ ਉਹ ਗੱਲ ਤਾਂ ਉੱਥੇ ਆ ਜਾਂਦੀ ਹੈ ਵੀ ਕੱਦੂ ਤਾਂ ਮਰਿਆ ਹੀ ਮਰਿਆ ਚਾਹੇ ਉਹ ਚਾਕੂ ਤੇ ਵੱਜੇ ਤੇ ਚਾਕੂ ਚਾਹੇ ਚਾਕੂ ਕੱਦੂ ਤੇ ਵੱਜੇ ਸੋ ਉਹੀ ਹਾਦਸਾ ਵਾਪਰਿਆ ਜਿਹੜਾ ਹੁਣ ਇੱਥੇ ਜੇ ਕਹੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਤੇ ਕਿਸਾਨਾਂ ਦੇ ਉੱਤੇ ਜੇ ਕਿਸਾਨ ਪਹਿਲਾਂ ਵੀ ਮਰ ਰਹੇ ਆ ਖੁਦਕੁਸ਼ੀਆਂ ਕਰ ਰਹੇ ਆ ਪੈਸਾ ਨਹੀਂ ਮਿਲ ਰਿਹਾ ਕਿਸੇ ਪਾਸੋਂ ਤੇ ਦੂਜੇ ਪਾਸੇ ਜੇ ਹਾਦਸਾ ਵਾਪਰਿਆ ਤਾਂ ਉਹਦੇ ਚ ਵੀ ਕਿਸਾਨਾਂ ਦੀ ਮੌਤ ਹੋਈ ਆ ਵੈਸੇ ਆਮ ਜਨਤਾ ਵੀ ਕਾਫੀ ਅਪਸੈਟ ਆ ਜੀ। ਆਮ ਜਨਤਾ ਦੇ ਵਿਚ ਜਿਹੜੀ ਦੇਖੀ ਜਾਵੇ ਤਾਂ ਓਹਦੇ ਵਿਚ ਕੱਲ ਮੈਂ ਦੇਖ ਰਿਹਾ ਸੀ ਵੀ ਸਬਜ਼ੀ ਦੇ ਜਾਂ ਹੋਰ ਚੀਜ਼ਾਂ ਦੇ ਭਾਅ ਆਸਮਾਨ ਤੇ ਪਹੁੰਚ ਚੁੱਕੇ ਆ, ਕੋਈ ਚੀਜ਼ ਬੰਦਾ ਖਰੀਦਣ ਨਹੀਂ ਪਾ ਰਿਹਾ ਕਿਉਂਕਿ ਜਦੋਂ ਜ਼ਿਮੀਦਾਰਾ ਰੁਕ ਜੇ ਤਾਂ ਇੱਕ ਤਾਂ ਕਿਸਮ ਦਾ ਦਿਲ ਦੀ ਧੜਕਣ ਰੁਕਣ ਦੇ ਬਰਾਬਰ ਹੀ ਆ ਜੀ। ਸੋ ਉਹ ਚੀਜ਼ਾਂ ਕਾਫੀ ਮੰਦਭਾਗੀਆਂ ਗੱਲਾਂ ਹੋ ਰਹੀਆਂ। ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਖਬਰਾਂ ਦੀ ਦੁਨੀਆਂ ਦੇ ਵਿਚ ਵੀ ਮੰਦਭਾਗੀਆਂ ਖਬਰਾਂ ਹੀ ਆ, ਮੈਂ ਨਾ ਰਾਤੀ ਰਿਵਰਲੈਂਡ ਤੋਂ ਆਇਆ ਤੇ ਆ ਕੇ ਮੈਂ ਟੀਵੀ ਲਾ ਕੇ ਦੇਖਿਆ ਤੇ ਟੀਵੀ ਦੇ ਵਿਚ ਹੁੰਦਾ ਨੀ ਬੰਦੇ ਨੂੰ ਖਬਰਾਂ ਸੁਣਨੀ ਏ, ਤੇ ਮੈਂ ਅੱਜ ਤੱਕ ਚੈਨਲ ਦੇ ਉੱਤੇ ਖਬਰਾਂ ਸੁਣ ਰਿਹਾ ਸੀ ਤੇ ਉਹ ਅਚਾਨਕ ਕੁਦਰਤੀ ਇੱਕ ਮੇਰਾ ਲਾਉਣ ਹੋਇਆ ਤੇ ਉਹਦੀ ਆਈਆਂ 100 ਜਿਹੜੀਆਂ ਅੱਜ ਦੀਆਂ 100 ਸਪੈਸ਼ਲ ਖਬਰਾਂ ਜਿਹੜੀਆਂ ਦਿੰਦੇ ਆ ਉਹ ਖਾਸ ਖਬਰਾਂ ਦਿੰਦੇ ਆ ਤੇ ਉਹ ਸ਼ੁਰੂ ਹੋਈਆਂ ਤੇ ਮੈਂ ਮੇਰਾ ਮੂੰਹ ਹੀ ਮਨ ਚਾਈ ਵੀ ਆਪਾਂ ਲੈ ਗਿਣੀਏ ਵੀ ਕਿੰਨੀਆਂ ਚੱਜ ਦੀਆਂ ਖਬਰਾਂ ਦਿੰਦੇ ਆ ਤਾਂ ਬੜੀ ਮੈਨੂੰ ਹੈਰਾਨੀ ਹੋਈ ਵੀ ਉਹ 100 ਖਬਰਾਂ ਦੇ ਵਿਚੋਂ ਮੈਨੂੰ ਇੱਕ ਵੀ ਚੰਗੀ ਖਬਰ ਨੀ ਲੱਭੀ, ਇੱਕ ਵੀ ਸਿੰਗਲ ਖਬਰ ਚੰਗੀ ਨੀ ਲੱਭੀ। ਮੈਂ ਹੈਰਾਨ ਹੀ ਰਹਿ ਗਿਆ, ਮੈਂ ਕਿਹਾ ਯਾਰ ਵੀ ਕੋਈ ਤਾਂ ਖਬਰ ਹੋਵੇ ਜਿਹੜੀ ਖਬਰ ਦੇ ਵਿਚ ਕੋਈ ਮਾਰਿਆ ਨਾ ਹੋਵੇ, ਲੁੱਟਿਆ ਨਾ ਹੋਵੇ, ਕਿਸੇ ਨਾਲ ਰੇਪ ਨਾ ਹੋਇਆ ਹੋਵੇ, ਕਿਸੇ ਨਾਲ ਐਕਸੀਡੈਂਟ ਨਾ ਹੋਇਆ ਹੋਵੇ। ਹਰ ਥਾਂ ਤੇ ਬਸ ਇੱਕੋ ਹੀ ਗੱਲ, ਜੇ ਆਈ ਕੋਈ ਮਾੜੀ ਜਿਹੀ ਰਾਹਤ ਵਾਲੀ ਖਬਰ ਜਿਹੜੀ ਉਹਨਾਂ ਚੋਂ ਰਾਹਤ ਦੀ ਲੱਗੀ, ਉਹ ਲੱਗੀ ਘਪਲੇ ਦੀ ਵੀ ਉਹ ਘਪਲਾ ਹੋ ਗਿਆ ਜੀ ਫਲਾਣੇ ਥਾਂ ਤੇ। ਚਲੋ ਮੈਂ ਕਿਹਾ ਜੇ ਮਰਿਆ ਤਾਂ ਨੀ ਕੋਈ, ਇਨਸਾਨੀ ਜੀ ਤਾਂ ਨੀ ਗਿਆ, ਘਪਲਾ ਹੀ ਹੋਇਆ। ਫਿਰ ਮੈਂ ਐ ਆਪਦੇ ਆਪ ਨੂੰ ਉਹ ਮਾੜਿਆਂ ਚੋਂ ਚੰਗੀ ਖਬਰ ਮੈਨੂੰ ਘਪਲੇ ਦੀ ਸਿਆਈ। ਸੋ ਕਹਿਣ ਦਾ ਭਾਵ ਇਹੀ ਅਖਬਾਰ ਆ ਜੀ। ਤੇ ਜੇ ਅੱਜ ਆਪਾਂ ਅਖਬਾਰ ਦੀ ਗੱਲ ਕਰੀਏ ਤੇ ਅਖਬਾਰ ਦੇ ਪਹਿਲੇ ਪੰਨੇ ਦੇ ਉੱਤੇ ਮੈਂ ਤੁਹਾਨੂੰ ਖਬਰਾਂ ਸੁਣਾਉਣਾ ਸਾਰੀਆਂ ਪੜ੍ਹ ਕੇ, ਹੈਡਿੰਗ ਸੁਣਾਉਣਾ, ਫਿਰ ਤੁਸੀਂ ਦੇਖਿਓ ਵੀ ਕੀ ਕਿੱਥੇ ਜਾਓਗੇ। ਸਭ ਤੋਂ ਵੱਡੀ ਖਬਰ ਆ ਜੀ ਵੀ ਕਰਜ਼ਾ ਮਾਫ਼ੀ ਮੰਗ ਰਹੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੋਇਆ ਹਿੰਸਕ, ਕਿਸਾਨਾਂ ਤੇ ਫਾਇਰਿੰਗ, 6 ਦੀ ਮੌਤ। ਉਹਦੇ ਪੈਰਲਰ ਖਬਰ ਲੱਗੀ ਹੈ ਜੀ, 2 ਦਲਿਤ ਨੌਜਵਾਨਾਂ ਦੀ ਕੁੱਟ ਕੁੱਟ ਕੇ ਹੱਤਿਆ ਕਰਤੀ ਰਾਜੇ ਬੜਿੰਗ ਦੇ ਪਿੰਡ ਦੇ ਵਿਚ ਕੱਲ, ਰੱਬ ਜਾਣੇ ਕਿਉਂ ਕੀਤੀ, ਕਿਹਨੇ ਕੀਤੀ ਹਜੇ ਪਤਾ ਨੀ। ਅੱਗੇ ਆ ਗਏ ਜੀ, ਆਟੋ ਚ ਦਰਿੰਦਗੀ, ਸਮੂਹ ਤੇ ਜਬਰ ਜਨਾਹ। ਉਦੋਂ ਅਗਲੀ ਖਬਰ ਸੁਣੋ ਜੀ, ਬੱਸ ਟੈਂਕਰ ਟੱਕਰ ਚ 3 ਦੀ ਮੌਤ, 19 ਗੰਭੀਰ ਜ਼ਖਮੀ। ਇਹ ਹੋਈ ਹੈ ਜੀ, ਮਾਤਾ ਵੈਸ਼ਨੋ ਦੇਵੀ ਜਾ ਰਹੀ ਸੀ ਦਿੱਲੀ ਤੋਂ ਬੱਸ, ਤੇ ਇਹ ਕਾਠਗੜ੍ਹ ਮੌੜ ਦੇ ਹਾਦਸਾ ਕੋਲੇ ਹੋਈ ਆ। ਤੇ ਕਾਬਲ ਦੇ ਵਿਚ ਭਾਰਤੀ ਦੂਤਾਘਰ ਤੇ ਹੋ ਗਿਆ ਜੀ ਰਾਕਟ ਨਾਲ ਹਮਲਾ। ਤੇ ਉਦੋਂ ਬਾਅਦ ਆ ਗਿਆ ਜੀ, ਜਿਹੜੀ ਇੱਕ ਸਾਡੇ ਸਿਆਸਤਦਾਨ ਸੀ J&K ਦੇ ਸਾਬਕਾ ਮੰਤਰੀ ਰੰਗੀਲ ਸਿੰਘ ਬਾਰੇ ਮੈਂ ਥੋੜਾ ਜਿਹਾ ਦੱਸ ਦਿਆਂ ਜੀ। ਉਹ 84 ਸਾਲ ਦੀ ਉਮਰ ਚ ਉਹਨਾਂ ਦਾ ਦੇਹਾਂਤ ਹੋ ਗਿਆ, ਪਰ ਸਾਨੂੰ ਅਸੀਂ ਰੰਗੀਲ ਸਿੰਘ ਨੂੰ ਕਾਫੀ ਨੇੜੇ ਤੋਂ ਖਬਰਾਂ ਚ ਮਾਣਿਆ ਜਾਣਿਆ। ਉਹ ਸ਼ੇਖ ਮੁਹੰਮਦ ਅਬਦੁੱਲਾ ਦੀ ਸਰਕਾਰ ਦੇ ਵਿਚ ਨਾ ਵਿਦਿਆ ਮੰਤਰੀ ਸੀਗੇ ਤੇ ਕਾਫੀ ਵੱਡੇ ਪੰਜਾਬੀ ਵਿਦਵਾਨ ਵੀ ਮੰਨੇ ਗਏ ਆ, ਪਰ 84 ਸਾਲ ਦੀ ਉਮਰ ਚ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ। ਸੋ ਉਦੋਂ ਬਾਅਦ ਆ ਗਏ ਜੀ, ਲੋਕਾਂ ਚ ਘਿਰੇ ਚੋਰਾਂ ਨੇ ਚਲਾਈਆਂ ਗੋਲੀਆਂ। ਉਦੋਂ ਬਾਅਦ ਆ ਜੀ, ਇਹ ਤਾਂ ਜਿਹੜੀਆਂ ਇਹ ਖਬਰਾਂ ਜਿਹੜੀਆਂ ਮੈਂ ਸੁਣੀਆਂ। ਉਦੋਂ ਬਾਅਦ ਜਿਹੜੀ ਆ ਗਈ ਜੀ, ਹਿਮਾਚਲ ਚ ਕਹਿੰਦੇ ਗੜੇਮਾਰੀ ਤੇ ਪੰਜਾਬ ਚ ਹਨੇਰੀ ਤੇ ਤੂਫਾਨ। ਜੇ ਹੁਣ ਮਾੜੀ ਜੀ ਕੋਈ ਰਾਹਤ ਦੀ ਖਬਰ ਪੜ੍ਹੀ ਪਹਿਲੇ ਪੇਜ ਤੇ ਤਾਂ ਉਹ ਹੈ ਜੀ, ਇਸ ਸਾਲ ਛਮ ਛਮ ਵਰੇਗਾ ਮਾਨਸੂਨ ਤੇ ਮਿਲੇਗਾ ਸਕੂਨ। ਬਸ ਇਹ ਖਬਰ ਨਾਲ ਸਾਨੂੰ ਥੋੜਾ ਜਿਹਾ ਸਕੂਨ ਮਿਲਿਆ। ਤੇ ਜੇ ਕੋਈ ਨਿਊਟਰਲ ਜੀ ਖਬਰ ਦੀ ਗੱਲ ਕਰੀਏ, ਕੋਈ ਨਿਊਟਰਲ ਜੀ ਖਬਰ ਆਈ ਆ ਤਾਂ ਉਹ ਆ ਜੀ ਵਿਜੇ ਮਾਲੀਆ ਦੀ, ਵੀ ਲੰਡਨ ਚ ਕੋਹਲੀ ਨੇ ਡਿਨਰ ਦੀ ਪਾਰਟੀ ਰੱਖੀ ਸੀ ਤੇ ਉੱਥੇ ਵਿਜੇ ਮਾਲੀਆ ਪਹੁੰਚ ਗਿਆ, ਪਰ ਹੁਣ ਵਿਜੇ ਮਾਲੀਆ ਕੋਲੇ ਨੂੰ ਮਿਲੇ ਕੌਣ? ਤੇ ਉਹਨੂੰ ਜਦੋਂ ਉਹਨੇ ਦੇਖਿਆ ਵੀ ਮੈਨੂੰ ਤਾਂ ਸਾਰੇ ਇਗਨੋਰ ਕਰ ਰਹੇ, ਹਰ ਇੱਕ ਬੰਦਾ ਸਮੱਸਿਆ ਚ ਨਹੀਂ ਜੇ ਪੈਣਾ ਚਾਹੁੰਦਾ ਸੀ ਉਹਨੂੰ ਮਿਲ ਕੇ, ਤਾਂ ਉਹ ਜੀ ਉੱਥੋਂ ਚਲਾ ਗਿਆ, ਖਿਸਕ ਗਿਆ ਕਹਿੰਦੇ ਜੀ। ਬਸ ਇਹ ਖਬਰਾਂ ਜੀ ਫਰੰਟ ਪੇਜ ਦੀਆਂ। ਹੁਣ ਤੁਸੀਂ ਦੱਸੋ ਵੀ ਕਿੱਥੋਂ ਲੱਭ ਲਈਏ ਖੁਸ਼ੀ?
ਬਿਲਕੁਲ ਬਿਲਕੁਲ ਗੁਰਾਨ ਸਾਹਿਬ, ਪਰ ਇਹ ਕੀ ਸਬੱਬ ਬਣਦਾ ਜਾ ਰਿਹਾ? ਵੈਸੇ ਦੇਖੋ ਕਿ ਉਹੀ ਕਲਯੁਗ ਦੀਆਂ ਗੱਲਾਂ ਸੁਣੀ ਦੀਆਂ ਸੀ, ਕਰੀ ਦੀਆਂ ਸੀ, ਇੰਨਾ ਫਰਕ ਨੀ ਪਿਆ, ਕੋਈ ਸਦੀਆਂ ਪਹਿਲਾਂ ਦੀਆਂ ਗੱਲਾਂ ਨੀ, ਪਰ ਫੇਰ ਵੀ ਕੁਝ ਸੁਖਾਵੀਆਂ ਹੁੰਦੀਆਂ ਸੀ ਗੱਲਾਂ, ਜ਼ਿੰਦਗੀ ਕੁਝ ਸੌਖੀ ਲੱਗਦੀ ਹੁੰਦੀ ਸੀ। ਹੁਣ ਤੇ ਜਿੱਦਾਂ ਜ਼ਿੰਦਗੀ ਦੇ ਵਿਚ ਵੀ ਉਨੀ ਦੌੜ ਭੱਜ ਪਈ ਹੋਈ ਆ, ਤੇ ਜੇ ਬਾਹਰਲੀ ਦੁਨੀਆਂ ਦੇ ਵਿਚ ਦੇਖੀਏ ਤੇ ਉਹਦੇ ਉੱਤੇ ਵੀ ਇਹੀ ਪਸਾਰਾ ਫੈਲਿਆ ਹੋਇਆ ਵਿਰਾਟ ਸਾਹਿਬ।
ਦੇਖੋ ਸੁਖਪ੍ਰੀਤ, ਜਿਹੜੀ ਇੱਕ ਕਹਾਵਤ ਬਣੀ ਹੋਈ ਹੈ ਨਾ ਵੀ ਦੂਜੀ ਨੂੰਹ ਆਈ ਤੋਂ ਪਤਾ ਲੱਗਦਾ ਵੀ ਪਹਿਲੀ ਚੰਗੀ ਸੀ। ਕਹਿਣ ਦਾ ਮਤਲਬ ਆ, ਜਦੋਂ ਤੁਹਾਡੇ ਕੋਲੇ ਕੰਪੇਅਰ ਕਰਨ ਨੂੰ ਕੋਈ ਚੀਜ਼ ਹੋ ਜਾਂਦੀ ਹੈ ਨਾ, ਤੇ ਉਹਦੇ ਤੁਹਾਨੂੰ ਪਤਾ ਲੱਗਦਾ ਵੀ ਕੌਣ ਚੰਗਾ ਦੋਨਾਂ ਚੋਂ। ਸੋ ਜਦੋਂ ਬੀਤਿਆ ਵਕਤ ਲੰਘ ਜਾਂਦਾ ਤੇ ਉਦੋਂ ਲੱਗਦਾ ਚੰਗਾ ਵੀ ਉਹ ਵਕਤ ਚੰਗਾ ਸੀ। ਹੁਣ ਅੱਜ ਆਪਾਂ ਇਸ ਵਕਤ ਨੂੰ ਰੋ ਰਹੇ ਹਾਂ, ਕਹਿ ਰਹੇ ਹਾਂ ਪੁਰਾਣਾ ਟਾਈਮ ਚੰਗਾ ਸੀ, ਪੁਰਾਣੇ ਸਮੇਂ ਚੰਗੇ ਸੀ, ਜਦੋਂ ਰਿਸ਼ਤੇ ਨਾਤੇ ਸੀ, ਲੋਕ ਆਪਸ ਵਿੱਚ ਬਹਿੰਦੇ ਸੀ, ਬੈਠਦੇ ਸੀ, ਉੱਠਦੇ ਸੀ, ਖਾਂਦੇ ਸੀ, ਪੀਂਦੇ ਸੀ, ਤੇ ਪਿਆਰ ਸੀ, ਭਾਈਚਾਰਾ ਸੀ। ਪਰ ਜਿਹੜੀ ਇੱਥੇ ਗੱਲ ਆ ਗਈ ਹੈ, ਇੱਥੇ ਹੁਣ ਗੱਲ ਅੱਜ ਲੱਗਦੀ ਹੈ ਵੀ ਆਪਾਂ ਨੂੰ ਥੋੜੇ ਦਿਨਾਂ ਬਾਅਦ ਆਪਾਂ ਇਹ ਕਹਾਂਗੇ ਵੀ ਉਦੋਂ ਵੀ ਹਜੇ ਅੱਜ ਨਾਲੋਂ ਚੰਗਾ ਸੀ ਟਾਈਮ, ਵੀ ਉਦੋਂ ਵੀ ਹਜੇ ਚੰਗਾ ਹੀ ਕਹਾਂਗੇ ਵੀ ਅਸੀਂ ਵਟਸਐਪ ਦੇ ਉੱਤੇ ਤੇ ਫੇਸਬੁੱਕਾਂ ਦੇ ਉੱਤੇ ਗੱਲ ਕਰ ਲੈਂਦੇ ਸੀ ਇੱਕ ਦੂਜੇ ਨਾਲ, ਸਾਡੇ ਗਰੁੱਪ ਬਣੇ ਹੋਏ ਸੀ, ਸਾਡੀਆਂ ਕਮਿਊਨਿਟੀਆਂ ਬਣੀਆਂ ਹੋਈਆਂ ਸੀ, ਤੇ ਮੈਨੂੰ ਲੱਗਦਾ ਗਰੁੱਪ ਕਮਿਊਨਿਟੀਆਂ ਤੇ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਆਉਣ ਵਾਲਾ ਵਕਤ ਆ ਜਿਹੜਾ ਇਹ ਇਹਨਾਂ ਨੂੰ ਵੀ ਖਾ ਜੂਗਾ। ਸੋ ਹੌਲੀ ਹੌਲੀ ਜਿਹੜੀ ਕਹਿੰਦੇ ਨੀ ਹੁੰਦੇ ਵੀ ਦੁਨੀਆਂ ਅੰਤ ਵੱਲ ਚੱਲੀ ਆ, ਇੱਕ ਸਾਡੇ ਲੋਕ ਇਹ ਮੰਨਦੇ ਵੀ ਆ ਅਕਸਰ ਦੁਨੀਆਂ ਢਹਿ ਢਹਿ ਕੇ ਬਣਦੀ ਰਹੀ ਆ, ਭਾਵੇਂ ਸਦੀਆਂ ਦੀਆਂ ਗੱਲਾਂ ਹੁੰਦੀਆਂ, ਪਰ ਦੇਖੋ ਜੀ ਜਿਹੜੀ ਅੱਜ ਦਾ ਜਿਹੜਾ ਮਾਹੌਲ ਆ ਉਹਦੇ ਚੋਂ ਜੀਵਨ ਮੰਨਣਾ ਪਊਗਾ, ਜੀਵਨ ਮਾਈਨਸ ਹੋ ਗਿਆ ਕਿਤੇ ਨਾ ਕਿਤੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਭਾਵੇਂ ਬੱਚਿਆਂ ਵੱਲ ਦੇਖੀਏ ਜਾਂ ਅਸੀਂ ਆਪਣੀ ਜ਼ਿੰਦਗੀ ਵੱਲ ਦੇਖੀਏ, ਇਹ ਉਹੀ ਚਲੋ ਜੇ ਕਹਿੰਦੇ ਕਿ ਅਸੀਂ ਪਿਛਲੇ ਵਕਤ ਨਾਲ ਕੰਪੇਅਰ ਕਰਦੇ ਹਾਂ, ਪਰ ਫਿਰ ਵੀ ਬਰਾੜ ਸਾਹਿਬ ਉਹਨਾਂ ਸਮਿਆਂ ਚ ਦੇਖਿਆ ਹੋਇਆ ਕਿ ਜਦੋਂ ਇੱਕ ਸਾਈਕਲ ਹੁੰਦੇ ਸੀਗੇ ਹਨਾ, ਤੇ ਘਰ ਦੇ ਉਹ ਸਾਈਕਲਾਂ ਦੇ ਉੱਤੇ ਵੀ ਜਿਹੜੀ ਰਿਸ਼ਤੇਦਾਰੀਆਂ ਭੁਗਤਾ ਲੈਂਦੇ ਹੁੰਦੇ ਸੀ, ਜਾਂ ਫੇਰ ਵੀ ਸਮਾਂ ਬਚ ਜਾਂਦਾ ਹੁੰਦਾ ਸੀਗਾ ਕਿ ਪਰਿਵਾਰ ਇਕੱਠਾ ਬੈਠ ਕੇ ਹੱਸ ਬੋਲ ਲੈਂਦਾ ਹੁੰਦਾ ਸੀ, ਔਰ ਸਾਰੀਆਂ ਜ਼ਰੂਰਤਾਂ ਜਿੰਨੀਆਂ ਹੁੰਦੀਆਂ ਸੀ ਉਹ ਪੂਰੀਆਂ ਹੁੰਦੀਆਂ ਸੀ, ਚਾਹੇ ਉਹ ਖੂਹ ਦੇ ਡੱਡੂ ਸੀ ਤਾਂ ਖੁਸ਼ ਸੀ ਪਤਾ ਨੀ, ਪਰ ਉਸ ਤੋਂ ਬਾਅਦ ਜ਼ਿੰਦਗੀ ਨੂੰ ਕੀ ਇਹੋ ਜਿਹਾ ਚੱਕਰ ਲੱਗਿਆ ਕਿ ਹੁਣ ਸਾਰੀਆਂ ਸੁੱਖ ਸੁਵਿਧਾਵਾਂ ਆ, ਸਭ ਕੁਛ ਕੋਲ ਆ, ਪਰ ਫੇਰ ਵੀ ਉਹ ਸਮਾਂ ਨੀ। ਜੇ ਦੇਖੀਏ ਹਰ ਕੋਈ ਪਰੇਸ਼ਾਨ ਆ ਕਿ ਬੱਚੇ ਟੈਕਨੋਲੋਜੀ ਦੇ ਨਾਲ ਜੁੜਦੇ ਜਾ ਰਹੇ ਆ, ਜੇ ਕਹੀਏ ਕਿ ਬੱਚਿਆਂ ਅਸੀਂ ਸੁੱਕੇ ਗੱਲਾਂ ਕਰਦੇ ਹਾਂ ਕਿ ਅਸੀਂ ਸਾਖੀਆਂ ਕਹਾਣੀਆਂ ਸੁਣਦੇ ਸੀ, ਅੱਜ ਕੱਲ ਅਸੀਂ ਵੀ ਉਸ ਤਰ੍ਹਾਂ ਦੇ ਹੋ ਗਏ ਆ, ਬੱਚਾ ਥੋੜਾ ਜਿਹਾ ਰੋਂਦਾ ਚਲੋ ਉਹਦੇ ਹੱਥ ਚ ਫੋਨ ਫੜਾ ਦੋ, ਬੱਚਾ ਵੀ ਖੁਸ਼ ਤੇ ਆਪ ਵੀ ਖੁਸ਼, ਪਰ ਇਹਨਾਂ ਚੀਜ਼ਾਂ ਇਹ ਜਿਹੜੀ ਇੱਕ ਕਹਿੰਦੇ ਹੁੰਦੇ ਨਾ ਜ਼ਹਿਰ ਜਿਹੜੀ ਹੌਲੀ ਹੌਲੀ ਅਸਰ ਕਰਦੀ ਪਈ ਆ, ਇਹਦਾ ਪਤਾ ਸਾਨੂੰ ਬਸ ਉਹੀ ਅਜੇ ਹੋਰ 10 ਸਾਲਾਂ ਤੱਕ ਪਤਾ ਲੱਗਣਾ ਕਿ ਕੀ ਦੇ ਰਹੇ ਅਸੀਂ ਅੱਜ ਦੀ ਜਨਰੇਸ਼ਨ।
ਬਿਲਕੁਲ ਜੀ, ਦੇਖਿਆ ਅੱਜ ਦੇ ਯੁੱਗ ਦੇ ਵਿੱਚ ਬੜਾ ਸੌਖਾ ਤਰੀਕਾ ਆ ਗਿਆ ਜਵਾਕ ਨੂੰ ਸਾਂਭ ਕੇ ਬਿਠਾਉਣ ਦਾ, ਚਾਹੇ ਉਹਨੂੰ ਕਾਰਟੂਨ ਲਾ ਕੇ ਟੀਵੀ ਤੇ ਬਿਠਾ ਦਿਓ, ਚਾਹੇ ਹੱਥ ਚ ਆਈਪੈਡ ਫੜਾ ਦਿਓ, ਆਈਪੈਡ ਨਹੀਂ ਤਾਂ ਤੁਸੀਂ ਫੋਨ ਫੜਾ ਦਿਓ, ਬਾਪ ਘਰੇ ਅੰਦਰ ਮਗਰੋਂ ਵੜਦਾ ਬੱਚਾ ਸਭ ਤੋਂ ਪਹਿਲਾਂ ਫੋਨ ਮੰਗਦਾ ਵੀ ਫੋਨ ਫੜਾਓ, ਤੇ ਬਾਪ ਵੀ ਬੜੀ ਤਸੱਲੀ ਨਾਲ ਫੜਾ ਕੇ, ਮਾਂ ਵੀ ਬੜੀ ਤਸੱਲੀ ਨਾਲ ਫੋਨ ਫੜਾ ਕੇ, ਤੇ ਉਹ ਸਕੂਨ ਮਹਿਸੂਸ ਕਰਦੇ ਆ ਵੀ ਲਓ ਜੀ ਆ ਲੋ ਜੀ ਬੱਚਾ ਤਾਂ ਸਾਂਭਤਾ ਸੀ ਹੁਣ ਸਾਨੂੰ ਕੋਈ ਟੈਨਸ਼ਨ ਨੀ। ਸੋ ਇਹ ਚੀਜ਼ਾਂ ਤੇ ਉੱਤੇ ਵਾਕਈ ਲੰਮੇ ਟਾਈਮ ਦੇ ਬਾਅਦ ਨਤੀਜੇ ਆਉਣੇ ਆ ਜੀ, ਤੇ ਲੰਮੇ ਟਾਈਮ ਦੇ ਬਾਅਦ ਅਸੀਂ ਪਛਤਾਵਾਂਗੇ ਇਹਨਾਂ ਚੀਜ਼ਾਂ ਤੋਂ, ਤੇ ਅਸੀਂ ਕੋਸ਼ਿਸ਼ਾਂ ਕਰਾਂਗੇ ਮੋੜ ਕੇ ਲਿਆਉਣ ਦੀ ਉਹ ਸਮਾਂ, ਪਰ ਉਹ ਸਮੇਂ ਸਾਨੂੰ ਫਿਰ ਥਿਆਉਣੇ ਨੀ, ਫਿਰ ਸਾਨੂੰ ਉਹ ਤਜਰਬਿਆਂ ਵਾਲੇ ਲੋਕ ਨੀ ਥਿਆਉਣੇ ਜਿਹੜੇ ਭੱਠੀ ਤੇ ਦਾਣੇ ਭੁੰਨ ਦੇਣਗੇ, ਕਿਉਂਕਿ ਜਦੋਂ ਦੋ ਜਨਰੇਸ਼ਨਾਂ ਚਾਰ ਜਨਰੇਸ਼ਨਾਂ ਨੇ ਭੁੰਨੇ ਹੀ ਨੀ ਦਾਣੇ, ਤੇ ਉਹ ਫਿਰ ਅਸੀਂ ਸਾਨੂੰ ਫਿਰ ਉਹ ਫੋਟੋਆਂ ਚ ਲੱਭਾਂਗੇ ਵੀ ਕਿਵੇਂ ਭੁੰਨਦੇ ਸੀ ਦਾਣੇ ਤੇ ਕੀ ਕੀਤਾ ਜਾਂਦਾ ਸੀ, ਤੇ ਫਿਰ ਅਸੀਂ ਉਹ ਚੀਜ਼ਾਂ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕਰਾਂਗੇ, ਪਰ ਮੈਨੂੰ ਨੀ ਲੱਗਦਾ ਵੀ ਉਹ ਚੀਜ਼ਾਂ ਵਾਪਸ ਆਉਣਗੀਆਂ, ਕਿਉਂਕਿ ਉਹ ਚੀਜ਼ਾਂ ਵਕਤ ਦੇ ਨਾਲ ਤਰੱਕੀ ਕਰਨੀ ਤੇਜ਼ੀ ਆਉਣੀ ਚੰਗੀ ਗੱਲ ਆ। ਮੇਰਾ ਤਾਂ ਇਹ ਮੰਨਣਾ, ਲੋਕ ਕਹਿੰਦੇ ਵੀ ਬੰਦੇ ਦੀ ਉਮਰ ਘੱਟ ਗਈ, ਉਮਰ ਅੱਗੇ ਹੁਣ 60-70 ਸਾਲ ਰਹਿ ਗਈ, ਪਰ ਮੇਰਾ ਮੰਨਣਾ ਹੈ ਵੀ ਬੰਦਾ ਹੁਣ 60-70 ਸਾਲ ਦੇ ਵਿੱਚ ਹੀ 200 ਸਾਲ ਜਿੰਨਾ ਜਿਉਣ ਲੈਂਦਾ, ਕਿਉਂਕਿ ਹੁਣ ਬੰਦਾ 3 ਗੁਣਾ ਸਪੀਡ ਨਾਲ ਕੰਮ ਕਰਦਾ ਗਾ, ਜਦੋਂ ਅੱਗੇ ਸੀ ਅੱਗੇ ਸਪੀਡ ਸਲੋ ਸੀ, ਅੱਗੇ ਦੱਸਦੇ ਆ ਵੀ ਜੇ ਕਿਤੇ 30 ਕਿਲੋਮੀਟਰ ਸਾਡੇ ਤੋਂ ਡੱਬ ਵਾਲੀ ਪੈਂਦੀ ਸੀ, ਜੇ ਉੱਥੇ ਜਾਣਾ ਹੁੰਦਾ ਸੀ ਉੱਠਾਂ ਨਾਲ ਤਾਂ 3 ਦਿਨ ਪਹਿਲਾਂ ਤੁਰਨਾ ਪੈਂਦਾ ਸੀ ਤੇ 3 ਦਿਨਾਂ ਚ ਉੱਥੇ ਜਾਂਦੇ ਸੀ, ਯਾਨੀ ਕਿ ਇੱਕ ਵੀਕ ਦਾ ਪ੍ਰੋਜੈਕਟ ਹੁੰਦਾ ਸੀਗਾ, ਤੇ ਹੁਣ ਪੋਜੀਸ਼ਨ ਇਹ ਆ ਵੀ ਜੇ ਬੰਦਾ ਕਹਿੰਦਾ ਵੀ ਤੁਸੀਂ ਰੋਟੀ ਪਾਓ ਤੇ ਮੈਂ ਡੱਬ ਵਾਲੀ ਹੋ ਕੇ ਆਇਆ, ਤੇ ਹੁਣ ਬੰਦਾ ਇਹ ਪੋਜੀਸ਼ਨ ਚ ਆ ਗਿਆ। ਸੋ ਦੂਜੇ ਪਾਸੇ ਆ ਵੀ ਅਸੀਂ ਐਟ ਏ ਟਾਈਮ 3-3 ਕੰਮ ਕਰਦੇ ਹਾਂ, ਹੁਣ ਮੰਨ ਲਓ ਮੈਂ ਰੇਡੀਓ ਤੇ ਵੀ ਚੱਲਿਆ ਬੋਲੀ ਜਾਂਦਾ, ਇੱਧਰ ਨਾਲ ਨਾਲ ਅਖਬਾਰ ਵੀ ਦੇਖ ਰਿਹਾ, ਨਾਲ ਨਾਲ ਹੋਰ ਵੀ ਇੱਧਰ ਉੱਧਰ ਜਿਹੜੇ ਪੈਰਲਰ ਜਿਹੜੇ ਇੰਜੋਏ ਹੋ ਰਹੇ ਆ। ਸੋ ਕਹਿਣ ਦਾ ਭਾਵ ਆ ਵੀ ਅਸੀਂ ਜ਼ਿੰਦਗੀ ਦੀ ਉਮਰ ਤਾਂ ਘੱਟ ਗਈ ਆ, ਪਰ ਜਿਉਂ ਅਸੀਂ ਉਦੋਂ 3 ਗੁਣਾ ਵੱਧ ਰਹੇ ਹਾਂ, ਹੁਣ ਜਿਉਣ ਦਾ ਆਨੰਦ 3 ਗੁਣਾ ਵੱਧ ਮਾਣ ਰਹੇ ਹਾਂ, ਪਰ ਕਿਤੇ ਨਾ ਕਿਤੇ ਇਸ ਆਨੰਦ ਦੇ ਵਿੱਚ ਅਸੀਂ ਨੁਕਸਾਨ ਕਰ ਰਹੇ ਹਾਂ ਆਪਣਾ ਵੀ, ਆਪਣੇ ਆਉਣ ਵਾਲੀਆਂ ਜਨਰੇਸ਼ਨ ਦਾ ਵੀ।
ਜੀ ਬਿਲਕੁਲ ਬਰਾੜ ਸਾਹਿਬ, ਤੋਂ ਮੇਰੇ ਦਿਮਾਗ ਦੇ ਵਿੱਚ ਇੱਕ ਦਿਲ ਦੇ ਵਿੱਚ ਇੱਕ ਏਦਾਂ ਦਾ ਆਉਂਦਾ ਹੁੰਦਾ, ਮੈਂ ਜੋ ਕਵਾਂ ਮੇਰੇ ਸੁਪਨਿਆਂ ਦਾ ਪਿੰਡ, ਕਿ ਕਿਤੇ ਉਹ ਪਿੰਡ ਹੋਵੇ ਤੇ ਮੈਂ ਜ਼ਰੂਰ ਉਹਦੇ ਚ ਜਾ ਕੇ ਵਸਾਂ, ਜਿੱਥੇ ਉਹੀ ਆਵਾਜ਼ ਸਵੇਰੇ ਉੱਠਦਿਆਂ ਨੂੰ ਗੁਰਬਾਣੀ ਵੀ ਤੁਹਾਡੇ ਕੰਨਾਂ ਦੇ ਵਿੱਚ ਪਵੇ, ਜਿੱਥੇ ਘਰ ਚ ਮੋਬਾਈਲ ਫੋਨ ਨਾ ਹੋਣ, ਹਾਂ ਲੈਂਡਲਾਈਨ ਫੋਨ ਲੱਗਾ ਹੋਵੇ, ਇੱਕ ਲਾਇਬ੍ਰੇਰੀ ਹੋਵੇ ਜਿੱਥੇ ਕੰਪਿਊਟਰ ਹੋਣ, ਜਿੱਥੇ ਜ਼ਰੂਰਤ ਦੀਆਂ ਤੁਸੀਂ ਜਾ ਕੇ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕੋ ਉੱਥੇ। ਸੋ ਇੱਕ ਸਿਮਟਿਆ ਜਿਹਾ, ਇੱਕ ਸਿਮਟੀ ਜਿਹੀ ਜ਼ਿੰਦਗੀ ਜਿਹਨੂੰ ਅਸੀਂ ਸਾਰੇ ਚਾਹੁੰਦੇ ਹਾਂ ਜੀਣਾ, ਪਰ ਪਤਾ ਨੀ ਅਸੀਂ ਖੁਦ ਹੀ ਕਿਉਂ ਨੀ ਜੀ ਪਾ ਰਹੇ, ਇਹ ਬੜਾ ਵੱਡਾ ਪ੍ਰਸ਼ਨ ਹੈ।
ਇਹ ਫਿਰ ਸੁਖਪ੍ਰੀਤ ਤੁਹਾਡੇ ਸੁਪਨਿਆਂ ਦੇ ਪਿੰਡ ਦੇ ਵਿੱਚ ਜਿਹੜਾ ਸਾਰਾ ਪਿੰਡ ਆ ਲਾਇਬ੍ਰੇਰੀ ਚ ਬੈਠਾ ਥਿਆ ਕਰੂਗਾ।
ਠੀਕ ਆ ਬਰਾੜ ਸਾਹਿਬ, ਇਹ ਵੀ ਗੱਲ ਤੁਹਾਡੀ ਠੀਕ ਹੈ। ਚਲੋ ਵਿਰਾਟ ਸਾਹਿਬ, ਖਬਰਾਂ ਦੀਆਂ ਸੁਰਖੀਆਂ ਤਾਂ ਤੁਸੀਂ ਅੱਜ ਦੱਸ ਹੀ ਦਿੱਤੀਆਂ, ਉਹਨਾਂ ਦੇ ਉੱਤੇ ਹੁਣ ਵਿਸਤਾਰ ਨਾਲ ਕਿਹੜੀ ਗੱਲ ਕਰਨੀ ਆ ਉਹ ਵੀ ਤੁਸੀਂ ਕਰੋ, ਤੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਆ ਕਿ ਸਾਨੂੰ ਇੱਕ ਦੋ ਹੋਰ ਮੁੱਦੇ ਜਿਹੜੇ ਪੁੱਛੇ ਆ, ਗੌਰਵ ਸ਼ਰਮਾ ਨੇ ਪੁੱਛਿਆ ਜੀ, ਸਤਿ ਸ੍ਰੀ ਅਕਾਲ ਬੁਲਾਈ ਸਾਰਿਆਂ ਨੂੰ, ਤੇ ਕਹਿ ਰਹੇ ਆ ਕਿ ਬਰਾੜ ਸਾਹਿਬ ਸਾਰੇ ਖਾੜੀ ਦੇਸ਼ਾਂ ਨੇ ਕਤਰ ਨਾਲ ਸੰਬੰਧ ਤੋੜ ਦਿੱਤਾ ਹੈ, ਕਹਿੰਦਾ ਇਸ ਦਾ ਭਾਰਤ ਅਤੇ ਬਾਕੀ ਦੁਨੀਆਂ ਤੇ ਕੀ ਪ੍ਰਭਾਵ ਪਏਗਾ, ਸੋ ਗੌਰਵ ਸ਼ਰਮਾ ਹੁਣਾਂ ਨੇ ਪੁੱਛਿਆ ਜੀ।
ਦੇਖੋ, ਜਦੋਂ ਕੋਈ ਮੁਲਕ ਕਿਸੇ ਇੱਕ ਤਰਫੀ ਗੱਲ ਕਰਦਾ ਜਾਂ ਵੱਖਰਾ ਦੁਨੀਆ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਨਤੀਜੇ ਆਉਂਦੇ ਆ। ਤਾਂ ਕਤਰ ਨਾਲ ਜਿਹੜਾ ਸੰਬੰਧ ਜਿੱਥੇ ਦੁਨੀਆ ਨੇ ਤੋੜੇ ਆ, ਉੱਥੇ ਅਸੀਂ ਵੀ ਤੋੜੇ ਆ, ਪਰ ਮੈਨੂੰ ਨੀ ਲੱਗਦਾ ਇੱਕ ਛੋਟਾ ਮੁਲਕ ਆ ਉਹਦੇ ਨਾਲ ਇੰਨਾ ਪ੍ਰਭਾਵ ਸਾਡੇ ਤੇ ਕਿਸੇ ਮੁਲਕ ਦੇ ਉੱਤੇ ਪਊਗਾ, ਜਾਂ ਕੋਈ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੀ ਵੀ ਚੀਜ਼ਾਂ ਨੇ ਉਹ ਪ੍ਰੋਡਿਊਸ ਕਰਦਾ, ਚਾਹੇ ਤੇਲ ਦੀ ਗੱਲ ਕਰੀਏ ਜਿਹਦੇ ਨਾਲ ਕਿ ਉਹ ਦੁਨੀਆ ਨੂੰ ਪ੍ਰਭਾਵਿਤ ਕਰ ਸਕੇ। ਸੋ ਜਿਵੇਂ ਉੱਤਰੀ ਕੋਰੀਆ ਹੁਣ ਉਹ ਆਪਦੇ ਜਿੰਨੇ ਕੁ ਫੰਗ ਖਿਲਾਰਨੇ ਚਾਹੁੰਦਾ ਖਿਲਾਰ ਰਿਹਾ, ਤੇ ਉਹਦੇ ਕੋਲ ਇੱਕੋ ਹੀ ਚੀਜ਼ ਆ ਵੀ ਜਿਹਦੇ ਚ ਉਹ ਡਰਾਵਾ ਦੇ ਰਿਹਾ ਪਰਮਾਣੂ ਦਾ, ਪਰ ਕਤਰ ਕੋਲੇ ਤਾਂ ਇਹ ਵੀ ਚੀਜ਼ਾਂ ਨਹੀਂ ਹੈ, ਪਰਮਾਣੂ ਵਾਲੀ ਵੀ ਕੋਈ ਗੱਲ ਨਹੀਂ, ਪਰ ਉਹਦਾ ਮੈਨੂੰ ਨੀ ਲੱਗਦਾ ਵੀ ਕਿ ਉਹਦਾ ਬੜਾ ਅਸਰ ਆਊਗਾ ਦੁਨੀਆ ਦੇ ਉੱਤੇ।
ਜੀ, ਤੇ ਜਸਵਿੰਦਰ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਨਾਲ ਉਹਨਾਂ ਨੇ ਇੱਕ ਨਰਿੰਦਰ ਧੀਮਾਨ ਹੁਣਾਂ ਦੇ ਵਿਚਾਰ ਭੇਜਿਆ, ਕਹਿੰਦੇ ਇਹ ਨਹੀਂ ਹੋ ਸਕਦਾ ਕਿ ਕੋਈ ਇੱਕ ਘੰਟੇ ਲਈ ਪਵਿੱਤਰ ਹੋ ਜਾਵੇ ਅਤੇ ਬਾਕੀ 23 ਘੰਟੇ ਅਪਵਿੱਤਰ ਰਹੇ। ਇੱਕ ਸ਼ਖਸ 23 ਘੰਟੇ ਕੁਝ ਹੋਰ ਹੁੰਦਾ ਹੈ ਤੇ 1 ਘੰਟੇ ਮੰਦਰ ਜਾ ਕੇ ਸੋਚਦਾ ਹੈ ਕਿ ਉਹ ਧਾਰਮਿਕ ਹੋ ਗਿਆ, ਜਿਵੇਂ ਕਿ ਉਹ 23 ਘੰਟੇ ਹੋਵੇਗਾ ਉਵੇਂ ਦਾ ਹੀ ਉਹ 1 ਘੰਟੇ ਵਿੱਚ ਹੋਵੇਗਾ। ਚਿੱਤ ਕੋਈ ਐਸੀ ਚੀਜ਼ ਤਾਂ ਨਹੀਂ ਹੈ ਕਿ ਕੱਪੜਿਆਂ ਵਾਂਗ ਕੇ ਜਦ ਦਿਲ ਕਰਿਆ ਉਤਾਰ ਕੇ ਰੱਖ ਦਿੱਤਾ, ਜਦ ਦਿਲ ਕਰਿਆ ਪਾ ਲਿਆ। 23 ਘੰਟੇ ਜੋ ਦਸ਼ਾ ਚਿੱਤ ਦੀ ਹੋਵੇਗੀ ਮੰਦਰ ਵਿੱਚ ਵੀ ਉਹੀ ਚਿੱਤ ਹੋਵੇਗਾ, ਉਹ ਧਾਰਮਿਕ ਨਹੀਂ ਹੋ ਸਕਦਾ। ਧਾਰਮਿਕ ਆਦਮੀ ਨੂੰ ਧਾਰਮਿਕ ਹੋਣ ਲਈ ਮੰਦਰ ਮਸਜਿਦ ਦੀ ਲੋੜ ਨਹੀਂ ਹੈ। ਮੈਂ ਸੁਣਿਆ ਹੈ ਇੱਕ ਫਕੀਰ 5 ਵਕਤ ਦਾ ਨਮਾਜ਼ੀ ਸੀ, ਉਹ 70 ਸਾਲ ਤੱਕ ਆਪਣੇ ਪਿੰਡ ਤੱਕ ਛੱਡ ਕੇ ਨਹੀਂ ਗਿਆ। ਹੋ ਸਕਦਾ ਹੈ ਉੱਥੇ ਮਸਜਿਦ ਵੀ ਨਾ ਹੋਵੇ, ਹੋ ਸਕਦਾ ਹੈ ਨਮਾਜ਼ ਛੁੱਟ ਜਾਵੇ। ਉਸਨੇ ਸਾਰੀ ਉਮਰ ਉਸ ਮਸਜਿਦ ਵਿੱਚ ਨਮਾਜ਼ ਪੜ੍ਹਦੇ ਲੰਘਾ ਦਿੱਤੀ। ਕੋਈ ਵੀ ਉਸ ਫਕੀਰ ਤੋਂ ਬਿਨਾਂ ਮਸਜਿਦ ਦੀ ਕਲਪਨਾ ਨਹੀਂ ਕਰ ਸਕਦੇ ਸੀ। ਇੱਕ ਦਿਨ ਉਹ ਫਕੀਰ ਨਹੀਂ ਆਇਆ, ਲੋਕਾਂ ਦੇ ਮਨਾਂ ਵਿੱਚ ਇੱਕੋ ਖਿਆਲ ਸੀ ਕਿ ਫਕੀਰ ਮਰ ਗਿਆ ਹੋਣਾ ਹੈ, ਉਹ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਉਹ ਉਸ ਝੌਂਪੜੀ ਵੱਲ ਗਏ, ਉੱਥੇ ਦੇਖ ਕੇ ਹੈਰਾਨ ਹੋ ਗਏ। ਉਹ ਆਪਣਾ ਚਿੱਟਾ ਲਏ ਰੁੱਖ ਥੱਲੇ ਬਹਿ ਕੇ ਹੀ ਗਾਣਾ ਗਾ ਰਿਹਾ ਸੀ। ਲੋਕ ਬੜੇ ਹੈਰਾਨ ਹੋਏ, 70 ਸਾਲ ਤੋਂ ਜੋ ਨਹੀਂ ਹੋਇਆ ਸੀ ਉਹ ਹੋ ਗਿਆ। ਲੋਕਾਂ ਨੇ ਕਿਹਾ ਵੀ 70 ਸਾਲ ਤੁਸੀਂ ਇੱਕ ਵੀ ਨਮਾਜ਼ ਨਹੀਂ ਛੱਡੀ, ਆਹ ਕੀ ਬੁਢਾਪੇ ਵਿੱਚ ਤੁਸੀਂ ਨਾਸਤਿਕ ਕਿਵੇਂ ਹੋ ਗਏ। ਉਸਨੇ ਕਿਹਾ ਮੈਂ ਸਾਰੀ ਉਮਰ ਧਾਰਮਿਕ ਹੋਣ ਦੇ ਭੁਲੇਖੇ ਵਿੱਚ ਸੀ, ਸਿਰਫ 5 ਵਾਰ ਮਸਜਿਦ ਜਾ ਕੇ ਮੈਂ ਧਾਰਮਿਕ ਕਿਵੇਂ ਹੋ ਸਕਦਾ ਹਾਂ। ਮਸਜਿਦ ਵਿੱਚ ਵੀ ਮੈਂ ਉਹੀ ਹੋਵਾਂਗਾ ਜੋ ਮੈਂ ਬਾਹਰ ਹਾਂ। ਰਾਤ ਨੂੰ ਇਹ ਗੱਲ ਮੇਰੀ ਸਮਝ ਆਈ, ਹੁਣ ਮੈਂ ਜਿੱਥੇ ਵੀ ਹੋਵਾਂਗਾ ਉੱਥੇ ਹੀ ਮਸਜਿਦ ਹੋਵੇਗੀ। ਕਿੰਨੀ ਅਜੀਬ ਗੱਲ ਹੈ ਕਿ ਅਸੀਂ ਕੁਝ ਰੁਪਿਆਂ ਦੀ ਮਾਲਾ ਖਰੀਦ ਲੈਂਦੇ ਹਾਂ, ਉਹਨੂੰ ਫੇਰਦੇ ਰਹਿੰਦੇ ਹਾਂ ਅਤੇ ਸੋਚਦੇ ਹਾਂ ਕਿ ਧਰਮ ਹੋ ਗਿਆ ਹੈ। ਕੁਝ ਕਿਤਾਬਾਂ ਖਰੀਦ ਕੇ ਪੜ੍ਹੀ ਜਾਂਦੇ ਹਾਂ ਤੇ ਸੋਚਦੇ ਹਾਂ ਕਿ ਧਰਮ ਹੋ ਗਿਆ। ਇਹ ਸੋਚਣਾ ਕਿ ਸਾਰਾ ਦਿਨ ਕੁਝ ਵੀ ਕਰਕੇ 1 ਘੰਟਾ ਮੰਦਰ ਹੋਣਾ ਨਾਲ ਤੁਸੀਂ ਧਾਰਮਿਕ ਹੋ ਗਏ, ਤਾਂ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਸਭ ਪਖੰਡੀਆਂ ਦੀ ਇਜਾਦ ਹੈ ਕਿ ਉਹ ਗਲਤ ਕੰਮ ਵੀ ਕਰੀ ਜਾਵੇ ਅਤੇ ਧਾਰਮਿਕ ਹੋ ਕੇ ਪਾਪ ਵੀ ਲਾ ਲਵੇ। ਮੰਦਰ ਵਿੱਚ ਘੰਟੀਆਂ ਵਜਾਉਣ, ਰਾਮ ਰਾਮ ਜਪਣਾ, ਗੰਗਾ ਕਾਸ਼ੀ ਵਿੱਚ ਡੁਬਕੀਆਂ ਲਗਾਉਣਾ, ਇਹ ਸਭ ਮਨੁੱਖ ਦੇ ਘੜੇ ਹੋਏ ਪਖੰਡ ਤੋਂ ਸਿਵਾ ਕੁਝ ਨਹੀਂ। ਸੋ ਜਸਵਿੰਦਰ ਸਿੰਘ ਹੁਣਾਂ ਨੇ ਭੇਜਿਆ ਜੀ ਨਰਿੰਦਰ ਧੀਮਾਨ ਹੁਣਾਂ ਦੇ ਵਿਚਾਰ।
ਦੇਖੋ ਜੀ, ਵਿਚਾਰ ਖੂਬਸੂਰਤ ਆ ਤੇ ਇਹਨਾਂ ਖੂਬਸੂਰਤ ਵਿਚਾਰਾਂ ਦੇ ਦਾ ਕਾਰਨ ਇਹੀ ਆ ਵੀ ਅਸੀਂ ਵਿਚਾਰਾਂ ਤੱਕ ਸਿਮਟ ਕੇ ਤਾਂ ਇਹ ਹੈ ਕਿ ਬਹੁਤ ਵਧੀਆ ਗੱਲ, ਤੇ ਜਦੋਂ ਹੁਣ ਅਸੀਂ ਆਪਣੇ ਤੇ ਢਾਲ ਕੇ ਦੇਖੀਏ ਜਾਂ ਅਸੀਂ ਆਪਣੇ ਤੇ ਦੇਖੀਏ ਤਾਂ ਕਿਤੇ ਨਾ ਕਿਤੇ ਗਲਤ ਆ। ਪਰ ਮੇਰਾ ਮੰਨਣਾ ਜਾਂ ਅਸੀਂ ਮੇਰੇ ਘਰ ਦੇ ਮਾਹੌਲ ਦੀ ਵੀ ਜੇ ਮੈਂ ਇੱਥੇ ਗੱਲ ਕਰਾਂ ਤਾਂ ਤੁਸੀਂ ਮੈਨੂੰ ਦੇਖਿਆ ਹੀ ਹੋਣਾ, ਇੱਥੇ ਐਡਲੇਡ ਰਹਿੰਦੇ ਵੀ ਦੱਸਦੇ ਹੋਣਗੇ, ਤੁਹਾਨੂੰ ਦੇਖ ਲਿਆ ਵੀ ਮੈਂ ਕਿੰਨਾ ਕੁ ਗੁਰੂ ਘਰ ਦੇ ਵਿੱਚ ਜਾਂਦਾ ਜਾਂ ਗੁਰਦੁਆਰੇ ਸਾਹਿਬ ਦੀਆਂ ਮੇਰੀਆਂ ਗਤੀਵਿਧੀਆਂ ਚ ਮੈਂ ਹਿੱਸਾ ਲੈਣਾ, ਸਭ ਕੁਛ ਕਰਦਾ, ਪਰ ਮੇਰੀ ਹਾਜ਼ਰੀ ਬਹੁਤ ਘੱਟ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੇ ਪਰਿਵਾਰ ਦੀ ਵੀ। ਰਿਵਰਲੈਂਡ ਹੁੰਦੇ ਸੀ ਉੱਥੇ ਹੋ ਜਾਂਦੀ ਸੀ ਕਿਉਂਕਿ ਉੱਥੇ ਬਹਾਨੇ ਨਾਲ ਚੇਂਜ ਦੇ ਤੌਰ ਤੇ ਚਲੇ ਜਾਂਦੇ ਸੀ, ਪਰ ਸਾਡੇ ਪਰਿਵਾਰ ਦਾ ਆਪਸ ਵਿੱਚ ਇਹੀ ਮੰਨਣਾ ਸਾਡਾ ਵੀ ਅਸੀਂ ਕੋਈ ਦਿਖਾਵੇ ਲਈ ਜਾਂ ਅਸੀਂ ਕੋਈ ਇੱਕ ਸਪੈਸ਼ਲ ਉਹ ਥਾਂ ਨਹੀਂ ਹੈ ਜਿੱਥੇ ਉੱਥੇ ਹੀ ਬਾਬਾ ਬੈਠਾ ਗਾ ਤੇ ਅਸੀਂ ਉਹਨੂੰ ਮਿਲਣ ਜਾਂਦੇ ਹਾਂ ਜਾਂ ਉਹਦੇ ਕੋਲ ਹਾਜ਼ਰੀ ਲਵਾਉਂਦੇ ਹਾਂ। ਸਾਡੀ ਪੋਜੀਸ਼ਨ ਇਹ ਹੈ, ਅਸੀਂ ਚਾਹੁੰਦੇ ਹਾਂ ਵੀ 24 ਘੰਟੇ ਹੀ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਤੇ ਅਸੀਂ ਘਰੇ ਵੀ ਉਹੋ ਜਿਹਾ ਮਾਹੌਲ ਹੋਣਾ ਚਾਹੀਦਾ, ਘਰੇ ਵੀ ਅਸੀਂ ਸਾਡੇ ਕੀਰਤਨ ਚੱਲਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ। ਪਰ ਦੂਜੇ ਪਾਸੇ ਇਹ ਆ ਜਾਂਦੀ ਆ ਵੀ ਜੇ ਹੁਣ ਜਿਹੜੀ ਗੱਲ ਇਸ ਕਹਾਣੀ ਦਾ ਮੂਲ ਕਹਿੰਦਾ ਵੀ 1 ਘੰਟਾ ਤੁਸੀਂ ਪਾਠ ਪੂਜਾ ਕਰਕੇ ਤੇ 23 ਘੰਟੇ ਦੁਨੀਆਦਾਰੀ ਕੀਤੀ, ਤਾਂ ਇਹ ਸਾਨੂੰ ਗੁਰਬਾਣੀ ਵੀ ਕਹਿੰਦੀ ਆ ਵੀ ਦੁਨੀਆਂਦਾਰੀ ਦੇ ਵਿੱਚ ਵੀ ਰਹਿਣਾ, ਤੁਸੀਂ ਦੁਨੀਆਂਦਾਰੀ ਵੀ ਕਰਨੀ ਆ। ਬਾਬੇ ਨਾਨਕ ਨੇ ਉਦਾਹਰਣਾਂ ਵੀ ਦਿੱਤੀਆਂ, ਸਭ ਕੁਛ ਕਰਿਆ, ਪਰ ਜਿਹੜੀ ਤੁਹਾਡਾ ਨਾ ਤਰੀਕਾ ਹੋਣਾ ਸੀ, ਨੀਅਤ ਨੀਤੀ ਹੋਣੀ ਆ ਜਿਹੜੀ ਤੁਹਾਡਾ, ਉਹ ਸਾਫ਼ ਹੋਣਾ ਚਾਹੀਦਾ। ਮਸਲਾ ਤਾਂ ਇਹ ਆ ਵੀ ਅਸੀਂ ਘੰਟਾ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ, ਪਾਠ ਕਰਕੇ ਜਾਂ ਰੱਬ ਦਾ ਨਾਂ ਜੜ ਕੇ, ਤੇ ਉਦੋਂ ਬਾਅਦ ਆ ਕੇ ਜਿਹੜੇ ਕੁਕਰਮ ਕਰਨੇ ਆ, ਮਾੜੇ ਕੰਮ ਕਰਨੇ ਆ, ਸਾਰਾ ਦਿਨ ਠੱਗਾਂ ਠੋਰੀਆਂ ਹੇਰਾ ਫੇਰੀਆਂ ਉਹ ਕਰਨੀਆਂ, ਤਾਂ ਕਿਤੇ ਮਾੜੀ ਗੱਲ ਆ। ਜੇ ਤੁਸੀਂ ਸਧਾਰਨ ਜ਼ਿੰਦਗੀ ਜਿਉਂ ਰਹੇ ਹੋ, ਜਿਹਦੇ ਚ ਸੁਭਾਵ ਦੇ ਤੁਸੀਂ ਗੁਰੂ ਘਰ ਮੱਥਾ ਟੇਕ ਕੇ ਕੰਮ ਤੇ ਜਾਂਦੇ ਹੋ, ਆਪਦੀ ਤਸਾ ਨਹੁੰ ਦੀ ਕਿਰਤ ਕਰਦੇ ਹੋ, ਆ ਕੇ ਆਪਦੇ ਬੱਚਿਆਂ ਨੂੰ ਟਾਈਮ ਦਿੰਦੇ ਹੋ, ਹੱਸਦੇ ਹੋ, ਖੇਡਦੇ ਹੋ, ਫਿਲਮ ਦੇਖਦੇ ਹੋ, ਕੋਈ ਬੁਰਾ ਚੀਜ਼ ਨਹੀਂ ਹੈ। ਹੱਸਣਾ ਖੇਡਣਾ ਮਣਕਾ ਚਾਓ, ਕੋਈ ਫਿਲਮ ਦੇਖਣੀ ਕੋਈ ਬੁਰੀ ਚੀਜ਼ ਨਹੀਂ ਹੈ, ਪਰ ਉਹ ਚੀਜ਼ ਨਹੀਂ ਦੇਖਣੀ ਚਾਹੀਦੀ ਜਿਹੜੀ ਮਨ ਚ ਵਿਕਾਰ ਚਲਾਉਂਦੀ ਹੈ। ਇਹ ਜਿਹੜੀ ਮੇਨ ਬਾਣੀ ਆਪਾਂ ਨੂੰ ਇਸ ਗੱਲ ਤੋਂ ਰੋਕਦੀ ਆ। ਸੋ ਮੇਰਾ ਮੰਨਣਾ ਵੀ ਕੋਈ ਇਹ ਨੀ ਅਸੀਂ ਕਰ ਸਕਦੇ ਵੀ ਅਸੀਂ 24 ਘੰਟੇ ਹੀ ਜਿਹੜੀ ਕੱਲੀ ਭਗਤੀ ਚ ਚਲੇ ਜਾਈਏ, ਉਹ ਤਾਂ ਬਹੁਤ ਰੇਅਰ ਪਰਸਨ ਹੁੰਦੇ ਆ ਜਿਹੜੇ ਉਥੋਂ ਤੱਕ ਪਹੁੰਚ ਸਕਦੇ ਆ ਜਾਂ ਪਹੁੰਚਦੇ ਆ, ਪਰ ਸਾਨੂੰ ਚੱਤੋ ਪੈਰ 24 ਘੰਟੇ ਜੇ ਰੱਬ ਦਾ ਨਾਂ ਚੇਤੇ ਆ ਨਾ, ਤਾਂ ਅਸੀਂ ਕਦੇ ਵੀ ਕੁਝ ਨਹੀਂ ਕਰ ਸਕਦੇ, ਕਦੇ ਗਲਤੀ ਕਰ ਹੀ ਨਹੀਂ ਸਕਦੇ। ਪਰ ਸਾਡੀ ਤਾਂ ਪੋਜੀਸ਼ਨ ਇਹ ਆ ਵੀ ਅਸੀਂ ਤਾਂ ਉਹ, ਮੇਰੇ ਨਾ ਇੱਕ ਯਾਦ ਆ ਰਿਹਾ, ਮੈਂ ਇੱਕ ਹਾਈਕੂ ਲਿਖਿਆ ਸੀ, ਇੱਕ ਹਾਈਕੂ ਦਾ ਜ਼ਮਾਨਾ ਆਇਆ ਸੀ 4 ਸਾਲ ਪਹਿਲਾਂ। ਮੈਨੂੰ ਪਹਿਲਾਂ ਹਾਈਕਿਊ ਦੇ ਮਾਮਲੇ ਚ ਕੁਝ ਇੱਕ ਸਰੋਤਿਆਂ ਨੂੰ ਨਹੀਂ ਪਤਾ ਹੋਣਾ, ਮੈਨੂੰ ਥੋੜਾ ਜਿਹਾ ਹਾਈਕਿਊ ਬਾਰੇ ਦੱਸ ਦੀ, ਹੁਣ ਗੱਲ ਤੋਂ ਭਟਕਿਆ ਜਾਈਦਾ ਕਈ ਵਾਰੀ, ਪਰ ਸਰਦਾ ਨੀ ਗੱਲ ਨੂੰ ਐਕਸਪਲੇਨ ਕਰਨ ਲਈ ਦੱਸਣਾ ਵੀ ਪੈਂਦਾ। ਹਾਈਕਿਊ ਨਾ ਇੱਕ ਜਪਾਨ ਦੀ ਵਿਧੀ ਆ, ਕਵਿਤਾ ਦੀ, ਕਵਿਤਾ ਲਿਖਣ ਦੀ ਵਿਧੀ ਆ ਹਾਈਕਿਊ, ਜਿਹਨੂੰ ਕਹਿੰਦੇ ਆ ਜਪਾਨੀ ਵਿਧੀ ਜਿਹਨੂੰ ਕਹਿ ਰਹੇ ਆ। ਉਹ ਹਾਈਕਿਊ ਦੇ ਵਿੱਚ ਇਹ ਹੁੰਦਾ ਵੀ ਉਹ ਤਕਰੀਬਨ 17 ਅੱਖਰਾਂ ਦਾ ਹੁੰਦਾ, 5, 7 ਤੇ 5 ਏਦਾਂ ਲਾਈਨ ਲਿਖੀਆਂ ਜਾਂਦੀਆਂ, 3 ਲਾਈਨਾਂ ਦੇ ਵਿੱਚ ਜਿਹੜਾ ਉਹ ਹਾਈਕਿਊ ਲਿਖਿਆ ਜਾਂਦਾ। ਤੇ ਉਹ ਹਾਈਕਿਊ ਦਾ ਜਿਹੜਾ ਸ਼ੁਰੂ ਕਿੱਥੋਂ ਹੋਇਆ ਸੀ, ਕਿਵੇਂ ਹੋਇਆ ਸੀ, ਉਹਦੀ ਕਾਫੀ ਲੰਮੀ ਚੌੜੀ ਹਿਸਟਰੀ ਆ। ਪਰ ਪਰਮਿੰਦਰ ਸੋਢੀ, ਜਿਨ੍ਹਾਂ ਦਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ, ਬਹੁਤ ਖੂਬਸੂਰਤ ਸ਼ਾਇਰ, ਬਹੁਤ ਖੂਬਸੂਰਤ ਇਨਸਾਨ, ਉਹਨਾਂ ਨੇ ਜਿਹੜੀ ਹਾਈਕਿਊ ਦੀ ਪੰਜਾਬੀ ਦੇ ਵਿੱਚ ਜਾਣ ਪਛਾਣ ਕਰਾਈ ਲੋਕਾਂ ਨਾਲ, ਕਿਉਂਕਿ ਉਹ ਜਪਾਨ ਵਸਦਿਆਂ ਨੂੰ 30-35 ਸਾਲ ਹੋ ਗਏ, ਤੇ ਉਹਨਾਂ ਨੇ ਪੰਜਾਬੀਆਂ ਨੂੰ ਵੀ ਹਾਈਕਿਊ ਦਾ ਤੋਹਫਾ ਦਿੱਤਾ। ਪਰ ਇਹ ਵੱਖਰੀ ਗੱਲ ਆ ਵੀ ਹਾਈਕਿਊ ਦੇ ਵਿੱਚ ਲੋਕਾਂ ਨੂੰ ਸਮਝ ਨਹੀਂ ਪਈ ਵੀ ਇਹ ਹਾਈਕਿਊ ਅਸਲ ਕੀ ਆ, ਮੂਲ ਕੀ ਆ ਹਾਈਕਿਊ ਦਾ, ਤੇ ਲੋਕਾਂ ਨੂੰ ਐ ਲੱਗਿਆ ਵੀ ਛੋਟੀ ਕਵਿਤਾ ਜਾਂ 3 ਲਾਈਨਾਂ ਲਿਖਣੀਆਂ ਹੀ ਹਾਈਕਿਊ ਆ। ਪਰ ਅਸਲ ਦੇ ਵਿੱਚ ਜਿਹੜਾ ਹਾਈਕਿਊ ਦੇ ਬਾਰੇ ਚ ਮੈਨੂੰ ਵੀ ਬੜੀ ਦੇਰੀ ਨਾਲ ਸਮਝ ਆਈ, ਮੇਰੇ ਕਜ਼ਨ ਰਣਜੀਤ ਸਿੰਘ ਸਰਾਂ ਤੇ ਉਹ ਬੜੇ ਵਧੀਆ ਹਾਈਕਿਊ ਲਿਖਦੇ ਆ, ਤੇ ਉਹਨਾਂ ਨੇ ਮੈਨੂੰ ਸਰਲ ਭਾਸ਼ਾ ਜਿਹੜੀ ਮੈਨੂੰ ਸਮਝ ਆਈ, ਉਹ ਹਾਈਕਿਊ ਇਹ ਆ ਵੀ ਜਪਾਨ ਦੇ ਵਿੱਚ ਹਾਈਕਿਊ ਕੈਮਰੇ ਤੋਂ ਪਹਿਲਾਂ ਆਜ਼ਾਦ ਹੋਈ ਇੱਕ ਵਿਧਾ ਜਿਹੜੀ ਫੋਟੋ ਖਿੱਚਦੀ ਸੀ, ਅੱਖਰਾਂ ਨਾਲ ਫੋਟੋ ਖਿੱਚਦੀ ਆ। ਤੁਸੀਂ ਦੇਖੋ ਬਾ ਕਮਾਲ ਚੀਜ਼ ਆ, ਅੱਖਰਾਂ ਨਾਲ ਕਿਸੇ ਚੀਜ਼ ਦੀ ਤਸਵੀਰ ਖਿੱਚ ਕੇ ਸਾਹਮਣਾ, ਉਹ ਆ ਜੀ ਹਾਈਕਿਊ ਦੀ ਵਿਧੀ। ਤੇ ਉਹਦੇ ਵਿੱਚ ਜਿਵੇਂ ਤਸਵੀਰ ਆ, ਤਸਵੀਰ ਕਦੇ ਵੀ ਕੁਦਰਤ ਨੂੰ ਮਾਈਨਸ ਨਹੀਂ ਕਰਦੀ ਆਪਦੇ ਆਪ ਚੋਂ। ਜੇ ਹੁਣ ਤਸਵੀਰ ਖਿੱਚੋਗੇ ਤਾਂ ਉਹਦੇ ਵਿੱਚ ਕੁਦਰਤ ਦੀਆਂ ਚੀਜ਼ਾਂ ਹੋਣਗੀਆਂ, ਦਰਖਤ, ਬੂਟੀਆਂ, ਜੜਾਂ, ਜੋ ਵੀ ਚੀਜ਼ਾਂ ਤੁਹਾਨੂੰ ਦਿਖਦੀਆਂ ਸਾਹਮਣੇ ਉਹ ਹੋਣਗੀਆਂ। ਸੋ ਹਾਈਕਿਊ ਦੇ ਵਿੱਚ ਵੀ ਇੱਕ ਇਹ ਵਿਧੀ ਆ, ਬੰਦਿਸ਼ ਆ ਵੀ ਉਹ ਕੁਦਰਤ ਦੀ ਕੋਈ ਨਾ ਕੋਈ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਆ, ਉਹ ਤਸਵੀਰ ਦੇ ਵਿੱਚ ਜਿਹੜੀ ਤੁਸੀਂ 17 ਅੱਖਰਾਂ ਦੇ ਵਿੱਚ ਉਹ ਤਸਵੀਰ ਬਣਾਈ ਹੈ ਨਾ, ਉਹ ਤਸਵੀਰ ਦੇ ਵਿੱਚ ਲੋਕ ਉਹ ਲਾਈਨ ਪੜ੍ਹ ਕੇ ਉਹਨਾਂ ਮੂਹਰੇ ਦ੍ਰਿਸ਼ ਕ੍ਰੀਏਟ ਹੋ ਜੇ ਵੀ ਉਹ ਕੀ ਆ, ਕਿਉਂਕਿ ਉਹ ਦ੍ਰਿਸ਼ ਦੇ ਵਿੱਚ ਕੀ ਕਹਿਣਾ ਚਾਹੁੰਦੇ ਸੀ। ਸੋ ਉਸ ਟਾਈਮ ਨਾ ਮੈਨੂੰ ਵੀ ਹਾਈਕਿਊ ਦੀ ਜੋ ਸਮਝ ਨਹੀਂ ਸੀ, ਤੇ ਮੈਨੂੰ ਵੀ ਐ ਲੱਗਿਆ ਵੀ 3 ਲਾਈਨਾਂ ਲਿਖਣ ਨਾਲ ਹਾਈਕਿਊ ਬਣ ਜਾਂਦਾ, ਤੇ ਮੈਂ ਇੱਕ ਹਾਈਕਿਊ ਲਿਖਿਆ ਸੀ, ਮੇਰੇ ਹੁਣ ਯਾਦ ਆ ਗਿਆ, ਤੇ ਉਹ ਚ ਇਹ ਅੱਜ ਦੀ ਗੱਲ ਤੇ ਨਿਕਲਿਆ ਕੁਦਰਤੀ, ਉਹ ਚ ਮੈਂ ਲਿਖਿਆ ਸੀ ਤੂੰ ਤੇਰੀ ਗੁਰੂ ਘਰ ਦੀ ਦੇਹਲੀ, ਫੇਰ ਉਹੀ ਮੈਂ ਮੇਰੀ ਵੀ, ਜਾਣੀ ਕਿ ਜਿੰਨਾ ਚਿਕ ਤਾਂ ਗੁਰੂ ਘਰ ਦੀ ਦੇਹਲੀ ਆ, ਉਹਨਾਂ ਚਿਕ ਤਾਂ ਅਸੀਂ ਕਰਦੇ ਹਾਂ ਤੂੰ ਤੇਰੀ, ਤੇ ਜਦੋਂ ਬਾਹਰ ਆ ਗਏ ਤੇ ਫੇਰ ਉਹੀ ਮੈਂ ਮੇਰੀ। ਪਰ ਇਹ ਹਾਈਕੂ ਨਹੀਂ ਸੀ, ਮੈਨੂੰ ਨਹੀਂ ਪਤਾ ਸੀ ਵੀ ਇਹ ਹਾਈਕੂ ਨਹੀਂ ਹੈ ਉਸ ਟਾਈਮ ਜਦੋਂ ਮੈਂ ਲਿਖਿਆ ਸੀ, ਉਹ ਬਾਅਦ ਚ ਮੈਨੂੰ ਹਾਈਕੂ ਦੀ ਵਿਧੀ ਸਮਝ ਆਈ ਵੀ ਹਾਈਕੂ ਤਾਂ ਚੀਜ਼ ਹੀ ਕੁਛ ਹੋਰ ਆ। ਪਰ ਐਂ ਕਹਿ ਸਕਦੇ ਹੁਣ ਇਹਨੂੰ ਵੀ ਹਾਈਕੂ ਨਹੀਂ ਹੈ, ਇੱਕ ਨਿੱਕੀ ਕਵਿਤਾ ਵੀ ਤੂੰ ਤੇਰੀ ਗੁਰੂ ਘਰ ਦੀ ਦੇਹਲੀ, ਫੇਰ ਉਹੀ ਮੈਂ ਮੇਰੀ। ਬਸ ਗੁਰੂ ਘਰ ਦੀ ਜੋ ਦੇਹਲੀ ਟੱਪੇ ਤੇ ਉਦੋਂ ਬਾਅਦ ਫੇਰ ਮੈਂ ਮੇਰੀ ਸ਼ੁਰੂ ਹੋ ਜਾਂਦੀ ਹੈ ਸਾਡੀ। ਸਾਨੂੰ ਗੁਰੂ ਘਰ ਜਾਣਾ ਜਾਂ ਧਾਰਮਿਕ ਥਾਣਾ ਜਾਣਾ ਕੋਈ ਮਾੜਾ ਗੱਲ ਨਹੀਂ, ਜਾਓ, ਬੰਦੇ ਨੂੰ ਸਕੂਨ ਮਿਲਦਾ, ਉੱਥੇ ਗੁਰੂ ਦੇ ਦਰਸ਼ਨ ਕਰੋ, ਹੋ ਸਕਦਾ ਆਪ ਬਾਣੀ ਪੜ੍ਹੋ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਅਸੀਂ ਘਰੇ ਬੈਠੇ ਘਰੇ ਸਾਡਾ ਮਾਹੌਲ ਹੀ ਬਦਲ ਜੇ, ਸਾਰੀ ਗੱਲ ਹੀ ਬਦਲ ਜੇ ਬਾਹਰ ਨਿਕਲ ਸਰ, ਜਿਵੇਂ ਅਕਸਰ ਤੁਸੀਂ ਗੁਰੂ ਘਰਾਂ ਚ ਦੇਖਦੇ ਹੋ ਅੰਦਰ ਗੁਰਬਾਣੀ ਬਹੁਤ ਕੁਝ ਚੱਲ ਰਿਹਾ ਹੁੰਦਾ, ਤੇ ਬਾਹਰ ਮੇਰੇ ਵਰਗੇ ਜਿਹੜੀਆਂ ਸਿਆਲ ਇਧਰਲੀਆਂ ਉਧਰਲੀਆਂ ਗੱਲਾਂ ਚ, ਬਹਿਸਾਂ ਦੇ ਵਿੱਚ, ਲੰਗਰ ਚ, ਉੱਚੀ ਉੱਚੀ ਰੌਲਿਆਂ ਚ, ਤੇ ਉਹ ਅਸੀਂ ਲੱਗੇ ਹੁੰਦੇ ਆ ਖਾਣ ਪੀਣ ਚ, ਤੇ ਉਧਰ ਸਾਡੀ ਮਾਰੀਆਂ ਗੱਲਾਂ ਹੋ ਸਕਦੀਆਂ।
ਜੀ ਬਿਲਕੁਲ ਪ੍ਰਾਤ ਸਾਹਿਬ, ਉਸ ਤੋਂ ਬਾਦ ਕੁਲਦੀਪ ਕੌਰ ਹੋਣਾ ਨੇ ਜੀ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਸੁਣਾ ਰਹੇ ਮਾਨਯੋਗ ਮਿੰਟੂ ਬਰਾੜਵੀਰ ਜੀ ਤੇ ਸੁਖਪ੍ਰੀਤ ਜੀ ਨੂੰ, ਸਾਰੇ ਹੀ ਹਰਮਨ ਰੇਡੀਓ ਪਰਿਵਾਰ ਨੂੰ, ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਤੇ ਨਾਲ ਇਹਨਾਂ ਨੇ ਗੁਰਪ੍ਰਤਾਪ ਸਿੰਘ ਦੀ ਕਲਮ ਦੇ ਵਿੱਚੋਂ ਕੁਝ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਰਾੜ ਸਾਹਿਬ ਲਿਖਿਆ ਕਿ ਉਗਾਏ ਖੇਤਾਂ ਵਿੱਚ ਲੋਹੇ ਦੇ ਟਾਵਰ, ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ, ਹੋਈ ਤੇਜ਼ਾਬ ਦੀ ਗਲੀਆਂ ਚ ਬਾਰਿਸ਼, ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ, ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ, ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ, ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ, ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ, ਜਿਉਂਦਾ ਰਹਿ ਪੁੱਤ ਜਵਾਨੀਆਂ ਮਾਣੇ, ਲੱਗੀਆਂ ਨਾ ਜੋ ਦੁਆਵਾਂ ਉਹ ਬਹੁਤ ਰੋਈਆਂ। ਕਿੰਨੀਆਂ ਸੋਹਣੀਆਂ ਸਤਰਾਂ ਲਿਖੀਆਂ ਹੋਈਆਂ ਨੇ ਜੀ ਗੁਰਪ੍ਰਤਾਪ ਸਿੰਘ ਹੁਣਾਂ ਦੀ ਕਲਮ ਵਿੱਚੋਂ ਸਤਰਾਂ ਹੈ ਜੋ ਕੁਲਦੀਪ ਕੌਰ ਹੁਣਾਂ ਨੇ ਸਾਂਝੀਆਂ ਕੀਤੀਆਂ ਸਾਡੇ ਨਾਲ।
ਜੀ ਜੀ ਬਹੁਤ ਖੂਬਸੂਰਤ, ਜਿਹੜੀ ਚੁਗਿਰਦੇ ਦੀ ਸਾਂਭ ਸੰਭਾਲ ਲਈ ਉਹਨਾਂ ਨੇ ਲਾਈਨਾਂ ਲਿਖੀਆਂ, ਬੜੀਆਂ ਚੰਗੀਆਂ ਲੱਗੀਆਂ ਜੀ ਸਾਨੂੰ ਵੀ।
ਤੇ ਜਗਤਾਰ ਗਿੱਲ ਹੁਣਾਂ ਨੇ ਜੀ ਅੱਗੇ ਲਿਖਿਆ ਕਿ ਘੱਲੂਘਾਰ ਦੇ ਦਿਨ ਤੇ ਅਕਾਲ ਤਖ਼ਤ ਦੇ ਦੋਹਾਂ ਜਥੇਦਾਰਾਂ ਵੱਲੋਂ ਸੰਦੇਸ਼ ਪੜੇ ਗਏ, ਪਰ ਕਿਸੇ ਵੀ ਜਥੇਦਾਰ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਪਸੀ ਦੀ ਮੰਗ ਨਾ ਕੀਤੀ ਜਾਣ ਦੀ ਕੀ ਸਾਬਤ, ਨਾ ਮੰਗ ਕਰਨੀ ਕੀ ਸਾਬਤ ਕਰਦਾ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ। ਤੇ ਦੂਜਾ ਇਹਨਾਂ ਨੇ ਕੁਸਚਨ ਪੁੱਛਿਆ ਜੀ, ਮੋਦੀ ਸਰਕਾਰ ਸੁਣਿਆ ਕਿ ਪਸ਼ੂ ਐਕਟ ਲੈ ਕੇ ਆ ਰਹੀ ਹੈ, ਦੁਧਾਰੂ ਪਸ਼ੂਆਂ ਨੂੰ ਵੇਚਣ ਖਰੀਦਣ ਤੇ ਘਰ ਚ ਰੱਖਣ ਤੇ ਡੇਅਰੀ ਫਾਰਮ ਦਾ ਧੰਦਾ ਕਰਨ ਲਈ ਸ਼ਰਤਾਂ ਲਾਗੂ ਕਰਨ ਜਾ ਰਹੀ ਹੈ, ਇਸ ਬਾਰੇ ਕੀ ਕਹਿਣਾ ਹੈ। ਸੋ ਇਹ ਦੋ ਜਿਹੜੇ ਇਹਨਾਂ ਦੇ ਪ੍ਰਸ਼ਨ ਨੇ ਜੀ।
ਦੇਖੋ ਕੱਲ ਜਿਹੜੀ ਘੱਲੂਘਾਰੇ ਦੇ ਮੌਕੇ ਦੇ ਉੱਤੇ ਜਿਹੜਾ ਕੌਮ ਨੇ ਆਪਦੀ ਦੁਫਾੜਤਾ ਦਿਖਾਈ ਆ, ਕੌਮ ਨੇ ਜੋ ਚੀਜ਼ਾਂ ਕੀਤੀਆਂ ਉਹ ਕਿਤੇ ਨਾ ਕਿਤੇ ਸ਼ਰਮਨਾਕ ਹੀ ਕਹੂੰਗਾ ਮੈਂ ਤਾਂ ਜੀ, ਕੋਈ ਵਧੀਆ ਚ ਗੱਲ ਨਹੀਂ ਹੈ, ਕੋਈ ਵਧੀਆ ਸੁਨੇਹਾ ਨਹੀਂ ਹੈ, ਕੋਈ ਦੁਨੀਆਂ ਨੂੰ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਟਰੋਂਗ ਹੋ ਕੇ ਇਕੱਠੇ ਹੋ ਕੇ ਦਿਖਾਉਣ ਦੀ ਥਾਂ ਤੇ ਉੱਥੇ ਫੇਰ ਅਸੀਂ ਦੋ ਦੋ ਗੱਲਾਂ ਕੀਤੀਆਂ, ਦੋ ਦੋ ਪਾਸੇ ਗਏ ਆ। ਸੋ ਇਹ ਚੀਜ਼ਾਂ ਮੈਨੂੰ, ਮੇਰਾ ਤਾਂ ਮਨ ਦੁਖਿਆ ਵੀ ਜਿਹੜੀ ਅਸਲੀਅਤ ਸੀ, ਜਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਸੀ ਉਹ ਕਰ ਸਕਦੇ ਹਾਂ, ਜਿਵੇਂ ਢੁੱਡੀ ਕੇ ਸਾਹਿਬ ਨੇ ਲਿਖਿਆ ਵੀ ਅਸੀਂ ਉਸ ਟਾਈਮ ਰੈਫਰੈਂਸ ਲਾਇਬ੍ਰੇਰੀ ਦੀ ਮੰਗ ਕਰਦੇ, ਪਰ ਮੇਰਾ ਲਾਇਬ੍ਰੇਰੀ ਦੇ ਮਾਮਲੇ ਚ ਇਹ ਮੰਨਣਾ ਵੀ ਲਾਇਬ੍ਰੇਰੀ ਹੁਣ ਸਾਨੂੰ ਨਹੀਂ ਮਿਲ ਸਕਦੀ, ਇਹ ਸਾਡਾ ਇੱਕ ਦਿਲ ਨੂੰ ਦਲਾਸੇ ਰਹਿ ਗਏ ਵੀ ਲਾਇਬ੍ਰੇਰੀ ਕਿਤੇ ਪਈ ਆ, ਸੁਰੱਖਿਅਤ ਆ ਨਹੀਂ। ਉਹ ਜਿਹੜਾ ਮਾਹੌਲ ਸੀ, ਜਿਹੜਾ ਮੌਕਾ ਸੀ, ਜਿਹੜੇ ਲੋਕਾਂ ਨੇ ਉਦੋਂ ਲਾਇਬ੍ਰੇਰੀ ਨੂੰ ਖੁਰਦ ਬੁਰਦ ਕੀਤਾ ਜਾਂ ਲੈ ਕੇ ਗਏ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਤੇ ਲਾਇਬ੍ਰੇਰੀ ਤੁਹਾਨੂੰ ਮਿਲ ਸਕਦੀ ਆ। ਇੰਨਾ ਚਿਰ ਦੇ ਵਿੱਚ ਉਹ ਲਾਇਬ੍ਰੇਰੀ ਬਾਰੇ ਕੋਈ ਉੱਗ ਸੁੱਗ ਨਿਕਲਣੀ ਉਹ ਨਿਕਲ ਸਕਦੀ ਸੀ, ਪਰ ਉਹ ਮੈਨੂੰ ਲੱਗਦਾ ਤਹਿਸ ਨਹਿਸ ਕਰ ਦਿੱਤੀ ਗਈ ਆ, ਤੇ ਜੇ ਕਿਤੇ ਚਾਂਸ ਆਇਆ ਤਾਂ ਉਹ ਸਾਨੂੰ ਲੈਣੀ ਨਹੀਂ ਆ ਰਹੀ, ਸਾਨੂੰ ਪ੍ਰੈਸ਼ਰ ਨਹੀਂ ਬਣਾਉਣਾ ਆ ਰਿਹਾ, ਸਾਡੀ ਕੌਮ ਇਕੱਠੀ ਨਹੀਂ ਹੋ ਰਹੀ, ਸਾਡੀ ਕੌਮ ਕੋਲੇ ਰਾਜ ਵੀ ਆ ਗਿਆ, ਪੰਥਕ ਸਰਕਾਰਾਂ ਵੀ ਬਣ ਗਈਆਂ, ਤੇ ਉਦੋਂ ਵੀ ਨਹੀਂ ਅਸੀਂ ਕੁਛ ਕਰ ਸਕੇ ਰੈਫਰੈਂਸ ਲਾਇਬ੍ਰੇਰੀ ਬਾਰੇ, ਜਾਂ ਇਹਨਾਂ ਲੋਕਾਂ ਨੂੰ ਪਤਾ ਹੀ ਆ ਜਿਹੜੇ ਵੱਡੇ ਲੀਡਰ ਆ ਵੀ ਉਹ ਲਾਇਬ੍ਰੇਰੀ ਦਾ ਕੀ ਹਸ਼ਰ ਹੋਇਆ ਸੀ, ਤੇ ਉਹ ਆਮ ਲੋਕਾਂ ਤੱਕ ਉਹ ਦੱਸਣਾ ਨਹੀਂ ਚਾਹੁੰਦੇ। ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਰੂਰ ਉਹ ਦਿੱਕਤ ਆ ਰਹੀ ਹੈ ਸਾਨੂੰ। ਤੇ ਦੂਜਾ ਇਹਨਾਂ ਨੇ ਸਵਾਲ ਕੀਤਾ ਸੀ, ਮੋਦੀ ਸਰਕਾਰ ਨੇ ਸੁਣਿਆ ਕਿ ਪਸ਼ੂ ਐਕਟ ਲੈ ਕੇ ਆ ਰਹੀ, ਦੁਧਾਰੂ ਪਸ਼ੂਆਂ ਨੂੰ ਵੇਚਣ ਖਰੀਦਣ ਤੇ ਘਰ ਚ ਰੱਖਣ ਤੇ ਡੇਅਰੀ ਫਾਰਮ ਧੰਦਾ ਕਰਨ ਲਈ ਸ਼ਰਤਾਂ ਲਾਗੂ ਕਰਨ ਜਾ ਰਹੀ ਹੈ, ਇਸ ਬਾਰੇ ਕੀ ਕਹਿਣਾ। ਦੇਖੋ ਹਲੇ ਤੱਕ ਮੈਂ ਨਹੀਂ ਸੁਣਿਆ ਇਸ ਬਾਰੇ, ਪਰ ਪਹਿਲਾਂ ਪੜ੍ਹਨਾ ਪੈਣਾ, ਸੁਣਨਾ ਪੈਣਾ, ਦੇਖਣਾ ਪੈਣਾ ਵੀ ਇਹ ਕੀ ਆ ਸਿਸਟਮ। ਤੇ ਜੇ ਹੁਣ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਚ ਆਲਰੇਡੀ ਲਾਗੂ ਆ, ਘਰਾਂ ਚ ਕੋਈ ਰੱਖ ਹੀ ਨਹੀਂ ਸਕਦਾ, ਰੱਖਦਾ ਹੀ ਨਹੀਂ ਪਸ਼ੂ ਦੇਖੋ, ਤੇ ਨਾ ਰੱਖਣ ਦੀ ਲੋੜ ਪੈਂਦੀ ਹੈ, ਤੇ ਫਿਰ ਵੀ ਦੁੱਧ ਦਾ ਸਾਰਾ ਕੁਝ ਸਰੀ ਜਾਂਦਾ, ਤੇ ਵਧੀਆ ਬਿਜ਼ਨਸ ਆ, ਡੇਅਰੀ ਫਾਰਮਿੰਗ ਨਾਲ ਲੋਕ ਜੁੜਨਗੇ, ਜੌਬਾਂ ਕ੍ਰੀਏਟ ਹੋਣਗੀਆਂ, ਡੇਅਰੀ ਫਾਰਮ ਦੇ ਧੰਦੇ ਧੰਦਾ ਇੱਕ ਮੁਨਾਫੇ ਦਾ ਧੰਦਾ ਹੋਊਗਾ ਜੇ ਤਰੀਕੇ ਨਾਲ ਕਰਿਆ ਜਾਊਗਾ, ਜਿਵੇਂ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਕਰਦੇ ਆ, ਵੱਡੇ ਪੱਧਰ ਦੇ ਉੱਤੇ ਕਰਦੇ ਆ, ਤਾਂ ਇੱਕੋ ਥਾਂ ਦੇ ਉੱਤੇ ਸਾਰੀਆਂ ਸਹੂਲਤਾਂ ਹੈਗੀਆਂ, ਤੇ ਡੰਗਰਾਂ ਨਾਲ ਡੰਗਰ ਹੋਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ, ਤੇ ਉਹ ਦੁੱਧ ਵੀ ਸਹੀ ਲੋਕਾਂ ਤੱਕ ਪਹੁੰਚ ਰਿਹਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਸਾਡੀ ਉਹੀ ਇਮਾਨਦਾਰੀ ਵਾਲੀ ਕਿਤੇ ਗੱਲ ਹੋਊਗੀ ਤਾਂ ਹੀ ਫਿਰ ਸਾਫ਼ ਸੁਥਰਾ ਦੁੱਧ ਪਹੁੰਚੂਗਾ, ਨਹੀਂ ਤਾਂ ਇਹ ਹੋ ਸਕਦਾ ਵੀ ਡੇਅਰੀ ਫਾਰਮ ਹਜ਼ਾਰ ਕਿਲੋ ਦੁੱਧ ਉਤਪਾਦ ਕਰੂਗੀ ਤੇ ਰਾਹ ਚ ਬਣਦਾ ਬਣਦਾ 2000 ਕਿਲੋ ਹੋ ਕੇ ਲੋਕਾਂ ਤੱਕ ਪਹੁੰਚੂਗਾ, ਚਾਹੇ ਉਹ ਪਾਣੀ ਨਾਲ ਵਧੇ ਤੇ ਚਾਹੇ ਉਹ ਯੂਰੀਆ ਪਾ ਕੇ ਵਧੇ ਤੇ ਚਾਹੇ ਕੈਮੀਕਲ ਤੇ ਸ਼ੈਂਪੂ ਪਾ ਕੇ ਬਣਦਾ ਵੀ ਦੁੱਧ ਦੇਖਿਆ ਸੀ। ਸੋ ਇਹ ਚੀਜ਼ਾਂ ਦੀ ਕਿਤੇ ਨਾ ਕਿਤੇ ਦਿੱਕਤ ਆ। ਮੈਂ ਦੇਖ ਰਿਹਾ ਸੀ ਕੱਲ ਇੱਕ ਖ਼ਬਰ ਦੇ ਵਿੱਚ ਕਿਸੇ ਪਿੰਡ ਚ ਨਾ ਬਿਨ ਵੰਡੇ ਗਏ ਡਸਟਬਿਨ ਛੋਟੇ, ਵੀ ਉਹ ਪਿੰਡ ਦੇ ਵਿੱਚ ਕੋਈ ਬੰਦਾ ਉਦਮੀ ਆਇਆ ਜਗਤਾਰ ਸਿੰਘ ਢੁੱਡੀਕਿਆਂ ਵਰਗਾ ਵੀ ਮੈਂ ਵੀ ਆਪਦੇ ਢੁੱਡੀਕੇ ਪਿੰਡ ਨੂੰ ਬਣਾਉਣਾ ਸੋਹਣਾ, ਤੇ ਉਹਨੇ ਸੋਚਿਆ ਹੋਣਾ ਵੀ ਆਪਾਂ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਕਰੀਏ, ਤੇ ਸਭ ਤੋਂ ਪਹਿਲਾਂ ਇਹ ਆਈਡੀਆ ਹੋਇਆ ਹੋਣਾ ਵੀ ਸਭ ਤੋਂ ਪਹਿਲਾਂ ਆਪਾਂ ਬਿਨ ਵੰਡੀਏ ਪਿੰਡ ਚ, ਵੀ ਲੋਕਾਂ ਨੂੰ ਕਹੀਏ ਆਦਤ ਪਾਈਏ ਵੀ ਬਿੰਨਾਂ ਚ ਸਮਾਨ ਸਿੱਟੋ, ਫੇਰ ਐ ਬਿੰਨ ਕਲੈਕਸ਼ਨ। ਉਹ ਬੇਚਾਰਾ ਹਜੇ ਟਰੱਕ ਬਿੰਨਾਂ ਦਾ ਲੈ ਕੇ ਆਇਆ, ਪਲਾਸਟਿਕ ਦੀਆਂ ਬਾਲਟੀਆਂ ਸੀਗਾ, ਸਾਰੀ 5 ਰੁਪਈਆਂ ਦੀ 10 ਰੁਪਈਆਂ ਦੀ ਬਾਲਟੀ ਹੋਊਗੀ, ਪਰ ਉਹ ਟਰੱਕ ਅਜੇ ਖੜਾ ਕੇ ਵੰਡਣ ਦੀ ਸਲਾਹ ਕਰਦਾ ਸੀ ਤੇ ਸਾਰਾ ਪਿੰਡ ਟੁੱਟ ਕੇ ਪੈ ਗਿਆ ਤੇ ਇੱਕ ਦੂਜੇ ਤੋਂ ਖੋ ਖੋ ਕੋਈ 4 ਬਾਲਟੀਆਂ ਲੈ ਕੇ ਭੱਜ ਗਿਆ, ਕੋਈ 8 ਲੈ ਕੇ ਭੱਜ ਗਿਆ, ਕੋਈ 2 ਲੈ ਕੇ, ਜਿਹਦੇ ਤੋਂ ਜਿਵੇਂ ਲੁੱਟ ਨੀ ਮੱਚੀ ਹੁੰਦੀ ਤੇ ਐ ਜਾਣ ਗਲੀਆਂ ਵੀ ਦੀ ਭੱਜੇ ਬਾਲਟੀਆਂ ਲੈ ਕੇ ਜਿਵੇਂ ਕੋਈ ਲੁੱਟ ਮੱਚ ਗਈ ਹੁੰਦੀ ਆ, ਤੇ ਉਹ ਬੇਚਾਰਾ ਇੰਨਾ ਰਹੀ ਮੱਥੇ ਤੇ ਹੱਥ ਮਾਰ ਕੇ ਖੜਾ ਝਾਕੀ ਜਾਵੇ ਵੀ ਮੈਂ ਇਹਨਾਂ ਨੂੰ ਕੀ ਸੁਧਾਰ ਲੂੰਗਾ ਇਹਨਾਂ ਲੋਕਾਂ ਨੂੰ। ਸੋ ਇਹ ਪ੍ਰੋਬਲਮ ਆਉਂਦੀਆਂ ਭਰਾਵੋ, ਕੇਰਾ ਸਾਨੂੰ ਜਾਗਰਤੀ ਲਿਆਉਣੀ ਪੈਣੀ ਆ ਕੱਲੇ ਕੱਲੇ ਨੂੰ। ਜਦੋਂ ਵੀ ਕਿਤੇ ਕੋਈ ਚੀਜ਼ ਵੰਡੀ ਜਾਂਦੀ ਆ, ਉਹ ਜਿਹੜਾ ਜ਼ੋਰਾਵਰ ਹੁੰਦਾ ਉਹ ਲੈ ਜਾਂਦਾ, ਉਹਨੂੰ ਮਤਲਬ ਨੀ ਇਹ ਕਿਤੇ ਕੰਮ ਆਊ ਨਹੀਂ ਆਊ, ਕਾਹਦੇ ਲਈ ਲਿਜਾ ਰਹੇ, ਕਿੱਥੋਂ ਕਾਹਦੇ ਲਈ ਕੀ ਕਰ ਰਹੇ, ਉਹ ਮਤਲਬ ਨੀ।
ਬਿਲਕੁਲ। ਤੇ ਰਾਜਮਹਿੰਦਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਨਾਲ ਹੀ ਜਿਹੜੀ ਗੱਲਬਾਤ ਸਾਡੀ ਹੋ ਰਹੀ ਸੀਗੀ ਅੱਜ ਕੱਲ ਦੇ ਦੌਰ ਦੀ, ਉਹਦੇ ਨਾਲ ਮਿਲਦਾ ਜੁਲਦੀ ਇਹਨਾਂ ਨੇ ਤੁੱਕ ਇੱਕ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਈ ਹੈ। ਮਹੱਲਾ ਤੀਜਾ। ਮਾਇਆ ਹੋਈ ਨਾਗਨੀ ਜਗਤ ਰਹੇ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ, ਨਾਨਕ ਸੇਈ ਉਭਰੇ ਜੇ ਸੱਚ ਰਹੇ ਲਿਵਲਾਏ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 510 ਵਿੱਚ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਨੇ ਲਿਖਿਆ ਹੈ ਕਿ ਮਾਇਆ ਸੱਪੜੀ ਬਣੀ ਹੋਈ ਹੈ ਤੇ ਜਗਤ ਵਿੱਚ ਹਰੇਕ ਜੀਵ ਨੂੰ ਚਿੰਬੜੀ ਹੋਈ ਹੈ, ਸੋ ਇਸ ਦਾ ਗੁਲਾਮ ਬਣਦਾ ਹੈ, ਜੋ ਇਸ ਦਾ ਗੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਉਂਦੀ ਹੈ। ਕੋਈ ਬਿਰਲਾ ਗੁਰਮੁਖ ਹੈ ਜੋ ਇਸ ਮਾਇਆ ਸੱਪੜੀ ਦੇ ਜ਼ਹਿਰ ਦਾ ਮੰਤਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ। ਇਹ ਨਾਨਕ ਇਸ ਮਾਇਆ ਸੱਪੜੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭ ਵਿੱਚ ਲੇਪ ਚੋਣਦੇ ਹਨ।
ਜੀ ਜੀ ਜੀ, ਬਹੁਤ ਵਧੀਆ ਜਿਹੜੀ ਵਿਚਾਰ, ਬਹੁਤ ਸੋਹਣੇ ਵਿਚਾਰ ਜਿਹੜੇ ਲਿਖੇ ਆ ਜੀ, ਤੇ ਇਹ ਸੱਚਾਈ ਆ। ਪਰ ਜਿਹੜਾ ਸਾਡੀ ਗੱਲ ਤੈਅ ਜਾਂਦੀ ਹੈ ਜਦੋਂ ਅਸੀਂ ਗੁਲਾਮੀ ਦੇ ਵਿੱਚ ਵਗ ਜਾਂਦੇ ਨਾ, ਕਿਸੇ ਵੀ ਚੀਜ਼ ਦੀ ਗੁਲਾਮੀ ਚ ਚਲੇ ਜਾਂਦੇ ਆ, ਤੇ ਉਹ ਉਦੋਂ ਤਕਲੀਫ ਦਿੰਦੀ ਹੈ। ਲਿਮਿਟ ਦੇ ਵਿੱਚ ਕੋਈ ਚੀਜ਼ ਕੋਈ ਮਾੜੀ ਨਹੀਂ ਹੈਗੀ।
ਬਿਲਕੁਲ ਬਰਾੜ ਸਾਹਿਬ, ਬਚਪਨ ਚ ਯਾਦ ਆ ਛੋਟੇ ਹੁੰਦਿਆਂ ਨੂੰ ਮਨ ਜਿੱਤੇ ਜਗਜੀਤ ਹੋ ਗਿਆ, ਇਹਨਾਂ ਦੇ ਉੱਤੇ ਕਿੱਡੇ ਕਿੱਡੇ ਰਸਤੇ ਲਿਖੀ ਦੇ ਹੁੰਦੇ ਸੀਗੇ, ਔਰ ਪਰ ਉਹ ਮਨ ਨੂੰ ਦੇਖ ਲਓ, ਕਈ ਸਾਲ ਲੰਘ ਗਏ, ਉਹ ਮਨ ਨੀ ਜਿੱਤਣ ਚਾਹੁੰਦਾ, ਉਹਨਾਂ ਤੇ ਕਈ ਲੇਖ ਵੀ ਲਿਖ ਲਏ, ਕਈ ਵਿਚਾਰਾਂ ਵੀ ਕਰ ਲਈਆਂ, ਗੱਲਾਂ ਵੀ ਕਰ ਲਈਆਂ, ਪਰ ਉਹੀ ਉਹਨੂੰ ਪ੍ਰੈਕਟੀਕਲੀ ਕਰਨਾ ਜਿਹੜਾ ਉਹ ਬੜਾ ਔਖਾ ਲੱਗਦਾ, ਤੇ ਉਹ ਔਖਾ ਹੁੰਦਾ ਹੋਰ ਜਾ ਰਿਹਾ ਅੱਜ ਕੱਲ ਦਾ ਜੋ ਵਰਤਾਰਾ ਵਰਤ ਰਿਹਾ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਨਾਲ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਭਾਜੀ, ਤੁਹਾਡੀ ਮੋਬਾਈਲ ਯੂਜ਼ ਵਾਲੀ ਕਾਰਟੂਨ ਵੀਡੀਓ ਬਹੁਤ ਕੈਂਪ ਸੀ, ਕਹਿੰਦੇ ਮੈਂ ਲਗਭਗ 500 ਬੰਦਿਆਂ ਨੂੰ ਕੱਲ ਸੈਂਡ ਕੀਤੀ, ਬਹੁਤ ਰਿਪਲਾਈ ਆਈ, ਕਹਿੰਦੇ ਬਹੁਤ ਸੋਹਣੀ ਆ, ਅੱਜ ਕੱਲ ਦੇ ਹਾਲਾਤ ਇਹ ਆ ਜਨਤਾ ਦੇ।
ਬਿਲਕੁਲ ਜੀ ਬਿਲਕੁਲ, ਦੇਖੋ ਇਹ ਮੋਬਾਈਲ ਦਿਖਾਇਆ ਵੀ ਕਿਵੇਂ ਦੁਨੀਆ ਖੂਹ ਚ ਡਿੱਗ ਰਹੀ ਆ ਮੋਬਾਈਲ ਦੇਖਦੀ ਦੇਖਦੀ। ਸੋ ਇਹ ਇੱਕ ਬਹੁਤ ਹੀ ਸੱਚਾਈ ਨਾਲ ਬਣਾਈ ਹੋਈ ਵਿਅੰਗਾਤਮਕ ਸ਼ਾਰਟ ਮੂਵੀ ਸੀ ਜਿਹੜੀ ਮੈਂ ਸ਼ੇਅਰ ਕੀਤੀ ਸੀ। ਪਰ ਥੋੜਾ ਚਿਰ ਪਹਿਲਾਂ ਮੈਂ ਇੱਕ ਹੋਰ ਵੀ ਵੀਡੀਓ ਸ਼ੇਅਰ ਕੀਤੀ ਸੀ, ਉਹ ਵੀ ਲੋਕਾਂ ਨੇ ਬਹੁਤ ਸ਼ੇਅਰ ਕੀਤੀ, ਤੁਸੀਂ ਮੇਰੀ ਜੇ ਵੀਡੀਓ ਸੈਕਸ਼ਨ ਚ ਜਾ ਕੇ ਦੇਖੋਗੇ ਤਾਂ ਉਹਦੇ ਚ ਇੱਕ ਦਿਖਾਇਆ ਸੀ ਵੀ ਅਸੀਂ ਇੱਕ ਨਵੀਂ ਕੰਪਨੀ ਖੋਲੀ ਆ ਜਿਹੜੀ ਸਰਵਿਸ ਦੇ ਆਊਗੀ ਲੋਕਾਂ ਨੂੰ ਸੜਕਾਂ ਤੇ ਤੁਰੇ ਜਾਂਦਿਆਂ ਨੂੰ ਹੱਥ ਫੜ ਕੇ ਸੜਕ ਟਪਾਉਣਾ, ਕਿਉਂਕਿ ਬੰਦੇ ਦਾ ਧਿਆਨ ਤਾਂ ਮੋਬਾਈਲ ਚ ਹੋਊਗਾ, ਤੇ ਉਹ ਉਹਨਾਂ ਨੂੰ ਸਰਵਿਸ ਦਿੰਦੀ ਆ ਜੀ ਉਹ ਸੜਕਾਂ ਦੇ ਉੱਤੇ ਤੋਰਨ ਦੀ, ਹੋਰ ਇੱਧਰ ਉੱਧਰ ਲਿਜਾਣ ਦੀ। ਸੋ ਇਸ ਕਰਕੇ ਇਹ ਜਿਹੀਆਂ ਸੱਚਾਈਆਂ ਜਿਹੜੀਆਂ ਫਿਲਹਾਲ ਤਾਂ ਕੱਲੇ ਹਾਸੇ ਦਾ ਕੰਮ ਦਿੰਦੀਆਂ, ਪਰ ਅਸਲੀਅਤ ਇਹ ਆ ਵੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਹਾਸਿਆਂ ਚੋਂ ਤੁਸੀਂ ਦੇਖਿਓ ਵੀ ਕੀ ਨਿਕਲਦਾ।
ਬਿਲਕੁਲ ਬਰਾੜ ਸਾਹਿਬ, ਬੱਸ ਚ ਬੈਠੀ ਦਾ ਹੁੰਦਾ ਸੀਗਾ ਤੇ ਇਹ ਹੁੰਦਾ ਸੀਗਾ ਕਿ ਖਿੜਕੀ ਵਾਲੀ ਸੀਟ ਜਿਹੜੀ ਆ ਉਹ ਮਿਲ ਜਾਵੇ ਹਨਾ, ਤਾਂ ਕਿ ਬਾਹਰ ਦੇ ਨਜ਼ਾਰੇ ਦੇਖੇ ਜਾਣ, ਜਾਂ ਫਿਰ ਲਾਗੇ ਛਾਗੇ ਕੋਈ ਜਾਣਦਾ ਪਛਾਣਦਾ ਬੰਦਾ ਹੋਵੇ ਤਾਂ ਉਹਨਾਂ ਗੱਲਾਂ ਬਾਤਾਂ ਮਾਰਨੀਆਂ ਸ਼ੁਰੂ ਕਰ ਦੇਈਏ। ਪਰ ਮੈਨੂੰ ਨੀ ਲੱਗਦਾ ਕਿ ਅੱਜ ਕੱਲ ਇਹ ਚੀਜ਼ਾਂ ਦੀ ਕੋਈ ਜ਼ਰੂਰਤ ਰਹੀ ਹੋਣੀ ਆ, ਕਿਉਂਕਿ ਹਰ ਕਿਸੇ ਦੇ ਹੱਥ ਚ ਫੋਨ ਆ। ਅੱਗੇ ਕੋਈ ਪਤਾ ਨੀ ਹੁੰਦਾ ਸੀਗਾ, ਕੋਈ ਜਿੱਦਾਂ ਕੋਈ ਕੁੜੀਆਂ ਚਿੜੀਆਂ ਵਿਆਹੀਆਂ ਹੁੰਦੀਆਂ ਸੀਗੀਆਂ ਤੇ ਪਤਾ ਨੀ ਹੁੰਦਾ ਸੀ ਕੋਈ ਚੀਜ਼ ਕਿੱਦਾਂ ਬਣਾਉਣੀ ਆ ਹਨਾ, ਤੇ ਫਿਰ ਉਹ ਗੁਆਂਢਣ ਨੂੰ ਪੁੱਛਣਾ ਜਾਂ ਸੱਸ ਨੂੰ ਪੁੱਛਣਾ ਜਾਂ ਮਾਂ ਨੂੰ, ਅੱਗੇ ਤੇ ਚਲੋ ਫੋਨ ਕਰਕੇ ਵੀ ਪੁੱਛ ਲੈਣਾ ਹਨਾ, ਤੇ ਹੁਣ ਤੇ ਸਾਰੀਆਂ ਰੈਸਿਪੀਜ਼ ਦੇ ਹੱਥ ਚ, ਤੇ ਮਾਰੋ ਗੂਗਲ ਤੇ ਸਰਚ ਤੇ ਜੋ ਮਰਜ਼ੀ ਬਣਾ ਲਓ। ਪਰ ਇਹਨਾਂ ਚੀਜ਼ਾਂ ਨੇ ਬਿਲਕੁਲ ਜੀ ਜੋ ਇਨਸਾਨ ਨੂੰ ਇਨਸਾਨ ਤੋਂ ਬਹੁਤ ਦੂਰ ਕੀਤਾ। ਤੇ ਉਸ ਤੋਂ ਬਾਅਦ
ਜੀ ਜੀ ਸੁਖਪ੍ਰੀਤ ਤੁਸੀਂ ਪੜੋ, ਪਹਿਲਾਂ ਧਨੀ ਸਾਹਿਬ ਦਾ ਮੈਸੇਜ ਪੜੋ
ਜੀ। ਇਹਨਾਂ ਨੇ ਅੱਗੇ ਸ਼ਿਵ ਸੈਨਾ ਦੀ ਗੱਲ ਕੀਤੀ ਹੈ, ਕਹਿੰਦੇ ਸ਼ਿਵ ਸੈਨਾ ਦੀ ਗੱਲ ਸੁਣਾਓ ਭਾਜੀ ਕਾਲ ਜੀ। ਕਹਿੰਦੇ ਉਹਨਾਂ ਨੇ ਭਿੰਡਰਾਂਵਾਲੇ ਦਾ ਪੁਤਲਾ ਸਾੜ ਰਹੇ ਸੀ ਤੇ ਸਿੰਘਾਂ ਨੇ ਉਹਨਾਂ ਨੂੰ ਭਜਾ ਦਿੱਤਾ, ਕਹਿੰਦੇ ਆਪਣੇ ਵਿਚਾਰ ਦਿਓ ਇਹਦੇ ਤੇ।
ਦੇਖੋ ਮੈਂ ਇਸ ਗੱਲ ਨੂੰ ਤਾਂ ਹੀ ਇਗਨੋਰ ਕਰ ਰਿਹਾ ਸੀ, ਇੱਕ ਮੇਰੀ ਆਪਣੀ ਵੀ ਪਾਲਿਸੀ ਆ ਤੇ ਇੱਕ ਪੜਿਆ ਵੀ ਦੁਨੀਆਂ ਦੀਆਂ ਬਹੁਤ ਬਹੁਤ ਗਿਆਨਵਾਨ ਕਿਤਾਬਾਂ ਦੇ ਵਿੱਚੋਂ ਇਹ ਗੱਲਾਂ ਪੜ੍ਹੀਆਂ ਵੀ ਗੰਦ ਨੂੰ ਨਾ ਹੀ ਉਛਾਲਿਆ ਜਾਵੇ ਤਾਂ ਚੰਗਾ, ਕਿਉਂਕਿ ਮੇਰੇ ਜਿਹੜੇ ਮੇਰੇ ਸ਼ਬਦ ਮੈਂ ਉਹ ਸਾਰੇ ਸ਼ਿਵ ਸੈਨਿਕਾਂ ਲਈ ਨਹੀਂ ਕਹਿ ਰਿਹਾ, ਬਹੁਤ ਸਾਰੇ ਸ਼ਿਵ ਸੈਨਿਕ ਚੰਗੇ ਵੀ ਆ ਤੇ ਸ਼ਿਵ ਸੈਨਾ ਸ਼ਬਦ ਤੋਂ ਨਫ਼ਰਤ ਪੈਦਾ ਕਰਾਤੀ ਆ ਕੁਝ ਇੱਕ ਬੰਦਿਆਂ ਨੇ, ਜਿਵੇਂ ਇੱਕ ਸ਼ਬਦ ਹੀ ਇਹੋ ਜਿਹੇ ਹੁੰਦੇ ਆ। ਸ਼ਿਵ ਦੀ ਸੈਨਾ ਵੈਸੇ ਤਾਂ ਇਹ ਇੱਕ ਧਰਮ ਨਾਲ ਜੁੜਿਆ ਹੋਇਆ ਇੱਕ ਸ਼ਬਦ ਆ ਸਹੀ ਮਾਇਨੇ ਚ ਦੇਖਿਆ ਜਾਵੇ ਤੇ, ਪਰ ਕੁਝ ਇੱਕ ਸਿਰਫਰੇ ਤੇ ਉਹ ਜਿਹੇ ਲੋਕ ਜਿਨ੍ਹਾਂ ਨੂੰ ਸ਼ਾਂਤੀ ਪਸੰਦ ਨਹੀਂ ਉਹਨਾਂ ਨੇ ਇਹੋ ਜਿਹੇ ਸ਼ਬਦਾਂ ਨਾਲ ਵੀ ਸਾਡੀ ਨਫ਼ਰਤ ਪੈਦਾ ਕਰ ਦਿੱਤੀ ਹੈ ਸਾਡੇ। ਸੋ ਇਹਨਾਂ ਲੋਕਾਂ ਦੇ ਉੱਤੇ ਤਾਂ ਪਰਦਾ ਹੀ ਪਾ ਕੇ ਰੱਖੀਏ ਤੇ ਇਹਨਾਂ ਨੂੰ ਤੂਲ ਨਾ ਦੇਈਏ ਤਾਂ ਚੰਗਾ, ਕਿਉਂਕਿ ਅੱਜ ਅਸੀਂ ਖ਼ਬਰਾਂ ਚ ਕੁਝ ਗੱਲ ਕਰਦੇ ਹਾਂ, ਕੱਲ ਨੂੰ ਹੋਰ ਗੱਲ ਵਧੂਗੀ। ਅਸੀਂ ਵਧਾਉਣੀ ਨਹੀਂ, ਅਸੀਂ ਗੱਲ ਨੂੰ ਖਤਮ ਕਰਨਾ ਤੇ ਅਸੀਂ ਘਟਾਉਣੀ ਆ। ਸਾਡੇ ਕੋਲ ਚੰਗੀਆਂ ਚੀਜ਼ਾਂ ਬਹੁਤ ਆਈਆਂ ਫਲਾਉਣ ਨੂੰ, ਆਪਾਂ ਚੰਗੀਆਂ ਚੰਗੀਆਂ ਚੀਜ਼ਾਂ ਫਲਾਈਏ, ਚੰਗੀਆਂ ਚੰਗੀਆਂ ਚੀਜ਼ਾਂ ਲੱਭੀਏ, ਲੱਭ ਲੱਭ ਕੇ ਉਹਨਾਂ ਨੂੰ ਭੇਜੀਏ। ਮੈਂ ਦੇਖਦਾ ਉਹਨਾਂ ਵਟਸਐਪ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਆਉਂਦੀਆਂ, ਉਹਨਾਂ ਵੀਡੀਓ ਦੇ ਵਿੱਚ ਕੋਈ ਚੰਗੀ ਵੀਡੀਓ ਹੁੰਦੀ ਹੈ ਤਾਂ ਅਸੀਂ ਸ਼ੇਅਰ ਕਰੀਦੀ ਆ, ਲੋਕਾਂ ਤੱਕ ਪਹੁੰਚਾਈ ਦੀ ਆ। ਮੈਂ ਤਕਰੀਬਨ ਕੋਸ਼ਿਸ਼ ਕਰੀਦੀ ਆ ਵੀ ਵੱਧ ਤੋਂ ਵੱਧ ਜੇ ਕਿਸੇ ਨੇ ਮਿਹਨਤ ਕੀਤੀ ਹੈ, ਚੰਗਾ ਕਾਰਜ ਕੀਤਾ ਤਾਂ ਉਹਨੂੰ ਲੋਕਾਂ ਤੱਕ ਪਹੁੰਚਾਈਏ। ਪਰ ਇਹ ਵੱਖਰੀ ਗੱਲ ਆ ਵੀ ਜੋ ਅਸੀਂ ਕਾਰਜ ਕਰਦੇ ਹਾਂ ਉਹ ਸਾਡੇ ਬਾਰੇ ਲੋਕ ਪਤਾ ਨਹੀਂ ਕਿਉਂ ਨਹੀਂ ਸੋਚਦੇ। ਸੁਖਪ੍ਰੀਤ ਮੈਂ ਹੈਰਾਨ ਆ ਵੀ ਪੇਂਡੂ ਆਸਟ੍ਰੇਲੀਆ ਦੇ ਉੱਤੇ ਅਸੀਂ ਇੰਨੀ ਮਿਹਨਤ ਕਰਦੇ ਹਾਂ, ਇੰਨਾ ਕੁਛ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਤੁਸੀਂ ਦੇਖ ਲਿਓ ਸਾਰੇ ਜਣੇ ਦੇਖ ਲੈਣਗੇ ਪਰ ਕੋਈ ਮਤਲਬ ਨਹੀਂ, ਇੱਕ ਬੰਦਾ ਵੀ ਦੂਜੇ ਬੰਦੇ ਨੂੰ ਕਹਾਂ ਦੱਸ ਦੂ ਕਹਿ ਦੂ ਕੀ ਹੋਇਆ। ਸਾਡੇ ਗਰੀਬਾਂ ਦਾ ਐਪੀਸੋਡ ਆ, ਉਹ ਗਰੀਬੀ ਦੇ ਗਰੀਬੀ ਦਾਅਵੇ ਚ ਸ਼ੂਟ ਕੀਤਾ, ਉਹਦੇ ਵਿੱਚ ਕੋਈ ਟ੍ਰਿਕ ਨਹੀਂ ਵਰਤੇ, ਉਹਦੇ ਚ ਕੋਈ ਡਰਾਮੇਬਾਜ਼ੀ ਨਹੀਂ ਕੀਤੀ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹਦੇ ਨੌਲੇਜ ਹੈ ਨੀ। ਹੁਣ ਤੁਹਾਨੂੰ ਦੇਖੋ ਐਤਕੀ ਦਾ ਐਪੀਸੋਡ ਦੇਖੋ, ਅਸੀਂ ਐਤਕੀ ਜਿਹੜਾ ਐਪੀਸੋਡ ਪਾਇਆ ਮਨਪ੍ਰੀਤ ਹੋਰਾਂ ਨੇ ਉਹਦੇ ਚ ਐਡਮਿੰਟਨ ਦਾ ਸ਼ਾਪਿੰਗ ਮਾਲ ਦਿਖਾਇਆ, ਤੇ ਅੱਜ ਦੇ ਯੁੱਗ ਚ ਵੱਖਰੀ ਗੱਲ ਆ ਵੀ ਬਹੁਤ ਸਾਰੇ ਲੋਕ ਆਪ ਜਾ ਕੇ ਦੇਖ ਸਕਦੇ ਆ, ਜਾ ਸਕਣਗੇ ਦੇਖਣਗੇ। ਹੁਣ ਜੇ ਕੋਈ ਕੱਲ ਨੂੰ ਤੁਸੀਂ ਐਡਮਿੰਟਨ ਜਾ ਰਹੇ ਹੋ ਤਾਂ ਤੁਸੀਂ ਕਦੇ ਵੀ ਮਿਸ ਨਹੀਂ ਕਰੋਗੇ, ਤੁਸੀਂ ਉਹ ਜਾਣਾ ਚਾਹੋਗੇ ਸ਼ਾਪਿੰਗ ਮਾਲ ਦੇ ਵਿੱਚ ਵੀ ਦੇਖੀਏ ਤਾਂ ਸੀਗਾ ਜਿਹੜਾ ਉੱਥੇ ਦਿਖਾਇਆ ਸੀ ਪੇਂਡੂ ਆਸਟ੍ਰੇਲੀਆ ਚ ਕੀ ਉਹਦੇ ਚ ਸੀਗਾ, ਜਾਂ ਜਿਹੜੇ ਲੋਕ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਬੈਠਿਆਂ ਨੂੰ ਪਤਾ ਤਾਂ ਲੱਗ ਸਕਦਾ ਨਾ ਇੱਥੇ ਵੀ ਸ਼ਾਪਿੰਗ ਮਾਲ ਦੇ ਵਿੱਚ ਕੀ ਚੀਜ਼ਾਂ ਸੀਗੀਆਂ, ਤੇ ਉਹ ਵੀ ਕੋਈ ਵੀ ਉਹਦੇ ਵਿੱਚ ਅਸੀਂ ਟ੍ਰਿਕ ਵਰਤ ਕੇ ਡਰਾਮਾ ਵਰਤ ਕੇ ਨਹੀਂ ਦਿਖਾਇਆ, ਸਿੰਪਲੀ ਦਿਖਾਇਆ। ਪਰ ਬੜਾ ਅਫਸੋਸ, ਉਹ ਨੀ ਕਹਿੰਦੇ ਹੁੰਦੇ ਜਿਵੇਂ ਉਹ ਕਾਰਟੂਨ ਜਾਂ ਮੂੰਹ ਜਾਂ ਦਾਸ ਜੇ ਵਾਲਾ ਬਣਾ ਕੇ ਬਿਠਾਉਣ ਬੈਠਣ ਨੂੰ ਜੀ ਕਰਦਾ ਭਾਈ, ਬੜਾ ਅਫਸੋਸ, ਕੋਈ ਸ਼ੇਅਰ ਹੀ ਨੀ ਕਰਦਾ ਸਾਡੇ ਗਰੀਬਾਂ ਦੀ ਕੋਈ ਚੀਜ਼ ਨੂੰ।
ਨਹੀਂ ਬਿਲਕੁਲ ਬਰਾੜ ਸਾਹਿਬ, ਇਹੋ ਜਿਹੀਆਂ ਸਗੋਂ ਤੁਸੀਂ ਜਿਹੜੀ ਕਹਿ ਕੇ ਗਰੀਬੀ ਦਾ ਵਿੱਚ ਬੜਾਈ, ਸੋ ਉਸ ਚੀਜ਼ ਦੀ ਜਿੰਨੀ ਸਾਦਗੀ ਹੁੰਦੀ ਆ ਔਰ ਉਹ ਜਿੰਨਾ ਦਿਲ ਤੇ ਅਸਰ ਕਰਦੀ ਆ ਨਾ, ਉਹਨੇ ਭਾਵੇਂ ਤੁਸੀਂ ਜਿੰਨੇ ਜ਼ਿਆਦਾ ਟ੍ਰਿਕ ਮਾਰ ਲਓ ਕਰ ਲਓ, ਉਹ ਚੀਜ਼ ਓਨਾ ਅਸਰ ਨਹੀਂ ਕਰਦੀ, ਜੋ ਇੱਕ ਸਿੰਪਲ ਜਿਹੀ ਚੀਜ਼ ਤੁਹਾਡੀ ਰੂਹ ਤੱਕ ਉਤਰ ਜਾਂਦੀ ਹੈ। ਸੋ ਬਿਲਕੁਲ ਬਰਾੜ ਸਾਹਿਬ, ਇਹ ਆ ਕਿ ਹੁਣ ਆਪਣੇ ਕਰਮ ਕਰੀ ਚੱਲੀਏ ਤੇ ਬਾਕੀ ਸਭ ਦਰਸ਼ਕਾਂ ਦੇ ਤੇ ਸਰੋਤਿਆਂ ਦੇ ਹੱਥ ਹੈ ਜੀ। ਅਸੀਂ ਕਿ ਹਰਮਨ ਰੇਡੀਓ ਦੇ ਵਿੱਚ ਵੀ ਕਦੀ ਕੁਛ ਇਹੋ ਜਿਹੀ ਚੀਜ਼ ਨਹੀਂ ਲੱਗਦੀ ਹੁੰਦੀ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਪਰਿਵਾਰ ਕਹਿੰਦੇ ਹੀ ਨਹੀਂ ਹੈਗੇ, ਬਿਲਕੁਲ ਪਰਿਵਾਰ ਹੁੰਦਾ, ਕਿਉਂਕਿ ਬੈਠ ਕੇ ਅਸੀਂ ਉਹੀ ਸਿੱਧੀਆਂ ਸਾਦੀਆਂ ਸਿੰਪਲ ਗੱਲਾਂ ਜੋ ਦਿਲ ਵਿੱਚ ਆ ਉਹੀ ਜ਼ੁਬਾਨ ਤੇ ਆ ਉਹ ਗੱਲਾਂ ਅਸੀਂ ਕਰੀ ਦੀਆਂ ਆ, ਔਰ ਸਰੋਤੇ ਪਸੰਦ ਵੀ ਕਰਦੇ ਹੋਣਗੇ ਜ਼ਰੂਰ।
ਬਿਲਕੁਲ ਕਰਦੇ ਜੀ, ਇਧਰ ਮੈਨੂੰ ਵੀ ਜੀ ਜੀ ਤੁਸੀਂ ਪੜੋ ਪਹਿਲਾਂ ਮੈਸੇਜ, ਇਧਰੋਂ ਮੈਨੂੰ ਵੀ ਮੈਸੇਜ ਆਇਆ ਕਿਸੇ ਦਾ ਤੇ ਮੈਂ ਵੀ ਪੜੂੰਗਾ ਜੀ ਬਾਅਦ
ਜੀ। ਤੁਸੀਂ ਪਹਿਲਾਂ
ਉਹ ਮੈਨੂੰ ਮੈਸੇਜ ਆਇਆ ਕਹਿੰਦੇ ਕਿ ਤੁਸੀਂ ਹਾਈਕੂ ਲਿਖਦੇ ਹੋ, ਤੁਸੀਂ ਕਵਿਤਾ ਵੀ ਲਿਖਦੇ ਹੋ, ਕਹਿੰਦੇ ਜਿਵੇਂ ਕਹਿੰਦੇ ਨੀ ਹੁੰਦੇ ਵੀ ਮੈਨੂੰ ਸਵਾਲ ਪੁੱਛਿਆ ਵੀ ਕਹਿੰਦੇ ਕੀ ਨੀ, ਮੈਂ ਤਾਂ ਇਹ ਕਹਿ ਸਕਦੇ ਹਾਂ ਵੀ ਕੀ ਆ ਜਿਹੜਾ ਅਸੀਂ ਨਹੀਂ ਕਰਦੇ, ਇਹ ਵੱਖਰੀ ਗੱਲ ਆ, ਅਸੀਂ ਕੋਈ ਵੀ ਚੀਜ਼ ਸਾਨੂੰ ਕਰਨੀ ਨਹੀਂ ਆਉਂਦੀ, ਪਰ ਅਸੀਂ ਸਾਡੇ ਚ ਇੱਕ ਜੇਰਾ ਉਤਸਾਹ ਹੌਸਲਾ ਵੀ ਕਰੋ ਸਭ ਕੁਛ, ਨਾ ਪਸੰਦ ਕਰੇ ਜਿਹੜਾ ਨਹੀਂ ਕਰਦਾ, ਪਰ ਅਸੀਂ ਤਾਂ ਆਪਣੀ ਦਿਲ ਦੀ ਪੜਾਸ ਕੱਢ ਲਈ ਨਾ, ਅਸੀਂ ਤਾਂ ਆਪਣਾ ਆਪਦਾ ਜਿਹੜਾ ਮਨ ਨੂੰ ਸਕੂਨ ਮਿਲਦਾ ਸਾਨੂੰ ਕਿਸੇ ਵੀ ਕੰਮ ਕਰੇ ਤੋਂ। ਮੈਂ ਕਈ ਵਾਰੀ ਦੇਖਦਾ ਵੀ ਐਕਟਿੰਗ ਕਰਨ ਬਾਰੇ ਵੀ ਵਿਚਾਰ ਕਰੀਦਾ ਵੀ ਆਪਾਂ ਐਕਟਿੰਗ ਕਰਕੇ ਦੇਖੀਏ ਕੁਝ ਕਿਵੇਂ ਹੋਊਗੀ, ਇਹਦੇ ਚ ਕੀ ਕੀਤਾ ਜਾ ਸਕਦਾ। ਕਵਿਤਾ ਲਿਖਣ ਤੇ ਤਾਂ ਕਵਿਤਾ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਤੇ ਬੰਦਾ ਬਚਪਨ ਤੋਂ ਹੱਥ ਅਜਮਾਉਂਦਾ ਵੀ ਆਪਾਂ ਲਿਖ ਕੇ ਦੇਖੀਏ, ਹਰੇਕ ਬੰਦਾ ਲਿਖਣ ਦੀ ਕੋਸ਼ਿਸ਼ ਕਰਦਾ ਲਿਖਦਾ। ਸੋ ਕੋਈ ਨੀ ਜੀ, ਕਵਿਤਾ ਵੀ ਆਪਾਂ ਬਹੁਤ ਲਿਖੀ ਆ ਜੀ, ਆਪਾਂ ਗੀਤ ਵੀ ਲਿਖਿਆ, ਗੀਤ ਸੰਗੀਤ ਵੀ ਲਿਖਿਆ, ਤੇ ਜੇ ਹੁਣ ਉਹ ਗੀਤ ਬਾਰੇ ਮੈਂ ਦੱਸਿਆ ਤਾਂ ਮਨਪ੍ਰੀਤ ਢੀਂਡਸਾ ਹੁਣ ਅਮਰੀਕਾ ਤੋਂ ਬੈਠੇ ਕਿਤੇ ਉਹ ਗੀਤ ਸੁਣਾ ਵੀ ਨਾ ਦੇਣ ਜਿਹੜੇ ਮੇਰੇ ਰਿਕਾਰਡ ਹੋਏ ਆ, ਤੇ ਕਈ ਵਾਰੀ ਹੁਣ ਮੈਨੂੰ ਮਜ਼ਾਕ ਦੇ ਤੌਰ ਤੇ ਉਹ ਗੀਤ ਵਰਤੇ ਜਾਂਦੇ ਆ,
ਮੈਨੂੰ ਵੀ ਨਹੀਂ ਪਤਾ ਸੀ ਕਿ ਤੁਹਾਡੇ ਗੀਤ ਰਿਕਾਰਡ ਹੋਏ ਆ।
ਉਹ ਮੈਨੂੰ ਮਜ਼ਾਕ ਦੇ ਤੌਰ ਤੇ ਮੇਰਾ ਸਰਕਲ, ਮੇਰੇ ਯਾਰ ਦੋਸਤ ਜਿਹੜੇ ਜਾਣਦੇ ਆ ਉਹ ਵਰਤਦੇ ਆ, ਫਿਰ ਆਹਦੇ ਆ ਦੇਖ ਲਾ ਤੇਰਾ ਗਾਣਾ ਲਾ ਕੇ ਸੁਣਾ ਦਿਆਂਗੇ ਜੇ ਹੁਣ ਬੜੀਆਂ ਹਵਾ ਜੀ ਕਰਦਾ। ਪਰ ਬਿਲਕੁਲ ਜੀ, ਕਵਿਤਾ ਲਿਖਣ ਦਾ ਸ਼ੌਂਕ ਮੈਨੂੰ ਵੀ ਪਿਆ ਸੀਗਾ, ਸਾਡੇ ਸਰੋਤੇ ਨੇ ਪੁੱਛਿਆ ਸਾਨੂੰ ਇੱਕ ਨੇ ਕਹਿੰਦਾ ਮੇਰਾ ਨਾਂ ਨਾ ਲਿਓ ਜੀ ਪਰ ਕੋਈ ਕਵਿਤਾ ਸੁਣਾ ਦਿਓ। ਤੇ ਕਵਿਤਾ ਮੈਂ ਤੁਹਾਨੂੰ, ਕਵਿਤਾ ਜਿਹੜੀ ਮੇਰੀ ਸੀਗੀ ਜੀ ਸਿੱਧ ਪੱਧਰੀ ਜੀ ਕਵਿਤਾ ਸੀ ਜੀ। ਤੇ ਉਸ ਕਵਿਤਾ ਦੇ ਵਿੱਚ ਮੈਂ ਕੋਈ ਬਾਹਲਾ ਬਰੀਕੀਆਂ ਤਾਂ ਨਹੀਂ ਲਿਖ ਸਕਦਾ ਸੀ, ਪਰ ਮੈਂ ਆਪ ਦੇ ਬਾਰੇ ਚ ਇੱਕ ਸੱਚਾਈ ਲਿਖੀ ਸੀਗੀ ਤੇ ਉਹ ਮੇਰੀ ਔਰਕੁੱਟ ਦੇ ਉੱਤੇ ਪਾਈ ਹੋਈ ਕਵਿਤਾ ਜਿਹੜੀ ਹੁੰਦੀ ਹੁੰਦੀ ਸੀ ਅਬਾਊਟ ਮੀ ਦੇ ਵਿੱਚ ਲਿਖੀ ਹੋਈ ਕਵਿਤਾ ਸੀ ਉਹ, ਤੇ ਉਹ ਮੈਂ ਤੁਹਾਨੂੰ ਸੁਣਾਉਣਾ ਗਾ ਕਵਿਤਾ। ਪਰ ਉਹ ਚ ਹੈ ਸਿੱਧ ਪੱਧਰੀਆਂ ਗੱਲਾਂ ਆਪਦੇ ਤੇ ਜੇ ਜਿਹੀਆਂ ਗੱਲਾਂ ਕਰਦਾ। ਉਹ ਚ ਲਿਖਿਆ ਸੀ ਮੈਂ ਜੀ, ਚੈਂਪੀਅਨ ਬਣਿਆ ਰਹਿਣਾ ਯਾਰੋ, ਬੇਸ਼ੱਕ ਅੱਜ ਤੱਕ ਕੋਈ ਜਿੱਤਿਆ ਨਹੀਂ ਖਿਤਾਬ, ਵਿੱਚ ਨਸ਼ੇ ਰਹਾਂ ਚੂਰ ਸਦਾ ਮੈਂ, ਬੇਸ਼ੱਕ ਅੱਜ ਤੱਕ ਮੈਂ ਪੀਤੀ ਨਹੀਂ ਸ਼ਰਾਬ, ਸੰਗੀਤ ਦਾ ਮੈਂ ਗਿਆਨੀ ਧਿਆਨੀ, ਬੇਸ਼ੱਕ ਮੈਨੂੰ ਪਤਾ ਨਹੀਂ ਕਿ ਹੁੰਦੀ ਕੀ ਹੈ ਰਬਾਬ, ਕੋਲ ਨਾ ਭਾਵੇਂ ਢੇਲਾ ਯਾਰੋ, ਕੋਲ ਨਾ ਭਾਵੇਂ ਢੇਲਾ ਯਾਰੋ, ਬੇਸ਼ੱਕ ਅੱਜ ਤੱਕ ਰਿਹਾ ਵਾਂਗੂ ਇੱਕ ਨਵਾਬ, ਧਨ ਦੌਲਤ ਨਾਲ ਨਫ਼ਰਤ ਯਾਰੋ, ਧਨ ਦੌਲਤ ਨਾਲ ਨਫ਼ਰਤ ਯਾਰੋ, ਬੇਸ਼ੱਕ ਦੌਲਤ ਦੇ ਆਉਂਦੇ ਬੜੇ ਖੁਆਬ, ਦੇਣ ਲਈ ਸਭ ਕੁਛ ਹੈ ਯਾਰੋ, ਦੇਣ ਲਈ ਸਭ ਕੁਛ ਹੈ ਯਾਰੋ, ਦਿੱਤਾ ਜਾਂਦਾ ਨਹੀਂ ਜੇ ਮੇਥੋਂ ਉਹ ਹੈ ਇੱਕ ਜਵਾਬ, ਮਗਜ ਖਾਣ ਦਾ ਆਦੀ ਯਾਰੋ, ਮਗਜ ਖਾਣ ਦਾ ਆਦੀ ਯਾਰੋ, ਬੇਸ਼ੱਕ ਪੂਰਾ ਸ਼ਾਕਾਹਾਰੀ ਕਦੇ ਖਾਂਦਾ ਨਹੀਂ ਕਬਾਬ, ਵਕਤ ਦਾ ਬੜਾ ਹੀ ਤੋੜਾ ਯਾਰੋ, ਵਕਤ ਦਾ ਬੜਾ ਹੀ ਤੋੜਾ ਯਾਰੋ, ਬੇਸ਼ੱਕ ਹੁਣ ਤੱਕ ਮੱਖੀਆਂ ਮਾਰੀਆਂ ਬੇਹਿਸਾਬ, ਕਲਮ ਚਲਾਉਣ ਦਾ ਸ਼ੌਕ ਹੈ ਯਾਰੋ, ਬੇਸ਼ੱਕ ਹਾਂ ਕਦੇ ਕਿਸੇ ਕੀਤੀ ਨਹੀਂ ਜਨਾਬ, ਦਿਲ ਦੀ ਗੱਲ ਨਾ ਦੱਸਾਂ ਯਾਰੋ, ਪਰ ਬੁੱਝ ਸਕੇ ਨਾ ਤੁਸੀਂ ਕਿ ਮਿੰਟੂ ਖੁੱਲੀ ਇੱਕ ਕਿਤਾਬ, ਬਸ ਇੱਕੋ ਗਿਲਾ ਰੱਬ ਨਾਲ ਬਰਾੜ ਨੂੰ, ਕਿਉਂ ਮੇਰੇ ਵਿੱਚ ਮੈਂ ਹੈ ਬੇਹਿਸਾਬ।
ਮਿੰਟੂ ਬਰਾੜ ਦਿਖ ਰਿਹਾ ਸੀ, ਔਰ ਇਹ ਗੱਲ ਹੁੰਦੀ ਹੈ ਬਰਾੜ ਸਾਹਿਬ, ਅਸੀਂ ਬਾਕੀਆਂ ਦੇ ਉੱਤੇ ਕੁਛ ਲਿਖ ਵੀ ਦਿੰਦੇ ਹਾਂ ਹਨਾ, ਆਪਣੇ ਆਪ ਨੂੰ ਆਪਣੀਆਂ ਕਮੀਆਂ ਨੂੰ ਦੱਸਣਾ, ਪਹਿਲਾਂ ਤੇ ਉਹਨਾਂ ਕਮੀਆਂ ਨੂੰ ਬੁੱਝਣਾ ਹੀ, ਔਰ ਫਿਰ ਉਹਨਾਂ ਨੂੰ ਇੰਨੀਆਂ ਵਧੀਆ ਤਰੀਕੇ ਦੇ ਨਾਲ ਇੱਕ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨਾ, ਬਹੁਤ ਹੀ ਖੂਬਸੂਰਤ ਲਾਈਨਾਂ ਲਿਖੀਆਂ ਬਰਾੜ ਸਾਹਿਬ, ਕਮਾਲ ਹੈ ਜੀ ਬਿਲਕੁਲ। ਤੇ ਹੁਣ ਤੇ ਮੈਨੂੰ ਐਕਸਾਈਟਮੈਂਟ ਹੋ ਰਹੀ ਹੈ, ਤੇ ਮੈਂ ਹੁਣ ਤੁਹਾਡੇ ਯਾਰਾਂ ਦੋਸਤਾਂ ਨੂੰ ਪੁੱਛ ਕੇ ਉਹ ਗੀਤ ਲੱਭਾਂ ਪਹਿਲਾਂ, ਤੇ ਫਿਰ ਅਗਲੀਆਂ ਲਹਿਰਾਂ ਦੇ ਵਿੱਚ ਮੈਂ ਜ਼ਰੂਰ ਚਲਾਉਣਾ ਆ।
ਫਿਰ ਮੇਰਾ ਖਬਰਾਂ ਦੇ ਸੈਸ਼ਨ ਤੋਂ ਤੁਸੀਂ ਮੈਨੂੰ ਬਾਹਰ ਕੱਢ ਦਿਓਗੇ, ਆ ਦਿਓਗੇ, ਨਹੀਂ ਇਹ ਤਾਂ ਇੱਕ ਘਟੀਆ ਗੀਤਕਾਰ ਹੈ, ਇਹਦੀਆਂ ਗੱਲਾਂ ਨੀ ਅਸੀਂ ਸੁਣਨੀਆਂ।
ਨਾ ਨਾ ਭਾਜੀ, ਇਹੋ ਜਿਹੀ ਗੱਲ ਹੋ ਹੀ ਨੀ ਸਕਦੀ। ਤੁਹਾਨੂੰ ਜਿੰਨਾ ਕੁ ਸਮਝਿਆ ਅਸੀਂ ਸਾਰਿਆਂ ਨੇ, ਜਾਂ ਸਾਡੇ ਸਰੋਤੇ ਜਿਹੜੇ ਸੁਣਦੇ ਉਹਨਾਂ ਦੇ ਵਿੱਚ ਤੁਸੀਂ ਬਿਲਕੁਲ ਬਾ ਕਮਾਲ ਹੋ ਜੀ, ਤੋ ਉਮੀਦ ਕਰਦੇ ਆ ਕਿ ਤੁਹਾਡੀ ਗਾਇਕੀ ਵੀ ਅਸੀਂ ਹੁਣ ਸਾਨੂੰ ਜਲਦੀ ਸੁਣਨ ਨੂੰ ਮਿਲੇਗੀ।
ਹੋ ਸਕਦਾ ਕਿਤੇ ਗਾਇਕੀ ਨੂੰ ਵੀ ਹੱਥ ਜਮਾ ਲਈਏ। ਵੈਸੇ ਮੇਰਾ ਇੱਕ ਕਜ਼ਨ ਆ, ਅੱਜ ਕੱਲ ਬੇਕਰਸ ਫੀਲਡ ਰਹਿੰਦੇ ਆ, ਤੇ ਜਦੋਂ ਨਿੱਕਾ ਹੁੰਦਾ ਸੀ ਅਸੀਂ ਰਹਿੰਦੇ ਤਾਂ ਉਹ ਮੈਨੂੰ ਉਹਨਾਂ ਨੇ ਕਹਿਣਾ, ਕਹਿੰਦੇ ਜੀ 9 ਵਜੇ ਨਾ ਸਾਰੇ ਪਰਿਵਾਰ ਨੂੰ ਉਹਨਾਂ ਨੇ ਕਹਿ ਦੇਣਾ ਵੀ ਸੌਂ ਜੋ ਸਾਰੇ ਜਾਣੇ, ਤੇ ਨਹੀਂ ਤਾਂ ਮਿੰਟੂ ਦਾ ਹੁਣ ਕਹਿੰਦੇ ਕਲੀਆਂ ਦਾ ਵੇਲਾ ਹੋਜੂ, ਕਿਉਂਕਿ ਉਸ ਟਾਈਮ ਮੈਂ ਮਾਣਕ ਸਾਹਿਬ ਨੂੰ ਬਹੁਤ ਫਾਲੋ ਕਰਦਾ ਸੀ ਤੇ ਰਾਤ ਨੂੰ ਪੈਣ ਲੱਗੇ ਕਲੀਆਂ ਲਾਉਣ ਲੱਗ ਜਾਂਦਾ ਸੀ, ਤੇ ਉਹ ਫਿਰ ਸਾਰੇ ਟੱਬਰ ਨੂੰ ਪਹਿਲਾਂ ਹੀ ਸਮਾਰਦਾ ਵੀ ਸੌਂ ਜੋ, ਜੇ ਇਹਦਾ ਕਲੀਆਂ ਦਾ ਵੇਲਾ ਹੋ ਗਿਆ ਫਿਰ ਸੌਣ ਨੂੰ ਤਰਸੋਂਗੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਮੈਂ ਵੀ ਜਦੋਂ ਕਿਤੇ ਵੈਸੇ ਤੇ ਹੋਸਟਲ ਚਲੋ ਕਰੀਦਾ ਸੀਗਾ ਮਿਊਜ਼ਿਕ ਦਾ ਰਿਆਜ਼ ਵਗੈਰਾ, ਜਦੋਂ ਕਿਤੇ ਘਰ ਆ ਕੇ ਮੈਂ ਕੋਈ ਕਲਾਸੀਕਲ ਗਾਉਣ ਲੱਗ ਜਾਣਾ ਨਾ, ਕਿਤੇ ਰਿਆਜ਼ ਕਰਨ ਬੈਠ ਜਾਣਾ, ਤੇ ਮੇਰੇ ਭਰਾ ਨੇ ਕਹਿਣਾ ਵੀ ਬਸ ਕਰ, ਹੁਣ ਮੱਝਾਂ ਨੇ ਸੰਗਲ ਤੜਾ ਕੇ ਆ ਜਾਣਾ, ਗੁਆਂਢੀਆਂ ਨੇ ਤੇ ਤੂੰ ਚੁੱਪ ਕਰ। ਸੋ ਇਹੋ ਜਿਹਾ ਹਾਸਾ ਮਖੌਲ ਜ਼ਿੰਦਗੀ ਚ ਚੱਲਦਾ ਹੀ ਰਹਿਣਾ ਚਾਹੀਦਾ ਜੀ। ਤੇ ਲਓ ਜੀ, ਧਨੀ ਸਾਹਿਬ ਹੁਣਾਂ ਨੇ ਵਾਹ ਵਾਹ ਕਰ ਦਿੱਤੀ ਹੈ ਤੇ ਬਹੁਤ ਪਸੰਦ ਕੀਤਾ ਹੈ ਜੀ। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਜੀ ਜਿਹੜੀ ਕਵਿਤਾ ਆ ਉਹਨੂੰ ਬੜਾ ਪਸੰਦ ਕੀਤਾ ਹੈ। ਤੇ ਅਮਰਜੀਤ ਸਿੰਘ ਧਾਰੀਵਾਲ ਹੁਣਾਂ ਦਾ ਮੈਂ ਮੈਸੇਜ ਲੈਣੀ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਫੈਮਿਲੀ ਨੂੰ ਜੀ। ਤੇ ਇਹਨਾਂ ਨੇ ਲਿਖਿਆ ਕਿ ਇੱਕ ਵਿਆਹੀ ਕੁੜੀ ਦੀ ਚਿੱਠੀ ਆਪਣੀ ਮਾਂ ਦੇ ਨਾਮ। ਲਓ ਜੀ ਮਾਹੌਲ ਹੁਣ ਥੋੜਾ ਜਿਹਾ ਇਮੋਸ਼ਨਲ ਹੋ ਜਾਣਾ ਮੈਨੂੰ ਲੱਗਦਾ। ਲਿਖਿਆ ਕਿ ਮਾਂ ਤੂੰ ਬਹੁਤ ਯਾਦ ਆਉਂਦੀ ਹੈ, ਹੁਣ ਮੇਰੀ ਸਵੇਰੇ ਛੇ ਵਜੇ ਹੁੰਦੀ ਹੈ ਤੇ ਰਾਤ 12 ਵਜੇ ਜਾਂਦੇ ਨੇ। ਉਦੋਂ ਮਾਂ ਤੂੰ ਬਹੁਤ ਯਾਦ ਆਉਂਦੀ ਹੈ, ਜਦੋਂ ਸਭ ਨੂੰ ਗਰਮ ਗਰਮ ਖਵਾਉਂਦੀ ਤੇ ਆਪ ਖੁਦ ਠੰਡਾ ਹੀ ਖਾ ਲੈਂਦੀ ਹਾਂ। ਉਦੋਂ ਮਾਂ ਤੂੰ ਬਹੁਤ ਯਾਦ ਆਉਂਦੀ ਹੈ, ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤੇ ਇੱਕ ਪੈਰ ਤੇ ਉਹਦੀ ਸੇਵਾ ਚ ਲੱਗ ਜਾਂਦੀ ਹਾਂ, ਤੇ ਜਦੋਂ ਮੈਂ ਬਿਮਾਰ ਹੁੰਦੀ ਹਾਂ ਤਾਂ ਖੁਦ ਹੀ ਆਪਣੀ ਸੇਵਾ ਕਰ ਲੈਂਦੀ ਹਾਂ। ਓਦੋ ਮਾਂ ਤੂੰ ਬਹੁਤ ਯਾਦ ਆਉਂਦੀ ਆ ਜਦੋਂ ਰਾਤ ਚ ਸਾਰੇ ਸੋ ਜਾਂਦੇ ਬੱਚੇ ਤੇ ਪਤੀ ਨੂੰ ਕੰਬਲ ਦੇਣਾ ਨਹੀਂ ਭੁੱਲਦੀ ਤੇ ਖੁਦ ਨੂੰ ਕੋਈ ਚਾਦਰ ਦੇਣ ਵਾਲਾ ਵੀ ਨਹੀਂ। ਓਦੋ ਮਾਂ ਤੂੰ ਬਹੁਤ ਯਾਦ ਆਉਂਦੀ ਆ ਜਦੋਂ ਸਭ ਦੀ ਜ਼ਰੂਰਤ ਪੂਰੀ ਕਰਦੀ ਕਰਦੀ ਖੁਦ ਨੂੰ ਭੁੱਲ ਜਾਂਦੀ ਹਾਂ, ਖੁਦ ਨੂੰ ਮਿਲਣ ਵਾਲਾ ਕੋਈ ਨਹੀਂ। ਓਦੋ ਮਾਂ ਤੂੰ ਬਹੁਤ ਯਾਦ ਆਉਂਦੀ ਹੈ ਜਦੋਂ ਇਹੋ ਕਹਾਣੀ ਹਰ ਕੁੜੀ ਦੀ ਸ਼ਾਇਦ ਵਿਆਹ ਤੋਂ ਬਾਅਦ ਹੋ ਜਾਂਦੀ ਹੈ। ਕਹਿਣ ਨੂੰ ਤਾਂ ਹਰ ਬੰਦਾ ਵਿਆਹ ਤੋਂ ਪਹਿਲਾਂ ਕਹਿੰਦਾ ਆ ਮਾਂ ਦੀ ਯਾਦ ਤੈਨੂੰ ਨਹੀਂ ਆਉਣ ਦਊ, ਫੇਰ ਵੀ ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਆ। ਬਿਲਕੁਲ ਸੱਚਾਈ ਸੀ,
ਬਹੁਤ ਖੂਬਸੂਰਤ ਕਵਿਤਾ ਜੀ, ਬਹੁਤ ਖੂਬਸੂਰਤ। ਅਸੀਂ ਤਾਂ ਮਜ਼ਾਕ ਚ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਹਲਕਾ ਫੁਲਕਾ ਮਾਹੌਲ। ਮੇਰਾ ਤਾਂ ਇਹ ਮੰਨਣਾ ਸੁਖਪ੍ਰੀਤ, ਅਸੀਂ ਜਿਵੇਂ ਸ਼ੁਰੂ ਚ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ ਵੀ ਜਿੰਨਾ ਕੁ ਵਕਤ ਵਧੀਆ ਗੁਜ਼ਰ ਰਿਹਾ, ਹੱਸ ਖੇਡ ਕੇ ਗੁਜ਼ਰ ਰਿਹਾ ਉਹੀ ਚੰਗਾ। ਸੋ ਅਸੀਂ ਜਿਹੜੀ ਕਵਿਤਾ ਦੀ ਗੱਲ ਅਸੀਂ ਕਰ ਰਹੇ ਸੀ ਜਾਂ ਹੋਰ ਕਰ ਰਹੇ ਸੀ ਤਾਂ ਅਸੀਂ ਤਾਂ ਸਿਰਫ ਇੱਕ ਹਲਕੇ ਫੁਲਕੇ ਢੰਗ ਚ ਲੈ ਲੈਂਦੇ ਹਾਂ, ਪਰ ਬਹੁਤ ਖੂਬਸੂਰਤ ਸ਼ਾਇਰ ਇਸ ਦੁਨੀਆਂ ਦੇ ਰਹਿੰਦੇ ਆ, ਬਹੁਤ ਖੂਬਸੂਰਤ ਲੋਕ ਰਹਿੰਦੇ ਆ ਜਿਹੜੇ ਬੜੀਆਂ ਖੂਬਸੂਰਤ ਗੱਲਾਂ ਲਿਖਦੇ ਆ। ਲੱਭ ਕੇ ਪੜਿਆ ਕਰੋ ਜੀ ਚੰਗੀਆਂ ਚੰਗੀਆਂ ਗੱਲਾਂ ਪੜਿਆ ਕਰੋ, ਤੁਹਾਨੂੰ ਜਦੋਂ ਤੁਸੀਂ ਚੰਗੀਆਂ ਚੰਗੀਆਂ ਗੱਲਾਂ ਪੜੋਗੇ ਤੇ ਤੁਹਾਡੇ ਅੰਦਰੋਂ ਵੀ ਕਵਿਤਾ ਵੀ ਫੁੱਟੂਗੀ, ਤੁਹਾਡੇ ਅੰਦਰ ਵੀ ਬਹੁਤ ਸਾਰੀਆਂ ਜਗਿਆਸਾਂ ਜਾਗਣੀਆਂ। ਤੇ ਮੈਂ ਹੁਣ ਇਹਦਾ ਵਕਤ ਦਾ ਲਾਹਾ ਲੈਂਦੇ ਦੱਸਦਿਆਂ ਜੀ, ਇੱਕ ਬਹੁਤ ਖੂਬਸੂਰਤ ਸ਼ਖਸੀਅਤ ਆਉਣ ਵਾਲੇ ਦਿਨਾਂ ਚ ਆਸਟ੍ਰੇਲੀਆ ਆ ਰਹੀ ਹੈ ਜੀ। ਕੱਲ ਪਰਸੋਂ ਉਹਨਾਂ ਨੇ ਡਿਕਲੇਅਰ ਕਰਤਾ ਉਹਨਾਂ ਦਾ ਵੀਜ਼ਾ ਲੱਗ ਗਿਆ। ਉਹਨੇ ਜੀ ਸਰਦਾਰ ਜਸਵੰਤ ਸਿੰਘ ਜਫਰ ਸਾਹਿਬ ਦੇ ਮਾਮਲੇ ਦੇ ਬਹੁਤ ਸਾਰੇ ਲੋਕ ਹਾਂਜੀ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਤੁਸੀਂ, ਤੇ ਪਰ ਜੇ ਨਹੀਂ ਜਾਣਦੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਮਿਲਿਓ। ਬਾ ਕਮਾਲ ਸ਼ਖਸੀਅਤ ਆ ਜੀ, ਬਾ ਕਮਾਲ ਕਵੀ ਆ, ਬਾ ਕਮਾਲ ਵਾਰਤਕ ਲੇਖਕ ਆ, ਬਾ ਕਮਾਲ ਪੇਂਟਰ ਆ, ਤੇ ਬਾ ਕਮਾਲ ਇਨਸਾਨ ਆ ਜੀ। ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਵਰਗੀ ਇਨਸਾਨੀਅਤ ਬਹੁਤ ਔਖੀ ਆ ਲੱਭਣ ਨੂੰ ਮਿਲਦੀ, ਤੇ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਅਸੀਂ ਨਾਨਕ ਦੇ ਕੀ ਲੱਗਦੇ ਵਰਗੀਆਂ ਕਿਤਾਬਾਂ ਜਿਹੜੀਆਂ ਤੁਸੀਂ ਹੈਰਾਨ ਹੋਵੋਗੇ ਪੜ੍ਹ ਕੇ, ਜਾਂ ਤੁਸੀਂ ਜਿਹੜੀਆਂ ਉਹਨਾਂ ਨੇ ਜੋ ਸਿੱਖਇਜ਼ਮ ਦੇ ਬਾਰੇ ਚ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਲਿਖੀਆਂ, ਅੱਖਾਂ ਖੋਲਣ ਵਾਲੀਆਂ ਗੱਲਾਂ ਲਿਖੀਆਂ, ਉਹ ਮੇਰੇ ਤਾਂ ਬਹੁਤ ਦਿਲ ਦੇ ਕਰੀਬ ਆ ਜੀ, ਤੇ ਮੈਨੂੰ ਤਾਂ ਬੜਾ ਚਾਅ ਚੜਿਆ ਹੋਇਆ ਜੋ ਹੁੰਦਾ ਉਹਨਾਂ ਦਾ, ਮੈਨੂੰ ਲੱਗਿਆ ਪਤਾ ਵੀ ਉਹ ਆ ਰਹੇ ਆ, ਤੇ ਜਰੂਰ ਅਸੀਂ ਵੀ ਉਹਨਾਂ ਨਾਲ ਵਕਤ ਗੁਜ਼ਾਰਾਂਗੇ। ਜੇ ਉਹਨਾਂ ਦਾ ਬਸ ਜੂਨ ਦੇ ਐਂਡ ਦੇ ਵਿੱਚ ਆ ਮੈਨੂੰ ਲੱਗਦਾ ਜੀ ਟੂਰ, ਜੁਲਾਈ ਦੇ ਵਿੱਚ ਇੱਥੇ ਹੋਣਗੇ ਸਾਰੇ ਸ਼ਹਿਰਾਂ ਚ ਵੱਖੋ ਵੱਖਰੇ ਉਹਨਾਂ ਦੇ ਪ੍ਰੋਗਰਾਮ ਉਲੀਕ ਰਹੇ ਆ ਸਾਡੇ ਬਾਈ ਪ੍ਰੀਤਿੰਦਰ ਗਰੇਵਾਲ ਤੇ ਰਣਜੀਤ ਕਿਹੜਾ ਉਰੇ, ਤੇ ਉਹ ਜਿੱਥੇ ਵੀ ਤੁਹਾਡੇ ਸ਼ਹਿਰ ਜਿੱਥੇ ਵੀ ਕੋਈ ਸਮਾਗਮ ਹੁੰਦਾ ਤਾਂ ਤੁਸੀਂ ਜ਼ਰੂਰ ਉੱਥੇ ਹਾਜ਼ਰੀ ਭਰਿਓ, ਸ਼ਿਰਕਤ ਕਰਿਓ, ਉਹਨਾਂ ਨੂੰ ਮਿਲਿਓ। ਇਹ ਉਹੀ ਜਸਵੰਤ ਜਫਰ ਆ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਕਈਆਂ ਗੱਲਾਂ ਦੇ ਉੱਤੇ ਅਮਲ ਕਰਕੇ ਦਿਖਾਇਆ, ਨਾ ਕਿ ਇੱਕ ਸਿਰਫ ਤੇ ਸਿਰਫ ਲੋਕਾਂ ਨੂੰ ਮੇਰੇ ਵਰਗੇ ਵਾਂਗੂ ਬੋਲਣ ਦੀਆਂ ਗੱਲਾਂ ਕੀਤੀਆਂ ਤੇ ਜਦੋਂ ਆਪਦੇ ਤੇ ਪੈ ਜਾਂਦੀ ਆ ਉਦੋਂ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਪਰ ਪਿਛਲੇ ਦੇਖ ਲਓ 2 ਸਾਲ ਪਹਿਲਾਂ ਉਹਨਾਂ ਦਾ ਪੁੱਤਰ ਵਿਵੇਕ ਅਚਾਨਕ ਇੱਕ ਗਰਮੀ ਦੀ ਮਾਰ ਦੇ ਵਿੱਚ ਆ ਗਏ, ਕਿਸੇ ਅਮਰੀਕਾ ਦੇ ਕਿਸੇ ਟੂਰ ਦੇ ਉੱਤੇ ਗਏ ਤੇ ਉਹਨਾਂ ਦੀ ਮੌਤ ਹੋ ਗਈ, ਤੇ ਇਕਲੌਤਾ ਪੁੱਤਰ ਸੀ ਜੀ ਉਹਨਾਂ ਦਾ, ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਉਹੀ ਜਿਹੜਾ ਵਰਤਾਰਾ ਦਿਖਾਇਆ ਜੋ ਇੱਕ ਸੱਚੇ ਸਿੱਖ ਤੋਂ ਹੋਣਾ ਚਾਹੀਦਾ, ਤੇ ਉਹਨਾਂ ਨੇ ਇੱਕ ਹੰਝੂ ਕੇਰਨ ਦੀ ਥਾਂ ਤੇ ਇੰਨੇ ਸਹਿਜ ਨਾਲ ਉਸ ਨੂੰ ਲਿਆ, ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਪਹਿਲੀ ਪੋਸਟ ਪੜ੍ਹੀ ਜਦੋਂ ਮੈਂ ਉਹਨਾਂ ਦੀ ਡੈਥ ਤੇ ਉਹਨਾਂ ਨੇ ਜਦੋਂ ਅਨਾਊਂਸ ਕੀਤੀ ਆ ਉਹਦੇ ਬੇਟੇ ਦੀ, ਤਾਂ ਤੁਸੀਂ ਸੋਚ ਨਹੀਂ ਸਕਦੇ ਵੀ ਤੁਸੀਂ ਸੁੰਨ ਹੋ ਜਾਂਦੇ ਹੋ ਪੜ੍ਹ ਕੇ ਪੋਸਟ ਵੀ ਇੱਕ ਬਾਪ ਆਪਣੇ ਬੇਟੇ ਦੀ ਮੌਤ ਬਾਰੇ ਕੀ ਲਿਖ ਕੇ ਤੇ ਕੀ ਕਹਿ ਰਿਹਾ। ਸੋ ਕਹਿਣੀ ਤੇ ਕਰਨੀ ਦਾ ਇੱਕ ਹੋਣ ਦੀ ਜਿਹੜੀ ਉਹਨਾਂ ਨੇ ਜਿਹੜੀ ਉਦਾਹਰਨ ਉੱਥੇ ਦਿੱਤੀ ਆ ਉਹ ਕੋਈ ਖਾਲਾ ਜੀ ਦਾ ਬਾੜਾ ਕੀ ਹੋ ਹੀ ਨਹੀਂ ਸਕਦਾ ਜੀ, ਲੱਖਾਂ ਕਰੋੜਾਂ ਚ ਇੱਕ ਅੱਧਾ ਬੰਦਾ ਹੀ ਜਿਹੜਾ ਮੈਂ ਉਹ ਉਹਨਾਂ ਦੀ ਮੈਂ ਮਿਸਿਜ ਬਲਵੀਰ ਕੌਰ ਜਿਹੜੇ ਖੁਦ ਇੱਕ ਬੜੇ ਵਧੀਆ ਅਧਿਆਪਕ ਨੇ, ਬੜੇ ਵਧੀਆ ਇੱਕ ਸ਼ਾਇਰ ਆ, ਉਹਨਾਂ ਨੂੰ ਵੀ ਮੈਂ ਮਿਲਿਆ, ਉਹਨਾਂ ਨੂੰ ਉਹਨਾਂ ਨਾਲ ਵੀ ਉਦੋਂ ਬਾਅਦ ਵੀ ਮੇਰੇ ਤੋਂ ਉਹਨਾਂ ਨੂੰ ਫੇਸ ਨਹੀਂ ਹੋ ਰਿਹਾ ਸੀਗਾ ਵੀ ਕਿੰਨਾ ਉਹਨਾਂ ਤੇ ਕਹਿਰ ਵਾਪਰਿਆ, ਪਰ ਉਹ ਬੜੇ ਮਿਲਣਸਾਰ ਬੜੇ ਪਿਆਰ ਦੇਣ ਵਾਲੇ ਤੇ ਬੜੇ ਸਤਿਕਾਰ ਦੇਣ ਵਾਲਾ ਪਰਿਵਾਰ ਆ ਜੀ। ਤੇ ਮੈਨੂੰ ਮੇਰੇ ਯਾਦ ਹੈ ਕੈਨੇਡਾ ਦੇ ਵਿੱਚ ਉਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਮਿਲਣ ਦੀ, ਕੁਦਰਤੀ ਸਾਡਾ ਟਾਈਮ ਨਹੀਂ ਮਿਲਿਆ, ਉਹ ਵੀ ਉਸ ਟਾਈਮ ਕੈਨੇਡਾ ਸੀ ਮੈਂ ਵੀ ਕੈਨੇਡਾ ਸੀ, ਤਾਂ ਮੈਂ ਦੂਜੇ ਤੀਜੇ ਦਿਨ ਜਦੋਂ ਮੈਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਮੈਨੂੰ ਮੈਡਮ ਕਹਿੰਦੇ ਵੀ ਤੁਸੀਂ ਕੱਲ ਕਾਲ ਨਹੀਂ ਕੀਤੀ, ਮੈਂ ਕਿਹਾ ਜੀ ਮੈਨੂੰ ਐਂ ਡਰ ਜਾ ਸੰਗ ਜੀ ਲੱਗੀ ਵੀ ਮੈਂ ਤੁਹਾਨੂੰ ਤੰਗ ਨਾ ਕਰਾਂ, ਮੈਂ ਤਾਂ ਨਹੀਂ ਕਾਲ ਕੀਤੀ। ਉਹ ਕਹਿੰਦੇ ਤੂੰ ਇਹ ਸੋਚ ਵੀ ਕਿਵੇਂ ਲਿਆ ਵੀ ਤੇਰੇ ਇੱਕ ਫੋਨ ਨਾਲ ਜਾਂ ਤੇਰੇ ਸਰ ਗੱਲ ਕਰਨਾ ਅਸੀਂ ਤੰਗ ਹੋ ਜਾਵਾਂਗੇ, ਇਹ ਤੇਰੀ ਸੋਚ ਵੀ ਕਿਉਂ ਆਈ ਤੇਰੇ ਕੋਲੇ? ਕਹਿੰਦੇ ਆਉਣੀ ਨਹੀਂ ਚਾਹੀਦੀ ਸੀ ਸੋਚ ਸਾਡੇ ਪ੍ਰਤੀ, ਖਾਸ ਕਰਕੇ ਉਹਨਾਂ ਨੇ ਇਹ ਸ਼ਬਦ ਮੈਨੂੰ ਬੋਲ ਕੇ ਮੈਨੂੰ ਬੜਾ ਫੀਲ ਹੋਇਆ ਉਸ ਟਾਈਮ। ਪਰ ਉਹ ਆ ਰਹੇ ਆ ਜੀ, ਸਾਰੇ ਸਰੋਤਿਆਂ ਨੂੰ ਬੇਨਤੀ ਹੈ ਵੀ ਜੇ ਕਿਸੇ ਨੇ ਜਸਵੰਤ ਜਫਰ ਹੋਰਾਂ ਬਾਰੇ ਨਹੀਂ ਪੜ੍ਹਿਆ ਤਾਂ ਜ਼ਰੂਰ ਪੜ੍ਹਿਓ, ਮੇਰੇ ਵੀ 2 ਆਰਟੀਕਲ ਤੁਹਾਨੂੰ ਜਸਵੰਤ ਜਫਰ ਬਾਰੇ ਮਿਲਣਗੇ ਲਿਖੇ, ਤੇ ਉਹ ਜ਼ਰੂਰ ਪੜ੍ਹਿਓ। ਮੈਂ ਕੋਸ਼ਿਸ਼ ਕਰਦਾ ਅੱਜ ਸਵੇਰ ਚ ਕੋਈ ਨਾ ਕੋਈ ਆਰਟੀਕਲ ਉਹਨਾਂ ਦੇ ਐਤਕੀ ਦੇ ਪੇਪਰ ਚ ਉਹਨਾਂ ਬਾਰੇ ਆਰਟੀਕਲ ਲਿਖੀਏ, ਉਹਨਾਂ ਬਾਰੇ, ਜਿੰਨਾ ਕੁ ਮੈਂ ਮਿਲਿਆ ਉਹਨਾਂ ਨੂੰ, ਜਿੰਨਾ ਕੁ ਮੈਂ ਜਾਣਦਾ ਉਹਨਾਂ ਬਾਰੇ, ਤਾਂ ਜ਼ਰੂਰ ਉਹ ਲਿਖ ਕੇ ਤੁਹਾਡੇ ਤੱਕ ਪਹੁੰਚਾਈਏ। ਤੇ ਮੈਨੂੰ ਬੜਾ ਮਾਣ ਆ ਜੀ, ਮੈਨੂੰ ਮੇਰੇ ਕਈ ਵਾਰੀ ਜਿਹੜੀ ਜ਼ਿੰਦਗੀ ਦੀਆਂ ਕਮਾਈਆਂ ਨੀ ਹੁੰਦੀਆਂ ਕੁਝ ਇੱਕ, ਹੋ ਸਕਦਾ ਵੀ ਤੁਸੀਂ ਲੋਕ ਡਾਲਰਾਂ ਨੂੰ ਜਾਂ ਰੁਪਈਆਂ ਨੂੰ ਜਾਂ ਕਾਰਾਂ ਨੂੰ ਕਮਾਈਆਂ ਸਮਝਦੇ ਹੋ, ਪਰ ਮੈਂ ਤਾਂ ਕਮਾਈ ਸਮਝਦਾ ਹੁੰਦਾ ਜੀ ਮੇਰੀ ਫੀਡਬੈਕ ਨੂੰ। ਮੇਰੇ ਮੁੰਡੇ ਇੱਕ ਨਾ ਫੋਲਡਰ ਲੱਗਿਆ ਹੋਇਆ ਜਿਹਦੇ ਚ ਮੈਂ ਆਫਿਸ ਰੁੱਤੇ ਸੱਜਣ ਮਿੱਤਰ ਕਿਸੇ ਵੀ ਟਾਈਮ ਦੀ ਮੈਨੂੰ ਕਿਤੇ ਵੀ ਫੀਡਬੈਕ ਦਿੰਦੇ ਆ, ਮੈਂ ਕੋਸ਼ਿਸ਼ ਹੁੰਦੀ ਹੈ ਵੀ ਸਨੈਪਸ਼ਾਟ ਲੈ ਕੇ ਆਪਦੇ ਫੋਲਡਰ ਚ ਰੱਖ ਖੋਲ ਕੇ ਦੇਖਦਾ ਤੇ ਮੈਨੂੰ ਆਪਣਾ ਆਪ ਅਮੀਰੀ ਮਹਿਸੂਸ ਹੁੰਦੀ ਹੈ, ਚਾਹੇ ਉਹਦੇ ਚ ਜਿੰਨੀ ਵੀ ਫੀਡਬੈਕ ਪੜ੍ਹਦਾ। ਤਾਂ ਉਹਦੇ ਚ ਮੇਰੇ ਕੋਲ ਨਾ ਇੱਕ ਵੀਡੀਓ ਪਈ ਆ, ਉਹ ਵੀਡੀਓ ਬਹੁਤ ਸਾਰੀ ਦੁਨੀਆਂ ਨੇ ਸ਼ੇਅਰ ਵੀ ਕੀਤੀ ਆ ਹਜ਼ਾਰਾਂ ਦੀ ਗਿਣਤੀ ਚ, ਉਹ ਹੈ ਜਸਵੰਤ ਜਫਰ ਹੋਰਾਂ ਦਾ ਇੱਕ ਲੈਕਚਰ। ਜਸਵੰਤ ਜਫਰ ਹੋਰਾਂ ਨੇ ਨਾ ਜਿੱਦਣ ਮੇਰੀ ਕਿਤਾਬ ਰਿਲੀਜ਼ ਹੋਈ ਸੀ ਕੈਂਗਰੂ ਨਾਮਾ, ਤੇ ਉਹ ਕਿਤਾਬ ਰਿਲੀਜ਼ ਦੇ ਮੌਕੇ ਉਹਨਾਂ ਨੇ ਇੱਕ ਲੈਕਚਰ ਦਿੱਤਾ ਸੀ ਚੰਡੀਗੜ੍ਹ ਦੇ ਲਾ ਭਵਨ ਦੇ ਵਿੱਚ, ਜਿਹੜਾ ਲੈਕਚਰ ਉੱਥੇ ਆਏ ਸਾਰੇ ਲੈਕਚਰਾਰ ਜਿੱਡੇ ਵੱਡੇ ਵੱਡੇ ਉੱਥੇ ਬੰਦੇ ਪਹੁੰਚੇ ਹੋਏ ਸੀ, ਤੇ ਉਹਨਾਂ ਸਾਰਿਆਂ ਨੇ ਜੋ ਛੋਟਾ ਲੈਕਚਰ ਜਸਵੰਤ ਜਫਰ ਨੇ ਦਿੱਤਾ, ਬਾਕੀਆਂ ਨੇ ਬਹੁਤ ਵੱਡੇ ਵੱਡੇ ਲੈਕਚਰ ਦਿੱਤੇ, ਤੇ ਉਹਨਾਂ ਨੇ ਸਭ ਤੋਂ ਛੋਟਾ ਲੈਕਚਰ ਦਿੱਤਾ, 3 ਜਾਂ 4 ਮਿੰਟ ਦਾ ਲੈਕਚਰ ਹੋਊਗਾ। ਪਰ ਉਸ ਲੈਕਚਰ ਦੇ ਵਿੱਚ ਜੋ ਮਾਣ ਉਹਨਾਂ ਨੇ ਮੈਨੂੰ ਬਖਸ਼ਿਆ ਜਾਂ ਉਹ ਮੇਰੀ ਫੀਡਬੈਕ ਮੈਨੂੰ ਦਿੱਤੀ ਉਹਨਾਂ ਨੇ, ਉਹ ਮੇਰੀ ਹੁਣ ਤੱਕ ਦੀ ਕਮਾਈ ਦਾ ਇੱਕ ਕਹਿ ਸਕਦੇ ਨਾ, ਉਹ ਇੱਕ ਕੋਹੇਨੂਰ ਕਹਿ ਸਕਦਾ, ਮੇਰੇ ਖਜ਼ਾਨੇ ਚ ਪਿਆ ਇੱਕ ਕੋਹੇਨੂਰ ਆ। ਸੋ ਜ਼ਰੂਰ ਮੈਂ ਆਸ ਕਰਦਾ ਤੁਹਾਨੂੰ ਵੀ, ਤੇ ਜੇ ਤੁਸੀਂ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਚ ਰਹਿੰਦੇ ਹੋ ਤੇ ਜਫਰ ਸਾਹਿਬ ਆਉਣਗੇ, ਤੁਸੀਂ ਜ਼ਰੂਰ ਉਹਨਾਂ ਨੂੰ ਮਿਲਿਓ, ਉਹਨਾਂ ਨਾਲ ਜਿੰਨਾ ਵੀ ਵਕਤ ਗੁਜ਼ਾਰ ਸਕਦੇ ਹੋ ਉਹਨਾਂ ਨੂੰ ਸੁਣਿਓ, ਉਹਨਾਂ ਨੂੰ ਜ਼ਰੂਰ ਪੜ੍ਹਿਓ। ਬਹੁਤ ਖੂਬਸੂਰਤ ਪੇਂਟਰ ਆ, ਖੂਬਸੂਰਤ ਕਲਾਕਾਰ ਆ, ਇੱਕ ਚੰਗੇ ਵੱਡੇ ਐਜ ਏ ਆਫਿਸਰ ਆ, ਐਜ ਏ ਐਕਸੀਅਨ ਉਹ ਬਿਜਲੀ ਬੋਰਡ ਦੇ ਵਿੱਚ ਪਟਿਆਲੇ ਲੁਧਿਆਣੇ ਕੰਮ ਕਰ ਰਹੇ ਆ। ਸੋ ਅਸੀਂ ਵੀ ਪੱਬਾਂ ਭਾਰ ਆ ਜੀ ਮਿਲਣ ਲਈ ਉਹਨਾਂ ਨੂੰ।
ਜੀ ਬਿਲਕੁਲ ਬਰਾੜ ਸਾਹਿਬ, ਸੋ ਉਹਨਾਂ ਦੀ ਕੀਤੀ ਹੋਈ ਪੇਂਟਿੰਗ ਜਿਹੜੀ ਉਹਨਾਂ ਨੇ ਮੂਲ ਮੰਤਰ ਦੀ ਪੇਂਟਿੰਗ ਉਹਨਾਂ ਦੀ ਹੈਗੀ, ਉਹ ਬਹੁਤ ਹੀ ਖੂਬਸੂਰਤ ਆ, ਬਿਲਕੁਲ ਉਹ ਨੂਰ ਝਲਕਦਾ ਉਸ ਪੇਂਟਿੰਗ ਦੇ ਵਿੱਚ ਮੂਲ ਮੰਤਰ ਦਾ ਔਰ ਉਹਨਾਂ ਦੀ ਕਲਾਕਾਰੀ ਦਾ। ਸੋ ਉਹ ਵੀ ਮੈਂ ਰੱਖੀ ਹੋਈ ਸੰਭਾਲ ਕੇ, ਔਰ ਇੱਕ ਉਹਨਾਂ ਦਾ ਲੈਕਚਰ ਜਿਹੜਾ ਜੀ ਮੈਂ ਸੁਣਿਆ ਸੀ ਜਦੋਂ ਉਹਨਾਂ ਦੇ ਬੇਟੇ ਵਿਵੇਕ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਸੀ ਗੁਰਦੁਆਰੇ ਦੇ ਵਿੱਚ, ਫਿਊਨਰਲ ਤੋਂ ਬਾਅਦ ਜਾਂ ਸ਼ਾਇਦ ਭੋਗ ਜਿਹੜਾ ਸੀ ਜੋ ਸੈਰਾਮਨੀ ਹੁੰਦੀ ਉਸ ਤੋਂ ਬਾਅਦ ਜਿਹੜਾ ਦਿੱਤਾ ਸੀ। ਔਰ ਮੈਂ ਉਹ ਜਿਹਾ ਲੈਕਚਰ ਬਰਾੜ ਸਾਹਿਬ, ਮੈਂ ਲੈਕਚਰ ਨੀ ਕਹੂੰਗੀ ਉਹਨੂੰ, ਕਥਾ ਕਹੂੰਗੀ, ਕਿਉਂਕਿ ਉਹ ਜਿਹੀ ਕਥਾ ਮੈਂ ਨੀ ਸੁਣੀ ਕਿਤੇ। ਮੈਨੂੰ ਲੱਗਦਾ ਕਿ ਹਰ ਪੇਰੈਂਟਸ ਨੂੰ ਉਹ ਸੁਣਨੀ ਚਾਹੀਦੀ ਆ। ਪੇਰੈਂਟਿੰਗ ਦੇ ਬਾਰੇ ਇੰਨੀਆਂ ਅੱਛੀਆਂ ਗੱਲਾਂ ਉਹਨਾਂ ਨੇ ਉਹਦੇ ਵਿੱਚ ਕੀਤੀਆਂ ਹੋਈਆਂ, ਔਰ ਬਾਕੀ ਆਮ ਜ਼ਿੰਦਗੀ ਦੇ ਹਾਲਾਤਾਂ ਨੂੰ ਲੈ ਕੇ, ਔਰ ਬਿਲਕੁਲ ਜ਼ਿੰਦਗੀ ਨੂੰ ਜੀਣ ਦਾ ਇੱਕ ਜਜ਼ਬਾ ਜਿਹੜਾ ਆ ਉਹ ਤੁਹਾਡੇ ਵਿੱਚ ਆ ਜਾਂਦਾ ਇਹੋ ਜਿਹੇ ਲੋਕਾਂ ਨੂੰ ਸੁਣ ਕੇ, ਇਹੋ ਜਿਹੇ ਲੋਕਾਂ ਨੂੰ ਮਿਲ ਕੇ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਜਿਹੜੇ ਉਹਨਾਂ ਨੂੰ ਬੁਲਾ ਰਹੇ ਆ ਇੱਥੇ, ਔਰ ਬਿਲਕੁਲ ਬੜੇ ਉਤਸੁਕ ਆ ਉਹਨਾਂ ਨੂੰ ਮਿਲਣ ਲਈ ਕਿ ਕਦੋਂ ਉਹ ਵੇਲਾ ਆਵੇ ਜਦੋਂ ਉਹਨਾਂ ਨਾਲ ਰੂਬਰੂ ਹੋ ਸਕੇ, ਉਹਨਾਂ ਨੂੰ ਸਾਹਮਣੇ ਦੇਖ ਕੇ ਗੱਲਬਾਤ ਕਰ ਸਕੀਏ ਉਹਨਾਂ ਨਾਲ।
ਜੀ ਬਿਲਕੁਲ, ਸੰਯੋਗ ਮਿਲੂਗਾ ਆਉਣ ਵਾਲੇ ਦਿਨਾਂ ਚ ਜ਼ਰੂਰ।
ਜੀ ਜੀ ਬਰਾੜ ਸਾਹਿਬ, ਤੇ ਰਣਜੀਤ ਸਿੰਘ ਰੇਵਾਇਟ ਵਾਲੇ ਵੀ ਜੀ ਸਾਨੂੰ ਗੁੱਡ ਮਾਰਨਿੰਗ ਬੁਲਾ ਰਹੇ ਆ, ਗੁਰਪ੍ਰੀਤ ਸਿੰਘ ਪਰਥ ਤੋਂ ਉਹਨਾਂ ਨੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਬੁਲਾ ਰਹੇ ਸਾਨੂੰ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਜਿਸ ਵਿੱਚ ਸਾਹ ਨਾ ਹੋਣ ਉਹੀ ਮੁਰਦਾ ਹੁੰਦਾ ਹੈ, ਜਿਸ ਵਿੱਚ ਇਨਸਾਨੀਅਤ ਨਹੀਂ ਹੁੰਦੀ ਉਹ ਵੀ ਤਾਂ ਮੁਰਦਾ ਹੀ ਹੁੰਦਾ ਹੈ। ਸੋ ਇਹ ਜਿਹੜਾ ਇਹਨਾਂ ਨੇ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ। ਤੇ ਪਾਲਾ ਬੇਨ ਸਕੋਬਰਾਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਤੇ ਨਾਲ ਹੀ ਕਹਿ ਰਹੇ ਕਿ ਕਵਿਤਾ ਬਹੁਤ ਵਧੀਆ ਹੈ। ਸੋ ਜੀ ਵਾਹ ਵਾਹ ਦਿੱਤੀ ਹੈ ਇਹਨਾਂ ਨੇ
ਪਾਲਾ ਬੈਂਸ। ਭਾਈ ਇੱਕ ਮਿੰਟ ਸੁਖਪ੍ਰੀਤ ਮੇਰੀ ਸੁਣ ਲਓ ਗੱਲ, ਇਹ ਸਾਰੇ ਸਰੋਤਿਆਂ ਨੂੰ ਕਹਿ ਦਿਓ ਵੀ ਵਾਹ ਵਾਹ ਜੀ ਨਾਲ ਬਾਲੀ ਕਰੀ ਜਾਓ, ਤੇ ਮੈਂ ਫਿਰ ਕਵੀ ਇਹ ਜਿਹਾ ਹੁੰਦਾ ਜਿਹਦੀ ਕਵਿਤਾ ਤੇ ਵਾਹ ਵਾਹ ਜੇ ਨਾ, ਫਿਰ ਉਹ ਕਹਿੰਦਾ ਜੀ ਇੱਕ ਹੋਰ ਨਜ਼ਮ ਹਾਜ਼ਰ ਆ, ਤੇ ਮੈਂ ਹੋਰ ਨਜ਼ਮਾਂ ਸੁਣਾਉਣ ਲੱਗ ਜੂਗਾ ਤੇ ਤੁਹਾਡਾ ਪ੍ਰੋਗਰਾਮ ਇੱਥੇ ਉਲਝ ਕੇ ਰਹਿ ਜੂਗਾ।
ਨਾ ਨਾ ਬਰਾੜ ਸਾਹਿਬ, ਏਦਾਂ ਕਿ ਬੁੱਧਵਾਰ ਦੇ ਵਿੱਚ ਮੈਂ ਇਹ ਕਿਹਾ ਕਰਨਾ ਕਿ ਹੁਣ ਬਰਾੜ ਸਾਹਿਬ ਸਾਡੇ ਨਾਲ ਖਬਰਾਂ ਸਾਂਝੀਆਂ ਕਰਨ ਨਹੀਂ ਆ ਰਹੇ, ਅਸੀਂ ਮੁਸ਼ਾਇਰਾ ਹੀ ਲਗਾ ਲਿਆ ਕਰਨਾ ਇਹ ਵਾਲਾ ਅੱਧਾ ਘੰਟਾ ਹੁਣ ਜਿਹੜਾ।
ਜੀ ਜੀ ਜੀ।
ਤੇ ਜੋਗਿੰਦਰ ਸਿੰਘ ਸੋਹੀ ਜਿਹੜੇ ਆ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਤੇ ਵਾਹ ਜੀ ਵਾਹ ਬਰਾੜ ਸਾਹਿਬ ਮਜ਼ਾ ਆ ਗਿਆ, ਕਹਿੰਦੇ ਵੈਰੀ ਗੁੱਡ ਪੋਇਮ। ਲਓ ਜੀ ਹੁਣ ਮੈਨੂੰ ਮੈਸੇਜ ਪੜ੍ਹਨ ਦੋ ਤੇ ਇੱਕ ਪੋਇਮ ਤੇ ਹੋਰ ਬਣਦੀ ਆ ਅੱਜ ਬਰਾੜ ਸਾਹਿਬ। ਤੇ ਜਿਹੜੀ ਤੁਸੀਂ ਪੇਂਡੂ ਆਸਟ੍ਰੇਲੀਆ ਦੀ ਜਿਹੜੀ ਗੱਲ ਕੀਤੀ ਸੀ ਸ਼ੇਅਰ ਨਾ ਕਰਨ ਦੀ, ਉਹਨਾਂ ਨੇ ਕਿਹਾ ਤੇ ਅਸੀਂ ਕਰ ਦਿੰਨੇ ਆ ਆਪਣੇ ਪਾਸੇ ਹੀ ਕਿ ਤੇ ਸ਼ੇਅਰ, ਕਹਿੰਦੇ ਮਾਲਕੋ, ਕਹਿੰਦੇ ਕਵਿਤਾ ਨੂੰ ਇਹਨਾਂ ਨੇ ਵਾਹ ਜੀ ਵਾਹ ਕਿਹਾ ਹੈ, ਤੇ ਲਓ ਜੀ ਤਾਰੀਫਾਂ ਦੇ ਪੁੱਲ ਬੰਨੇ ਆ। ਤੇ ਮੈਨੂੰ ਹੁਣ ਇਹਨਾਂ ਦਾ ਇੱਕ ਮੈਸੇਜ ਨੀ ਸਮਝ ਆ ਰਿਹਾ, ਲਿਖਿਆ ਕਿ ਟਰੱਕਾਂ ਵਾਲਿਆਂ ਦੀ ਫੈਮਿਲੀ ਚ ਆਈ ਭਾਜੀ ਹੋ ਜਾਵੇ ਕੁੱਝ, ਮੈਨੂੰ ਪਤਾ ਨੀ ਕਿ ਅਸੀਂ ਕਿਹੜੀ ਗੱਲ ਕਰ ਰਹੇ ਸੀ ਜਿਹਦੇ ਨਾਲ ਵੀ ਰਿਲੇਟਡ ਇਹਨਾਂ ਨੇ ਇਹ ਵਾਲਾ ਮੈਸੇਜ ਪਾਇਆ। ਸੋ ਤੁਹਾਨੂੰ ਤਾਂ ਪਲੀਜ਼ ਮੇਰਾ ਧਿਆਨ ਜ਼ਰੂਰ ਦਵਾਇਓ ਉਸ ਪਾਸੇ ਵੀ। ਤੇ ਸੁਖਜੀਤ ਸਿੰਘ ਹੁਣਾਂ ਨੇ ਵੀ ਜੀ ਕਹਿੰਦੇ ਵੀਰ ਜੀ ਗੱਡੀ ਸਾਈਡ ਤੇ ਲਾ ਕੇ ਲਿਖਣਾ ਪਿਆ, ਵਾਹ ਵਾਹ ਲੋ ਜੀ ਹੁਣ ਇਸ ਤੋਂ ਵੱਡੀ ਤਾਰੀਫ ਤੇ ਕੀ ਹੋ ਸਕਦੀ ਹੈ ਬਰਾੜ ਸਾਹਿਬ। ਸੁਖਜੀਤ ਸਿੰਘ ਚੈਪਟਨ ਵਾਲੇ ਕਹਿ ਰਹੇ ਨੇ ਕਿ ਅਸੀਂ ਤਾਂ ਹੁਣ ਗੱਡੀ ਸਾਈਡ ਤੇ ਲਾ ਕੇ ਵਾਹ ਵਾਹ ਲਿਖਣਾ ਪਿਆ ਸਾਨੂੰ।
ਤੇ ਬਹੁਤ ਮਿਹਰਬਾਨੀ
ਜੀ। ਤੇ ਸਨੀ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਵਾਹ ਵਾਹ ਕਿਹਾ ਸੀ ਜੀ ਪਰ ਤੁਹਾਨੂੰ ਪਤਾ ਨੀ ਲੱਗਾ। ਸਨੀ ਹੁਣਾਂ ਨੇ ਲਿਖਿਆ ਹੈ ਜੀ ਕਹਿੰਦੇ ਵਾਹ ਵਾਹ ਅਸੀਂ ਇੱਥੋਂ ਬੈਠਿਆਂ ਨੇ ਕਰ ਦਿੱਤੀ ਸੀਗੀ। ਤੇ ਇੰਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਲਿਖਿਆ ਹੈ ਕਿ ਸਾਰੇ ਸਰੋਤਿਆਂ ਨੂੰ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਨਾਈਸ ਡਿਸਕਸ਼ਨ ਸੀ ਤੋ ਸ਼ੁਕਰੀਆ ਇਹਨਾਂ ਨੇ ਕਿਹਾ। ਇੰਦਰਜੀਤ ਸਿੰਘ ਹੁਣਾਂ ਨੇ ਕੈਲੀਫੋਰਨੀਆ USA ਤੋਂ ਸ਼ੁਕਰੀਆ ਤੁਹਾਡਾ ਇੰਦਰਜੀਤ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਹ ਹੱਲਾਸ਼ੇਰੀ ਦੇਣ ਦੇ ਲਈ। ਸੋ ਇੱਕ ਜੈਸੀ ਗਰੇਵਾਲ ਹੁਣਾਂ ਨੇ ਜੀ ਲਿਖਿਆ ਹੈ ਕਿ ਇੱਕੋ ਇੱਕ TV ਅਦਾਰਾ ਜੋ ਸਦਾ ਪੱਖਪਾਤ ਤੋਂ ਦੂਰ ਰਿਹਾ NDTV, ਉਸ ਤੇ CIED ਦੀ ਰੇਡ। ਕਹਿੰਦੇ ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਅਸਲ ਡਿਬੇਟ ਦਾ ਸਲੀਕਾ ਹੈ, ਬਾਕੀ ਚੈਨਲਾਂ ਤੇ ਤਾਂ ਕਾਮਾਰੋਲੀ ਹੀ ਪੈਂਦੀ ਹੈ, ਇਸ ਖਬਰ ਤੇ ਚਾਨਣਾ ਪਾਓ ਬਰਾੜ ਸਾਹਿਬ।
ਬਿਲਕੁਲ ਜੀ, ਇਹ ਖਬਰ ਤੇ ਚਾਨਣਾ ਪਾਉਣਾ ਬਣਦਾ ਗਾ, ਪਰ ਗੱਲ ਇਹ ਹੈ ਵੀ ਪਹਿਲਾਂ ਤਾਂ ਮੈਂ ਇੱਥੇ ਇੱਕ ਕਲੀਅਰ ਗੱਲ ਕਰਦਾ ਵੀ ਰਵੀਸ਼ ਕੁਮਾਰ ਆ ਜਿਹੜੇ ਉਹ NDTV ਦੇ ਉੱਤੇ ਇੱਕ ਕੰਮ ਕਰਦੇ ਆ ਜਾਂ NDTV ਦੇ ਉੱਤੇ ਇੱਕ ਪ੍ਰੋਗਰਾਮ ਪੇਸ਼ ਕਰਦੇ ਆ, ਜਿਹੜਾ NDTV ਦੇ ਮਾਲਕ ਆ ਉਹ ਹੈਗੇ ਪ੍ਰਣੀਤ ਰਾਓ, ਕੀ ਪ੍ਰਮਿਣਿਤ ਰਾਓ ਤਾਂ ਇਹੋ ਜਿਹਾ ਨਾਂ ਉਹਨਾਂ ਦਾ। ਉਹ ਖੁਦ ਵੀ ਬੜਾ ਉਹਨਾਂ ਦਾ ਇੱਕ ਗਜਬ ਦਾ ਸ਼ੋ ਚੱਲਦਾ ਹੁੰਦਾ ਸੀ ਪਹਿਲਾਂ, ਆਜ ਤੱਕ ਦੇ ਉੱਤੇ ਆਉਂਦਾ ਹੁੰਦਾ ਸੀ ਜੋ NDTV ਚੱਲਿਆ ਨਹੀਂ ਸੀ, ਤੇ ਉਹ ਕਾਫੀ ਵਧੀਆ ਜਿਹੜੇ ਬੰਗਾਲੀ ਇੱਕ ਜਰਨਲਿਸਟ ਹੋਏ ਆ ਤੇ ਉਹਨਾਂ ਮੀਆਂ ਬੀਬੀ ਨੇ ਇਹ ਚੈਨਲ ਚਲਾਇਆ ਸੀ। ਪਰ ਜਿਹੜੀ ਹੁਣ ਗੱਲ ਇਹ ਆ ਰਹੀ ਆ, ਗੱਲ ਨੂੰ ਜਿਹੜਾ ਡਿਵਾਈਡ ਤਾਂ ਇਸ ਪਾਸੇ ਕੀਤਾ ਜਾ ਰਿਹਾ ਵੀ ਉਹ NDTV ਜਿਹੜਾ ਸਖ਼ਤ ਰਵੱਈਆ ਅਪਣਾਉਂਦਾ ਤਾਂ ਕਰਕੇ ਉਹਨੂੰ ਤੰਗ ਕੀਤਾ ਜਾ ਰਿਹਾ, ਮੰਨ ਲੈਂਦੇ ਹਾਂ ਤੰਗ ਕੀਤਾ ਜਾ ਰਿਹਾ, ਪਰ ਜਿਹੜੀਆਂ ਊਨਤਾਈਆਂ ਨਿਕਲ ਕੇ ਸਾਹਮਣੇ ਆਈਆਂ ਉਹ ਕਿਤੇ ਨਾ ਕਿਤੇ ਕਹਿਣੀ ਤੇ ਕਰਨੀ ਦੀ ਇੱਕ ਗੱਲ ਨਹੀਂ ਹੈ। ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਮੈਂ ਬੈਠਾ ਇੱਥੇ ਰੇਡੀਓ ਤੇ ਤਾਂ ਲੈਕਚਰ ਦੇਈ ਜਾਵਾਂ ਵੀ ਐਂ ਨਹੀਂ ਕਰਨਾ ਵੋ ਨਹੀਂ ਕਰਨਾ ਤੇ ਅੱਧੇ ਘੰਟੇ ਬਾਅਦ ਆਪ ਹੀ ਉਹ ਕੰਮ ਕਰਾਂ, ਤਾਂ ਉਹ ਕਿਤੇ ਨਾ ਕਿਤੇ ਮੇਰੇ ਤਾਂ ਹਜ਼ਮ ਹੋਣ ਵਾਲੀ ਗੱਲ ਨਹੀਂ ਹੈ। ਉਹ ਜਿਹੜਾ ਵੀ ਉਹਨਾਂ ਨੇ ਇੱਕ ਸ਼ੇਅਰ ਮਾਰਕੀਟ ਦੇ ਵਿੱਚ ਇੱਕ ਨਾ ਘੁਮਾ ਕੇ ਪੈਸਾ ਇਨਵੈਸਟ ਕੀਤਾ, ਪੈਸੇ ਨੂੰ ਸਾਹਮਿਆ 400-500 ਕਰੋੜ ਨੂੰ, ਉਹਦੇ ਸਬੂਤ ਸਾਹਮਣੇ ਆ ਗਏ ਆ ਤੇ ਉਹ ਸਬੂਤ ਸਾਹਮਣੇ ਆਉਣ ਕਾਰਨ ਜਿਹੜੇ ਉਹ ਸਮੱਸਿਆ ਚ ਘਿਰੇ ਹੋਏ ਆ। ਪਰ ਕਈ ਵਾਰੀ ਕੀ ਹੁੰਦਾ ਇਮੋਸ਼ਨਲ ਤੌਰ ਤੇ ਯੂਜ਼ ਕਰਨ ਲਈ ਲੋਕਾਂ ਨੂੰ ਫਿਰ ਉਹ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ, ਕਿਹਾ ਜਾਂਦਾ ਵੀ ਨਹੀਂ ਐ ਨਹੀਂ ਸੀ ਏਦਾਂ ਗੱਲ ਆ ਏਦਾਂ ਗੱਲ ਆ, ਪਰ ਸੱਚਾਈ ਇੰਨੀ ਨਹੀਂ ਹੈ। ਸੱਚਾਈ ਇਹ ਹੈ ਵੀ ਕਿਤੇ ਨਾ ਕਿਤੇ ਜਿੰਨਾ ਵੀ ਜਿਹੜਾ ਸਿਸਟਮ ਹੁੰਦਾ ਨਾ, ਅਸੀਂ ਅਕਸਰ ਊਨਤਾਈਆਂ ਕਰ ਜਾਂਦੇ ਹਾਂ ਜਦੋਂ ਕਿ ਕੋਈ ਗੱਲ ਨਹੀਂ, ਆਹ ਪੈਸਾ ਇਧਰੋਂ ਐਂ ਕਰ ਲਓ ਉਹ ਕਰ ਲਓ, ਕਿਹੜਾ ਪਤਾ ਲੱਗਣਾ, ਪਰ ਜਦੋਂ ਪੋਤੜੇ ਫਰੋਲੇ ਜਾਂਦੇ ਆ ਨਾ ਉਦੋਂ ਇਹ ਚੀਜ਼ਾਂ ਨਿਕਲ ਕੇ ਆ ਜਾਂਦੀਆਂ ਬਾਹਰੇ। ਸੋ ਇਹ ਇਹ ਚੀਜ਼ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਜਿਹੜਾ ਇਹ ਜਦੋਂ ਕਹਿੰਦੇ ਨੀ ਜੇ ਤੁਹਾਡੇ ਘਰ ਸ਼ੀਸ਼ੇ ਦੇ ਆ ਤਾਂ ਦੂਜਿਆਂ ਦੇ ਪੱਥਰ ਨਹੀਂ ਮਾਰਨੇ ਚਾਹੀਦੇ, ਤਾਂ ਉਹ ਇਹ ਘਰ ਇਹ ਵੀ NDTV ਵਾਲਿਆਂ ਦੇ ਵੀ ਘਰ ਦੇ ਵਿੱਚ ਨਾ ਸ਼ੀਸ਼ਿਆਂ ਦੀ ਜਿਹੜੀ ਕੰਧਾਂ ਬਣੀਆਂ ਹੋਈਆਂ ਕਿਤੇ ਨਾ ਕਿਤੇ, ਸੋ ਉਹੀ ਮੇਰੇ ਹਿਸਾਬ ਨਾਲ ਉਹਨਾਂ ਤੇ ਅਸਰ ਆ ਰਿਹਾ
ਜੀ। ਤੇ ਜਗਤਾਰ ਜੀ ਹੁਣਾਂ ਨੇ ਲਿਖਿਆ ਕਿ ਕਹਿੰਦੇ ਕੱਲ ਇੱਕ ਵੀਡੀਓ ਦੇਖੀ, ਕੁਝ ਕੁ ਲੋਕ 4 ਬੰਦਿਆਂ ਤੋਂ ਮੁਆਫ਼ੀ ਮੰਗਵਾਉਂਦੇ ਦਿਖਾਏ ਗਏ ਹਨ, ਸੰਤਾਂ ਦੀ ਫੋਟੋ ਤੋਂ ਮੁਆਫ਼ੀ ਮੰਗਣ ਤੇ ਜੈਕਾਰੇ ਲਾਏ ਜਾਂਦੇ ਹਨ, ਮੁਆਫ਼ੀ ਮੰਗਣ ਦਾ ਰਿਵਾਜ਼, ਮੁਆਫ਼ੀ ਮੰਗਣ ਜਾਂ ਮੰਗਵਾਉਣ ਤੇ ਜੈਕਾਰੇ ਲਗਾਉਣੇ ਕਿੱਥੋਂ ਤੱਕ ਵਾਜਬ ਨੇ, ਜੇ ਦਿਲੋਂ ਸਤਿਕਾਰ ਚਾਹੁੰਦੇ ਹੋ ਤਾਂ ਫਸਟ ਵਾਰ ਸਮਝਾਉਣਾ ਪੈਣਾ, ਇਹ ਸਮੱਸਿਆ ਦਾ ਹੱਲ ਹੈ, ਇਹ ਸਮੱਸਿਆ ਦਾ ਹੱਲ ਹੈ ਨਾ ਕਿ ਮੁਆਫ਼ੀਆਂ ਤੇ ਜੈਕਾਰੇ ਲਾਉਣੇ। ਤੇ ਨਾਲ ਹੀ ਇਹਨਾਂ ਨੇ ਤਾਰੀਫ ਕੀਤੀ ਹੈ ਜੀ ਤੁਹਾਡੀ ਜਿਹੜੀ ਕਵਿਤਾ ਉਹਦੇ ਉੱਤੇ ਵੀ ਵਾਹਵਾ ਭੇਜੀ ਹੈ, ਤੇ ਨਾਲ ਹੀ ਸਲਾਮ ਕੀਤਾ ਇਹਨਾਂ ਨੇ ਜੀ ਜਸਰ ਸਾਹਿਬ ਹੁਣਾਂ ਦੀ ਇਸੀ ਸ਼ਖਸੀਅਤ ਨੂੰ।
ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ। ਤੇ ਪਾਲਾ ਵੈਂਸ ਹੁਣਾਂ ਨੇ ਇਰਸ਼ਾਦ ਕਹਿ ਦਿੱਤਾ ਬਰਾੜ ਸਾਹਿਬ, ਉਹ ਕਹਿੰਦੇ ਕੋਈ ਗੱਲ ਨੀ ਤੇ ਇੱਕ ਹੋਰ ਆਉਣ ਦੋ ਹੁਣ ਤੁਸੀਂ ਜਿਹੜੀ ਕਵਿਤਾ ਆ। ਬਿਲਕੁਲ ਜੀ ਪਾਲਾ ਜੀ, ਇਹਨਾਂ ਨੂੰ ਜਾਣ ਦੇਣਾ ਹੀ ਨੀ, ਅਸੀਂ ਹੁਣ ਇੱਕ ਕਵਿਤਾ ਹੋਰ ਸੁਣਨੀ ਆ ਫੇਰ ਹੀ ਇਜਾਜ਼ਤ ਦੇਣੀ ਆ ਇਹਨਾਂ ਨੂੰ ਅਸੀਂ। ਤੇ ਭੁਪਿੰਦਰ ਲਾਂਬਾ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਜ਼ਫਰ ਸਾਹਿਬ ਜੀ ਦਾ 10-11 June ਨੂੰ ਆਸਟ੍ਰੇਲੀਆ ਦਾ ਪ੍ਰੋਗਰਾਮ ਹੈ ਜੀ, ਸੋ ਇਹਨਾਂ ਨੇ ਉਹਦੇ ਜਿਹੜੀਆਂ ਤਰੀਕਾਂ ਆ ਜਿਹੜੀਆਂ ਡੇਟ ਸੀ ਉਹ ਸਾਡੇ ਕਲੀਅਰ ਕੀਤੀਆਂ। ਤੇ ਧਨੀ ਸਾਹਿਬ ਨੇ ਕਿਹਾ ਹੈ ਕਿ ਮੇਰੇ ਕਹਿਣ ਦਾ ਮਤਲਬ ਟਰੱਕ ਵਾਲਿਆਂ ਤੇ ਕੁਝ ਹੋ ਜਾਵੇ, ਉਹ ਇਹਨਾਂ ਨੇ ਲਿਖਿਆ ਜੀ ਕਿ ਟਰੱਕ ਵਾਲਿਆਂ ਤੇ ਹੋ ਜਾਵੇ ਕੁਝ ਸ਼ੇਰੋ ਸ਼ਾਇਰੀ।
ਜਿਦੇ ਸਾਡੇ ਕੋਲ ਜਿੱਦੇ ਆਮਦ ਹੋ ਗਈ ਨਾ, ਆਮਦ ਨੀ ਅਸੀਂ ਜਿੱਦੇ ਬਰਾਮਦ ਕਰ ਲਈ ਕਵਿਤਾ, ਜਿੱਦੇ ਕਿਤੇ ਆਮਦ ਹੁੰਦੀ ਹੈ ਇੱਕ ਬਰਾਮਦ ਹੁੰਦੀ ਆ, ਜਿੱਦੇ ਸਾਨੂੰ ਅਸੀਂ ਬਰਾਮਦ ਕਰ ਲਈ ਕਿਤੋਂ ਅਸੀਂ ਸੁਣਾ ਦਿਆਂਗੇ ਏਡੀ ਕਿੱਡੀ ਗੱਲ।
ਠੀਕ ਹੈ ਚਲੋ ਫਿਰ ਹੁਣ ਇੱਕ ਕਵਿਤਾ ਤੁਸੀਂ ਆਪਣੀ ਪਸੰਦ ਦੀ ਕੋਈ ਸੁਣਾ ਦੋ ਜਿਹੜੀ ਤੁਹਾਡੇ ਦਿਲ ਦੇ ਬੜੀ ਕਰੀਬ ਆ, ਜਿਹੜੀ ਤੁਹਾਨੂੰ ਬੜੀ ਵਧੀਆ ਲੱਗਦੀ ਆ ਆਪਣੀ ਲਿਖੀ ਹੋਈ।
ਦੇਖੋ ਦੇਖੋ ਮੈਂ ਕਵਿਤਾ ਨਾਲੋਂ ਆਪਦਾ ਰੱਬਾ ਵਾਸਤਾ ਤੋੜੇ ਨੂੰ ਮੈਨੂੰ ਕਈ ਸਾਲ ਹੋ ਗਏ ਤੇ ਕਵਿਤਾ ਮੈਂ ਬਹੁਤ ਘੱਟ ਲਿਖਦਾ, ਕਿਤੇ ਊਂ ਹੀ ਕੋਈ ਆ ਜਾਂਦੀ ਹੈ ਜੇ ਕਵਿਤਾ ਵੀ ਨਹੀਂ ਕਹਿ ਸਕਦੇ ਇਹਨੂੰ, ਇਹ ਤਾਂ ਕਹਿ ਸਕਦੇ ਹਾਂ ਵੀ ਇੱਕ ਦਿਲ ਦੀ ਪੜਾਸ ਹੁੰਦੀ ਆ, ਤੇ ਉਹ ਪੜਾਸ ਕਾਗਜ਼ ਤੇ ਕੱਢ ਕੇ ਰੱਖ ਲਈ ਦੀ ਆ, ਮੈਂ ਕਿਤੇ ਉਹਨੂੰ ਛਪਾਇਆ ਜਾਂ ਕਿਤੇ ਉਹ ਵੀ ਨਹੀਂ ਹੁੰਦਾ। ਕਾਰਨ ਇਹ ਹੁੰਦਾ ਵੀ ਪਤਾ ਹੀ ਹੁੰਦਾ ਇੰਨਾ ਕੁ ਤਾਂ ਹਰ ਇੱਕ ਬੰਦੇ ਨੂੰ ਵੀ ਇਹਦਾ ਮਿਆਰ ਕਿੰਨਾ ਗਾ, ਸੋ ਜੇ ਜਿੰਨਾ ਕੁ ਮਿਆਰ ਹੁੰਦਾ ਉਹ ਆਪਦੇ ਲੈਵਲ ਤੇ ਹੁੰਦੀ ਆ ਤੇ ਆਪਦੀ ਕਰ ਲਈਦੀ ਆ। ਪਰ ਪਿੱਛੇ ਜੇ ਨਾ ਮੈਂ ਇੱਕ ਜਦੋਂ ਡਾਕਟਰ ਅਬਦੁਲ ਕਲਾਮ ਹੋਰਾਂ ਦੀ ਖਬਰ ਆਈ ਵੀ ਉਹ ਨਹੀਂ ਰਹੇ ਦੁਨੀਆਂ ਦੇ ਉੱਤੇ, ਤੇ ਮੈਂ ਉਹਨਾਂ ਦਾ ਬਹੁਤ ਵੱਡਾ ਫਾਲੋਅਰ ਹਾਂ ਅਬਦੁਲ ਕਲਾਮ ਹੋਰਾਂ ਦਾ, ਮੈਂ ਉਹਨਾਂ ਦੇ ਜੀਵਨ ਦੀ ਹਰ ਜਾਂਚ ਪੜ੍ਹੀ ਸੁਣੀ ਦੇਖੀ ਹਰ ਨੇੜੇ ਤੋਂ ਬਹੁਤ, ਮੇਰੇ ਮਨ ਦੀ ਇੱਕ ਬੜੀ ਰੀਸ ਸੀ ਵੀ ਜ਼ਿੰਦਗੀ ਚ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀਗਾ ਵੀ ਮੈਂ ਕਿਵੇਂ ਵੀ ਮਿਲ ਸਕਦਾ, ਮਿਲਣਾ ਚਾਹੁੰਦਾ ਸੀ, ਪਰ ਮੇਰਾ ਕੋਈ ਵੀ ਇਹੋ ਜਿਹਾ ਸੰਯੋਗ ਨਹੀਂ ਬਣ ਸਕਿਆ ਵੀ ਮੈਂ ਉਹਨਾਂ ਦੇ, ਕਿਉਂਕਿ ਉਹ ਰਾਸ਼ਟਰਪਤੀ ਸਨ, ਸਾਡਾ ਉਹਨਾਂ ਤੱਕ ਅਪਰੋਚ ਹੀ ਨਹੀਂ ਬਣ ਸਕਦੀ ਸੀ ਕਿਸੇ ਢੰਗ ਨਾਲ, ਤੇ ਬਾਅਦ ਦੇ ਵਿੱਚ ਜਿਹੜਾ ਸਾਡਾ ਸਿਸਟਮ ਆਸਟ੍ਰੇਲੀਆ ਆਉਣ ਕਰਕੇ ਇਹੋ ਜਿਹਾ ਬਣਿਆ ਵੀ ਮੈਂ ਮਿਲ ਨਹੀਂ ਸਕਦਾ ਸੀ। ਪਰ ਮੈਂ ਉਹਨਾਂ ਦੀ ਜਿਹੜੀ ਯਾਦ ਦੇ ਵਿੱਚ ਇੱਕ ਕਵਿਤਾ ਲਿਖੀ ਸੀ ਤੇ ਉਹ ਬਹੁਤ ਸ਼ੇਅਰ ਵੀ ਹੋਈ ਸੀ, ਮੈਂ ਉਹ ਪੋਸਟਰ ਬਣਾ ਕੇ ਨਾ ਫੇਸਬੁੱਕ ਤੇ ਪਾਇਆ ਸੀ ਤੇ ਲੋਕਾਂ ਨੇ ਬਹੁਤ ਸ਼ੇਅਰ ਕੀਤਾ ਸੀ, ਤੇ ਉਸ ਦੇ ਵਿੱਚ ਜਿਹੜੀ ਮੈਂ 2-4 ਲਾਈਨਾਂ ਲਿਖੀਆਂ ਸੀ ਸ਼ਾਇਦ ਤੁਹਾਨੂੰ ਪਸੰਦ ਆਵੇ, ਤੇ ਪਰ ਮੈਂ ਕੋਈ ਨੀ ਜੀ ਵਾਹਵਾ ਦੀ ਵੀ ਮਜ਼ਾਕ ਕਰ ਰਿਹਾ, ਵਾਹਵਾ ਦੀ ਵੀ ਕੋਈ ਮੈਨੂੰ ਲੋੜ ਨਹੀਂ ਹੈ, ਉਹ ਤਾਂ ਇੱਕ ਮੇਰੇ ਤੱਕ ਆਪਦੀ ਮਨ ਨੂੰ ਸੈਟਿਸਫੈਕਸ਼ਨ ਜੇ ਸ਼ਬਦ ਕੱਢ ਕੇ ਇੱਕ ਤੁਸੀਂ ਮਿਲ ਜਾਂਦੀ ਆ ਤਾਂ ਉਸੇ ਨਾਲ ਹੀ ਮੈਂ ਤਾਂ ਖੁਸ਼ ਹੋ ਜਾਂਦਾ। ਉਹਨਾਂ ਨੇ ਲਿਖਿਆ ਸੀ ਜੀ ਉਹ ਜ਼ਮੀਨ ਤੋਂ ਉੱਠਿਆ, ਉਹਨਾਂ ਬਾਰੇ ਜਿਹੜੀ ਮੈਂ ਲਾਈਨ ਲਿਖੀ ਸੀ ਉਹ ਲਿਖਿਆ, ਉਹ ਜ਼ਮੀਨ ਤੋਂ ਉੱਠਿਆ ਅਸਮਾਨ ਨੂੰ ਛੋਹਿਆ, ਕੁਦਰਤ ਨੂੰ ਪਿਆਰ ਕੀਤਾ, ਕੁਦਰਤ ਨੇ ਉਸ ਨੂੰ ਆਪਣੇ ਰਾਜ ਬਖਸ਼ੇ, ਅਸੰਖ ਦਿਲਾਂ ਤੇ ਰਾਜ ਕੀਤਾ, ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ, ਜਾਗਦੇ ਸੁਪਨੇ ਲੈਣ ਦੀ ਜਾਚ ਸਿਖਾਈ, ਅਖੀਰ ਜੀਵਨ ਤੇ ਭਾਸ਼ਣ ਦਿੰਦਿਆਂ ਸੰਪੂਰਨ ਹੋ ਗਿਆ, ਅਬਦੁਲ ਸਾਡੇ ਲਈ ਨਾ ਭੁੱਲਣ ਯੋਗ ਕਲਾਮ ਬਣ ਗਿਆ। ਸੋ ਇਹ ਉਹਨਾਂ ਦੀ ਉਹਨਾਂ ਦੇ ਸੰਵਿਧਾਨ ਵਿੱਚ ਮੇਰੇ ਤੋਂ ਦਿਲ ਚੋਂ ਨਿਕਲੀਆਂ ਸੀਗੀਆਂ ਲਾਈਨਾਂ। ਵਾਕਈ ਉਹ ਦੇਖੋ ਉਹ ਜ਼ਮੀਨ ਤੋਂ ਉੱਠਿਆ ਸੀ, ਉਹਨੇ ਅਸਮਾਨ ਨੂੰ ਛੋਇਆ, ਉਹਨੇ ਵਾਕਈ ਕੁਦਰਤ ਨੂੰ ਪਿਆਰ ਕੀਤਾ ਦੇਖੋ, ਤੇ ਕੁਦਰਤ ਨੇ ਫਿਰ ਉਹਨੂੰ ਕਿੰਨੇ ਰਾਜ ਬਖਸ਼ੇ ਸਾਇੰਸ ਦੇ ਮਾਮਲੇ ਚ, ਫਿਰ ਉਹਨੇ ਅਸੰਖ ਦਿਲਾਂ ਦੇ ਉੱਤੇ ਰਾਜ ਵੀ ਕੀਤਾ ਜੀ, ਤੇ ਪੀੜ੍ਹੀਆਂ ਲਈ ਉਹ ਸਰੋਤ ਵੀ ਬਣਿਆ, ਜਾਗਦੇ ਸੁਪਨੇ ਲੈਣ ਦੀ ਉਹਨੇ ਜਾਚ ਸਿਖਾਈ ਹੈ ਸਾਨੂੰ, ਤੇ ਅਖੀਰ ਉਹ ਨਾ ਜਖੀਰਲੇ ਦਿਨ ਜੀਵਨ ਜਾਚ ਦੇ ਉੱਤੇ ਭਾਸ਼ਣ ਦੇ ਰਹੇ ਸੀਗੇ ਵੀ ਜੀਵਨ ਬੰਦੇ ਦਾ ਕਿਹੋ ਜਿਹਾ ਹੋਣਾ ਚਾਹੀਦਾ, ਤੇ ਉਹ ਭਾਸ਼ਣ ਦਿੰਦੇ ਉਹ ਸੰਪੂਰਨ ਹੋ ਗਏ। ਸੋ ਤਾਂ ਹੀ ਮੈਂ ਤੇ ਲਿਖਿਆ ਸੀ ਜੀ ਅਬਦੁਲ ਸਾਡੇ ਲਈ ਨਾ ਭੁੱਲਣ ਯੋਗ ਕਲਾਮ ਬਣ ਗਿਆ,
ਕਲਾਮ ਬਣ ਗਿਆ। ਬਿਲਕੁਲ ਬਿਲਕੁਲ ਵਿਰਾਸਤ ਇਹੋ ਜਿਹੀਆਂ ਸ਼ਖਸੀਅਤਾਂ ਕੋਈ ਕੋਈ ਆਉਂਦੀਆਂ ਇਸ ਧਰਤੀ ਦੇ ਉੱਤੇ ਔਰ ਜ਼ਿੰਦਗੀ ਨੂੰ ਜਿਹੜਾ ਸਿਰਫ ਕਹਿੰਦੀਆਂ ਨੇ ਉਸ ਜਜ਼ਬੇ ਨਾਲ ਖੁਦ ਵੀ ਜ਼ਿੰਦਗੀ ਜੀਂਦੀਆਂ ਔਰ ਖੁਦ ਇੱਕ ਮਿਸਾਲ ਜਿਹੜੀ ਬਣ ਜਾਂਦੇ ਬਾਕੀ ਸਾਰਿਆਂ ਦੇ ਲਈ। ਬਹੁਤ ਵਧੀਆ ਸਤਰਾਂ ਔਰ ਬਹੁਤ ਤੁਹਾਡਾ ਧੰਨਵਾਦ ਕੀਤੀ, ਫਿਰ ਤੋਂ ਇਹੋ ਜਿਹੀ ਇੱਕ ਹੋਰ ਸ਼ਖਸੀਅਤ ਯਾਦ ਕਰਵਾ ਦਿੱਤੀ। ਸੋ ਅੱਜ ਜਿਹੜਾ ਦਿਮਾਗ ਆ ਉਹਦੇ ਵਿੱਚ ਬੜੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਜਿਹੜੀਆਂ ਸ਼ਖਸੀਅਤਾਂ ਉਹ ਚੱਲਦੀਆਂ ਰਹਿਣਗੀਆਂ, ਸੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਆਪਾਂ ਮਿਲਦੇ ਆ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ, ਤੇ ਜਰੂਰ ਹੁਣ ਤੁਸੀਂ ਮੇਰੇ ਵੀ ਚਿਣਗ ਕਵਿਤਾ ਦੀ ਲਾਤੀ, ਅੱਜ ਕੋਈ ਨਾ ਕੋਈ ਕਵਿਤਾ ਉਤਰੂਗੀ ਲੱਗਦਾ ਹੁਣ ਜ਼ੋਰ ਜਾ ਪਿਆ ਖੜਾ।
ਜ਼ਰੂਰ ਜ਼ਰੂਰ, ਅਸੀਂ ਹੁਣ ਕਹਿ ਕਹਿ ਕੇ ਨਾ ਉਹ ਜਿਹੜੀ ਚੀਜ਼ ਆ ਉਹਨੂੰ ਦੁਬਾਰਾ ਛੇੜ ਦਿੱਤਾ, ਤੇ ਹੁਣ ਅਸੀਂ ਬੁੱਧਵਾਰ ਚ ਤੁਹਾਡਾ ਮੁਸ਼ਾਇਰਾ ਜ਼ਰੂਰ ਕਰਿਆ ਕਰਵਾਉਣਾ ਹੈ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਅੱਜ ਦੇ ਪ੍ਰੋਗਰਾਮ ਲਈ, ਬਿਲਕੁਲ ਮਜ਼ਾ ਆ ਗਿਆ ਜੀ, ਸ਼ੁਕਰੀਆ,
ਮਿਹਰਬਾਨੀ
ਜੀ। ਸੋ ਲਓ ਜੀ ਬਰਾੜ ਸਾਹਿਬ ਹੁਣਾਂ ਨਾਲ ਅਸੀਂ ਦਿਲ ਖੋਲ ਕੇ ਗੱਲਾਂ ਕੀਤੀਆਂ ਔਰ ਬਿਲਕੁਲ ਸ਼ਾਇਰੀ ਦੇ ਤੜਕੇ ਵੀ ਲੱਗੇ ਉਹਦੇ ਵਿੱਚ, ਤੇ ਕੁਝ ਚਿੰਤਨ ਵੀ ਕੀਤਾ ਜਿਹੜਾ ਆਉਣ ਵਾਲੇ ਭਵਿੱਖ ਤੇ ਕੁਝ ਪੁਰਾਣੀਆਂ ਗੱਲਾਂ ਵੀ ਯਾਦ ਕੀਤੀਆਂ। ਸੋ ਕੁੱਲ ਮਿਲਾ ਕੇ ਬਹੁਤ ਲਹਿਰਾਂ ਅਸੀਂ ਲਾ ਲਈਆਂ ਪ੍ਰੋਗਰਾਮ ਦੇ ਵਿੱਚ। ਸੋ ਬਾਕੀ ਜਿਹੜਾ ਹੁਣ ਥੋੜਾ ਜਿਹਾ ਸਾਡੇ ਕੋਲ ਟਾਈਮ ਬਚਿਆ ਹੈ ਜੀ, ਅੱਧੇ ਪੌਣੇ ਘੰਟੇ ਦਾ, ਓਹਦੇ ਵਿਚ ਅਸੀਂ ਹੋਰ ਗੱਲਾਂ ਬਾਤਾਂ ਕਰਨੀਆਂ। ਤੇ ਅੱਜ ਮੈਂ ਇੱਕ ਬੜਾ ਇੰਟਰਸਟਿੰਗ ਜਿਹਾ ਜਿਹੜਾ ਰਿਸ਼ਤਾ ਲੈ ਕੇ ਆਈ ਹੋਈ ਹਾਂ, ਬਿਲਕੁਲ ਤੁਹਾਨੂੰ ਦੱਸਿਆ ਸੀ ਜਿਵੇਂ ਪਹਿਲਾਂ ਹੀ, ਨੂੰਹ ਸੱਸ ਦਾ ਨੂੰਹ ਸੱਸ ਦੇ ਰਿਸ਼ਤੇ ਤੇ ਗੱਲ ਕਰਨੀ ਆ। ਤੁਸੀਂ ਵੀ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਨੀਆਂ, ਤੇ ਇਸ ਰਿਸ਼ਤੇ ਦੇ ਵਿੱਚ ਕਿਵੇਂ ਮਿਠਾਸ ਜ਼ਿਆਦਾ ਪੈਦਾ ਕੀਤੀ ਜਾ ਸਕਦੀ ਆ ਉਹਦੇ ਤੇ ਵੀ ਗੱਲ ਕਰਨੀ ਆ ਅਸੀਂ, ਤੇ ਬਾਕੀ ਗੀਤ ਸੰਗੀਤ ਵੀ ਹੋਣਾ ਹੈ ਜੀ। ਸੋ ਲੈਂਦੇ ਹਾਂ ਇੱਕ ਬ੍ਰੇਕ ਪਹਿਲਾਂ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੀ ਹਾਂ ਮੈਂ ਜੀ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
CG batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG batteries ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼, CD
ਬੈਟਰੀਜ਼। ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਸੁਣ ਰਹੇ ਹੋ ਜੀ ਤੁਸੀਂ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ। ਲਹਿਰਾਂ ਦੇ ਵਿੱਚ ਹੁਣ ਸਾਡਾ ਜਿਹੜਾ ਸਾਥ ਹੈ ਕੋਈ ਅੱਧੇ ਕੁ ਘੰਟੇ ਦਾ ਹੋਰ ਬਣਿਆ ਰਹਿਣਾ ਹੈ। ਸੋ ਉਹਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜੀ, ਜੋ ਅਸੀਂ ਰਿਸ਼ਤਿਆਂ ਦੀਆਂ ਗੱਲਾਂ ਕਰ ਰਹੇ ਹਾਂ ਉਹਦੇ ਵਿੱਚ ਅੱਜ ਇੱਕ ਰਿਸ਼ਤਾ ਅਸੀਂ ਹੋਰ ਜੋੜਨਾ ਹੈ ਜੀ, ਉਹ ਹੈ ਨੂੰਹ ਸੱਸ ਦਾ। ਸੋ ਨੂੰਹ ਸੱਸ ਦੇ ਨਾਲ ਜੁੜੀਆਂ ਤੁਹਾਡੀਆਂ ਕੋਈ ਯਾਦਾਂ ਹੋਣ ਜਾਂ ਕੋਈ ਖੱਟੇ ਮਿੱਠੇ ਤੁਹਾਡੇ ਜਿਹੜੇ ਵੀ ਐਕਸਪੀਰੀਅੰਸ ਹੋਣ ਤੁਸੀਂ ਜ਼ਰੂਰ ਸਾਂਝੇ ਕਰਨੇ ਆ। ਤੇ ਨਾਲ ਹੀ ਮੈਂ ਇੱਕ ਗੱਲ ਦੱਸਵਾਂ ਕਿ ਮੈਨੂੰ ਧਨੀ ਸਾਹਿਬ ਹੋਣਾ ਨੇ ਇੱਕ ਵਾਰੀ ਇਹ ਸੁਝਾਅ ਦਿੱਤਾ ਸੀਗਾ ਕਿ ਪ੍ਰੋਗਰਾਮ ਦੇ ਵਿੱਚ ਸਹੁਰੇ ਤੇ ਜਵਾਈ ਦੀ ਜਿਹੜੀ ਰਿਸ਼ਤੇ ਦੀ ਗੱਲ ਹੈ ਉਹ ਵੀ ਕਰਨੀ ਹੈ। ਸੋ ਉਹ ਵੀ ਅਸੀਂ ਅੱਜ ਜੀ ਨਾਲ ਲੱਗਦੇ ਹੱਥੀਂ ਸਹੁਰੇ ਤੇ ਜਵਾਈ ਦੀ ਗੱਲ ਵੀ ਕਰ ਲੈਣੀ ਹੈ। ਸੋ ਉਹਦੀ ਜ਼ਿੰਮੇਵਾਰੀ ਮੈਂ ਧਨੀ ਸਾਹਿਬ ਨੂੰ ਦਿੰਨੀ ਆ, ਹੁਣ ਇਹ ਆਪਣੀ ਪੜਾਸ ਜਿਹੜੀ ਹੈ ਇਹ ਵੀ ਕੱਢ ਲੈਣ, ਹੈ ਨਾ। ਸੋ ਮੈਂ ਨੂੰ ਸੱਸ ਦੀ ਗੱਲ ਕਰਾਂਗੀ ਤੇ ਧਨੀ ਸਾਹਿਬ ਜਿਹੜੇ ਆ ਉਹ ਮੈਨੂੰ ਹੁਣ ਮੈਸੇਜਸ ਰਾਹੀਂ ਸਹੁਰੇ ਤੇ ਜਵਾਈ ਦਾ ਜਿਹੜਾ ਰਿਸ਼ਤਾ ਉਹਦੇ ਬਾਰੇ ਗੱਲਬਾਤ ਦੱਸਣਗੇ, ਕਿਉਂਕਿ ਉਹਦਾ ਐਕਸਪੀਰੀਅੰਸ ਦੇਖੋ ਜੀ ਇੱਕ ਜਵਾਈ ਨੂੰ ਹੀ ਹੋ ਸਕਦਾ ਹੈ ਨਾ, ਜਾਂ ਇੱਕ ਸਹੁਰੇ ਨੂੰ ਹੋ ਸਕਦਾ। ਸੋ ਮੈਂ ਤੇ ਨੂੰ ਸੱਸ ਦੀ ਗੱਲ ਕਰਾਂਗੀ ਤੇ ਨਾਲ ਹੀ ਸਾਡੇ ਨਾਲ ਗੁਰਸ਼ਰਨ ਕੰਦੋਲਾ ਹੁਣਾਂ ਨੇ ਸਾਂਝ ਪਾਈ ਸੀ, ਜਿਨ੍ਹਾਂ ਨੇ ਕੁਛ ਗ੍ਰਿਫਤ ਗੇਮਸ ਦੇ ਬਾਰੇ ਪੁੱਛਿਆ ਸੀਗਾ। ਸੋ ਬਿਲਕੁਲ ਜੀ ਉਹਦੇ ਰਿਗਾਰਡਿੰਗ ਮੈਨੂੰ ਕੁਛ ਜ਼ਿਆਦਾ ਪਤਾ ਨਹੀਂ, ਪਰ ਬਰਾੜ ਸਾਹਿਬ ਤੇ ਅਮਨਦੀਪ ਸਿੱਧੂ ਹੁਣਾਂ ਨੂੰ ਤੁਹਾਡੇ ਜਿਹੜੇ ਮੈਸੇਜ ਆ ਉਹ ਫਾਰਵਰਡ ਕਰ ਦਿੱਤਾ ਤੇ ਤੁਹਾਨੂੰ ਜਲਦੀ ਹੀ ਉਹ ਦੱਸ ਦੇਣਗੇ ਉਹਨਾਂ ਦੇ ਰਿਗਾਰਡਿੰਗ। ਸੋ ਗੱਲ ਤੋਰਦੇ ਹਾਂ ਜੀ ਹੁਣ ਅਸੀਂ ਨੂੰਹ ਸੱਸ ਦੇ ਰਿਸ਼ਤੇ ਦੀ, ਹੈ ਨਾ। ਵੈਸੇ ਕਹਿੰਦੇ ਹੁੰਦੇ ਆ ਕਿ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ ਹੈ ਨਾ, ਉਸੇ ਤਰ੍ਹਾਂ ਇਹ ਰਿਸ਼ਤੇ ਹੁੰਦੇ ਆ। ਇਹਨਾਂ ਰਿਸ਼ਤਿਆਂ ਦੇ ਵਿੱਚ ਤੁਸੀਂ ਜਿੰਨਾ ਆਪਣਾਪਨ ਪਾਓਗੇ, ਜਿੰਨਾ ਪਿਆਰ ਪਾਓਗੇ, ਉਹ ਰਿਸ਼ਤਾ ਵੀ ਓਨਾ ਹੀ ਵਾਧਾ ਫੁੱਲਦਾ ਹੈ, ਓਨਾ ਹੀ ਪਿਆਰਾ ਹੁੰਦਾ ਹੈ ਨਾ। ਤੇ ਵੈਸੇ ਰਿਸ਼ਤੇ ਕਈ ਰਿਸ਼ਤੇ ਹੁੰਦੇ ਆ ਜੀ ਸਤਿਕਾਰ ਦੇ, ਹੈ ਨਾ, ਉਹਨਾਂ ਦੇ ਨਾਲ ਸਤਿਕਾਰ ਜੁੜਿਆ ਹੁੰਦਾ ਹੈ। ਕਈ ਰਿਸ਼ਤੇ ਹੁੰਦੇ ਆ ਜਿਨ੍ਹਾਂ ਦੇ ਨਾਲ ਪਿਆਰ ਜੁੜਿਆ ਹੁੰਦਾ ਹੈ, ਤੇ ਕਈ ਰਿਸ਼ਤੇ ਹੁੰਦੇ ਆ ਬੜੇ ਹੀ ਮਿੱਠੇ ਹੁੰਦੇ ਆ, ਤੇ ਕਈ ਰਿਸ਼ਤੇ ਜਿਹੜੇ ਹੁੰਦੇ ਆ ਉਹ ਕੁਝ ਖੱਟੇ ਮਿੱਠੇ ਹੁੰਦੇ ਆ, ਕੁਝ ਰਿਸ਼ਤੇ ਕੁਝ ਬਦਨਾਮ ਜਿਹੇ ਹੁੰਦੇ ਆ। ਵੈਸੇ ਨਾਮ ਤੋਂ ਹੀ ਬਦਨਾਮ ਕਰ ਰੱਖਿਆ ਹੁੰਦਾ ਉਹਨਾਂ ਨੂੰ, ਹੁੰਦੇ ਵੈਸੇ ਇੰਨੇ ਨੀ। ਸੋ ਜੇ ਨੂੰ ਸੱਸ ਦੇ ਰਿਸ਼ਤੇ ਦੀ ਗੱਲ ਕਰੀਏ ਨਾ, ਤਾਂ ਕੁਝ ਇਹੋ ਜਿਹਾ ਹੀ ਖੱਟਾ ਮਿੱਠਾ ਜਿਹਾ ਜਿਹੜਾ ਅਹਿਸਾਸ ਆ ਜੋ ਸਾਡੇ ਪੰਜਾਬੀ ਕਲਚਰ ਦੇ ਵਿੱਚ ਜੁੜਿਆ ਹੋਇਆ ਹੈ ਨਾ, ਜੋ ਅਸੀਂ ਸੁਣਦੇ ਆਏ ਆ ਜਾਂ ਦੇਖਦੇ ਆਏ ਆ, ਉਹਦੇ ਰਿਗਾਰਡਿੰਗ ਇਹ ਕੁਛ ਇਹੋ ਜਿਹਾ ਰਿਸ਼ਤਾ ਹੈ ਜੀ ਜਿਹਦੇ ਚ ਪਿਆਰ ਵੀ ਹੁੰਦੀ ਹੈ, ਤਕਰਾਰ ਵੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਇੱਕ ਸੀਰੀਅਲ ਵੀ ਹੁੰਦਾ ਸੀ ਤੂੰ ਤੂੰ ਮੈਂ ਹਨਾ, ਔਰ ਰੀਮਾ ਲਾਗੂ ਦਾ ਹੁੰਦਾ ਸੀ ਜੀ ਉਹ ਸੀਰੀਅਲ, ਔਰ ਬੜਾ ਪਿਆਰਾ ਹੁੰਦਾ ਸੀ ਉਹਦੇ ਵਿੱਚ ਨੂੰਹ ਸੱਸ ਦੀਆਂ ਜਿਹੜੀਆਂ ਤਕਰਾਰਾਂ ਹੁੰਦੀਆਂ ਸੀ ਔਰ ਉਹਨਾਂ ਦਾ ਜਿਹੜਾ ਪਿਆਰ ਹੁੰਦਾ ਸੀਗਾ ਉਹਨੂੰ ਬਿਲਕੁਲ ਠੀਕ ਤਰ੍ਹਾਂ ਦਿਖਾਇਆ ਗਿਆ ਸੀਗਾ। ਸੋ ਤੁਹਾਨੂੰ ਵੀ ਜੇ ਕੋਈ ਇਹੋ ਜਿਹੀ ਗੱਲਬਾਤ ਯਾਦ ਆ ਰਹੀ ਹੋਵੇ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਜੀ ਅੱਜ। ਬਾਕੀ ਗੱਲ ਇਹ ਹੈ ਕਿ ਸੱਸਾਂ ਮਾੜੀਆਂ ਨਹੀਂ ਹੁੰਦੀਆਂ ਜੀ, ਬੜੀਆਂ ਚੰਗੀਆਂ ਹੁੰਦੀਆਂ, ਮਾਵਾਂ ਹੁੰਦੀਆਂ ਨੇ ਉਹ ਵੀ। ਪਰ ਜਿੱਦਾਂ ਬਚਪਨ ਤੋਂ ਹੀ ਸੁਣ ਰੱਖਿਆ ਹੁੰਦਾ ਸੀਗਾ ਤੇ ਆਪਣੇ ਪੰਜਾਬੀਆਂ ਦੇ ਵਿੱਚ ਕਹਾਵਤ ਵੀ ਹੁੰਦੀ ਸੀਗੀ ਜੀ, ਇੱਕ ਪਈ ਸੱਪ ਨੂੰ ਇੱਕ ਸੱਸੇ ਤੇ ਸੱਸ ਨੂੰ ਦੋ ਸੱਸੇ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਨਾ, ਉਹ ਵਿਚਾਰੀਆਂ ਜਿਹੜੀਆਂ ਕੁੜੀਆਂ ਜੇ ਨੂੰਹਾਂ ਬਣੀਆਂ ਵੀ ਨਹੀਂ ਹੁੰਦੀਆਂ ਸੀ, ਉਹਨਾਂ ਦੇ ਦਿਲ ਚ ਵੀ ਇੱਕ ਖੌਫ ਜਿਹਾ ਪੈਦਾ ਕਰ ਦਿੰਦੇ ਸੀ ਵੀ ਇਹ ਸੱਸ ਦੀ ਸ਼ਖਸੀਅਤ ਪਤਾ ਨੀ ਕੀ ਹੋਣੀ ਆ ਨਾ, ਹਨਾ ਪਤਾ ਨੀ ਕੀ ਚੀਜ਼ ਹੋਣੀ ਆ ਸੱਸ। ਸੋ ਬਚਪਨ ਤੋਂ ਹੀ ਇਹੋ ਜਿਹੀਆਂ ਗੱਲਾਂ ਸਾਨੂੰ ਸੁਣਨ ਸੁਣਾਉਣ ਨੂੰ ਮਿਲਦੀਆਂ ਸੀਗੀਆਂ। ਤੋ ਸੱਸਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਤਾਂ ਸੱਸਾਂ ਦੀਆਂ ਬਾਕੀ ਗੱਲਾਂ ਵੀ ਮੈਂ ਕਰਦੀ ਹਾਂ, ਉਸ ਤੋਂ ਪਹਿਲਾਂ ਸੱਸ ਨਾਲ ਰਿਲੇਟਡ ਇੱਕ ਗੀਤ ਸੁਣ ਲਈਏ ਹਨਾ, ਤੇ ਫਿਰ ਮਾਹੌਲ ਜਿਹਾ ਬਣ ਜਾਊਗਾ ਤੇ ਫਿਰ ਅਸੀਂ ਗੱਲ ਅੱਗੇ ਤੋਰਾਂਗੇ ਨੂੰਹ ਸੱਸ ਦੇ ਰਿਸ਼ਤੇ ਦੀ ਜੀ।
Jet.fm
ਲੋ ਜੀ ਮੈਂ ਤੈਨੂੰ ਬੀਜੀ ਬੀਜੀ ਆਖੂ ਤੇ ਤੂੰ ਮੈਨੂੰ ਧੀਏ ਧੀਏ ਕਹੀ। ਸੋਚੀਏ ਰਿਸ਼ਤਾ ਬੜੇ ਹੀ ਇੱਕ ਬੜੇ ਚਾਅ ਦੇ ਨਾਲ ਸ਼ੁਰੂ ਹੁੰਦਾ ਹੈ। ਬੜੇ ਇੱਕ ਜੇ ਗੱਲ ਕਹੀਏ ਕਿ ਇੱਕ ਕੁੜੀ ਵੀ ਵਿਆਹ ਤੋਂ ਪਹਿਲਾਂ ਸੋਚਦੀ ਹੈ, ਜਿੱਥੇ ਉਹ ਆਪਣੇ ਹੋਣ ਵਾਲੇ ਪਤੀ ਬਾਰੇ ਸੋਚਦੀ ਨਹੀਂ, ਉੱਥੇ ਨਾਲ ਨਾਲ ਉਸ ਪਰਿਵਾਰ ਦੇ ਬਾਕੀ ਜੀ ਉਹਦੇ ਭੈਣ ਭਰਾਵਾਂ ਬਾਰੇ, ਉਹਦੇ ਮਾਂ ਬਾਪ ਬਾਰੇ, ਯਾਨੀ ਕਿ ਆਪਣੇ ਸੱਸ ਸਹੁਰੇ ਬਾਰੇ ਵੀ ਸੋਚਦੀ ਹੈ ਕਿ ਉਹ ਕਿਵੇਂ ਦੇ ਹੋਣਗੇ, ਉਹਨਾਂ ਦੇ ਨਾਲ ਮੈਂ ਕਿਵੇਂ ਜ਼ਿੰਦਗੀ ਬਿਤਾਵਾਂਗੀ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਰੱਖੂੰਗੀ। ਕੋਈ ਵੀ ਕੁੜੀ ਇਹ ਸੋਚ ਕੇ ਨਹੀਂ ਜਾਂਦੀ ਕਿ ਹਾਂ ਮੈਂ ਉੱਥੇ ਜਾ ਕੇ ਲੜਾਈ ਕਰਨੀ ਹੈ ਜਾਂ ਕਲੇਸ਼ ਪਾਉਣਾ ਹੈ। ਸੋ ਇਸੇ ਤਰ੍ਹਾਂ ਜਿਹੜੀ ਇੱਧਰ ਸੱਸ ਹੁੰਦੀ ਆ ਉਹ ਵੀ ਜਿੱਥੇ ਉਹਨੇ ਉਹਦਾ ਚਾਅ ਜਿਹੜਾ ਹੁੰਦਾ ਆ ਮੈਨੂੰ ਲੱਗਦਾ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਹਦੀ ਇਸ ਚੀਜ਼ ਨਾਲ ਜੁੜੀ ਹੁੰਦੀ ਆ ਕਿ ਉਹਨੇ ਆਪਣਾ ਪੁੱਤ ਜਿਹੜਾ ਉਹ ਵਿਆਹਣਾ ਹੁੰਦਾ ਹੈ। ਸੋ ਪੈਰ ਉਹਦੇ ਵੀ ਧਰਤੀ ਤੇ ਨਹੀਂ ਲੱਗ ਰਹੇ ਹੁੰਦੇ, ਚਾਅ ਉਹਨੂੰ ਵੀ ਬਹੁਤ ਹੁੰਦਾ ਨੂੰਹ ਲਿਆਉਣ ਦਾ, ਪਰ ਕਈ ਵਾਰੀ ਫਿਰ ਉਹ ਜਿਹੜਾ ਚਾਅ ਆ ਉਹ ਛੇਤੀ ਖੱਟਾ ਪੈ ਜਾਂਦਾ ਹਨਾ। ਉਹਨੇ ਵੀ ਕਦੀ ਇਹ ਨਹੀਂ ਸੋਚਿਆ ਹੁੰਦਾ ਵੀ ਨੂੰਹ ਨੂੰ ਲਿਆਉਂਗੀ ਤੇ ਉਹਦੇ ਨਾਲ ਮੈਂ ਲੜਾਈਆਂ ਲੜੂੰਗੀ। ਸੋ ਉਹ ਵੀ ਬੜੇ ਚਾਅ ਦੇ ਨਾਲ ਆਪਣੇ ਜਿਹੜੇ ਪੁੱਤ ਨੂੰ ਵਿਆਉਂਦੀ ਆ, ਪਰ ਬਹੁਤੀ ਵਾਰੀ ਚਲੋ ਕਈ ਥਾਵਾਂ ਤੇ ਜਿਹੜੀ ਉਹ ਚੀਜ਼ ਹੈ ਉਹ ਪਿਆਰ ਹੈ ਜਿਹੜਾ ਖਟਾਸ ਦੇ ਵਿੱਚ ਬਦਲ ਜਾਂਦਾ ਹੈ। ਪਰ ਜਿੱਥੇ ਇਹ ਰਿਸ਼ਤਾ ਪਿਆਰ ਦੇ ਨਾਲ ਜੁੜ ਜਾਵੇ ਫਿਰ ਮੈਨੂੰ ਲੱਗਦਾ ਉਸ ਘਰ ਦੇ ਵਿੱਚ ਸਵਰਗ ਤੋਂ ਘੱਟ ਨਹੀਂ ਰਹਿ ਜਾਂਦਾ ਉਹ ਘਰ ਵੀ, ਕਿਉਂਕਿ ਇੱਕ ਪਤੀ ਪਤਨੀ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਜਾਂ ਪਿਆਰ ਹੋਣਾ ਉਹ ਵੱਡੀ ਗੱਲ ਨਹੀਂ, ਚਲੋ ਜੀ ਸਾਰੇ ਉਹ ਐਡਜਸਟਮੈਂਟ ਉਹ ਅੰਡਰਸਟੈਂਡਿੰਗ ਹੋ ਜਾਂਦੀ ਹੈ। ਪਰ ਉਸ ਤੋਂ ਉੱਪਰ ਉੱਠ ਕੇ ਜੇ ਉਸ ਪੂਰੇ ਪਰਿਵਾਰ ਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਹੋ ਜਾਏ, ਉਸ ਪੂਰੇ ਪਰਿਵਾਰ ਦੇ ਨਾਲ ਵਧੀਆ ਤਾਲਮੇਲ ਜਿਹੜਾ ਬੈਠ ਜਾਵੇ, ਤੇ ਫੇਰ ਤੇ ਬਹੁਤ ਹੀ ਜ਼ਿੰਦਗੀ ਖੁਸ਼ਨੁਮਾ ਹੋ ਜਾਂਦੀ ਹੈ। ਸੋ ਸਿਰਫ ਤੁਹਾਡੀ ਨਹੀਂ, ਆਉਣ ਵਾਲੇ ਬੱਚਿਆਂ ਦੀ ਵੀ ਕਹਿ ਲਓ, ਉਹਨਾਂ ਦੇ ਲਈ ਵੀ ਜਿਹੜੇ ਆਉਣ ਵਾਲੇ ਰਿਸ਼ਤੇ ਜਿਨ੍ਹਾਂ ਚ ਉਹਨਾਂ ਨੇ ਦਾਦਾ ਦਾਦੀ ਦੇ ਹੋ ਜਾਣ ਜਾਂ ਚਾਚੇ ਤਾਏ ਭੂਆ ਦੇ ਹੋ ਜਾਣ, ਉਹ ਬੜੇ ਖੁਸ਼ਗਵਾਰ ਜਿਹੜੇ ਹੋ ਜਾਂਦੇ ਆ। ਸੋ ਇਹ ਉਹ ਰਿਸ਼ਤਾ ਹੈ ਜੀ ਜਿਹੜੇ ਤੁਹਾਡੇ ਪਰਿਵਾਰ ਨੂੰ ਚੰਗਾ ਹਰਿਆ ਭਰਿਆ ਰੱਖ ਸਕਦੇ ਨੇ। ਸੋ ਇਹ ਨੂੰਹ ਸੱਸ ਦੇ ਰਿਸ਼ਤੇ ਦੇ ਵਿੱਚ ਜਿਹੜਾ ਪਿਆਰ ਬਿਠਾਉਣ ਦਾ ਕੋਸ਼ਿਸ਼ ਜਿਹੜੀ ਹੈ ਉਹ ਪੁੱਤ ਨੂੰ ਵੀ ਕਰਨੀ ਚਾਹੀਦੀ ਹੈ, ਕਿਉਂਕਿ ਉਹ ਇੱਕ ਵਿੱਚ ਜ਼ਰੀਆ ਹੁੰਦਾ ਹੈ ਨਾ, ਦੋ ਅਹਿਮ ਕੜੀਆਂ ਹੁੰਦੀਆਂ ਉਹਦੀ ਜ਼ਿੰਦਗੀ ਦੀ, ਇੱਕ ਉਹਦੀ ਵਾਈਫ ਤੇ ਇੱਕ ਉਹਦੀ ਮਾਂ। ਸੋ ਉਹਨੇ ਉਹ ਤਾਲਮੇਲ ਕਿੱਦਾਂ ਬਿਠਾਉਣਾ ਹੁੰਦਾ, ਉਹ ਸਮਝਦਾਰੀ ਕਿੱਦਾਂ ਦਿਖਾਉਣੀ ਹੁੰਦੀ ਹੈ, ਸੋ ਇਹ ਉਸ ਮੁੰਡੇ ਦੇ ਹੱਥ ਵਿੱਚ ਹੁੰਦਾ ਹੈ ਜੀ। ਤੇ ਰੁਪਿੰਦਰਜੀਤ ਸਿੰਘ ਹੁਣਾਂ ਨੇ ਜੀ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਇਟਲੀ ਤੋਂ, ਪ੍ਰੋਗਰਾਮ ਘੈਂਟ ਹਮੇਸ਼ਾ ਵਾਂਗੂ ਤੁਹਾਡਾ, ਤੇ ਇੱਕ ਗੀਤ ਕਹਿੰਦੇ ਬਲਕਾਰ ਸਿੱਧੂ ਦਾ ਦੌਲਤਾਂ ਸੁਣਾ ਦਿਓ। ਬਿਲਕੁਲ ਜੀ ਜ਼ਰੂਰ, ਪ੍ਰੋਗਰਾਮ ਦੇ ਵਿੱਚ ਮੈਂ ਕੁਝ ਨੂੰ ਸੱਸ ਦੇ ਰਿਸ਼ਤੇ ਦੇ ਗੀਤ ਵੀ ਲਏ ਹੋਏ ਨੇ ਤੇ ਤੁਹਾਡਾ ਇਹ ਗੀਤ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਇੱਕ ਮੈਸੇਜ ਕੀਤਾ ਸੀ, ਮੇਰੇ ਤੋਂ ਪੜਿਆ ਨਹੀਂ ਗਿਆ ਮੇਰੇ ਖਿਆਲ ਸੀ ਇਹਨਾਂ ਨੇ, ਇਹ ਬਰਾੜ ਸਾਹਿਬ ਲਈ ਜਿਹੜਾ ਇਹ ਮੈਸੇਜ ਕੀਤਾ ਸੀ। ਹਰ ਲਿਖਿਆ ਜੀ, ਹਰ ਰੋਜ਼ ਸੋਚਦਾ ਤੇਰੀ ਤਾਰੀਫ ਲਿਖਾਂ, ਫਿਰ ਖਿਆਲ ਆਉਂਦਾ ਕਿਤੇ ਪੜਨ ਵਾਲਾ ਤੇਰਾ ਦੀਵਾਨਾ ਹੀ ਨਾ ਹੋ ਜਾਵੇ। ਓਹੋ ਵਾਹ ਜੀ ਵਾਹ, ਬਹੁਤ ਖੂਬਸੂਰਤ ਹੈ। ਸੋ ਚਲੋ ਇਹ ਤੇ ਹੋ ਗਿਆ, ਹੁਣ ਜਿਹੜੀ ਮੈਨੂੰ ਪਤਾ ਜੇ ਤੁਸੀਂ ਸੁਣ ਰਹੇ ਹੋ ਤੇ ਜ਼ਰੂਰ ਤੁਸੀਂ ਜਿਹੜਾ ਸਹੁਰੇ ਤੇ ਜਵਾਈ ਦੀ ਗੱਲ ਵੀ ਜਿਹੜੀ ਤੁਸੀਂ ਤੋਰੀ ਸੀਗੀ, ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਤੇ ਹੁਣ ਕੁੰਡਾ ਤੁਸੀਂ ਖੋਲਣਾ, ਉਧਰੋਂ ਮੈਂ ਤੇ ਨੂੰ ਸੱਸ ਦੀਆਂ ਗੱਲਾਂ ਕਰੀ ਜਾਣੀਆਂ। ਸੋ ਮੈਨੂੰ ਯਾਦ ਹੈ ਜੀ ਬਚਪਨ ਦੇ ਵਿੱਚ, ਜੇ ਮੈਂ ਯਾਦ ਕਰਾਂ ਬੜੇ ਗਿੱਧੇ ਗੁੱਧੇ ਪਾਏ ਆ ਜ਼ਿੰਦਗੀ ਦੇ ਵਿੱਚ ਤੇ ਹੁਣ ਵੀ ਪਾਉਣੀ ਆ, ਪਰ ਮੈਨੂੰ ਇੰਨਾ ਯਾਦ ਹੈ ਵੀ ਜਿਹੜੀ ਮੈਂ ਪਹਿਲੀ ਬੋਲੀ ਸਿੱਖੀ ਸੀਗੀ ਨਾ ਜੀ, ਅੱਜ ਵੀ ਮੈਂ ਸੋਚਿਆ ਵੀ ਮੈਂ ਗਿੱਧਾ ਕਿੱਥੋਂ ਸਿੱਖਿਆ ਸੀ, ਤੇ ਜਿਹੜੀ ਪਹਿਲੀ ਬੋਲੀ ਮੈਨੂੰ ਯਾਦ ਆ ਕਿ ਮੈਂ ਪਾਉਂਦੀ ਹੁੰਦੀ ਸੀ ਉਹ ਵੀ ਸੱਸ ਦੀ ਹੁੰਦੀ ਸੀ, ਹੈ ਨਾ, ਉਹ ਹੁੰਦੀ ਸੀ ਭਈ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੂ, ਹੈ ਨਾ, ਸੱਸੇ ਕੰਜਰੀਏ ਮੈਂ ਨੀ ਤੇਰੀ ਨੂੰ। ਸੋ ਸਾਡਾ ਜਿਹੜਾ ਇਹ ਕਹਿ ਲੋ ਭੀ ਲਿਟਰੇਚਰ ਕਹਿ ਲੋ ਜਿਹੜਾ ਪੰਜਾਬੀ ਸੱਭਿਆਚਾਰ ਦਾ ਆ, ਉਹਦੇ ਵਿੱਚ ਵੀ ਜਿਹੜੀ ਸੱਸ ਨੂੰ ਇੱਕ ਬੜੀ ਇੱਕ ਕੁਪੱਤੀ ਜਿਹੀ ਜਿਹੜੀ ਜਨਾਨੀ ਆ ਉਹਦੇ ਤਰ੍ਹਾਂ ਪੇਸ਼ ਕੀਤਾ ਗਿਆ ਹੋਇਆ, ਪਰ ਐਡੀ ਗੱਲ ਹੈ ਨੀ, ਪਰ ਮੈਨੂੰ ਹੁਣ ਪਤਾ ਨੀ ਪਹਿਲੇ ਜ਼ਮਾਨੇ ਦੇ ਵਿੱਚ ਸੁਣਿਆ ਹੈ ਜੀ ਭਈ ਸੱਸਾਂ ਇਹੋ ਜਿਹੀਆਂ ਹੁੰਦੀਆਂ ਵੀ ਸੀ, ਕਿਉਂਕਿ ਇਹ ਸੁਣਿਆ ਜਾਂਦਾ ਸੀ ਕਿ ਜਦੋਂ ਨੂੰਹਾਂ ਘਰ ਆਉਂਦੀਆਂ ਸੀਗੀਆਂ ਤੇ ਉਹਨਾਂ ਤੇ ਹਰ ਚੀਜ਼ ਤੇ ਪਾਬੰਦੀ ਹੁੰਦੀ ਸੀ ਕਿ ਉਹ ਖੁੱਲ ਕੇ ਕੋਈ ਚੀਜ਼ ਲੈ ਨਹੀਂ ਸਕਦੀਆਂ ਹੁੰਦੀਆਂ ਸੀ, ਹਰ ਚੀਜ਼ ਚ ਪਰਮਿਸ਼ਨ ਚਾਹੀਦੀ ਹੁੰਦੀ ਸੀ। ਸੋ ਸਮਾਂ ਬੜਾ ਬਦਲ ਗਿਆ ਜੀ, ਤੇ ਸਮੇਂ ਦੇ ਨਾਲ ਨਾਲ ਇਹ ਰਿਸ਼ਤਾ ਜਿਹੜਾ ਉਹ ਵੀ ਬਹੁਤ ਬਦਲਿਆ ਹੈ। ਤੇ ਬਾਕੀ ਗੱਲ ਇਹ ਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਬੜਿਆ ਡਰਾਇਆ ਜਾਂਦਾ ਹੈ, ਇਸ ਕਰਕੇ ਨੀ ਉਹਨਾਂ ਨੂੰ ਕੋਈ ਵੀ ਕੰਮ ਸਿਖਾਉਣਾ ਹੁੰਦਾ ਸੀਗਾ ਨਾ, ਤੇ ਉਹਨਾਂ ਨੂੰ ਇਹ ਨੀ ਕਿਹਾ ਜਾਂਦਾ ਸੀ ਵੀ ਇਹ ਕੰਮ ਤੂੰ ਸਿੱਖ ਲਾ ਤੇਰੀ ਜ਼ਿੰਦਗੀ ਚ ਕੰਮ ਆਊਗਾ ਅੱਗੇ, ਹੈ ਨਾ, ਕੋਈ ਵੀ ਕੰਮ ਹੋਣਾ ਵੀ ਤੂੰ ਸਿੱਖ ਲਾ, ਨਹੀਂ ਤਾਂ ਤੇਰੀ ਸੱਸ ਨੇ ਗੁੱਤ ਪੁੱਟਣੀ ਤੇਰੀ ਜਾ ਕੇ, ਉਹਨੇ ਕਹਿਣਾ ਦੇਖਿਆ ਮਾਂ ਨੇ ਕੁਝ ਸਿਖਾਇਆ ਨੀ ਜਾਂ ਇਹਦੇ ਘਰ ਦਿਆਰੇ ਕੁਝ ਸਿਖਾਇਆ ਨੀ। ਸੋ ਇੱਕ ਜਿਹੜਾ ਮਾਂ ਹੁੰਦਾ ਸੀ ਨਾ ਉਹ ਏਡਾ ਵੱਡਾ ਹੋਊਗਾ ਹੁੰਦਾ, ਸੋਰੀ ਸੱਸ ਏਡਾ ਵੱਡਾ ਹੋਊਗਾ ਹੁੰਦੀ ਸੀਗੀ ਨਾ ਕਿ ਹਾਂ ਪਤਾ ਨੀ ਵੀ ਜੇ ਇਹ ਨਾ ਆਇਆ ਤੇ ਸੱਸ ਨੇ ਪਤਾ ਨੀ ਕੀ ਕਹਿਣਾ, ਜੇ ਇਹ ਨਾ ਹੋਇਆ ਤੇ ਸੱਸ ਨੇ ਕੀ ਕਹਿਣਾ। ਸੋ ਇਹ ਜਿਹੜਾ ਸ਼ੁਰੂ ਤੋਂ ਹੀ ਇਹੋ ਜਿਹਾ ਜਿਹੜਾ ਇੱਕ ਇਮੇਜ ਜਿਹੜੀ ਆ ਉਹ ਸੱਸ ਦੀ ਸਾਡੀ ਨਜ਼ਰਾਂ ਦੇ ਵਿੱਚ ਜਿਹੜੀ ਬਣਾ ਦਿੱਤੀ ਜਾਂਦੀ ਹੈ। ਤੇ ਬਾਕੀ ਗੱਲ ਇਹ ਹੈ ਜੀ ਸੱਸਾਂ ਵੀ ਬੜੀਆਂ ਚੰਗੀਆਂ ਹੁੰਦੀਆਂ, ਉਹ ਵੀ ਬਹੁਤ ਕੁਝ ਜ਼ਿੰਦਗੀ ਚ ਤੁਹਾਨੂੰ ਸਿਖਾ ਸਕਦੀਆਂ, ਕਿਉਂਕਿ ਵਿਆਹ ਤੋਂ ਪਹਿਲਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਕੁੜੀ ਦੀ ਉਹ ਬੜੀ ਡਿਫਰੈਂਟ ਹੁੰਦੀ ਹੈ, ਤੇ ਵਿਆਹ ਤੋਂ ਬਾਅਦ ਜਿਹੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਉਹ ਤੁਹਾਡੇ ਸਿਰ ਪੈਂਦੀਆਂ ਨੇ, ਤੇ ਪਹਿਲਾਂ ਤੁਸੀਂ ਇੱਕ ਹੋਰ ਨੂੰਹ ਦੇ ਸਿਰ ਤੇ ਪਲਦੇ ਹੁੰਦੇ ਹੋ, ਨੂੰਹ ਜਿਹੜੀ ਤੁਹਾਡੇ ਉਸ ਘਰ ਦੀ ਨੂੰਹ ਹੁੰਦੀ ਹੈ ਹੈ ਜਿਹੜੀ ਤੁਹਾਡੀ ਮਾਂ ਹੁੰਦੀ ਹੈ ਸੋ ਹੁਣ ਵਾਰੀ ਤੁਹਾਡੀ ਹੁੰਦੀ ਹੈ ਜਦੋਂ ਤੁਸੀਂ ਵਿਆਹ ਕੇ ਕਿਸੇ ਘਰ ਦੀ ਨੂੰਹ ਬਣਦੇ ਹੋ ਤੇ ਜ਼ਿੰਮੇਦਾਰੀ ਤੁਹਾਡੀ ਹੁੰਦੀ ਹੈ ਖੁਸ਼ੀਆਂ ਵੰਡਣ ਦੀ ਸੋ ਜਿਵੇਂ ਪਹਿਲਾਂ ਵੀ ਇੱਕ ਬੜੀ ਪਿਆਰੀ ਜਿਹੀ ਵਿਚਾਰ ਭੇਜਿਆ ਸੀ ਅਮਰਜੀਤ ਸਿੰਘ ਧਾਰੀਵਾਲ ਹੁਣਾਂ ਨੇ ਇੱਕ ਵਿਆਹੀ ਕੁੜੀ ਦੀ ਚਿੱਠੀ ਆਪਣੇ ਮਾਂ ਦੇ ਨਾਂ ਤੇ ਉਹੀ ਸੋਚ ਰਹੀ ਸੀ ਉਹਦੇ ਵਿੱਚ ਵੀ ਲਿਖਿਆ ਹੋਇਆ ਸੀ ਕਿ ਮਾਂ ਹੁਣ ਤੂੰ ਮੈਨੂੰ ਬਹੁਤ ਯਾਦ ਆਉਂਦੀ ਹੈ ਹਨਾ ਸੋ ਪਰ ਗੱਲ ਇਹ ਹੈ ਕਿ ਉਹ ਵੀ ਮਾਂ ਕਦੀ ਜਦੋਂ ਅਸੀਂ ਉਸ ਮਾਂ ਦੇ ਸਿਰ ਤੇ ਇੰਨੀਆਂ ਐਸ਼ਾਂ ਕੀਤੀਆਂ ਸੀਗੀਆਂ ਜਦੋਂ ਉਹ ਸਾਨੂੰ ਗਰਮ ਚੀਜ਼ ਦੇ ਕੇ ਖੁਦ ਠੰਡੀ ਖਾਂਦੀ ਸੀ ਜਾਂ ਸਾਡੇ ਸੁੱਖਾਂ ਦੀਆਂ ਸਾਡੀਆਂ ਜ਼ਰੂਰਤਾਂ ਨੂੰ ਪਹਿਲ ਦੇ ਕੇ ਆਪਣੀਆਂ ਸੁੱਖਾਂ ਨੂੰ ਆਪਣੀਆਂ ਜ਼ਰੂਰਤਾਂ ਨੂੰ ਹਮੇਸ਼ਾ ਸੈਕੰਡਰੀ ਰੱਖਦੀ ਸੀ ਬਾਅਦ ਵਿੱਚ ਰੱਖਦੀ ਸੀਗੀ ਤੇ ਉਹ ਜ਼ਿੰਮੇਦਾਰੀ ਹੁਣ ਸਾਡੀ ਆ ਜਾਂਦੀ ਹੈ ਔਰ ਇਹ ਗੱਲ ਅੱਜ ਕੱਲ ਮੈਨੂੰ ਲੱਗਦਾ ਜਿਹੜੀ ਨਵੀਂ ਜਨਰੇਸ਼ਨ ਜਿਹੜੀ ਯੰਗ ਜਨਰੇਸ਼ਨ ਬਿਲਕੁਲ ਆ ਰਹੀ ਹੈ ਉਹਨਾਂ ਨੂੰ ਕਿਤੇ ਇਹ ਭਾਰ ਲੱਗਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਲੋਕ ਜਿਹੜੇ ਆ ਉਹ ਆਪਣੀ ਜ਼ਿੰਦਗੀ ਆਪਣੇ ਲਈ ਘੱਟ ਤੇ ਆਪਣੇ ਰਿਸ਼ਤਿਆਂ ਲਈ ਜ਼ਿਆਦਾ ਜੀਨੇ ਆ ਤੁਹਾਡੇ ਕੀ ਵਿਚਾਰ ਹੈ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਪਰ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਕੋਈ ਗਲਤ ਵੀ ਨਹੀਂ ਹੈ ਜਿੰਨੀ ਦੇਰ ਅਸੀਂ ਆਪਣੇ ਆਲੇ ਦੁਆਲੇ ਨੂੰ ਖੁਸ਼ ਨਹੀਂ ਰੱਖ ਸਕਾਂਗੇ ਓਨੀ ਦੇਰ ਆਪਣੀ ਖੁਸ਼ੀ ਦਾ ਕੋਈ ਫਾਇਦਾ ਨਹੀਂ ਵੈਸੇ ਉਹ ਖੁਸ਼ੀ ਹੋ ਵੀ ਨਹੀਂ ਸਕਦੀ ਜਿੰਨੀ ਦੇਰ ਤੁਹਾਡਾ ਪਰਿਵਾਰ ਜਾਂ ਤੁਹਾਡੇ ਰਿਸ਼ਤੇ ਜੇ ਖੁਸ਼ ਨਹੀਂ ਹੈਗੇ ਸੁਣਿਆ ਕੀ ਹੰਡਾਇਆ ਹੋਇਆ ਕਿ ਪਹਿਲਾਂ ਇੱਕ ਜ਼ਿੰਦਗੀ ਜਿਹੜੀ ਕੁੜੀ ਆ ਉਹ ਆਪਣੇ ਪਿਓ ਦੇ ਲਈ ਜੀਂਦੀ ਹੈ ਹਨਾ ਫਿਰ ਉਹ ਆਪਣੇ ਮਾਂ ਪਿਓ ਦੇ ਅਕੋਰਡਿੰਗ ਜਿੱਦਾਂ ਉਹਨਾਂ ਨੇ ਕਹਿਣਾ ਉੱਦਾਂ ਕਰਨਾ ਫਿਰ ਉਹਨੇ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਲੈਣਾ ਤੇ ਇਹ ਬੜੀ ਵੱਡੀ ਚੀਜ਼ ਹੈ ਜੀ ਬੜੀ ਵੱਡੀ ਬਖਸ਼ਿਸ਼ ਹੈ ਕੁੜੀ ਦੀ ਸੋ ਇੱਕ ਰਿਸ਼ਤਿਆਂ ਦੇ ਵਿੱਚ ਮਾਂ ਭੈਣ ਨੂੰ ਇਹਨਾਂ ਤੋਂ ਇਲਾਵਾ ਉੱਠ ਕੇ ਜੇ ਅਸੀਂ ਇਹ ਗੱਲ ਦੇਖੀਏ ਕਿ ਕੁੜੀ ਕਿੰਨੀਆਂ ਐਡਜਸਟਮੈਂਟਸ ਕਰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਔਰ ਕਿੰਨਾ ਸੁਖੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੇ ਵੱਲੋਂ ਉਹ ਸਾਰਿਆਂ ਦੀ ਜ਼ਿੰਦਗੀ ਨੂੰ ਤੇ ਕੁੜੀ ਦੀ ਮੈਨੂੰ ਲੱਗਦਾ ਇੱਜ਼ਤ ਹਮੇਸ਼ਾ ਹੋਣੀ ਚਾਹੀਦੀ ਹੈ ਉਹਨੂੰ ਉਹ ਸਤਿਕਾਰ ਜਿਹੜਾ ਮਿਲਣਾ ਚਾਹੀਦਾ ਹੈ ਲੋ ਜੀ ਮੈਂ ਨੂੰਹ ਸੱਸ ਦੇ ਰਿਸ਼ਤੇ ਤੋਂ ਹਟ ਕੇ ਹੋਰ ਹੀ ਕਿਤੇ ਪਹੁੰਚ ਗਈ ਹੈ ਨਾ ਭਾਵਨਾਵਾਂ ਦੇ ਵਿੱਚ ਬਹਿ ਕੇ ਸੋ ਜ਼ਰੂਰ ਜੀ ਮੈਂ ਮੁੜ ਕੇ ਆਉਂਦੀ ਹਾਂ ਨੂੰਹ ਸੱਸ ਦੇ ਰਿਸ਼ਤੇ ਤੇ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਇਸ ਰਿਸ਼ਤੇ ਦੀਆਂ ਹੋਰ ਬੜਾ
कुछ मिल गया तेरे जान पिछों पर तेरे जिहा सानू कितों प्यार नहीं ओ मिलिया हाय सच्चा प्यार नहीं ओ मिलिया सच्ची सच्चा प्यार नहीं ओ मिलिया हाय सानू प्यार नहीं ओ मिलिया प्यार नहीं ओ मिलिया दौलतां भी मिल गईया शौहरतां भी मिल गईया
ਰੁਪਿੰਦਰ ਜੀਤ ਸਿੰਘ ਹੁਣਾਂ ਦੀ ਫਰਮਾਇਸ਼ ਤੇ ਜੀ ਗੀਤ ਸੁਣ ਰਹੇ ਸੀਗੇ ਅਸੀਂ ਰੁਪਿੰਦਰ ਹੁਣਾਂ ਨੇ ਸਾਡੇ ਨਾਲ ਇਟਲੀ ਤੋਂ ਸਾਂਝ ਪਾਈ ਸੀ ਜੀ ਸੋ ਇਟਲੀ ਦੇ ਵਿੱਚ ਇਸ ਵੇਲੇ 1:42 ਹੋ ਚੁੱਕੇ ਨੇ ਰਾਤ ਤੇ ਕਹਿ ਲੋ 7 June ਚੜੀ ਹੈ ਅਜੇ ਨਵੀਂ ਨਵੀਂ ਉੱਥੇ ਸੋ ਇਸ ਵੇਲੇ ਉੱਥੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਤੇ ਪ੍ਰੋਗਰਾਮ ਸੁਣ ਰਹੇ ਨੇ ਜੀ ਸੋ ਰੁਪਿੰਦਰ ਜੀ ਤੁਹਾਡੀ ਫਰਮਾਇਸ਼ ਦਾ ਗੀਤ ਸੁਲਾਇਆ ਔਰ ਉਮੀਦ ਕਰਦੇ ਹਾਂ ਬਾਕੀ ਸਰੋਤਿਆਂ ਨੇ ਵੀ ਪਸੰਦ ਕੀਤਾ ਹੋਣਾ ਸੋ ਗੱਲ ਚੱਲ ਰਹੀ ਸੀ ਜੀ ਨੂੰ ਸੱਸ ਦੇ ਰਿਸ਼ਤੇ ਦੀ ਹੈ ਨਾ ਤੇ ਉਪਰੋਂ ਲੱਗ ਗਿਆ ਸੈਡ ਸੌਂਗ ਪਰ ਦੇਖੋ ਜੀ ਹੈ ਨਾ ਇਹ ਜਿਹੜੀ ਆ ਤੇ ਨੂੰਹ ਸੱਸ ਦੇ ਰਿਸ਼ਤੇ ਦੀਆਂ ਜਿਹੜੀਆਂ ਵਿੱਚ ਪਿਆਰ ਔਰ ਤਕਰਾਰ ਇਹ ਦੋਨੇ ਚੀਜ਼ਾਂ ਸ਼ਾਮਿਲ ਰਹਿੰਦੀਆਂ ਨੇ ਤੇ ਗੌਰਵ ਸ਼ਰਮਾ ਹੋਣਾ ਨੇ ਜੀ ਲਓ ਜੀ ਸਿਕਸਰ ਲਗਾ ਦਿੱਤਾ ਫਿਰ ਹੈ ਨਾ ਤੇ ਇਹਨਾਂ ਨੇ ਸਸੁਰ ਤੇ ਦਮਾਦ ਦੇ ਰਿਸ਼ਤੇ ਤੇ ਮੈਨੂੰ ਇੱਕ ਜੋਕ ਭੇਜ ਦਿੱਤਾ ਕਹਿੰਦੇ ਸਸੁਰ ਕਾ ਫੋਨ ਆਇਆ ਦਮਾਦ ਜੀ ਕੱਲ ਤੁਮਹਾਰੇ ਸਾਲੇ ਕੇ ਲੀਏ ਲੜਕੀ ਦੇਖਨੇ ਜਾਣਾ ਹੈ ਹੋ ਸਕੇ ਤੋ ਆ ਜਾਓ ਦਮਾਦ ਅੱਗਿਓ ਕਹਿੰਦਾ ਕਿ ਆਪ ਲੋਕ ਦੇਖ ਲੋ ਮੇਰਾ ਤਾਂ ਖੁਦ ਕਾ ਡਿਸੀਜ਼ਨ ਗਲਤ ਹੁਆ ਪੜਾ ਹੈ ਵਾਹ ਜੀ ਵਾਹ ਬਹੁਤ ਖੂਬ ਤੇ ਨਾਲ ਹੀ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਜੀ ਲਿਖਿਆ ਹੈ ਕਿ ਪਤਨੀ ਪੇਕੇ ਤੋਂ ਪਤੀ ਨੂੰ ਫੋਨ ਤੇ ਜਾਨੂ ਕੀ ਕਰ ਰਹੇ ਹੋ ਪਤੀ ਕਹਿੰਦਾ ਬਸ ਪੈਸਾ ਜੋੜ ਰਿਹਾ ਜੀ ਤੇ ਪਤਨੀ ਕਹਿੰਦੀ ਕਿੰਨੇ ਮਿਹਨਤੀ ਹੋ ਤੁਸੀਂ ਹਨਾ ਆਈ ਲਵ ਯੂ ਤੇ ਪਤੀ ਕਹਿੰਦਾ ਕਮਲੀਏ 20 rupees ਦਾ ਨੋਟ ਫਟ ਗਿਆ ਸੀ ਉਹਨੂੰ ਜੋੜ ਰਿਹਾ ਟੇਪ ਲਗਾ ਕੇ ਬਹੁਤ ਖੂਬ ਬਹੁਤ ਖੂਬ ਦਲਜੀਤ ਜੀ ਹੁਣ ਤੁਸੀਂ ਦਲਜੀਤ ਸਿੰਘ ਜੀ ਤੁਸੀਂ ਦੱਸੋ ਕਿ ਤੁਸੀਂ ਕਦੋਂ ਆ ਰਹੇ ਹੋ ਹੁਣ ਹਨਾ ਮੈਲਬਨ ਤੁਸੀਂ ਵੇਟ ਕਰ ਰਹੇ ਜੀ ਅਸੀਂ ਸਾਰੇ ਤੁਸੀਂ ਵੀ ਜਲਦੀ ਤੋਂ ਜਲਦੀ ਆਓ ਔਰ ਤੁਸੀਂ ਵੀ ਆਪਣੀ ਜਿਹੜੀ ਆਜ਼ਾਦੀ ਉਹਨੂੰ ਇੰਜੋਏ ਕਰ ਰਹੇ ਹੋ ਅੱਜ ਕੱਲ ਕਿਉਂ ਹੈ ਨਾ ਬਿਲਕੁਲ ਜੀ ਤੇ ਗੱਲ ਕਰੀਏ ਜੀ ਹੁਣ ਅਸੀਂ ਆਪਣੇ ਮੁੱਦੇ ਤੇ ਆਈਏ ਨੂੰਹ ਸੱਸ ਦੇ ਰਿਸ਼ਤੇ ਦੀ ਵੈਸੇ ਦੇਖੋ ਜੀ ਜਿਹੜਾ ਇੱਕ ਨੂੰਹ ਦਾ ਰਿਸ਼ਤਾ ਹੁੰਦਾ ਹੈ ਉਹ ਇੱਕ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਕਿ ਨਿਊ ਬੋਰਨ ਬੇਬੀ ਜਿਹੜਾ ਹੁੰਦਾ ਹੈ ਨਵਾਂ ਜੰਮਿਆ ਬੱਚਾ ਹੁੰਦਾ ਬਿਲਕੁਲ ਉਹਦੇ ਵਾਂਗੂ ਹੁੰਦਾ ਹੈ ਜਦੋਂ ਇੱਕ ਬੱਚਾ ਸਾਡੇ ਘਰ ਆਉਂਦਾ ਤੇ ਅਸੀਂ ਉਹਦੇ ਲਈ ਕਿੰਨਾ ਕੁਛ ਕਰਦੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨੂੰ ਉਸ ਘਰ ਦਾ ਪਤਾ ਨਹੀਂ ਹੁੰਦਾ ਉਹਨੂੰ ਉਸ ਘਰ ਦਾ ਮਾਹੌਲ ਨਹੀਂ ਪਤਾ ਹੁੰਦਾ ਸੋ ਉਹ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਸਮਝ ਕੇ ਫੇਰ ਅਸੀਂ ਅੱਗੇ ਕੋਈ ਕਦਮ ਲੈਂਦੇ ਹਾਂ ਕਿ ਹਾਂ ਇਹਨੂੰ ਹੁਣ ਭੁੱਖ ਲੱਗੀ ਹੋਣੀ ਹੈ ਇਹ ਚਾਹੁੰਦਾ ਸੋ ਇੱਕ ਨੂੰ ਵੀ ਜਦੋਂ ਇੱਕ ਨਵੇਂ ਘਰ ਦੇ ਵਿੱਚ ਆਉਂਦੀ ਹੈ ਉਹਦੇ ਲਈ ਉਹ ਸਾਰਾ ਮਾਹੌਲ ਬਿਲਕੁਲ ਨਵਾਂ ਹੁੰਦਾ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਖਾਣ ਪੀਣ ਦਾ ਕੀ ਢੰਗ ਹੈ ਇੱਥੇ ਕਿਸ ਘਰ ਵਿੱਚ ਕਿਹਨੂੰ ਕੀ ਪਸੰਦ ਹੈ ਇੱਥੇ ਕਿਸੇ ਨੂੰ ਉੱਚਾ ਬੋਲਣਾ ਪਸੰਦ ਹੈ ਜਾਂ ਨਾ ਬੋਲਣਾ ਪਸੰਦ ਹੈ ਹੌਲੀ ਬੋਲਣਾ ਪਸੰਦ ਹੈ ਕਿੱਦਾਂ ਦੇ ਕੱਪੜੇ ਪਾਉਣੇ ਪਸੰਦ ਹੈ ਨਾ ਸੋ ਜ਼ਿਆਦਾ ਮਿਕਸਅਪ ਹੋਣਾ ਪਸੰਦ ਹੈ ਕਿੱਦਾਂ ਦੀ ਇੰਟਰੋਵਰਟ ਫੈਮਿਲੀ ਹੈ ਸੋ ਇਹ ਬਹੁਤ ਸਾਰੇ ਕੁਐਸਚਨ ਜਿਹੜੇ ਹੁੰਦੇ ਆ ਉਹ ਇੱਕ ਕੁੜੀ ਦੇ ਦਿਮਾਗ ਚ ਚੱਲ ਰਹੇ ਹੁੰਦੇ ਆ ਜਿੱਥੇ ਉਹ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੀ ਹੈ ਉੱਥੇ ਉਹਦੇ ਅੰਦਰ ਇਹੋ ਜਿਹੀ ਬੜੀ ਐਂਗਜ਼ਾਇਟੀ ਵੀ ਹੁੰਦੀ ਹੈ ਬੜੀਆਂ ਸੋਚਾਂ ਵੀ ਬੜੀਆਂ ਫਿਕਰਾਂ ਹੁੰਦੀਆਂ ਕਿ ਉਹਨੇ ਉਸ ਘਰ ਦੇ ਵਿੱਚ ਜਾ ਕੇ ਕਿੱਦਾਂ ਫਿੱਟ ਬੈਠਣਾ ਕਿੱਦਾਂ ਉਹਨੇ ਸੈੱਟ ਹੋਣਾ ਸੋ ਇਸ ਵੇਲੇ ਜਿਹੜੀ ਇੱਕ ਸੱਸ ਦਾ ਰਿਸ਼ਤਾ ਹੁੰਦਾ ਨਾ ਉਹ ਬਹੁਤ ਹੀ ਵਧੀਆ ਸਾਬਤ ਹੋ ਸਕਦਾ ਜੀ ਜੇ ਉਹ ਆਉਂਦੀ ਹੋਈ ਆਪਣੀ ਜਿਹੜੀ ਨੂੰਹ ਹੈ ਉਹਦੇ ਨਾਲ ਉਹ ਕਿੱਦਾਂ ਦਾ ਰਿਸ਼ਤਾ ਬਣਾ ਲੈਂਦੀ ਹੈ ਆ ਉਹ ਰਿਸ਼ਤਾ ਸਾਰੀ ਉਮਰ ਤੱਕ ਚੱਲਣਾ ਹੁੰਦਾ। ਜੇ ਇੱਥੇ ਹੀ ਇੱਕ ਜਿਹੜੀ ਸੱਸ ਹੈ ਉਹ ਅੱਗੇ ਹੋ ਕੇ ਆਪਣੀ ਨੂੰਹ ਦਾ ਹੱਥ ਫੜ ਲਵੇ ਤੇ ਉਹਨੂੰ ਕਵੇ ਕੋਈ ਗੱਲ ਨੀ ਧੀਏ ਮੈਂ ਹੈਗੀ ਆ, ਸੋ ਜਿਹੜਾ ਕੁੜੀ ਦਾ ਅੱਧਾ ਜਿਹੜਾ ਭਾਰ ਹੁੰਦਾ ਨਾ ਉਹ ਲੱਥ ਜਾਂਦਾ, ਸੋ ਉਹਦੇ ਅਕੋਰਡਿੰਗਲੀ ਹੌਲੀ ਹੌਲੀ ਫੇਰ ਉਸ ਘਰ ਦੇ ਵਿੱਚ ਸੈੱਟ ਹੋ ਜਾਂਦੀ ਹੈ। ਵੈਸੇ ਜੀ ਸਾਸ ਵੀ ਕਭੀ ਬਹੂ ਥੀ, ਗੱਲ ਇਹ ਹੈ ਕਿ ਜਦੋਂ ਇੱਕ ਵਿਆਹ ਕੇ ਨੂੰਹ ਉਸ ਘਰ ਚ ਆਉਂਦੀ ਹੈ ਕੱਲ ਨੂੰ ਉਹਨੇ ਉਸ ਘਰ ਦੀ ਸੱਸ ਬਣਨਾ ਹੁੰਦਾ ਤੇ ਇੱਕ ਹੋਰ ਨੂੰਹ ਨੇ ਆਉਣਾ ਹੁੰਦਾ, ਸੋ ਇਹ ਸਿਲਸਿਲਾ ਜਿਹੜਾ ਚੱਲਿਆ ਰਹਿੰਦਾ। ਸੋ ਇਹ ਨਾਲ ਦੀ ਨਾਲ ਇਹ ਖੱਟੇ ਮਿੱਠੇ ਜਿਹੜੇ ਅਹਿਸਾਸ ਆ ਉਹ ਵੀ ਚੱਲਦੇ ਰਹਿੰਦੇ ਆ। ਤੇ ਬਾਕੀ ਗੱਲ ਇੱਕ ਜੀ ਕਿ ਜਿਹੜੀਆਂ ਸੱਸਾਂ ਦੇ ਵਿੱਚ ਵੀ ਪੇਸ਼ੈਂਸ ਹੋਣਾ ਚਾਹੀਦਾ, ਉਹਨਾਂ ਦੇ ਵਿੱਚ ਵੀ ਉਹ ਪੇਸ਼ੈਂਸ ਹੋਣਾ ਚਾਹੀਦਾ ਕਿ ਨੂੰਹ ਘਰ ਦੇ ਵਿੱਚ ਆਈ ਆ ਉਹਨੂੰ ਨਹੀਂ ਪਤਾ ਹੋਣਾ, ਉਹਨੂੰ ਉੱਥੇ ਦੇ ਤੌਰ ਤਰੀਕੇ ਨਹੀਂ ਪਤਾ, ਉਹਨੇ ਹੀ ਉਹਨਾਂ ਨੂੰ ਦੱਸਣੇ ਆ। ਸੋ ਉਹਦੇ ਵਿੱਚ ਉਹ ਪੇਸ਼ੈਂਸ ਹੋਣਾ ਚਾਹੀਦਾ, ਜੇ ਉਹ ਕਿਤੇ ਗਲਤੀ ਕਰਦੀ ਵੀ ਆ ਤੇ ਉਹਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ। ਤੇ ਨੂੰਹ ਦੇ ਵਿੱਚ ਵੀ ਜੀ ਜਜ਼ਬਾ ਹੋਣਾ ਚਾਹੀਦਾ ਉਸ ਮਾਹੌਲ ਨੂੰ ਸਿੱਖਣ ਦਾ, ਸਮਝਣ ਦਾ ਤੇ ਉਸ ਘਰ ਦੇ ਵਿੱਚ ਢਲਣ ਦਾ, ਹਨਾ। ਕਈ ਵਾਰੀ ਫਿਰ ਨੂੰਹਾਂ ਜਿਹੜੀਆਂ ਉਹ ਆਪਣੇ ਪੇਕਿਆਂ ਦੀ ਤਾਰੀਫ ਦੇ ਵਿੱਚ ਜ਼ਿਆਦਾ ਲੱਗੀਆਂ ਰਹਿੰਦੀਆਂ ਕਿ ਉੱਥੇ ਆ ਸੀ, ਉੱਥੇ ਅਸੀਂ ਏਦਾਂ ਕਰਦੇ ਸੀ, ਤੇ ਉਹ ਫਿਰ ਇੱਕ ਕੰਪੈਰੀਜ਼ਨ ਜਿਹਾ ਹੋ ਜਾਂਦਾ ਜਿਹੜਾ ਫਿਰ ਬਾਕੀ ਜਿਹੜੇ ਸਹੁਰਾ ਪਰਿਵਾਰ ਆ ਉਹਨੂੰ ਕੁਛ ਇਰੀਟੇਟ ਕਰ ਦਿੰਦਾ। ਸੋ ਇਹ ਜਦੋਂ ਕਹਿ ਲਓ ਵੀ ਇੱਕ ਬੂਟਾ ਵੀ ਪੱਟ ਕੇ ਦੂਸਰੀ ਜਗ੍ਹਾ ਲਾਓ ਤੇ ਉਹਨੂੰ ਟਾਈਮ ਲੱਗਦਾ ਥੋੜਾ ਜਿਹਾ ਖਿੜਨ ਨੂੰ, ਹਨਾ, ਲੱਗਣ ਨੂੰ। ਤੇ ਉਸੇ ਤਰ੍ਹਾਂ ਇਹ ਰਿਸ਼ਤੇ ਹੁੰਦੇ ਆ ਜੀ, ਖਾਸ ਕਰਕੇ ਇਹ ਜਦੋਂ ਕੁੜੀ ਇੱਕ ਵਿਆਹ ਹੋ ਕੇ ਦੂਜੇ ਘਰ ਜਾਂਦੀ ਹੈ ਤੇ ਉਹਨੂੰ ਵੀ ਇੱਕ ਸਮਾਂ ਦੇਣਾ ਚਾਹੀਦਾ, ਉਹਨੂੰ ਜਿੱਦਾਂ ਕਹਿ ਲਓ ਵੀ ਉਹ ਹੀ ਪਾਣੀ ਖਾਦ ਜਿਹੜੀ ਸਭ ਪਿਆਰ ਜਿਹੜਾ ਉਹ ਮਿਲਣਾ ਚਾਹੀਦਾ ਤਾਂ ਕਿ ਉਹ ਆਪਣੀ ਛਾਂ ਜਿਹੜੀ ਹੈ ਉਸ ਘਰ ਦੇ ਵਿੱਚ ਸੰਘਣੀ ਕਰ ਸਕੇ। ਤੇ ਗੌਰਵ ਸ਼ਰਮਾ ਹੁਣਾਂ ਨੇ ਲਓ ਜੀ ਇੱਕ ਹੋਰ ਜਿਹੜਾ ਭੇਜ ਦਿੱਤਾ ਮੈਨੂੰ, ਲਿਖਿਆ ਹੈ ਕਿ ਸਾਸ ਨੇ ਜਮਾਈ ਕੋ ਫੋਨ ਕੀਆ, ਭੂਕੰਪ ਕੇ ਕਿਆ ਸਮਾਚਾਰ ਹੈ, ਜਮਾਈ ਖਾਣਾ ਬਣਾ ਰਹੀ ਹੈ, ਬਾਤ ਕਰਵਾਉਂ ਕਿਆ। ਲਓ ਜੀ ਗੌਰਵ ਸ਼ਰਮਾ ਜੀ, ਤੁਸੀਂ ਬਿਲਕੁਲ ਨੀ ਡਰਦੇ ਹੈ ਨਾ, ਜਾਂ ਫਿਰ ਤੁਹਾਡੀ ਵਾਈਫ ਜਿਹੜੀ ਆ ਉਹ ਰੇਡੀਓ ਨੀ ਸੁਣਦੀ ਮੈਨੂੰ ਲੱਗਦਾ, ਇਹਨਾਂ ਚੋਂ ਇੱਕ ਗੱਲ ਤਾਂ ਜ਼ਰੂਰ ਹੈ। ਪਰ ਐਨੀਵੇ ਜੀ ਬੜੇ ਪਿਆਰੇ ਪਿਆਰੇ ਜਿਹੜੇ ਜੋਕਸ ਆ ਤੁਸੀਂ ਭੇਜ ਰਹੇ ਹੋ। ਤੇ ਧਨੀ ਸਾਹਿਬ ਹੁਣਾਂ ਨੇ ਲਿਖਿਆ ਕਿ ਨੂੰਹ ਸੱਸ ਦਾ ਰਿਸ਼ਤਾ ਵੀ ਬਹੁਤ ਵਧੀਆ ਹੁੰਦਾ, ਪਰ ਨੂੰਹ ਨੂੰ ਘਰ ਦੇ ਹਾਲਾਤ ਸਮਝਣੇ ਚਾਹੀਦੇ ਨੇ, ਨਿੱਕੀ ਨਿੱਕੀ ਗੱਲ ਪਿੱਛੇ ਨਾ ਦੱਸੇ ਤੇ ਸੱਸ ਨੂੰ ਵੀ ਆਪਣੀ ਨੂੰਹ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ। ਬਿਲਕੁਲ ਜੀ ਉਹੀ ਗੱਲ ਕਰ ਰਹੇ ਹਾਂ ਕਿ ਜਿਹੜੀ ਨੂੰਹ ਤੇ ਸੱਸ ਦੋਨਾਂ ਨੂੰ ਹੀ ਪੇਸ਼ੈਂਸ ਨਾਲ ਕੰਮ ਲੈਣਾ ਚਾਹੀਦਾ, ਕਿਉਂਕਿ ਦੋਨਾਂ ਦੀ ਜ਼ਿੰਦਗੀ ਦਾ ਇੱਕ ਪਿਆਰਾ ਜਿਹਾ ਰਿਸ਼ਤਾ ਉਹਦਾ ਪੁੱਤ ਤੇ ਉਹਦਾ ਪਤੀ, ਹੈਨਾ, ਉਹ ਇੱਕ ਜਿਹੜਾ ਕਾਮਨ ਮੈਨ ਹੁੰਦਾ। ਜੇ ਉਹਨਾਂ ਦੀ ਆਪਸ ਚ ਲੜਾਈ ਝਗੜੇ ਹੋਣਗੇ ਨਾ ਨੂੰਹ ਸੱਸ ਦੇ ਤੇ ਹਮੇਸ਼ਾ ਇਫੈਕਟਡ ਉਹ ਜਿਹੜਾ ਵਿਚਾਰਾ ਮੁੰਡਾ ਆ ਵਿੱਚ ਉਹ ਹੋਏਗਾ। ਸੋ ਮੈਨੂੰ ਨੀ ਲੱਗਦਾ ਕਿ ਉਹ ਮਾਂ ਵੀ ਚਾਹੇਗੀ ਕਿ ਉਹਦੇ ਪੁੱਤ ਤੇ ਕੋਈ ਟੈਨਸ਼ਨ ਆਵੇ, ਤੇ ਉਹ ਪਤਨੀ ਵੀ ਚਾਹੇਗੀ ਕਿ ਉਹਦੇ ਪਤੀ ਦੇ ਸਿਰ ਤੇ ਕੋਈ ਟੈਨਸ਼ਨ ਆਈ ਜਾਂ ਉਹਨਾਂ ਨੂੰ ਉਹ ਇਹਨਾਂ ਚੀਜ਼ਾਂ ਬਾਰੇ ਸੋਚਦੇ ਰਹਿਣ। ਸੋ ਜੇ ਨੂੰਹ ਸੱਸ ਦਾ ਰਿਸ਼ਤਾ ਪਿਆਰਾ ਹੋ ਜਾਵੇ ਨਾ ਤੇ ਫਿਰ ਤਾਂ ਜੀ ਬਾਕੀ ਸਾਰਾ ਘਰ ਜਿਹੜਾ ਸੁਖੀ ਸੁਖੀ ਹੈ। ਸੋ ਜੇ ਮੈਂ ਆਪਣੀਆਂ ਯਾਦਾਂ ਦੀ ਗੱਲ ਕਰਾਂ ਤੇ ਯਾਦਾਂ ਦੇ ਵਿੱਚ ਮੈਂ ਦੇਖਾਂ, ਜੇ ਮੈਂ ਆਪਣੇ ਦਾਦੀ ਜੀ ਨੂੰ ਇੱਕ ਸੱਸ ਦੇ ਰੂਪ ਚ ਦੇਖਾਂ ਤੇ ਬੜੇ ਹੀ ਚੰਗੇ ਉਹ ਸੱਸ ਹੁੰਦੀ ਸੀਗੀ, ਔਰ ਸਾਡੇ ਮੰਮੀ ਜਿਸ ਤਰ੍ਹਾਂ ਜੌਬ ਕਰਦੇ ਹੁੰਦੇ ਸੀਗੇ ਤੇ ਸਾਰਾ ਸਾਡਾ ਖਿਆਲ ਰੱਖਣਾ ਉਹਨਾਂ ਨੇ, ਅਸੀਂ ਆਪਣੇ ਦਾਦੀ ਦੇ ਕੋਲ ਹੀ ਰਹੀਦਾ ਸੀਗਾ। ਤੇ ਉਹਨਾਂ ਨੇ ਆਉਣ ਤੇ ਮੰਮੀ ਨੂੰ, ਮੈਨੂੰ ਨੀ ਲੱਗਦਾ ਜਿੰਨੀ ਦੇਰ ਵੀ ਉਹ ਰਹੇ, ਉਹਨਾਂ ਨੇ ਮੰਮੀ ਨੂੰ ਜਾਂ ਬਰਤਨ ਸਾਫ ਕਰਨ ਦਿੱਤੇ ਹੋਣ ਜਾਂ ਕੱਪੜੇ ਵਗੈਰਾ ਜਿਹੜੇ ਉਦੋਂ ਧੋਂਦੇ ਹੁੰਦੇ ਸੀ ਉਹ ਧੋਣ ਦਿੱਤੇ, ਉਹਨਾਂ ਨੇ ਕਹਿਣਾ ਨਹੀਂ ਤੂੰ ਮੇਰੀ ਧੀਆਂ ਵਰਗੀ ਆ, ਤੂੰ ਮੇਰੀ ਨੂੰਹ ਆ, ਤੂੰ ਬਣ ਸਵਰ ਕੇ ਬੈਠ। ਸੋ ਮੰਮੀ ਨੇ ਵੀ ਉਹ ਬੜਾ ਇੱਕ ਵਧੀਆ ਰਿਸ਼ਤਾ ਨਿਭਾਇਆ। ਸੋ ਆਖਰੀ ਸਮੇਂ ਜਦੋਂ ਉਹ ਕਾਫੀ ਬਿਮਾਰ ਸੀ ਤੇ ਮੈਂ ਖੁਦ ਦੇਖਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਮੇਰੇ ਦਾਦੀ ਜੀ ਦੀ ਸੇਵਾ ਕੀਤੀ। ਸੋ ਮੇਰੇ ਦਾਦੀ ਜੀ ਵੀ ਕਹਿੰਦੇ ਹੁੰਦੇ ਸੀ ਜੀ ਕਿ ਜਿਹੜੀਆਂ ਨੂੰਹਾਂ ਆ ਉਹ ਧੀਆਂ ਤੋਂ ਜ਼ਿਆਦਾ ਪਿਆਰੀਆਂ ਹੁੰਦੀਆਂ, ਆਪਣੀਆਂ ਧੀਆਂ ਨੂੰ ਵੀ ਉਹ ਪਿਆਰ ਕਰਦੇ ਹੁੰਦੇ ਸੀ, ਪਰ ਮੇਰੇ ਮੰਮੀ ਨੂੰ ਉਹਨਾਂ ਨੇ ਆਪਣੀ ਨੂੰਹ ਨੂੰ ਜਿਹੜਾ ਹਮੇਸ਼ਾ ਆਪਣੀਆਂ ਧੀਆਂ ਤੋਂ ਉੱਚਾ ਰੁਤਬਾ ਜਿਹੜਾ ਦੇ ਰੱਖਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ। ਸੋ ਘਰ ਦੇ ਵਿੱਚ ਤਾਂ ਹੀ ਬਾਕੀ ਰਿਸ਼ਤਿਆਂ ਦੀ ਜਿਹੜੀ ਮੈਂ ਅੱਜ ਗੱਲ ਕਰਦੀ ਹਾਂ ਉਹ ਰਿਸ਼ਤੇ ਇੰਨੇ ਖੁਸ਼ਨੁਮਾ ਹੁੰਦੇ ਸੀ ਕਿ ਘਰ ਦਾ ਮਾਹੌਲ ਜਿਹੜਾ ਆ ਉਹ ਖੁਸ਼ੀਆਂ ਵਾਲਾ ਹੁੰਦਾ ਸੀ, ਤੇ ਉਹ ਖੁਸ਼ੀਆਂ ਦਾ ਮਾਹੌਲ ਰੱਖਣ ਦੇ ਲਈ ਜੀ ਨੂੰਹ ਸੱਸ ਦਾ ਜਿਹੜਾ ਰਿਸ਼ਤਾ ਆ ਉਹ ਵਧੀਆ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਕਹਿੰਦੇ ਧਨੀ ਸਾਹਿਬ ਨੇ ਲਿਖਿਆ ਬਾਕੀ ਘਰ ਚ ਦੋ ਬੰਦੇ ਹੋਣਗੇ ਤਾਂ ਖੜਕਣਗੇ ਤਾਂ ਜ਼ਰੂਰ। ਬਿਲਕੁਲ ਧਨੀ ਸਾਹਿਬ, ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਸੋ ਦੋ ਭਾਂਡੇ ਜਿਹੜੇ ਆ ਉਹ ਖੜਕਣੇ ਤਾਂ ਹੁੰਦੇ ਹੀ ਆ। ਸੋ ਗੱਲ ਇਹ ਹੁੰਦੀ ਹੈ ਕਿ ਦੇਖੋ ਜੀ ਕਈ ਇਹ ਵੀ ਗੱਲਾਂ ਸੁਣੀ ਦੀਆਂ, ਕਈ ਪਾਸੇ ਕਹਿੰਦੇ ਆ ਵੀ ਨੂੰਹ ਕਦੀ ਧੀ ਨੀ ਬਣ ਸਕਦੀ ਤੇ ਜਿਹੜੀ ਸੱਸ ਆ ਉਹ ਕਦੀ ਮਾਂ ਨੀ ਬਣ ਸਕਦੀ, ਹਨਾ। ਸੋ ਗੱਲ ਇਹ ਵੀ ਹੁੰਦੀ ਹੈ ਕਿ ਜੋ ਧੀਆਂ ਹੁੰਦੀਆਂ ਉਹਨਾਂ ਨੇ ਆਪਣੇ ਹੱਕ ਦੇ ਨਾਲ ਆਪਣੀ ਮਾਂ ਨੂੰ ਜੋ ਮਰਜ਼ੀ ਕਹਿ ਵੀ ਲੈਣ ਨਾ, ਤੇ ਕਿਉਂਕਿ ਇੱਕ ਦਿਲੋਂ ਨੀ ਕਹੀਆਂ ਹੁੰਦੀਆਂ ਉਹ ਗੱਲਾਂ, ਆਪਣੀ ਮਾਂ ਦੇ ਨਾਲ ਲੜ ਵੀ ਲੈਣਾ ਜਾਂ ਉਹਨਾਂ ਨੂੰ ਕੋਈ ਗੱਲ ਕਰ ਵੀ ਦੇਣੀ ਤੇ ਮਾਂ ਨੂੰ ਉਹ ਚੀਜ਼ ਇੰਨੀ ਬੁਰੀ ਨੀ ਲੱਗਦੀ। ਚਲੋ ਬੁਰੀ ਲੱਗਦੀ ਵੀ ਹੋਊਗੀ ਪਰ ਉਹਨੂੰ ਪਤਾ ਹੈ ਵੀ ਮੇਰੀਆਂ ਧੀਆਂ ਆ, ਉਹ ਉਹਨਾਂ ਦਿਲ ਚ ਰੱਖਦੀ ਨੀ। ਉਸੇ ਤਰ੍ਹਾਂ ਉਧਰ ਜੇ ਇੱਕ ਉਹੀ ਗੱਲਾਂ ਜੇ ਇੱਕ ਨੂੰਹ ਆਪਣੀ ਸੱਸ ਨੂੰ ਕਹਿੰਦੀ ਆ ਤੇ ਸੱਸ ਨੇ ਉਹ ਗੱਲਾਂ ਦਿਲ ਚ ਰੱਖ ਲੈਣੀਆਂ ਵੀ ਮੇਰੀ ਨੂੰਹ ਨੇ ਮੈਨੂੰ ਇਹ ਕਿਹਾ, ਕਿਉਂਕਿ ਕਿਤੇ ਨਾ ਕਿਤੇ ਮਾਂ ਜਿੱਥੇ ਪਿਆਰ ਭਾਲਦੀ ਹੈ ਸੱਸ ਮੈਨੂੰ ਲੱਗਦਾ ਕਿ ਉਹ ਸਤਿਕਾਰ ਜਿਹੜਾ ਆ ਉਹ ਜ਼ਿਆਦਾ ਭਾਲਦੀ ਹੈ, ਤੇ ਇਸੇ ਤਰ੍ਹਾਂ ਫਿਰ ਅੱਗੇ ਨੂੰਹ ਨਾਲ ਹੁੰਦਾ ਹੈ। ਮਾਂ ਚਾਹੇ ਧੀ ਨੂੰ ਕੁਛ ਕਹਿ ਦੇਵੇ ਤੇ ਧੀ ਨੇ ਵੀ ਬੁਰਾ ਨਹੀਂ ਮਨਾਉਣਾ, ਹਨਾ। ਕਈ ਗੱਲਾਂ ਮਾਵਾਂ ਤੋਂ ਸੁਣਦੇ ਆਏ ਆ, ਕਈ ਵਾਰੀ ਕੁੱਟ ਵੀ ਖਾ ਲਈਦੀ ਸੀ, ਪਰ ਉਹ ਗੱਲਾਂ ਸਾਨੂੰ ਪਿਆਰ ਲੱਗਦੀਆਂ ਅਜੇ ਵੀ, ਹਨਾ। ਮਾਂ ਪਿਓ ਦੀਆਂ ਨਾਲਾਂ ਸਾਨੂੰ ਅਜੇ ਵੀ ਘਿਓ ਦੀਆਂ ਨਾਲਾਂ ਲੱਗਦੀਆਂ, ਤੇ ਜੇ ਸੱਸ ਸਹੁਰਾ ਕੁਛ ਕਹਿ ਦੇਣ ਤਾਂ ਫੇਰ ਨੂੰਹ ਨੂੰ ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇੱਕ ਕਈ ਗੱਲ ਵੀ ਜਿਹੜੀ ਆ ਉਹ ਵੀ ਨੂੰਹਾਂ ਕਈ ਕਈ ਸਾਲ ਆਪਣੇ ਦਿਲ ਚ ਬਿਠਾਈ ਰੱਖਦੀਆਂ ਨੇ, ਤੇ ਇਹ ਚੀਜ਼ ਤਾਂ ਹੁੰਦੀ ਹੈ ਜੀ। ਤੇ ਧਨੀ ਸਾਹਿਬ ਨੇ ਲਿਖਿਆ, ਸਾਡੇ ਵੀ ਥੋੜੀ ਬਹੁਤ ਹੁੰਦੀ ਰਹਿੰਦੀ ਸੀ, ਫੇਰ ਕਹਿੰਦੇ ਲੈ ਹੀ ਸਿਡਨੀ ਆਂਦਾ ਆਪਾਂ, ਹੁਣ ਕਹਿੰਦੇ ਬੜਾ ਮੰਮੀ ਜੀ ਹੁੰਦਾ। ਠੀਕ ਆ, ਤੁਸੀਂ ਇਹ ਈਜ਼ੀ ਵੇ ਸੋਚਿਆ ਹਨਾ। ਦੇਖੋ ਧਨੀ ਸਾਹਿਬ, ਗੱਲ ਮੈਂ ਝੂਠ ਨਹੀਂ ਬੋਲਾਂਗੀ, ਹਰ ਘਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ, ਪਰ ਜਦੋਂ ਉਹ ਚੀਜ਼ ਤੁਹਾਡੇ ਕੋਲ ਨਹੀਂ ਹੁੰਦੀ ਉਹਦੀ ਅਹਿਮੀਅਤ ਵੀ ਤੁਹਾਨੂੰ ਉਦੋਂ ਹੀ ਪਤਾ ਲੱਗਦੀ ਹੈ। ਸੋ ਇੱਕ ਜਿਹੜਾ ਗੈਪ ਹੁੰਦਾ, ਇੱਕ ਸਪੇਸ ਹੁੰਦਾ ਰਿਸ਼ਤੇ ਦੇ ਵਿੱਚ ਨਾ, ਉਹ ਵੀ ਉਸ ਰਿਸ਼ਤੇ ਦੀ ਜਿਹੜੀ ਅਹਿਮੀਅਤ ਆ ਉਹਨੂੰ ਵਧਾ ਦਿੰਦਾ ਆ, ਕਿਉਂਕਿ ਦੂਰ ਰਹਿ ਕੇ ਕੀਮਤ ਪਤਾ ਲੱਗਦੀ ਆ। ਵੈਸੇ ਜੇ ਗੱਲ ਕਰੀਏ ਤੇ ਸਾਡੇ ਜੇ ਸੱਸਾਂ ਦੀ ਗੱਲ ਕਰੀਏ, ਸਹੁਰਿਆਂ ਦੀ ਗੱਲ ਕਰੀਏ, ਜੇ ਸਾਡੇ ਨਾਲ ਰਹਿੰਦੇ ਆ, ਤੇ ਕਿੰਨੇ ਕ ਸਾਨੂੰ ਖੁਦ ਨੂੰ ਉਹਨਾਂ ਦੇ ਕਿੰਨੇ ਫਾਇਦੇ ਆ, ਔਰ ਸਾਡੇ ਬੱਚਿਆਂ ਨੂੰ ਉਹਨਾਂ ਦੇ ਕਿੰਨੇ ਫਾਇਦੇ ਆ। ਕੰਮ ਕਾਰ ਦੀ ਦੌੜ ਭੱਜ ਹੁੰਦੀ ਆ, ਤੁਹਾਡੇ ਕੋਲ ਆਪਣੇ ਬੱਚਿਆਂ ਲਈ ਉਹਨਾਂ ਟਾਈਮ ਨਹੀਂ ਹੁੰਦਾ, ਉਹ ਤੁਹਾਡੀਆਂ ਜ਼ਿੰਮੇਦਾਰੀਆਂ ਨੂੰ ਕਿੰਨਾ ਵੰਡ ਲੈਂਦੇ ਆ। ਤੇ ਜੇ ਇੱਥੇ ਅਸੀਂ ਦੇਖਦੇ ਹਾਂ ਇੱਥੇ ਦਾ ਮਾਹੌਲ, ਹੁਣ ਆ ਕੇ ਆਸਟ੍ਰੇਲੀਆ ਦੇਖਿਆ ਕਿ ਉਹ ਚੀਜ਼ਾਂ ਨਹੀਂ ਹੈਗੀਆਂ, ਹਨਾ। ਏਜ ਕੇਅਰ ਵੀ ਬਣੇ ਹੋਏ ਆ ਤੇ ਚਾਈਲਡ ਕੇਅਰ ਵੀ ਬਣੇ ਹੋਏ ਆ, ਤੇ ਜੇ ਇਹਨਾਂ ਦੇ ਘਰ ਵੀ ਛੁੱਟੀਆਂ ਕੱਟਣ ਕੋਈ ਆਉਂਦੇ ਆ ਇਹਨਾਂ ਦੇ ਪੇਰੈਂਟਸ, ਤੇ ਉਹਨਾਂ ਦੇ ਲਈ ਪਿੱਛੇ ਗ੍ਰੈਨੀ ਫਲੈਟਸ ਬਣੇ ਹੋਏ ਆ, ਉਹ ਤਾਂ ਵੀ ਨਹੀਂ ਉਹਨਾਂ ਨੂੰ ਇੰਨੀ ਕਿ ਉਹ ਉਹਨਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਰਹਿ ਸਕਣ। ਸੋ ਉਹਨਾਂ ਦੇ ਲਈ ਸਪੈਸ਼ਲ ਗ੍ਰੈਨੀ ਫਲੈਟਸ ਹੁੰਦੇ ਆ ਜੀ ਵੱਖਰੇ, ਜਿੱਥੇ ਆ ਕੇ ਜੇ ਛੁੱਟੀਆਂ ਦੇ ਵਿੱਚ ਵੀ ਮਾਂ ਪਿਓ ਆਉਂਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਜਾ ਕੇ ਰਹਿਣਾ ਪੈਂਦਾ। ਸੋ ਸ਼ਾਇਦ ਇਹਨਾਂ ਨੂੰ ਇਹਨਾਂ ਰਿਸ਼ਤਿਆਂ ਦਾ ਇੰਨੀ ਅਹਿਮੀਅਤ ਨਹੀਂ ਪਤਾ ਜਿੰਨੇ ਰਿਸ਼ਤੇ ਅਸੀਂ ਇਹ ਹੰਢਾਏ ਹੋਏ ਨੇ। ਤੇ ਗੌਰਵ ਸ਼ਰਮਾ ਨੇ ਲਿਖਿਆ ਜੀ, ਕਹਿੰਦੇ ਬੇਇੱਜ਼ਤੀ ਕੈਸੇ ਹੋਤੀ ਹੈ, ਬਹੂ ਆਪਣੀ ਸਾਸ ਸੇ ਬਾਤ ਕਰਤੀ ਹੈ, ਆਪਕੇ ਬੇਟੇ ਮੇ ਤੋ ਹਜ਼ਾਰੋਂ ਕਮੀਆਂ ਹੈ। ਸਾਸ, ਹਾਂ ਬੇਟੀ, ਇਸੀ ਵਜ੍ਹਾ ਸੇ ਤੋ ਉਸੇ ਕੋਈ ਅੱਛੀ ਲੜਕੀ ਨਹੀਂ ਮਿਲੀ। ਬਹੁਤ ਖੂਬ ਜੀ, ਇਹਨੂੰ ਕਹਿੰਦੇ ਆ ਨੈਲੇ ਤੇ ਦਿਲਾ, ਹਨਾ। ਤੇ ਇਹਨੂੰ ਸੱਸ ਦੇ ਰਿਸ਼ਤੇ ਵਿੱਚ ਵੈਸੇ ਹੁੰਦਾ ਹਨਾ, ਨੈਲੇ ਤੇ ਦਿਲਾ ਹੀ ਹੁੰਦੇ ਆ ਇਹ ਰਿਸ਼ਤੇ ਜਿਹੜੇ ਆ। ਤੇ ਧਨੀ ਸਾਹਿਬ ਨੇ ਲਿਖਿਆ, ਕਹਿੰਦੇ ਬਾਕੀ ਸਹੁਰਾ ਸਾਹਿਬ ਦਾ ਰਿਸ਼ਤਾ ਵੀ ਵਧੀਆ, ਮੇਰੇ ਵਾਲੀ ਕਹਿੰਦੇ ਬਹੁਤ ਸਾਊ ਜਿਹੇ ਨੇ, ਕਹਿੰਦੇ ਦੋਨਾਂ ਨੇ ਅੰਮ੍ਰਿਤ ਛਕਿਆ ਹੈ, ਕਹਿੰਦੇ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ। ਬਾਕੀ ਦੀਦੀ ਰਿਸ਼ਤੇਦਾਰੀ ਨੂੰ ਰਿਸ਼ਤੇਦਾਰੀ ਬਣਾ ਕੇ ਰੱਖੋ, ਕੋਈ ਚੱਕਰ ਨਹੀਂ ਹੁੰਦਾ। ਬਿਲਕੁਲ ਜੀ, ਰਿਸ਼ਤੇਦਾਰੀ ਨੂੰ ਰਿਸ਼ਤੇਦਾਰੀ ਬਣਾ ਕੇ ਰੱਖੋ, ਸਿਰਫ ਬਾਹਰੋਂ ਬਾਹਰ ਨਹੀਂ, ਉਹਨਾਂ ਦੀ ਜਿੰਨੀ ਤੁਸੀਂ ਇੱਜ਼ਤ ਕਰ ਸਕਦੇ ਹੋ, ਇੱਜ਼ਤ ਮਾਣ ਦੇ ਸਕਦੇ ਹੋ। ਜੇ ਅਸੀਂ ਇਹ ਸੋਚਦੇ ਹਾਂ ਕਿ ਹਾਂ ਉਹ ਘਰ ਦੀ ਨੂੰਹ ਜਿਹੜੀ ਹੈ ਉਹ ਆਪਣੇ ਸੱਸ ਸਹੁਰੇ ਦੀ ਇੱਜ਼ਤ ਕਰੇ, ਹਨਾ, ਉਹਨਾਂ ਨਾਲ ਚੰਗਾ ਬੋਲੇ, ਤੇ ਇੱਕ ਨੂੰਹ ਵੀ ਆਪਣੇ ਉਹ ਵੀ ਇਹ ਚਾਹੁੰਦੀ ਹੈ ਕਿ ਮੇਰੇ ਮਾਂ ਬਾਪ ਦੀ ਵੀ ਉਹੀ ਇੱਜ਼ਤ ਜਿਹੜਾ ਉਹ ਮੇਰੇ ਘਰ ਵਾਲਾ ਕਰੇ, ਉਹਨਾਂ ਨੂੰ ਉਹੀ ਪਿਆਰ ਦੇਵੇ। ਸੋ ਸਾਰੀ ਦੁਨੀਆਂ ਜੀ ਲੈ ਦੇ ਕੇ ਪਿਆਰ ਦੀ ਭੁੱਖੀ ਹੈ, ਡਾਲਰ ਵਿਚਾਰੇ ਤੇ ਐਵੇਂ ਬਦਨਾਮ ਆ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਦੁਨੀਆਂ ਸਾਰੀ ਹੈ ਪਿਆਰ ਦੀ ਭੁੱਖੀ। ਸੋ ਇਹ ਪਿਆਰ ਨੂੰ ਵੰਡੋ ਵੰਡਾਓ, ਗੱਲ ਕੀ ਹੈ ਜੀ, ਜ਼ਿੰਦਗੀ ਬੜੀ ਪਿਆਰੀ ਜਿਹੀ ਹੈ। ਸੋ ਇਹ ਰਿਸ਼ਤੇ ਜਿਹੜੇ ਆ ਸਾਡੀ ਜ਼ਿੰਦਗੀ ਨੂੰ ਹੋਰ ਵੀ ਪਿਆਰਾ ਬਣਾ ਦਿੰਦੇ ਆ। ਪਰ ਧਨੀ ਸਾਹਿਬ ਜਿਵੇਂ ਇਹ ਸਹੁਰੇ ਜਵਾਈ ਦੀ ਗੱਲ ਕਰ ਰਹੇ ਹਾਂ ਜੀ ਅਸੀਂ, ਤੇ ਮੈਨੂੰ ਇੱਕ ਚੀਜ਼ ਇਹ ਲੱਗਦੀ ਹੁੰਦੀ ਹੈ ਕਿ ਜਿੱਥੇ ਇੱਕ ਗੱਲ ਤੇ ਹੈ, ਜੇ ਜਿਹੜਾ ਪੋਤੇ ਆ ਨਾ ਉਹ ਆਪਣੀ ਮਾਂ ਦੀ ਤਾਰੀਫ ਆਪਣੀ ਵਹੁਟੀ ਸਾਹਮਣੇ ਕਰ ਦੇਵੇ, ਹਨਾ, ਜੇ ਉਹ ਕਹਿ ਦੇਵੇ ਵੀ ਹਾਂ ਮੇਰੀ ਮਾਂ ਵਰਗੀ ਚੀਜ਼ ਕੋਈ ਨੀ ਸਵਾਦ ਬਣਾਉਂਦਾ ਜੀ, ਤੇ ਨੂੰਹ ਨੂੰ ਭਾਵੇਂ ਕਹੇ ਨਾ ਕਹੇ ਪਰ ਦਿਲ ਚ ਕਿਤੇ ਤਾਂ ਲੱਗਦਾ ਵੀ ਅੱਛਾ ਮੈਂ ਇੰਨਾ ਕੁਛ ਬਣਾ ਕੇ ਦਿੰਨੀ ਆ, ਆਪਣਾ ਪੂਰਾ ਵਾਹ ਲਾ ਦਿੰਨੀ ਆ, ਪਰ ਇਸ ਬੰਦੇ ਨੂੰ ਮੇਰੀ ਚੀਜ਼ ਨੀ ਸਵਾਦ ਲੱਗਦੀ, ਸਵਾਦ ਮਾਂ ਦੇ ਹੱਥਾਂ ਦੀ ਲੱਗੂਗੀ, ਹਨਾ। ਤੇ ਓਦਾਂ ਹੀ ਜਿਹੜੀ ਕੁੜੀ ਹੁੰਦੀ ਹੈ ਜੇ ਉਹ ਆਪਣੇ ਜਿਹੜੇ ਡੈਡੀ ਦੀ ਤਾਰੀਫ ਆ, ਕਿਉਂਕਿ ਜੀ ਸਾਰੀਆਂ ਕੁੜੀਆਂ ਦੇ ਉਹਦਾ ਡੈਡੀ ਜਿਹੜਾ ਉਹ ਪਹਿਲਾਂ ਹੀਰੋ ਹੁੰਦਾ ਇੱਕ, ਤੇ ਜੇ ਜੇ ਕੀ ਬਹੁਤੀਆਂ ਕੁੜੀਆਂ ਕਰਦੀਆਂ ਕਿ ਉਹਨੇ ਜਿਹੜੀ ਤਾਰੀਫ ਜੇ ਉਹਨੇ ਆਪਣੇ ਪਿਓ ਦੀ ਕਰ ਦਿੱਤੀ ਹੈ, ਕਿਸੇ ਤਰ੍ਹਾਂ ਉਹ ਕੰਪੈਰੀਜ਼ਨ ਹੋ ਗਿਆ ਜਿਹੜਾ ਹਸਬੈਂਡ ਦਾ, ਵੀ ਹਾਂ ਮੇਰੇ ਡੈਡੀ ਇਸ ਤੋਂ ਵਧੀਆ ਇਹ ਚੀਜ਼ ਕਰ ਲੈਂਦੇ ਆ, ਤੇ ਫੇਰ ਉਹ ਜਰ ਵੈਸੇ ਪਤੀ ਤੋਂ ਵੀ ਨਹੀਂ ਹੁੰਦਾ, ਇਹ ਤੁਸੀਂ ਮੰਨੋ ਚਾਹੇ ਨਾ ਮੰਨੋ, ਹੈ ਨਾ। ਸੋ ਤੁਹਾਡੇ ਕੀ ਵਿਚਾਰ ਹੈ ਜੀ, ਤੁਸੀਂ ਵੀ ਮੈਨੂੰ ਜ਼ਰੂਰ ਲਿਖ ਕੇ ਭੇਜੋ ਕੀ ਸੋਚਦੇ ਹੋ ਇਸ ਰਿਸ਼ਤੇ ਦੇ ਬਾਰੇ, ਟਾਈਮ ਸਾਡੇ ਕੋਲ ਜ਼ਿਆਦਾ ਨਹੀਂ ਬਚਿਆ ਵੈਸੇ ਤੇ। ਤੇ ਸਾਡੇ ਨਾਲ ਜੀ ਹਰਗੋਬਿੰਦ ਸਿੰਘ ਸਿੱਧੂ ਹੁਣਾਂ ਨੇ ਇੱਕ ਜਿਹੜੀ ਆ ਆਪਣੀ ਕੁਛ ਰਚਨਾ ਜਿਹੜੀ ਆ ਉਹ ਇਹਨਾਂ ਨੇ ਸਾਂਝੀ ਕੀਤੀ ਹੈ। ਰਚਨਾ ਦਾ ਨਾਮ ਹੈ ਜੀ ਧੀ। ਕਹਿੰਦੇ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਇਨਸਾਨ ਦੇ ਧੀ ਜਾਂ ਭੈਣ ਨਾ ਹੋਵੇ ਉਹ ਬੋਲਣ ਤੋਂ ਪਹਿਲਾਂ ਤੋਲਣ ਦੀ ਜਾਂਚ ਘੱਟ ਹੀ ਰੱਖਦੇ ਹਨ। ਕਿੰਨਾ ਸੱਚ ਹੈ ਇਸ ਬਾਰੇ ਰਾਏ ਅਲੱਗ ਅਲੱਗ ਹੋ ਸਕਦੀ ਹੈ, ਪਰ ਇਹ ਜ਼ਰੂਰ ਸੱਚ ਹੈ ਕਿ ਧੀਆਂ ਨੂੰ ਕਈ ਵਾਰ ਤੋਲੇ ਹੋਏ ਸ਼ਬਦ ਵੀ ਬੋਲਣ ਦੀ ਮਨਾਹੀ ਹੁੰਦੀ ਹੈ। ਕਈ ਵਾਰੀ ਗਲਤ ਦਾ ਵਿਰੋਧ ਕਰਨ ਵਾਲੀ ਧੀ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਕੁੜੀ ਇੰਨਾ ਬੋਲਦੀ ਚੰਗੀ ਨਹੀਂ ਲੱਗਦੀ, ਪਰ ਤੋਤਲੀ ਜਵਾਨ ਦੀ ਉਮਰੇ ਧੀਆਂ ਕਈ ਵਾਰ ਅਜਿਹੀ ਗੱਲ ਕਰ ਤੋਤਲੀ ਜਵਾਨੇ ਕਈ ਧੀਆਂ ਇਹੋ ਜਿਹੀ ਉਮਰ ਗੱਲ ਕਰ ਜਾਂਦੀਆਂ ਜੋ ਸਾਨੂੰ ਧੁਰ ਅੰਦਰ ਤੱਕ ਲੂਣ ਕੇ ਰੱਖ ਦਿੰਦੀਆਂ ਨੇ। ਗੱਲ ਕੀ, ਮੇਰੀ ਧੀ ਰਾਣੀ ਇੱਕ ਦਿਨ ਬੈਠੀ ਬੈਠੀ ਕਹਿੰਦੀ, ਡੈਡੀ ਮੇਰੀ ਇੱਕ ਗੱਲ ਮੰਨੋਗੇ? ਮੈਂ ਕਿਹਾ ਹਾਂ ਬੇਟੀ ਮੰਨਾਂਗੇ, ਦੱਸ ਕੀ ਗੱਲ ਹੈ? ਤਾਂ ਕਹਿਣ ਲੱਗੀ, ਨਹੀਂ ਪਹਿਲਾਂ ਪ੍ਰੋਮਿਸ ਕਰੋ। ਮੈਂ ਫਿਰ ਕਿਹਾ, ਬੇਟਾ ਗੱਲ ਤਾਂ ਦੱਸ। ਅੱਖਾਂ ਚ ਪਾਣੀ ਭਰਦੇ ਹੋਏ ਕਹਿਣ ਲੱਗੀ, ਡੈਡੀ ਤੁਸੀਂ ਮੇਰਾ ਵਿਆਹ ਨਾ ਕਰਿਓ। ਮੈਂ ਪੁੱਛਿਆ, ਕਿਉਂ? ਡੈਡੀ ਮੈਂ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੀ। ਮੰਮੀ ਕਹਿੰਦੀ ਸੀ ਕਿ ਜਦ ਤੂੰ ਵੱਡੀ ਹੋ ਗਈ ਤਾਂ ਤੇਰਾ ਵਿਆਹ ਕਰ ਦੇਵਾਂਗੇ, ਫਿਰ ਤੂੰ ਸਾਨੂੰ ਛੱਡ ਕੇ ਕਿਤੇ ਦੂਰ ਚਲੀ ਜਾਵੇਂਗੀ। ਪਰ ਡੈਡੀ ਮੈਂ ਤੁਹਾਡੇ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਕਿੰਨੇ ਸਾਹ ਭਰ ਲਏ ਇੱਕ ਬੱਚੀ ਨੇ, ਸਾਰੀ ਗੱਲ ਕਹਿ ਦਿੱਤੀ। ਬੱਚੀ ਦੀ ਇਹ ਗੱਲ ਮੈਨੂੰ ਧੁਰ ਅੰਦਰ ਤੱਕ ਲੂਣ ਗਈ। ਮੈਂ ਬੱਚੀ ਦੀਆਂ ਅੱਖਾਂ ਪੂੰਝਦੇ ਹੋਏ ਉਸਨੂੰ ਗੋਦੀ ਵਿੱਚ ਲੈਂਦੇ ਕਿਹਾ, ਨਹੀਂ ਬੇਟਾ ਮੈਂ ਕਿਤੇ ਨਹੀਂ ਜਾਵਾਂਗਾ, ਮੈਂ ਤੇਰੇ ਕੋਲ ਹੀ ਰਹਾਂਗਾ। ਮੈਂ ਮੈਡਮ ਨੂੰ ਸਮਝਾਇਆ ਕਿ ਬੇਟੀ ਅੱਗੇ ਮੁੜ ਅਜਿਹੀ ਗੱਲ ਨਾ ਦੁਹਰਾਈ ਜਾਵੇ, ਪਰ ਨਾਲ ਹੀ ਧੀਆਂ ਦੀ ਇਸ ਟੀਸ ਨੂੰ ਮਹਿਸੂਸ ਕਰਦਿਆਂ ਪਾਸੇ ਜਾ ਕੇ ਹੰਝੂ ਛਪਾਉਣ ਦਾ ਯਤਨ ਵੀ ਕੀਤਾ। ਉਹ ਘੜੀ ਉਸ ਆਉਣ ਵਾਲੇ ਪਲ ਨੂੰ ਮਹਿਸੂਸ ਕਰਦਿਆਂ ਮੇਰਾ ਵੀ ਮਨ ਭਰ ਆਇਆ। ਮੈਂ ਮਨ ਹੀ ਮਨ ਸੋਚ ਰਿਹਾ ਸਾ, ਧੀਏ ਰਾਣੀਏ, ਰਿਹਾ ਤਾਂ ਮੇਥੋਂ ਵੀ ਨਹੀਂ ਜਾਣਾ ਤੇਰੇ ਤੋਂ ਬਿਨਾਂ। ਪਰ ਬਹੁਤ ਖੂਬਸੂਰਤ ਹਰਗੋਬਿੰਦ ਸਿੰਘ ਜੀ, ਬੜੀ ਹੀ ਪਿਆਰੀ ਰਚਨਾ ਜਿਹੜੀ ਤੁਸੀਂ ਭੇਜੀ, ਔਰ ਬਿਲਕੁਲ ਧੀਆਂ ਦੇ ਜਿਹੜੇ ਜਜ਼ਬਾਤ ਹੈ ਉਹਨਾਂ ਨੂੰ ਬਿਲਕੁਲ ਸਪਸ਼ਟ ਕਰਦੀ ਹੈ, ਉਹਨਾਂ ਨੂੰ ਬਿਲਕੁਲ ਸਾਡੇ ਸਾਹਮਣੇ ਰੱਖਦੀ ਹੈ। ਸੋ ਇਹ ਗੱਲਾਂ ਬਚਪਨ ਚ ਅਸੀਂ ਵੀ ਕਰਦੇ ਆਏ ਹਾਂ ਜੀ, ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਰਹਿਣਾ ਹੈ ਨਾ। ਮੰਮੀ ਡੈਡੀ ਨੂੰ ਛੱਡ ਕੇ ਜਾਣ ਦਾ ਅਸੀਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਸੀ। ਉਹ ਘਰ ਜਿਨ੍ਹਾਂ ਦੀਆਂ ਕੰਧਾਂ ਨਾਲ ਵੀ ਪਿਆਰ ਸੀ, ਰਿਸ਼ਤਿਆਂ ਦੀ ਤੇ ਗੱਲ ਹੀ ਛੱਡੋ, ਉਹ ਘਰ ਨੂੰ ਛੱਡ ਕੇ ਕਿੱਦਾਂ ਹੋਰ ਕਿਤੇ ਜਾਣਾ, ਉਹ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਸੀ। ਔਰ ਇੱਕ ਗੱਲ ਮੈਂ ਹਮੇਸ਼ਾ ਆਪਣੇ ਮੰਮੀ ਤੋਂ ਪੁੱਛਦੀ ਹੁੰਦੀ ਸੀ, ਮੈਂ ਉਹਨਾਂ ਨੂੰ ਅਕਸਰ ਪੁੱਛਦੀ ਹੁੰਦੀ ਸੀ ਕਿ ਯਾਨੀ ਲੱਗਦਾ ਸੀ ਕਿ ਇਹ ਹੀ ਘਰ ਹੈ, ਇਸ ਤੋਂ ਬਿਨਾਂ ਹੋਰ ਕੋਈ ਘਰ ਕਿੱਦਾਂ ਹੋ ਸਕਦਾ ਹੈ। ਸੋ ਮੈਂ ਇਹ ਪੁੱਛਦੀ ਹੁੰਦੀ ਸੀ ਉਹਨਾਂ ਨੂੰ ਕਿ ਤੁਹਾਨੂੰ ਇਹ ਜਦੋਂ ਤੁਸੀਂ ਵਿਆਹ ਹੋ ਕੇ ਮੇਰੇ ਨਾਨਕੇ ਪਿੰਡ ਤੋਂ ਇੱਥੇ ਆਏ ਆ, ਤੇ ਤੁਹਾਨੂੰ ਇਹ ਵਾਲਾ ਘਰ ਕਿੰਨੀ ਦੇਰ ਚ ਆਪਣਾ ਲੱਗਣ ਲੱਗਾ ਸੀ, ਤੇ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਸੀ ਇੱਥੇ ਸੈੱਟ ਹੁੰਦਿਆਂ ਨੂੰ? ਤੇ ਮੰਮੀ ਨੇ ਵੀ ਹੱਸ ਕੇ ਕਹਿ ਦੇਣਾ, ਕਿਉਂਕਿ ਹੁਣ ਜਦੋਂ ਮੈਂ ਦੇਖਦੀ ਹੁੰਦੀ ਸੀ ਕਿ ਮੰਮੀ ਨੂੰ ਜੇ ਮੇਰੇ ਨਾਨੀ ਨੇ ਕਹਿਣਾ ਭਈ ਤੂੰ ਆ ਜਾ ਚਾਰ ਦਿਨ ਰਹਿ ਜਾ, ਤੇ ਮੰਮੀ ਨੇ ਉਹੀ ਘਰ ਦੀ ਦੁਹਾਈ ਦੇਣੀ, ਨਹੀਂ ਘਰ ਦਾ ਨਹੀਂ ਚੱਲਦਾ ਜਾਂ ਹੋਰ ਇਹੋ ਜਿਹੇ ਬਹਾਨੇ ਹੁੰਦੇ ਸੀਗੇ। ਤੇ ਫਿਰ ਮੈਂ ਬੜੀ ਹੈਰਾਨ ਹੁੰਦੀ ਸੀਗੀ ਕਿ ਕਿੱਦਾਂ ਇਹ ਪਹਿਲਾਂ ਉਸ ਘਰ ਚ ਰਹਿੰਦੇ ਸੀ, ਇਹਨਾਂ ਦਾ ਉਹ ਘਰ ਸੀ ਤੇ ਕਿੰਨੇ ਸੈਲਫਿਸ਼ ਹੈ ਨਾ, ਹੁਣ ਇਹਨਾਂ ਨੂੰ ਇਹ ਘਰ ਆਪਣਾ ਲੱਗਣ ਲੱਗ ਗਿਆ। ਤੇ ਮੰਮੀ ਨੇ ਹੱਸ ਕੇ ਕਹਿਣਾ, ਕੋਈ ਗੱਲ ਨੀ, ਇਹ ਘਰ ਲੱਗ ਜਾਂਦਾ ਹੁੰਦਾ ਆ, ਜਦੋਂ ਤੁਹਾਡਾ ਵਿਆਹ ਹੋਇਆ ਨਾ ਤੁਹਾਨੂੰ ਵੀ ਘਰ ਲੱਗ ਜਾਣਾ। ਤੇ ਉਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਸੀ ਕਿ ਘਰ ਕਿਵੇਂ ਲੱਗ ਜਾਂਦਾ ਆ, ਪਰ ਅੱਜ ਮਹਿਸੂਸ ਕਰਾਂ ਤੇ ਪਤਾ ਲੱਗਦਾ ਉਹ ਘਰ ਕਿੱਦਾਂ ਲੱਗ ਜਾਂਦਾ ਜੀ। ਉਹ ਤੁਸੀਂ ਉਸ ਘਰ ਦੇ ਨਹੀਂ ਹੁੰਦੇ, ਉਹ ਘਰ ਖੁਦ ਬਖੁਦ ਤੁਹਾਡਾ ਹੋ ਜਾਂਦਾ ਆ, ਉਹ ਰਿਸ਼ਤੇ ਤੁਹਾਡੇ ਆਪਣੇ ਹੋ ਜਾਂਦੇ ਆ, ਜਿਹਨੂੰ ਛੱਡ ਕੇ ਜਾਣ, ਜਿੱਥੇ ਤੁਸੀਂ ਕਦੀ ਸੁਪਨਾ ਨਹੀਂ ਲਿਆ ਹੁੰਦਾ ਜਿਸ ਘਰ ਨੂੰ ਛੱਡ ਕੇ ਜਾਣਾ, ਉਹ ਘਰ ਪਰਾਇਆ ਹੋ ਜਾਂਦਾ ਆ। ਸੋ ਬਿਲਕੁਲ ਹਰਗੋਬਿੰਦ ਜੀ, ਇਹ ਧੀਆਂ ਦੀ ਕਹਾਣੀ ਹੈ, ਪਰ ਗੱਲ ਇਹ ਹੈ ਜੀ, ਅਸੀਂ ਆਪਣੀਆਂ ਨੂੰਹਾਂ ਨੂੰ ਪਿਆਰ ਨਾਲ ਰੱਖੀਏ ਤਾਂ ਧੀਆਂ ਸਾਡੀਆਂ ਆਪੇ ਹੀ ਸੁਖੀ ਵਸਣਗੀਆਂ। ਇਸ ਗੱਲ ਤੇ ਸਾਨੂੰ ਜਿਹੜਾ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੀ। ਤੇ ਲਓ ਜੀ, ਧਨੀ ਸਾਹਿਬ ਨੇ ਕਿਹਾ ਭੀ ਜ਼ਿਆਦਾ ਖੁੱਲਣਾ ਨਹੀਂ ਚਾਹੀਦਾ ਆਪਣੇ ਸਹੁਰੇ ਸਾਹਿਬ ਨਾਲ ਕਈ ਵਾਰ, ਤੇ ਕਹਿੰਦੇ ਪੈਗ ਸ਼ੈਗ ਵੀ ਲਗਾ ਲੈ, ਕਈ ਤਾਂ ਕਹਿੰਦੇ ਪੈਗ ਸ਼ੈਗ ਵੀ ਲਗਾ ਲੈਂਦੇ ਆਪਣੇ ਸਹੁਰੇ ਸਾਹਿਬ ਨਾਲ, ਜੋ ਨਹੀਂ ਕਰਨਾ ਚਾਹੀਦਾ। ਏਦਾਂ ਜ਼ਿਆਦਾ ਪੀ ਕੇ ਗੱਲ ਵੱਧ ਘੱਟ ਨਿਕਲ ਜਾਂਦੀ ਹੈ, ਫਿਰ ਕਹਿੰਦੇ ਸ਼ਰਮਿੰਦਾ ਹੋਣਾ ਪੈਂਦਾ ਹੈ। ਚਲੋ ਹੁਣ ਵੈਸੇ ਕਈ ਵਾਰੀ ਏਦਾਂ ਵੀ ਹੋ ਜਾਂਦਾ, ਧਨੀ ਸਾਹਿਬ ਹੱਥ ਨਾ ਉਪੜੇ ਤੇ ਤੂੰ ਕੌੜੀ, ਤੁਸੀਂ ਦੱਸ ਦਿੱਤਾ ਹੈ ਵੀ ਹਨਾ ਸਹੁਰਾ ਸਾਹਿਬ ਨੇ ਅੰਮ੍ਰਿਤ ਛਕਿਆ ਹੋਇਆ ਹੈ। ਚਲੋ ਇਸ ਤੇ ਮੈਂ ਜ਼ਿਆਦਾ ਨਹੀਂ ਕਹੂੰਗੀ ਕੁਛ। ਤੇ ਅੱਗੇ ਲਿਖਿਆ ਇਹਨਾਂ ਨੇ, ਕਹਿੰਦੇ ਕਿ ਸਹੁਰਾ ਜਵਾਈ ਨੂੰ ਸ਼ਰਾਬ ਪੀਣਾ ਦੱਸਿਆ ਕਿਉਂ ਨਹੀਂ? ਜਵਾਈ ਕਹਿੰਦੀ ਤੁਹਾਡੀ ਕੁੜੀ ਖੂਨ ਪੀਂਦੀ ਹੈ, ਤੁਸੀਂ ਕਿਹੜਾ ਦੱਸਿਆ? ਠੀਕ ਹੈ ਜੀ, ਠੀਕ ਹੈ। ਬਾਕੀ ਜੀ ਕਹਿੰਦੇ ਮੈਂ ਆਪਣੇ ਮਾਂ ਪਿਓ ਨੂੰ ਹਮੇਸ਼ਾ ਪਹਿਲਾਂ ਪਹਿਲ ਦਿੰਨਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਸਾਰੀ ਜ਼ਿੰਦਗੀ ਨਜ਼ਾਰੇ ਲਏ ਆਪਾਂ ਪਿਓ ਦੇ ਸਿਰ ਤੇ, ਹੁਣ ਕਹਿੰਦੇ ਕਿੱਦਾਂ ਪਿੱਛੇ ਪਾ ਦਈਏ। ਬਿਲਕੁਲ ਜੀ, ਕੋਈ ਵੀ ਰਿਸ਼ਤਾ ਸਾਨੂੰ ਪਿੱਛੇ ਪਾਉਣਾ ਹੀ ਨਹੀਂ ਚਾਹੀਦਾ। ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਕਿਹੜਾ ਰਿਸ਼ਤਾ ਅੱਗੇ ਪਿੱਛੇ, ਤੇ ਮੈਨੂੰ ਲੱਗਦਾ ਗੜਬੜ ਹੋ ਜਾਂਦੀ ਹੈ ਫਿਰ ਹਰ ਰਿਸ਼ਤੇ ਦੀ। ਮੈਨੂੰ ਲੱਗਦਾ ਕਿ ਹਰ ਰਿਸ਼ਤੇ ਦੀ ਆਪਣੀ ਜਗ੍ਹਾ ਹੁੰਦੀ ਹੈ, ਕੋਈ ਵੀ ਅੱਗੇ ਪਿੱਛੇ ਹੋ ਹੀ ਨਹੀਂ ਸਕਦਾ। ਜੋ ਭੈਣ ਭਰਾ ਦੀ ਜਗ੍ਹਾ ਆ ਉਹ ਮਾਂ ਪਿਓ ਨਹੀਂ ਲੈ ਸਕਦੇ, ਜੋ ਮਾਂ ਪਿਓ ਦੀ ਜਗ੍ਹਾ ਆ ਉਹ ਤੁਹਾਡੀ ਵਾਈਫ ਨਹੀਂ ਲੈ ਸਕਦੀ, ਜੋ ਵਾਈਫ ਦੀ ਜਗ੍ਹਾ ਆ ਉਹ ਤੁਹਾਡੇ ਬੱਚੇ ਨਹੀਂ ਲੈ ਸਕਦੇ, ਜੋ ਬੱਚਿਆਂ ਦੀ ਜਗ੍ਹਾ ਆ ਉਹ ਯਾਨੀ ਹਰ ਰਿਸ਼ਤਾ ਇੱਕ ਦੂਜੇ ਤੋਂ ਵੱਧ ਕੇ ਹੁੰਦਾ, ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਰਿਸ਼ਤੇ ਦੀ ਅਹਿਮੀਅਤ ਜਿਹੜੀ ਘੱਟ ਹੈ। ਬਿਲਕੁਲ ਜੀ, ਮਾਂ ਪਿਓ ਦੇ ਰਿਸ਼ਤੇ ਨੂੰ ਵੀ ਕਦੀ ਪਿੱਛੇ ਨਹੀਂ ਪਾਉਣਾ ਚਾਹੀਦਾ, ਪਰ ਰਿਸ਼ਤੇ ਬਾਕੀ ਵੀ ਜਿਹੜੇ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਆ, ਕਿਉਂਕਿ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਅਸੀਂ ਮਾਂ ਪਿਓ ਦੇ ਰਿਸ਼ਤੇ ਦੀ ਗੱਲ ਕਰਦੇ, ਉਹਨਾਂ ਦੇ ਨਾਲ ਅਸੀਂ ਬੜੇ ਬਚਪਨ ਤੋਂ ਜੁੜੇ ਹੁੰਦੇ ਆ, ਜਦੋਂ ਤੋਂ ਅਸੀਂ ਹੋਸ਼ ਸੰਭਾਲੀ ਉਸ ਘਰ ਦਾ ਮਾਹੌਲ ਅਸੀਂ ਦੇਖਿਆ ਹੁੰਦਾ, ਉਸ ਘਰ ਚ ਜਿਹੜੇ ਵਸਦੇ ਲੋਕ ਹੁੰਦੇ ਆ ਉਹਨਾਂ ਨੂੰ ਜਾਣਦੇ ਪਛਾਣਦੇ ਹੁੰਦੇ ਆ, ਪਰ ਇੱਕ ਕੁੜੀ ਦੇ ਲਈ ਕਿੰਨਾ ਔਖਾ ਹੁੰਦਾ ਜਦੋਂ ਉਹ 20-25 ਸਾਲ ਤੋਂ ਬਾਅਦ ਇੱਕ ਆਪਣਾ ਪੂਰਾ ਮਾਹੌਲ ਉਹ ਘਰ ਛੱਡ ਕੇ ਦੂਸਰੇ ਘਰ ਆ ਕੇ ਵਸਦੀ ਹੈ, ਤੇ ਉਸ ਘਰ ਦੇ ਤੌਰ ਤਰੀਕੇ ਉਹਨੂੰ ਹੈਰਾਨ ਕਰ ਦੇਣ ਵਾਲੇ ਵੀ ਹੁੰਦੇ ਆ, ਤੇ ਵਿਚਾਰੀ ਪਰ ਚੁੱਪ ਚਾਪ ਕਿਸੇ ਨੂੰ ਕੁਛ ਕਹਿ ਨਹੀਂ ਸਕਦੀ। ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦੇਵਾਂ, ਜਦੋਂ ਮੇਰੀ ਮੈਰਿਜ ਹੋਈ ਤੇ ਮੇਰੇ ਫਾਦਰ ਇਨ ਲਾਅ ਜਿਹੜੇ ਸੀ ਉਹ ਏਅਰਫੋਰਸ ਚ ਸੀ, ਯਾਨੀ ਉੱਥੇ ਬੜੀ ਡਿਸਿਪਲਿਨਡ ਫੈਮਿਲੀ ਉਹ ਇੱਕ, ਤੇ ਮੇਰੀ ਜਿਹੜੀ ਫੈਮਿਲੀ ਸੀ ਮੇਰੇ ਪੇਰੈਂਟਸ ਟੀਚਰ ਸੀ ਔਰ ਅਸੀਂ ਚਾਰ ਭੈਣਾਂ ਭਰਾ, ਔਰ ਘਰ ਦੇ ਵਿੱਚ ਹਰ ਵੇਲੇ ਉਦਮ ਮਚਿਆ ਰਹਿੰਦਾ ਸੀ, ਹੌਲੀ ਬੋਲਣਾ ਸਾਨੂੰ ਆਉਂਦਾ ਹੀ ਨਹੀਂ ਸੀ ਔਰ ਘੱਟ ਗੱਲ ਕਰਨ ਦਾ ਤੇ ਪਤਾ ਹੀ ਨਹੀਂ ਹੁੰਦਾ ਸੀ, ਸਾਰਾ ਦਿਨ ਗੱਲਾਂ ਬਾਤਾਂ ਬਸ ਚੱਲਦੀਆਂ ਰਹਿੰਦੀਆਂ ਸੀ। ਤੇ ਜਦੋਂ ਮੈਂ ਇੱਧਰ ਆਈ ਤੇ ਵਿਆਹ ਤੋਂ ਬਾਅਦ ਫਿਰ ਇੱਕ ਡਾਇਨਿੰਗ ਟੇਬਲ ਤੇ ਬੈਠਿਆ, ਜਦੋਂ ਰੋਟੀ ਖਾ ਰਹੇ ਤੇ ਸਿਰਫ ਰੋਟੀ ਖਾ ਰਹੇ, ਕੋਈ ਗੱਲ ਬਾਤ ਨਹੀਂ, ਔਰ ਮੈਨੂੰ ਤੇ ਏਦਾਂ ਲੱਗਦਾ ਹੁੰਦਾ ਸੀ ਵੀ ਮੇਰੀ ਲਾਈਫ ਤੇ ਕਰਫਿਊ ਲੱਗ ਗਿਆ, ਯਾਨੀ ਇੱਕ ਤਰ੍ਹਾਂ ਕਿ ਇਹ ਬੋਲਦੇ ਕਦੋਂ ਆ ਹਨਾ। ਤੇ ਪਰ ਗੱਲ ਇਹ ਕਿ ਨਾ ਮੈਂ ਗਲਤ ਸੀ ਨਾ ਉਹ ਗਲਤ ਆ, ਉਹਨਾਂ ਦੀ ਜ਼ਿੰਦਗੀ ਜੀਣ ਦਾ ਉਹ ਤਰੀਕਾ ਮੇਰੀ ਜ਼ਿੰਦਗੀ ਜੀਣ ਦਾ ਉਹ ਤਰੀਕਾ ਸੀ। ਸੋ ਇੱਥੇ ਹੁਣ ਐਡਜਸਟਮੈਂਟ ਕਿਤੇ ਨਾ ਕਿਤੇ ਉਹ ਸੱਸ ਨੂੰ ਵੀ ਕਰਨੀ ਪੈਂਦੀ ਆ ਤੇ ਨੂੰਹ ਨੂੰ ਵੀ ਕਰਨੀ ਪੈਂਦੀ ਆ। ਸੋ ਮੇਰੀ ਸੱਸ ਨੇ ਆਪ ਮੈਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ ਜੀ, ਔਰ ਮੈਂ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰ ਨੂੰ ਸੰਭਾਲਣਾ ਔਰ ਜਾਂ ਬੱਚਿਆਂ ਦੀ ਦੇਖਭਾਲ ਕਰਨੀ ਸਾਰਾ ਕੁਛ ਮੈਂ ਆਪਣੇ ਸੱਸ ਤੋਂ ਸਿੱਖਿਆ ਜੀ, ਔਰ ਅੱਜ ਵੀ ਉਹਨਾਂ ਨੂੰ ਚਾਅ ਚੜ ਜਾਂਦਾ ਜਦੋਂ ਕਿਤੇ ਉਹਨਾਂ ਦਾ ਸਾਰਾ ਟੱਬਰ ਇਕੱਠਾ ਹੋਇਆ ਹੋਵੇ ਤੇ ਉਹਨਾਂ ਨੂੰ ਹੁੰਦਾ ਕਿ ਨਹੀਂ ਤੁਸੀਂ ਬੈਠੋ ਮੈਂ ਤੁਹਾਨੂੰ ਬਣਾ ਕੇ ਖਲੋਨੀ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਜ਼ਰੂਰ ਹੋਣੀਆਂ ਚਾਹੀਦੀਆਂ, ਬਾਕੀ ਵੱਧ ਘੱਟ ਹੁੰਦੀ ਆ। ਬਿਲਕੁਲ ਜੀ, ਦੋ ਭਾਂਡੇ ਖੜਕਦੇ ਜ਼ਰੂਰ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਮਝਦਾਰੀ ਇਸੇ ਵਿੱਚ ਆ। ਜੇ ਤੁਸੀਂ ਕੋਈ ਗਲਤੀ ਕੀਤੀ ਹੈ ਤੇ ਤੁਸੀਂ ਉਹਨੂੰ ਗਲਤੀ ਨੂੰ ਮੰਨ ਲਿਆ ਤੇ ਉਹਦੇ ਉੱਤੇ ਤੁਸੀਂ ਜਾ ਕੇ ਫਿਰ ਇੱਕ ਦੂਜੇ ਨੂੰ ਮਨਾ ਲਓ। ਜੇ ਤੁਸੀਂ ਕਿਤੇ ਆਪਣੀ ਮਾਂ ਨਾਲ ਗੁੱਸੇ ਹੁੰਦੇ ਆ ਤਾਂ ਉਹਨੂੰ ਜਾ ਕੇ ਗਲਵੱਕੜੀ ਪਾਉਣ ਲੱਗੇ ਤੁਸੀਂ ਸ਼ਰਮ ਮਹਿਸੂਸ ਨਹੀਂ ਕਰਦੇ, ਤੇ ਫਿਰ ਇਹ ਚੀਜ਼ ਸੱਸ ਨਾਲ ਕਿਉਂ ਹੁੰਦੀ ਹੈ? ਜੇ ਸੱਸ ਨੂੰ ਵੀ ਕਿਤੇ ਤੁਸੀਂ ਗਲਤ ਕਹਿ ਵੀ ਦਿੱਤਾ ਤੇ ਜਾ ਕੇ ਉਹਨੂੰ ਵੀ ਜੱਫੀ ਪਾ ਲਓ ਤੇ ਕਹਿ ਦੋ ਵੀ ਸੋਰੀ ਮੰਮੀ, ਮੈਂ ਮੇਰੇ ਤੋਂ ਕਹਿ ਹੋ ਗਿਆ, ਮੈਂ ਨਹੀਂ ਕਹਿਣਾ ਚਾਹੁੰਦੀ ਸੀਗੀ, ਤੁਸੀਂ ਵੀ ਏਦਾਂ ਸੀ, ਮੈਂ ਵੀ ਏਦਾਂ ਸੀ, ਗੱਲ ਖਤਮ ਜੀ, ਹੋਰ ਕੀ ਐਵੀ। ਤੇ ਕਰਮਜੀਤ ਕੌਰ ਹੁਣੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਮਾਈ ਮਦਰ ਇਨ ਲਾਅ ਇਜ਼ ਵੈਰੀ ਨਾਈਸ, ਸ਼ੀ ਨੈਵਰ ਫਾਈਟਿੰਗ ਵਿਦ ਮੀ, ਬਟ ਮੰਮੀ ਕੰਮ ਵਾਲੀ ਨਹੀਂ ਲਾਉਂਦੇ ਤੇ ਸਾਰੇ ਕੰਮ ਕਹਿੰਦੇ ਇੰਡੀਆ ਜਾ ਕੇ ਵੀ ਮੈਨੂੰ ਹੀ ਕਰਨੇ ਪੈਂਦੇ ਆ। ਬਿਲਕੁਲ ਕਰਮਜੀਤ ਜੀ, ਇਸ ਗੱਲ ਤੇ ਮੈਂ ਕਹਿ ਸਕਦੀ ਹਾਂ, ਕਿਉਂਕਿ ਜਨਰੇਸ਼ਨ ਗੈਪ ਵੀ ਕਹਿ ਸਕਦੇ ਹਾਂ ਅਸੀਂ ਕਿ ਸਾਡੀਆਂ ਸੱਸਾਂ ਮਾਵਾਂ ਨੂੰ ਜਿਹੜਾ ਹੱਥੀ ਕੰਮ ਕਰਨ ਦੀ ਆਦਤ ਪਈ ਹੋਈ ਹੈ, ਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਸਬਰ ਵੀ ਨਹੀਂ ਆਉਂਦਾ ਜੇ ਕੋਈ ਦੂਸਰਾ ਕੰਮ ਕਰਦਾ ਵੀ ਹੈ ਨਾ, ਤੇ ਉਹਨਾਂ ਨੂੰ ਉਹ ਯਕੀਨ ਜਿਹਾ ਨਹੀਂ ਆਉਂਦਾ ਵੀ ਹਾਂ ਇਹਨੇ ਚੰਗੀ ਤਰ੍ਹਾਂ ਸਫਾਈ ਕੀਤੀ ਹੈ ਜਾਂ ਭਾਂਡੇ ਧੋਤੇ ਆ। ਸੇਮ ਪ੍ਰੋਬਲਮ ਮੇਰੇ ਘਰ ਚ ਵੀ ਔਰ ਤਕਰੀਬਨ ਹਰ ਘਰ ਦੇ ਵਿੱਚ ਹੁੰਦੀ ਹੈ, ਔਰ ਜਦੋਂ ਫਿਰ ਅਸੀਂ ਜਾਈਦਾ ਤੇ ਉਹ ਆਪ ਤੇ ਕੰਮ ਕਰਦੇ ਆ ਜਿੱਦਾਂ ਉਹਨਾਂ ਨੂੰ ਚਾਹ ਚੜ ਜਾਂਦਾ, ਪਰ ਫਿਰ ਵੀ ਸਾਨੂੰ ਵੀ ਨਾਲ ਸ਼ਰਮੋ ਕੁ ਸ਼ਰਮੀ ਲੱਗਣਾ ਪੈਂਦਾ ਵੀ ਹੁਣ ਇਹ ਤਾਂ ਹੈ ਨੀ ਵੀ ਜੇ ਸੱਸ ਤੁਹਾਡੀ ਕੰਮ ਕਰਦੀ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੋ, ਪਰ ਤੁਹਾਡੇ ਦਿਲ ਚ ਇਹ ਹੁੰਦਾ ਵੀ ਹਾਏ ਇੱਕ ਮਹੀਨੇ ਲਈ ਤਾਂ ਛੁੱਟੀਆਂ ਕੱਟਣਾ ਆ, ਉੱਥੇ ਜਾ ਕੇ ਤਾਂ ਫੇਰ ਆਪ ਹੀ ਕੰਮ ਵਾਲੀ ਵੀ ਆਪ ਹੀ ਤੇ ਦੂਸਰੀ ਮਾਲਕਣ ਵੀ ਆਪ ਹੀ। ਸੋ ਬਿਲਕੁਲ ਜੀ, ਇਹਨਾਂ ਚੀਜ਼ਾਂ ਦੇ ਵਿੱਚ ਸੱਸਾਂ ਨੂੰ ਵੀ ਸਮਝਣਾ ਚਾਹੀਦਾ ਹੈ, ਤੇ ਬਾਕੀ ਮੈਨੂੰ ਲੱਗਦਾ ਜੇ ਅਸੀਂ ਪਿਆਰ ਨਾਲ ਉਹਨੂੰ ਸਮਝਾ ਦਈਏ, ਅਸੀਂ ਹਿਚਕ ਕਰ ਜਾਂਦੇ ਹਾਂ ਵੀ ਨਹੀਂ ਅਸੀਂ ਕਿੱਦਾਂ ਕਹੀਏ ਇਹ ਗੱਲ ਆਪਣੀ ਸੱਸ ਨੂੰ ਹਨਾ, ਵੀ ਉਹ ਕਿਤੇ ਬੁਰਾ ਨਾ ਮੰਨ ਜਾਏ, ਪਰ ਮੈਨੂੰ ਲੱਗਦਾ ਜੋ ਦਿਲ ਵਿੱਚ ਹੁੰਦਾ ਉਹ ਖੁੱਲ ਕੇ ਗੱਲ ਕਰ ਦੇਣੀ ਚਾਹੀਦੀ ਹੈ, ਇਹਦੇ ਨਾਲ ਜਿਹੜਾ ਰਿਸ਼ਤਾ ਆ ਉਹ ਹੋਰ ਗੂੜਾ ਹੀ ਹੁੰਦਾ ਹੈ। ਤੇ ਗੁਰਪ੍ਰੀਤ ਸਿੰਘ ਪਰਥ ਹੁਣਾਂ ਨੇ ਲਿਖਿਆ ਜੀ, ਇੱਕ ਲੋ ਜੀ ਚੁਟਕਲਾ ਭੇਜਿਆ, ਕਹਿੰਦੇ ਇੱਕ ਫੌਜੀ ਛੁੱਟੀ ਆਉਂਦਾ ਉਹ ਇੱਕ ਮੱਝ ਖਰੀਦ ਲੈਂਦਾ, ਜਦੋਂ ਫੌਜੀ ਜਦੋਂ ਵੀ ਮੱਝ ਖੋਲਦਾ ਉਹ ਛੁੱਟ ਕੇ ਭੱਜ ਜਾਂਦੀ, ਇੱਕ ਦਿਨ ਫੌਜੀ ਮੱਝ ਨੂੰ ਬੜਾ ਕੁੱਟਦਾ, ਉਹਦੀ ਪਤਨੀ ਕਹਿੰਦੀ ਕਿ ਨਾ ਕੁੱਟੋ ਇਸ ਨੂੰ ਹਨਾ, ਨਹੀਂ ਤੇ ਇਹਨੇ ਦੁੱਧ ਨਹੀਂ ਦੇਣਾ, ਫੌਜੀ ਕਹਿੰਦਾ ਦੁੱਧ ਕਿਹੜੇ ਕੰਜਰ ਨੂੰ ਚਾਹੀਦਾ, ਮੈਨੂੰ ਡਿਸਿਪਲਿਨ ਚਾਹੀਦਾ ਡਿਸਿਪਲਿਨ। ਸੋ ਬਿਲਕੁਲ ਜੀ, ਹਰ ਕਿਸੇ ਦੀ ਆਪਣੀ ਆਪਣੀ ਪ੍ਰਾਇਓਰਿਟੀਜ਼ ਹੈਗੀ ਆ ਹਨਾ, ਹਰ ਕਿਸੇ ਦੀਆਂ ਆਪਣੀਆਂ ਪ੍ਰਾਇਓਰਿਟੀਜ਼ ਆ, ਕਿਸੇ ਨੂੰ ਦੁੱਧ ਚਾਹੀਦਾ ਤੇ ਕਿਸੇ ਨੂੰ ਡਿਸਿਪਲਿਨ ਚਾਹੀਦਾ, ਸੋ ਉਹੀ ਗੱਲ ਆ ਜੀ, ਕਿਸੇ ਨੂੰ ਪਿਆਰ ਚਾਹੀਦਾ ਹੈ, ਕਿਸੇ ਨੂੰ ਡਿਸਿਪਲਿਨ ਚਾਹੀਦਾ, ਕਿਸੇ ਨੂੰ ਇਹ ਵੀ ਹੁੰਦਾ ਵੀ ਨਹੀਂ ਥੋੜੀ ਜਿਹੀ ਲੜਾਈ ਝਗੜੇ ਵੀ ਹੋਣੇ ਚਾਹੀਦੇ ਆ, ਨਹੀਂ ਤਾਂ ਐਵੇਂ ਮਿੱਠਾ ਵੀ ਨਹੀਂ ਜ਼ਿਆਦਾ ਖਾਣਾ ਚਾਹੀਦਾ। ਤੇ ਸੋ ਗੌਰਵ ਸ਼ਰਮਾ ਹੁਣਾਂ ਨੇ ਲਿਖਿਆ, ਆਓ ਬੀਵੀ ਕੀ ਨਜ਼ਰ ਸੇ ਦੁਨੀਆ ਦੇਖੇ। ਠੀਕ ਹੈ ਜੀ, ਠੀਕ ਹੈ। दुनिया का सबसे परफेक्ट आदमी उसका डैडी, बिल्कुल दुनिया की सबसे प्यारी औरत उसकी माँ, ठीक है जी, दुनिया की सबसे अकलमंद औरत वो खुद, दुनिया का सबसे दुखी पति उसका भाई, दुनिया की सबसे बड़ी चुड़ैल उसकी भाभी, दुनिया की सबसे सुंदर संतान उसकी खुद की, दुनिया का सबसे कामयाब आदमी उसकी बहन का पति। बिल्कुल जी, ये जेड़ा सांडू का रिश्ता है ना, इहदे ते भी गल करनी तो बनती है मेनू लगता है ना। सो मैं इहदे उत्ते भी थोड़ी जी रिसर्च करदी आ पहला। कहिंदे कि दुनिया का सबसे कामयाब आदमी उसका उसकी बहन का पति, और दुनिया की सबसे गवार औरत उसकी सास, दुनिया की सबसे सुखी औरत पड़ोसन, दुनिया की सबसे भाग्यशाली औरत सहेली, दुनिया की सबसे शुभ चिंतक सहेलियां और मायके वाले, दुनिया का सबसे बड़ा कदरदान साड़ी की दुकान वाला, मैडम आपके ऊपर हर कलर सूट करेगा, और अंत में दुनिया का सबसे खराब निकम्मा खुदगर्ज झूठा कंजूस बेकार आदमी। ते एंड च लिखिया पे ये भी लिखना पड़ेगा, खुद ही समझ लो, है ना। सो सारे समझदार स्रोते है जी, सारे ने समझ लिया होना है। सो गल्लां झूठियां भी नहीं है उन्हां विचों जी, कुछ झूठियां भी है ते कुछ सच्चियां भी ने, ते कुछ जिंदगी नूं हल्का फुल्का बनाउण लई असीं इहो जिहियां गल्लां जिहड़ियां घड़ भी लैंदे आ। सो बहुत खूब शर्मा साहब, बहुत वधिया जी, तुसीं बीवी दी नज़र दे नाल दुनिया दिखाई है। सो बहुत बहुत शुक्रिया इहदा। सो जिन्ने भी हसबैंड सुन रहे होणगे जरूर मुस्कुराए होणगे ते कहिंदे होणे आ बस गौरव शर्मा जी ने दिल दी गल कह दित्ती साडे। सो अज तुहाडे वल शुभ इच्छावां बहुत आईआं, सो उहनां नूं ग्रैब कर लो शर्मा साहब तुसीं। जगतार गिल टुडी के हांगकांग तो उन्होंने कहा जी, नूं सस्ता रिश्ता घर दी प्राइवेसी ते निर्भर करदा है, नूं घर दी गल पेके घर ना करे, सस नूं दी गल घर तो बाहर ना करे ता घर स्वर्ग बन सकदा है। बहुत खूब, बिलकुल ठीक किया तुसी। सो ए भी बहुत वड्डी गल है जी, जेड़ा इहदे च प्राइवेसी होनी बहुत जरूरी है। घर दे विच चलो लड़ाई झगड़े हुंदे ही है, पर जदों गल घरों बाहर निकल जांदी है ना, फिर उस कहिंदे ना वे बात का बतंगड़ बनना, फिर उस गल दे जेड़े बतंगड़ बनदे आ, राई दे पहाड़ बन जांदे आ, ते रिश्ते खत्म हुंदे वी जेड़े आ कई वारी देखे आ। ते तनी साहब ने लिखिया, अजकल दियां नूहां नूं सेल्फी ने मार लेना। ठीक है ना, बिलकुल जी। मैं तुहानू सच्ची दसां, जमाना बहुत ही मॉडर्न हो गया, नूहां दी गल नहीं, सस्तां भी सेल्फी लैंदियां। तुसीं इस भुलेखे च ना रहो भी सेल्फियां सिर्फ नूहां ही लैंदियां। सो गलत है वैसे, जेड़ा फोन है ना सब तो वड्डी की कवां पे, किसे किसे वेले तां इदां लगदा हुंदा भी इहनूं भी किसे ना टोआ जिहा पुट के उहदे च दब देवां ते कड्ढा ना मुड़ के, पर की करिए माड़ियां आदतां लत लगी होई है जी इहदी वी। सो परमात्मा ही छड़ावे, बुरियां आदतां तां ही छड्डियां जा सकदियां, हुण तां असीं रब ते ही छड्ड देईदी आ हर गल। ते जोगिंदर सिंह सोही हुणां ने लिखिया जी, इंजॉइंग योर टॉपिक, कहिंदे वेरी इंटरेस्टिंग। बहुत बहुत शुक्रिया जोगिंदर सिंह जी। ते प्रोग्राम तुहाडा अपना जी, तुहाडे सारयां दे सुनेहां दे नाल, तुहाडी जिहड़े तुसीं हुंगारे पड़दे हो, तुहाडी हल्लाशेरी दे नाल प्रोग्राम कर लईदा। सो दिल दीआं गल्लां बैठ के असीं रल मिल के कर लईदियां, तो कई वारी प्रोग्राम करदे करदे टाइम दा वी याद नहीं रहिंदा। सो हुण जे घड़ी वल देखिया ते मैं देखिया कि 10 मिनट मैं ऑलरेडी उपर लै चुकी हां जी। सो कोई गल नहीं जी, तुहाडे सारयां नाल बैठ के गल्लां बातां करके बहुत वधिया लगदा। सो गीत मैं होर भी कई कड्डे होए सी नूं सस्ते प्रोग्राम दे लई, सो ओ भी प्रोग्राम दे बाद विच मैं सरबजीत भाजी नूं रिक्वेस्ट करदी आं कि प्रोग्राम दे विच लगा देण, ताकि तुसीं जी थोड़ा जिहा मूंह सलूणा कर रखो, है ना। हुण जिहड़ा नूं सस्ता रिश्ता शुरू कीता होया सीगा ਉਹਨੂੰ ਤੁਸੀਂ ਇਹਨਾਂ ਗੀਤਾਂ ਦੀ ਜਰਨੀ ਦੇ ਵਿੱਚ ਸੁਣਿਓ। ਔਰ ਇੱਕ ਹੋਰ ਗੀਤ ਮੈਨੂੰ ਬੜਾ ਪਿਆਰਾ ਮਿਲਿਆ ਜੀ, ਸੁਰਿੰਦਰ ਕੌਰ ਦਾ, ਜਿਹਦੇ ਵਿੱਚ ਯਾਨੀ ਮੈਨੂੰ ਜਿੰਨੇ ਵੀ ਗੀਤ ਸੁਣੇ ਉਹਨਾਂ ਦੇ ਵਿੱਚ ਸੱਸ ਨੂੰ ਥੋੜਾ ਜਿਹਾ ਬੁਰਾ ਕਰੈਕਟਰ ਹੀ ਦਿਖਾਇਆ ਗਿਆ ਸੀ, ਪਰ ਇੱਕ ਸੁਰਿੰਦਰ ਕੌਰ ਦਾ ਪੁਰਾਣਾ ਗੀਤ ਹੈ ਜੀ, ਉਹ ਬਹੁਤ ਹੀ ਪਿਆਰਾ ਗੀਤ ਲੱਗਾ ਮੈਨੂੰ। ਉਹਦੇ ਵਿੱਚ ਜਿਹੜੀ ਸੱਸ ਦੀ ਬੜੀ ਤਾਰੀਫ ਕੀਤੀ ਗਈ ਹੈ, ਸ਼ਾਇਦ ਲਿਖਿਆ ਹੋਇਆ ਕਿ ਜੇ ਮਾਂ ਪਿੱਪਲ ਵਰਗੀ ਹੈ ਤੇ ਉਹਦੀ ਠੰਡੀ ਛਾਂ ਜਿਹੜੀ ਸੱਸ ਹੈ, ਕਾਇੰਡ ਆਫ ਏਦਾਂ ਦਾ ਕੁਛ ਗੀਤ ਹੈ ਉਹ। ਸਰਬਜੀਤ ਭਾਜੀ ਜ਼ਰੂਰ ਪ੍ਰੋਗਰਾਮ ਦੇ ਬਾਅਦ ਵਿੱਚ ਤੁਸੀਂ ਚਲਾ ਦਿਓ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ ਸੀ। ਲੋ ਧਨੀ ਸਾਹਿਬ ਦਾ ਮੈਸੇਜ ਪੜ੍ਹ ਲੈਂਦੀ ਆ, ਕਹਿੰਦੇ ਮੈਨੂੰ ਕਹਿੰਦੀ ਬੀ ਕੌਮ ਤੋਂ ਬਾਅਦ ਮੈਂ ਕੀ ਰੱਖਾਂ, ਮੈਂ ਕਿਹਾ 6-7 ਮੱਝਾਂ ਰੱਖ ਲੈ। ਹਾਏ ਵੇ ਰੱਬਾ, ਠੀਕ ਹੈ, ਦੇਖਿਆ ਨਾ ਤੁਸੀਂ ਮੋਦੀ ਸਾਹਿਬ ਹੁਣਾਂ ਨੇ ਕਹਿ ਦਿੱਤਾ ਵੀ ਏਦਾਂ ਹੀ ਮੱਝਾਂ ਨੀ ਰੱਖ ਸਕਦੇ ਤੁਸੀਂ। ਹਾਂਜੀ, ਤੁਹਾਨੂੰ ਆਪਣਾ ਡੇਅਰੀ ਫਾਰਮ ਡਿਕਲੇਅਰ ਕਰਨਾ ਪੈਣਾ ਆ। ਸੋ 6-7 ਮੱਝਾਂ ਨਾ ਲਿਖੋ, ਸਿੱਧਾ ਇਹ ਲਿਖ ਦੋ ਵੀ ਇੱਕ ਡੇਅਰੀ ਫਾਰਮ ਖੋਲ ਲਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਜ਼ਾ ਕੀਤਾ, ਬਹੁਤ ਵਧੀਆ ਚਿੰਤਨ ਵੀ ਕੀਤੇ, ਵਿਚਾਰਾਂ ਵੀ ਹੋਈਆਂ, ਹਾਸਾ ਮਖੌਲ ਵੀ ਹੋਇਆ, ਬਰਾੜ ਸਾਹਿਬ ਤੋਂ ਕਵਿਤਾਵਾਂ ਵੀ ਸੁਣੀਆਂ, ਗੀਤ ਵੀ ਅਸੀਂ ਪਿਆਰੇ ਪਿਆਰੇ ਪ੍ਰੋਗਰਾਮ ਦੇ ਵਿਚ ਸੁਣੇ। ਸੋ ਅੱਜ ਦੇ ਪ੍ਰੋਗਰਾਮ ਨੂੰ ਮੈਂ ਇੱਥੇ ਖਤਮ ਕਰਦੀ ਹਾਂ। ਜੇ ਕੋਈ ਗਲਤੀ ਹੋ ਗਈ ਹੋਵੇ, ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਤਾਂ ਉਹਦੇ ਲਈ ਜ਼ਰੂਰ ਮਾਫ਼ ਕਰ ਦਿਓ ਤੁਸੀਂ ਮੈਨੂੰ। ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਿਸ ਆ ਉਹਨਾਂ ਨੂੰ ਪ੍ਰੋਗਰਾਮ ਵਿਚ ਲੈ ਸਕਾਂ, ਪਰ ਜੇ ਕੋਈ ਮੈਸੇਜਿਸ ਮੇਰੇ ਤੋਂ ਰਹਿ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਖਿਮਾ ਦੀ ਜਾਚਕਾਂ। ਸੋ ਤੁਹਾਡੀ ਫੀਡਬੈਕ ਜਿਹੜੀ ਸਾਡੇ ਲਈ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਆਪਣੀ ਫੀਡਬੈਕ ਤੁਸੀਂ ਸਾਨੂੰ ਪਲੀਜ਼ ਜ਼ਰੂਰ ਦਿੰਦੇ ਰਿਹਾ ਕਰੋ। ਪ੍ਰੋਗਰਾਮ ਦੇ ਵਿਚ ਕੀ ਚਾਹੁੰਦੇ ਹੋ ਤੁਸੀਂ, ਸੋ ਉਹ ਵੀ ਤੁਸੀਂ ਜ਼ਰੂਰ ਲਿਖ ਭੇਜਿਆ ਕਰੋ। ਜਾਂ ਪ੍ਰੋਗਰਾਮ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ, ਤੁਹਾਡੇ ਵਿਚੋਂ ਕੋਈ ਵੀ ਜੇ ਸਰੋਤਾ ਮੇਰੇ ਨਾਲ ਬੈਠ ਕੇ ਕਿਸੇ ਰਿਸ਼ਤੇ ਦੀ ਗੱਲਬਾਤ ਕਰਨਾ ਚਾਹੁੰਦਾ ਹੈ, ਤਾਂ ਪਲੀਜ਼ ਮੈਨੂੰ ਜ਼ਰੂਰ ਤੁਸੀਂ ਉਹ ਲਿਖ ਭੇਜਿਓ। ਸੋ ਧਨੀ ਸਾਹਿਬ ਨੇ ਲਿਖਿਆ ਜੀ, ਨੈਕਸਟ ਰਿਸ਼ਤਾ ਮਾਂ ਪੁੱਤ ਦਾ। ਸੋ ਠੀਕ ਹੈ ਜੀ, ਵੈਸੇ ਮਾਂ ਦਾ ਰਿਸ਼ਤਾ ਜਿਹੜਾ ਹੋ ਚੁੱਕਾ ਹੈ, ਪਰ ਮਾਂ ਪੁੱਤ ਦਾ ਜਿਹੜਾ ਸਪੈਸ਼ਲ ਰਿਸ਼ਤਾ ਹੈ ਉੱਤੇ ਨਹੀਂ ਗੱਲ ਹੋਈ। ਸੋ ਜ਼ਰੂਰ ਮੈਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਉਹਨਾਂ ਦੇ ਵਿਚ ਮਾਂ ਪੁੱਤ ਦੇ ਰਿਸ਼ਤੇ ਤੇ ਵੀ ਇੱਕ ਵਾਰੀ ਫੇਰ ਤੋਂ ਗੱਲ ਕਰ ਲਾਂਗੇ। ਸੋ ਇੱਕ ਵਾਰੀ ਫੇਰ ਕਹਿੰਦੀ ਹਾਂ, ਜੇ ਤੁਹਾਡੇ ਵਿਚੋਂ ਕੋਈ ਮੈਨੂੰ ਪ੍ਰੋਗਰਾਮ ਦੇ ਵਿਚ ਜੁਆਇਨ ਕਰਨਾ ਚਾਹੁੰਦਾ ਹੈ ਤੇ ਮੈਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਮੈਂ ਆਪਣਾ ਨੰਬਰ ਵੀ ਦੇ ਦਿੰਦੀ ਹਾਂ ਜੀ, 0430211823 0430211823। ਸੋ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ, ਆਪਣਾ ਪ੍ਰੋਗਰਾਮ ਹੈ। ਜੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੋ ਤੇ ਤੁਸੀਂ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਆ ਕੇ ਅਸੀਂ ਬਾਕੀ ਸਰੋਤਿਆਂ ਦੇ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਜੀ, ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਕੁਝ ਗੀਤ। ਮੈਨੂੰ ਦਿਓ ਇਜਾਜ਼ਤ, ਅੱਜ ਦਾ ਦਿਨ ਬਹੁਤ ਵਧੀਆ ਜਿਹਾ ਚੜਿਆ ਰਹੇ ਤੁਹਾਡੇ ਸਾਰਿਆਂ ਦੇ ਲਈ। ਰੱਬ ਰਾਖਾ।